ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ਸਿਆਲ ਦੀ ਹੈ ਰੁੱਤ ਤੇ ਭਾਦੋ ਦਾ ਮਹੀਨਾ, ਅੱਜ ਠਰਦੇ ਆ ਠੰਡ ਚ ਕਦੇ ਆਉਂਦਾ ਸੀ ਪਸੀਨਾ, ਭਾਦੋ ਚ ਹੀ ਪੋਹ ਹੰਡਾਈ ਜਾਂਦੇ ਆ, ਅਸੀਂ ਭਾਦੋ ਚ ਹੀ ਪੋਹ ਨੂੰ ਹੰਡਾਈ ਜਾਂਦੇ ਆ ਤੇ ਯਾਦਾਂ ਦੀ ਅੱਗ ਬਾਲ ਠੰਡ ਨੂੰ ਲੰਘਾਈ ਜਾਂਦੇ ਆ। ਲਓ ਜੀ, ਵਿਹੜਾ ਹਰਮਨ ਰੇਡੀਓ ਦਾ ਪ੍ਰੋਗਰਾਮ ਲਹਿਰਾਂ ਤੇ ਮੈਂ ਸੁਪ੍ਰੀਤ ਤੁਹਾਡੀ ਯਾਦਾਂ ਦਾ ਗੀਤ ਤੇ ਰੂਹ ਦੀ ਮੀਤ ਨੇ ਯਾਦਾਂ ਦੀਆਂ ਜਿਹੜੀਆਂ ਸਿੱਟੀਆਂ ਲੱਕੜਾਂ ਇਕੱਠੀਆਂ ਕਰ ਲਈਆਂ ਨੇ ਤੇ ਤੁਹਾਡੀ ਉਡੀਕ ਹੈ। ਬਸ ਆ ਜਾਓ ਹੁਣ ਫੇਰ ਬਾਲੀਏ ਧੂਣੀ ਯਾਦਾਂ ਦੀ ਤੇ ਨਿੱਘੀ ਕਰੀਏ ਆਪਣੀ ਰੂਹ ਜੋ ਅਜੇ ਵੀ ਪੰਜਾਬ ਚ ਫੇਰਾ ਲਾ ਆਉਂਦੀ ਹੈ। ਸੋ ਜੀ, ਅੱਜ ਤਰੀਕ ਹੋ ਗਈ ਹੈ 23 ਅਗਸਤ ਤੇ ਸਾਲ 2017 ਬੁੱਧਵਾਰ ਦੀ ਸਵੇਰ ਤੇ ਤੁਹਾਡਾ ਸਭ ਦਾ ਸਾਥ ਬੁੱਧਵਾਰ ਦੀ ਸਵੇਰ ਲਈ ਇੰਨਾ ਹੀ ਕਾਫੀ ਹੈ ਜੀ। ਉਹ ਵੈਸੇ ਰੁਕੋ ਰੁਕੋ, ਵੈਸੇ ਇੰਨਾ ਹੀ ਕਾਫੀ ਨਹੀਂ ਹੈ, ਸਰਬਜੀਤ ਭਾਜੀ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ, ਹੈ ਨਾ? ਜ਼ਰੂਰੀ ਨਹੀਂ ਜੀ ਬਲਕਿ ਲਾਜ਼ਮੀ ਹੈ। ਸੋ ਹਮੇਸ਼ਾ ਦੀ ਤਰ੍ਹਾਂ ਤਕਨੀਕੀ ਸਾਂਭ ਸੰਭਾਲ ਲਈ ਉਹ ਸਾਡੇ ਨਾਲ ਹੀ ਨੇ ਤੇ ਆਪ ਸਭ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ, ਗੁੱਡ ਮਾਰਨਿੰਗ। ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਉਸ ਪਰਮਾਤਮਾ ਅਕਾਲ ਪੁਰਖ ਨੂੰ ਯਾਦ ਕਰਕੇ ਤੇ ਆਓ ਰਲ ਕੇ ਬੁਲਾਉਂਦੇ ਹਾਂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਕਰੇ ਹਰ ਸਵੇਰ ਹਰ ਪਲ ਇਸ ਧਰਤੀ ਤੇ ਇਸ ਦੇ ਵਸਣ ਵਾਲੇ ਹਰ ਮਨੁੱਖ ਜੀਵ ਜੰਤੂ ਤੇ ਬਨਸਪਤੀ ਲਈ ਸੁੱਖਾਂ ਤੇ ਖੁਸ਼ੀਆਂ ਖੇੜਿਆਂ ਵਾਲਾ ਆਵੇ। ਉਹਦੀ ਯਾਦ ਦਾ ਤੂੰ ਬਸ ਹਰ ਵੇਲੇ ਸਾਡੇ ਅੰਦਰ ਵੱਜਦਾ ਰਵੇ ਤੇ ਉਹਦੇ ਨਾਮ ਦੇ ਨਾਲ ਅਸੀਂ ਜੁੜੇ ਰਹੀਏ, ਉਹਦੀ ਯਾਦ ਦੇ ਨਾਲ ਜੁੜੇ ਰਹੀਏ ਤੇ ਸਬੱਬ ਬਣ ਸਕੀਏ ਕਿਸੇ ਦੀਆਂ ਖੁਸ਼ੀਆਂ ਦਾ, ਕਿਸੇ ਦੀ ਚਿਹਰੇ ਦੀ ਮੁਸਕਰਾਹਟ ਦਾ। ਸੋ ਜੀ, ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸੁਣਦੇ ਆ ਮੈਨੂੰ ਲੱਗਦਾ ਇੱਕ ਗੀਤ ਤੇ ਉਸ ਤੋਂ ਬਾਅਦ ਫਿਰ ਤੋਰਦੇ ਅੱਜ ਦੀ ਗੱਡੀ ਅੱਗੇ ਅਸੀਂ ਜੀ।
ਨਾਮ ਲੈ ਚੱਲ ਚਰਖੇ ਨੂੰ ਮੂਰਖਾਵੇ, ਲੈ ਚੱਲ ਵਿੱਚ ਕੋਈ ਮਤ ਬਤੂਰ ਹੋ, ਖਲਾ ਸਿੱਧਕ ਯਕੀਨ ਦਿਮਾਗ ਪਾ ਕੇ, ਮਣਕਾ ਪਾ ਮਨ ਦਾ ਜੇ ਸ਼ਹੂਰ ਹੋਵੇ, ਉਹਦੇ ਨਾਲ ਜੀ ਗਈ ਖਰੀਦ ਕਰਕੇ, ਵਟ ਪੂਣੀਆ ਜੇ ਰਾਜੀ ਗਫੂਰ ਹੋਵੇ। ਉਹਦੀ ਯਾਦ ਵਿੱਚ ਕੱਟਦੀ ਰਹੀ ਹਰਦਮ ਖੌਰੇ, ਕਿਹੜੀ ਵੀ ਤੰਦ ਮੰਜ਼ੂਰ ਹੋਵੇ, ਵੇ ਮਾਇਆ ਤੇਰੇ ਵੇਖਣ ਨੂੰ ਮਾਇਆ ਤੇਰੇ ਵੇਖਣ ਨੂੰ ਚੁੱਕ ਚਰਖਾ ਗਲੀ ਦੇ ਵਿੱਚ ਡਾਵਾਂ, ਤੇ ਮਾਇਆ ਤੇਰੇ ਵੇਖਣ ਨੂੰ ਚੁੱਕ ਚਰਖਾ ਗਲੀ ਦੇ ਵਿੱਚ ਡਾਵਾਂ, ਮੈਂ ਕੱਟਦੀ ਤੰਗ ਤੇਰੀਆਂ ਯਾਦਾਂ ਦੇ ਥਾਵਾਂ, ਤੇ ਮਾਇਆ ਤੇਰੇ ਵੇਖਣ ਨੂੰ ਚੁੱਕ ਚਰਖਾ ਗਲੀ ਦੇ ਵਿੱਚ ਡਾਵਾਂ, ਤੇ ਮਾਇਆ ਤੇਰੇ ਦੇਖਣ ਨੂੰ ਖੇੜ ਕੇ ਕੰਧ ਕੱਤ ਦੀ ਹੁਲਾਰੇ ਸੋਵਾ ਨਿੰਮਾ ਨਿੰਮਾ ਗੀਤ ਛੇੜ ਕੇ ਕੰਧ ਕੱਤ ਦੀ ਹੁਲਾਰੇ ਖਾਵਾ ਵੇ ਮਾਇਆ ਤੇਰੇ ਦੇਖਣ ਨੂੰ ਚੁੱਕ ਚਰਖਾ ਗਲੀ ਦੇ ਵਿੱਚ ਸਾਵਾਂ ਵੇ ਮਾਇਆ ਤੇਰੇ ਦੇਖਣ
ਜੀ ਲਖਵਿੰਦਰ ਵਡਾਲੀ ਦੀ ਆਵਾਜ਼ ਦੇ ਵਿੱਚ ਸੁਣ ਰਹੇ ਸੀ ਅਸੀਂ ਗੀਤ ਚਰਖਾ। ਉਮੀਦ ਕਰਦੀ ਹਾਂ ਤੁਸੀਂ ਸਾਰਿਆਂ ਨੇ ਜ਼ਰੂਰ ਪਸੰਦ ਕੀਤਾ ਹੋਣਾ ਹੈ ਜੀ। ਸੋ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ ਸਮੇਂ ਦੀ, ਸਮਾਂ ਇਸ ਵੇਲੇ ਹੋ ਗਿਆ ਜੀ 7:37 ਐਡੀਲੇਡ ਦੇ ਵਿੱਚ। ਸੋ ਬੜੀ ਪਿਆਰੀ ਜਿਹੀ ਸਵੇਰ ਐਡੀਲੇਡ ਦੇ ਵਿੱਚ ਚੜੀ ਹੈ, ਬਸ ਕਈ ਦਿਨਾਂ ਤੋਂ ਚੜੀ ਜਿਹੀ ਲੱਗੀ ਹੋਈ ਹੈ। ਕੱਲ ਥੋੜੀ ਜਿਹੀ ਧੁੱਪ ਦੇਖਣ ਨੂੰ ਨਸੀਬ ਹੋਈ ਸੀ, ਅੱਜ ਫੇਰ ਘਟਾਵਾਂ ਚੜੀਆਂ ਹੋਈਆਂ ਨੇ, ਬੱਦਲਬਾਈ ਬਣੀ ਹੋਈ ਹੈ ਤੇ ਮੀਂਹ ਦੇ ਜਿਹੜੇ ਪੂਰੇ ਆਸਾਰ ਐਡੀਲੇਡ ਦੇ ਵਿੱਚ ਬਣੇ ਹੋਏ ਆ। ਸੋ ਤੁਸੀਂ ਕਿਹੋ ਜਿਹੇ ਮੌਸਮ ਨੂੰ ਅੱਜ ਮਾਣ ਰਹੇ ਹੋ ਸਾਨੂੰ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ। ਤੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਜਿੱਥੇ ਅੱਜ ਗੀਤ ਸੰਗੀਤ ਹੋਏਗਾ, ਕੁਝ ਤੁਹਾਡੀ ਤੇ ਮੇਰੀ ਪਸੰਦ ਦਾ, ਕੁਝ ਸਰਬਜੀਤ ਭਾਜੀ ਦੀ ਪਸੰਦ ਦੇ, ਸੋ ਉੱਥੇ ਹੀ ਹਮੇਸ਼ਾ ਦੀ ਤਰ੍ਹਾਂ ਬਰਾੜ ਸਾਹਿਬ ਹੁਣੀ ਸਾਡੇ ਨਾਲ ਵਿਚਾਰ ਚਰਚਾ ਕਰਨਗੇ ਤੇ ਨਾਲ ਹੀ ਤਾਜ਼ਾ ਖਬਰਾਂ ਤੇ ਵੀ ਗੱਲਬਾਤ ਕਰਾਂਗੇ। ਤੇ ਯਾਦਾਂ ਦੇ ਵਿੱਚ ਅਸੀਂ ਗੱਡੇ ਤੇ ਬੈਠ ਲਾਵਾਂਗੇ ਝੂਟੇ ਤੇ ਯਾਦਾਂ ਸਾਂਝੀਆਂ ਕਰਾਂਗੇ, ਉਹ ਸ਼ਾਹੀ ਸਵਾਰੀ ਜੋ ਬਚਪਨ ਚ ਕਰੀ ਦੀ ਸੀ ਗੱਡੇ ਤੇ। ਜੀ ਹਾਂ, ਗੱਡੇ ਤੇ ਉਹ ਬਲਦ ਤੇ ਉਹਨਾਂ ਦੇ ਗੜ ਪਈਆਂ ਟੱਲੀਆਂ ਅੱਜ ਵੀ ਕਿੱਥੇ ਭੁੱਲਦੀਆਂ ਨੇ। ਤੇ ਇੱਕ ਮੁਲਾਕਾਤ ਗੁਰਮੇਲ ਸਿੰਘ ਹੁਣਾਂ ਨਾਲ ਜੋ ਪ੍ਰੋਗਰਾਮ ਵਿੱਚ ਇਟਲੀ ਤੋਂ ਸਾਂਝ ਪਾਉਣਗੇ ਤੇ ਉਹਨਾਂ ਨਾਲ ਬੈਠ ਕੇ ਉਹਨਾਂ ਦੇ ਪਿੰਡ ਦੀ ਗੇੜੀ ਮਾਰਾਂਗੇ ਜੀ। ਤੇ ਜਾਣਾਂਗੇ ਕਿ ਗੱਡੇ ਤੋਂ ਕਿਵੇਂ ਬਣਿਆ ਗੱਡਾ ਚੌਂਕ ਤੇ ਗੱਡਾ ਚੌਂਕ ਤੋਂ ਸ਼ੁਰੂ ਹੋਈ ਇੱਕ ਮੁਹਿੰਮ, ਤੇ ਇਸ ਬਾਰੇ ਵੀ ਗੱਲਬਾਤ ਕਰਾਂਗੇ ਜੀ ਉਹਨਾਂ ਦੇ ਨਾਲ। ਗੁਰਮੇਲ ਸਿੰਘ ਹੁਣੀ ਸਾਡੇ ਨਾਲ ਇਟਲੀ ਤੋਂ ਜਿਹੜੀ ਸਾਂਝ ਪ੍ਰੋਗਰਾਮ ਦੇ ਵਿੱਚ ਪਾਉਣਗੇ। ਸੋ ਯਾਦਾਂ ਤੋਂ ਬਿਨਾਂ ਬੁੱਧਵਾਰ ਦੀਆਂ ਲਹਿਰਾਂ ਤਾਂ ਵੈਸੇ ਏਦਾਂ ਹੁੰਦੀਆਂ ਹੈ ਨਾ ਕਿ ਜਿਵੇਂ ਮੱਖਣ ਤੋਂ ਬਿਨਾਂ ਸਾਗ ਤੇ ਆਲੂ ਬਿਨਾਂ ਸਮੋਸਾ, ਚੀਜ਼ ਵਾਜੋਂ ਪੀਜ਼ਾ ਤੇ ਸਾਂਬਰ ਤੇ ਬਿਨਾਂ ਡੋਸਾ, ਹੈ ਨਾ ਜੀ। ਸੋ ਯਾਦਾਂ ਜਿਹੜੀਆਂ ਉਹ ਸਾਡੇ ਬੁੱਧਵਾਰ ਦੇ ਪ੍ਰੋਗਰਾਮ ਦਾ ਅਹਿਮ ਹਿੱਸਾ ਹੁੰਦੀਆਂ ਨੇ। ਸੋ ਤੁਸੀਂ ਸਾਰਿਆਂ ਨੇ ਆਪਣੀਆਂ ਯਾਦਾਂ ਅੱਜ ਫੇਰ ਸ਼ੇਅਰ ਕਰਨੀਆਂ ਨੇ, ਫੇਰ ਅਸੀਂ ਉਹ ਯਾਦਾਂ ਨੂੰ ਤਾਜ਼ੀਆਂ ਕਰਨਾ ਹੈ ਅੱਜ ਬੈਠ ਕੇ। ਸੋ ਮੈਂ ਤਾਂ ਜੀ ਅੱਜ ਗੱਲ ਕਰਾਂਗੀ ਯਾਦਾਂ ਜਿਹੜੀਆਂ ਸਾਡੀਆਂ ਉਸ ਗੱਡੇ ਦੇ ਨਾਲ ਜੁੜੀਆਂ ਹੋਈਆਂ ਸੀ। ਜੇ ਤੁਸੀਂ ਵੀ ਕਦੀ ਗੱਡੇ ਤੇ ਬੈਠ ਕੇ ਝੂਟਾ ਲਿਆ ਹੋਵੇ ਜਾਂ ਉਹ ਬਲਦਾਂ ਨੂੰ ਪਿਆਰ ਨਾਲ ਥਾਪੀ ਮਾਰੀ ਹੋਵੇ ਤੇ ਸਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਨੇ। ਸੋ ਬਾਕੀ ਗੱਡੇ ਨਾਲ ਜੁੜੀਆਂ ਯਾਦਾਂ, ਗੱਡੇ ਚੌਂਕ ਨਾਲ ਜੁੜੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕਰਨ ਆਉਣਗੇ ਗੁਰਮੇਲ ਸਿੰਘ ਹੁਣੀ ਇਟਲੀ ਤੋਂ। ਜਾਣਾਂਗੇ ਉਹ ਕਿਸ ਪਿੰਡ ਤੋਂ ਬਿਲੋਂਗ ਕਰਦੇ ਨੇ, ਕਿਹੋ ਜਿਹਾ ਹੈ ਉਹਨਾਂ ਦਾ ਪਿੰਡ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਤੁਸੀਂ ਵੀ ਪਾਉਣੀ ਹੈ ਜੀ, ਤੁਹਾਡੀਆਂ ਯਾਦਾਂ ਤੋਂ ਬਿਨਾਂ ਵੀ ਪ੍ਰੋਗਰਾਮ ਜਿਹੜਾ ਅਧੂਰਾ ਹੁੰਦਾ ਹੈ। ਸੋ ਸਾਂਝ ਬਣਾ ਸਕਦੇ ਹੋ ਜੀ ਤੁਸੀਂ ਈਮੇਲ ਦੇ ਰਾਹੀਂ। ਜੀ ਹਾਂ, ਪਤਾ ਹੈ request@harmanradio.com ਤੇ ਟੈਲੀਗ੍ਰਾਮ ਵੀ ਬੜਾ ਆਸਾਨ ਜਿਹਾ ਜ਼ਰੀਆ ਹੈ ਜੀ ਆਪਣੇ ਵੋਇਸ ਮੈਸੇਜਿਸ, ਮੈਸੇਜਿਸ, ਫੋਟੋ ਮੈਸੇਜਿਸ ਜਿਹੜੇ ਆ ਸਾਡੇ ਤੱਕ ਪਹੁੰਚਾਉਣ ਦੇ ਲਈ। ਸੋ @harmanradio ਰਾਹੀਂ ਤੁਸੀਂ ਟੈਲੀਗ੍ਰਾਮ ਤੇ ਵੀ ਸਾਡੇ ਨਾਲ ਆਪਣੇ ਜਿਹੜੇ ਸੁੱਖ ਸੁਨੇਹੇ ਆ ਉਹ ਪਹੁੰਚਾ ਸਕਦੇ ਹੋ ਜੀ। ਸੋ ਪ੍ਰੋਗਰਾਮ ਦੇ ਵਿੱਚ ਪਿਆਰੇ ਪਿਆਰੇ ਸੁਨੇਹੇ ਜਿਹੜੇ ਤੁਹਾਡੇ ਮੈਨੂੰ ਮਿਲਣੇ ਸ਼ੁਰੂ ਹੋ ਗਏ ਆ ਜੀ। ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ। ਤੇ ਨਾਲ ਹੀ ਬੜਾ ਹੀ ਪਿਆਰਾ ਜਿਹਾ ਇਹਨਾਂ ਨੇ ਇੱਕ ਮੈਸੇਜ ਭੇਜਿਆ ਜਿਹੜਾ ਪੜ੍ਹ ਕੇ ਮੇਰੇ ਚਿਹਰੇ ਤੇ ਮੁਸਕਰਾਹਟ ਆ ਗਈ ਹੈ। ਸੋ ਤੁਹਾਡੇ ਚਿਹਰੇ ਵੀ ਜ਼ਰੂਰ ਖਿੜ ਜਾਣੇ ਆ ਜੀ। ਲਿਖਿਆ ਹੈ ਕਿ ਸਪੀਕਿੰਗ ਲਿਪਸ ਕੈਨ ਰਿਡਿਊਸ ਮੈਨੀ ਪ੍ਰੋਬਲਮਸ, ਕਲੋਜ਼ਡ ਲਿਪਸ ਕੈਨ ਅਵੋਇਡ ਸਮ ਪ੍ਰੋਬਲਮਸ, ਬਟ ਸਮਾਈਲਿੰਗ ਲਿਪਸ ਕੈਨ ਸੋਲਵ ਆਲਮੋਸਟ ਆਲ ਪ੍ਰੋਬਲਮਸ, ਸੋ ਕੀਪ ਸਮਾਈਲਿੰਗ। ਸੋ ਬੜੀ ਪਿਆਰੀ ਜੀ ਗੁੱਡ ਮਾਰਨਿੰਗ ਇਹਨਾਂ ਨੇ ਕਹੀ ਹੈ ਜੀ ਇਸ ਅੰਦਾਜ਼ ਦੇ ਨਾਲ ਬਿਲਕੁਲ ਜੀ। ਜਿਹੜੇ ਵੀ ਮੈਨੂੰ ਸੁਣ ਰਹੇ ਆ ਇਸ ਵੇਲੇ, ਜਿਨ੍ਹਾਂ ਕੰਨਾਂ ਤੱਕ ਮੇਰੀ ਆਵਾਜ਼ ਜਾ ਰਹੀ ਹੈ, ਉਹ ਪਲੀਜ਼ ਇੱਕ ਵਾਰੀ ਮੇਰੇ ਲਈ ਜ਼ਰੂਰ ਮੁਸਕਰਾ ਦਿਓ। ਬੜਾ ਵਧੀਆ ਲੱਗਣਾ ਹੈ ਜੀ, ਇਹ ਸਵੇਰ ਹੋਰ ਸੋਹਣੀ ਹੋ ਜਾਣੀ ਹੈ ਤੁਹਾਡੇ ਸਾਰਿਆਂ ਦੀ ਮੁਸਕਰਾਹਟ ਦੇ ਨਾਲ। ਬੜੀ ਕੰਟੇਜੀਅਸ ਚੀਜ਼ ਹੈ ਜੀ ਇਹ, ਇੱਕ ਵਾਰੀ ਮੁਸਕਰਾ ਕੇ ਦੇਖੋ ਕਿਸੇ ਵੱਲ ਤੇ ਉਸੇ ਵੇਲੇ ਦੂਸਰਾ ਵੀ ਮੁਸਕਰਾ ਪੈਂਦਾ ਹੈ। ਸੋ ਇਸੇ ਤਰ੍ਹਾਂ ਅਸੀਂ ਜਿਹੜੀਆਂ ਖੁਸ਼ੀਆਂ ਹੈ ਚੰਗੇ ਲਮਹੇ ਇੱਕ ਦੂਜੇ ਨਾਲ ਸਾਂਝੇ ਕਰਦੇ ਰਹੀਏ ਤੇ ਇੱਕ ਦੂਜੇ ਦੀ ਜ਼ਿੰਦਗੀ ਦੇ ਵਿੱਚ ਕੁਛ ਚੰਗਾ ਕਰ ਗੁਜ਼ਰੀਏ। ਸੁਖਵਿੰਦਰ ਸੌਂਦ ਹੁਣਾਂ ਨੇ ਜੀ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਹੈ। ਸੋ ਸਤਿ ਸ੍ਰੀ ਅਕਾਲ ਸੌਂਦ ਸਾਹਿਬ ਤੇ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਵਾਉਣ ਲਈ। ਤੇ ਲਓ ਜੀ ਮੇਰਾ ਵੀਰ ਗੁਰਸੇਵਕ ਵੀ ਆ ਗਿਆ ਹੈ। ਸੋ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਭੈਣ ਜੀ ਤੇ ਆਲ ਲਿਸਨਰਸ ਨੂੰ, ਕਹਿੰਦੇ ਵੈਰੀ ਗੁੱਡ ਸਟਾਰਟਿੰਗ ਸੌਂਗ ਤੇ ਕਹਿੰਦੇ ਉਡੀਕ ਕਰ ਰਹੇ ਆ ਗੱਡੇ ਦੀਆਂ ਯਾਦਾਂ ਤਾਜ਼ਾ ਕਰਨ ਨੂੰ। ਬਹੁਤ ਬਹੁਤ ਸ਼ੁਕਰੀਆ ਗੁਰਸੇਵਕ, ਤੇ ਤੁਸੀਂ ਵੀ ਆਪਣੀਆਂ ਯਾਦਾਂ ਦੀ ਸਾਂਝ ਜਿਹੜੀ ਹੈ ਜ਼ਰੂਰ ਪਾਉਣੀ ਹੈ। ਕੋਸ਼ਿਸ਼ ਕਰੋ ਆਪਣੀਆਂ ਯਾਦਾਂ ਨੂੰ ਥੋੜਾ ਜਿਹਾ ਖੋਦਣ ਦੀ ਕੋਸ਼ਿਸ਼ ਕਰੋ। ਜ਼ਰੂਰ ਯਾਦ ਆਉਣਾ ਕਿ ਗੱਡੇ ਤੇ ਕਦੀ ਝੂਟੇ ਲਏ ਸੀਗੇ ਜਾਂ ਕਿਸੇ ਦੇ ਚੱਲਦੇ ਗੱਡੇ ਤੇ ਦੌੜ ਕੇ ਬੈਠੇ ਸੀਗੇ। ਸੋ ਕੋਈ ਵੀ ਯਾਦ ਜਿਹੜੀ ਆ ਤੁਸੀਂ ਸਾਡੇ ਨਾਲ ਗੱਡੇ ਨਾਲ ਜੁੜੀ ਤਾਂ ਸਾਂਝੀ ਕਰ ਹੀ ਸਕਦੇ ਹੋ। ਇਸ ਤੋਂ ਇਲਾਵਾ ਹੋਰ ਵੀ ਕੋਈ ਪਿੰਡ, ਸ਼ਹਿਰ, ਗਲੀ, ਮੁਹੱਲੇ, ਚੁਬਾਰੇ ਦੀ ਕੋਈ ਵੀ ਜਿਹੜੀ ਯਾਦ ਹੈ ਉਹ ਤੁਸੀਂ ਸਾਡੇ ਨਾਲ ਸਾਂਝ ਕਰ ਸਕਦੇ ਹੋ। ਸੋ ਅਸੀਂ ਸਾਰੇ ਬੈਠ ਕੇ ਉਹਨਾਂ ਯਾਦਾਂ ਨੂੰ ਯਾਦ ਕਰਕੇ ਕਦੀ ਤੇ ਬਹੁਤ ਖੁਸ਼ ਹੋ ਲਈਦਾ ਤੇ ਕਦੀ ਕਦੀ ਫਿਰ ਅਸੀਂ ਇਮੋਸ਼ਨਲ ਵੀ ਹੋ ਜਾਈਦਾ ਹੈ ਨਾ, ਤੇ ਫਿਰ ਸਾਡੀਆਂ ਅੱਖਾਂ ਚੋਂ ਪਾਣੀ ਵੀ ਨਿਕਲ ਆਉਂਦਾ। ਪਰ ਚਲੋ ਕੋਈ ਗੱਲ ਨੀ ਜੀ, ਇਕੱਠੇ ਬੈਠ ਕੇ ਅਸੀਂ ਦੁੱਖ ਸੁੱਖ ਜਿਹੜੇ ਆ ਸਾਂਝੇ ਕਰ ਲਈਦੇ ਆ। ਨਿੱਕਾ ਢਿੱਲੋਂ ਹੁਣੀ ਵੀ ਪਹੁੰਚ ਗਏ ਆ ਜੀ ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਤੇ ਆਏ ਹਾਏ ਲਓ ਜੀ ਧਨੀ ਸਾਹਿਬ ਵੀ ਆ ਗਏ ਆ ਦੰਦ ਕੱਢਦੇ ਹੋਏ। ਸੋ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੇ ਗੱਲਾਂ ਬਾਤਾਂ ਅੱਜ ਅਸੀਂ ਖੂਬ ਮਾਰਨੀਆਂ ਨੇ ਤੇ ਨਾਲ ਹੀ ਯਾਦ ਕਰਨੀਆਂ ਆਪਣੀਆਂ ਯਾਦਾਂ। ਤੇ ਬਰਾੜ ਸਾਹਿਬ ਨੇ ਵੀ ਬਸ ਥੋੜੀ ਦੇਰ ਤੱਕ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਲੈਣੀ ਹੈ ਤੇ ਬੈਠ ਕੇ ਕਰਾਂਗੇ ਅੱਜ ਕੁਝ ਅਹਿਮ ਖਬਰਾਂ ਤੇ ਵਿਚਾਰ ਚਰਚਾ। ਸੋ ਮੈਨੂੰ ਲੱਗਦਾ ਇੱਕ ਗੀਤ ਸੁਣ ਲਈਏ ਛੋਟਾ ਜਿਹਾ, ਉਸ ਤੋਂ ਬਾਅਦ ਫਿਰ ਮੈਂ ਬਰਾੜ ਸਾਹਿਬ ਨੂੰ ਲੈ ਕੇ ਆਉਂਦੀ ਹਾਂ ਜੀ।
ਪਤਨ ਚਨਾ ਦਾ ਯਾਰ ਲੰਘਿਆ ਜਾ, ਪਤਨ ਚਨਾ ਦਾ ਸਿਰ ਸਦਕਾ ਮੈਂ ਜਾਵਾਂ ਤੇਰੇ ਨਾਂ ਦਾ ਯਾਰ, ਲੰਘਿਆ ਜਾ ਪਤਨ ਚਨਾ ਦਾ, ਲੰਘਿਆ ਜਾ ਪਤਨ ਚਨਾ ਦਾ ਯਾਰ, ਲੰਘਿਆ ਜਾ ਪਤਨ ਚਨਾ ਦਾ। ਮੇਰੇ ਕਾਗ ਬਣੇ ਰੇ ਉੱਤੇ ਬੋਲਿਆ, ਮੇਰਾ ਤਤੜੀ ਦਾ ਜਿਉਣਾ ਡੋਲਿਆ ਯਾਰ, ਵੇ ਮੈਂ ਮੰਦੜਾ ਬੋਲ ਨਾ ਬੋਲਿਆ, ਵੇ ਮੈਂ ਮੰਦੜਾ ਬੋਲ ਨਾ ਬੋਲਿਆ ਯਾਰ, ਲੰਘਿਆ ਜਾ ਪਤਨ ਚਨਾ ਦਾ। ਮੈਂ ਦੂਰੋਂ ਡਿੱਠਾ ਮਾਈ ਆਵਦਾ, ਹੱਥ ਕੰਗਣਾ ਤੇ ਬਾਹੀ ਲਟਕਾਵਦਾ ਯਾਰ, ਸਾਨੂੰ ਰਮਜ਼ਾਨ ਨਾਲ ਬੁਲਾਵਦਾ, ਸਾਨੂੰ ਰਮਜ਼ਾਨ ਨਾਲ ਬੁਲਾਵਦਾ ਯਾਰ, ਲੰਘਿਆ ਜਾ ਪਤਨ ਚਨਾ ਦਾ। ਮੇਰੇ ਗਲ ਵਿੱਚ ਸੂਈ ਸੂਈ ਅੰਗੀਆਂ, ਵੇ ਮੈਂ ਨਾਲ ਪਿਆ ਦੇ ਮੰਗੀਆਂ ਯਾਰ, ਚਾਹੇ ਚੰਗੀਆਂ ਤੇ ਚਾਹੇ ਮੰਦੀਆਂ, चाहे चंगियां ते चाहे मंदियां यार लंघ आ जा पतन जना दा मैं सुती सा दुपटड़ा तान के उठ चले आए मौजा मान के ओ यार मेरी खबर ना लेती वे तू आन के मेरी खबर ना लेती वे तू आन के ओ यार लंघ आ जा पतन चना दा लंघ आ जा पतन चना दा ओ यार लंघ आ जा पतन चना
लो जी सुरिंदर कौर दी आवाज दे विच गीत सुन रहे सी लंघ आ जा पत्तन चना दा सो प्रोग्राम दे विच वेला हो गया जी हुण बराड़ साहब दे नाल बैठ के खबरां ते गलबात करन दा सो बिल्कुल उहनां नूं नाल लैके आई आ मैं हुण ते करदी आ स्वागत बराड़ साहब दा प्रोग्राम दे विच सत श्री अकाल बराड़ साहब
सत श्री अकाल सुखप्रीत ते सारे हरमन रेडियो सुनने वाले श्रोतियां नूं भी प्यार भरी सत श्री अकाल ते उम्मीद करदे आ जी प्रोग्राम दा आनंद लै रहे होणे ਸੁਖਪ੍ਰੀਤ ਇੱਕ ਗੱਲ ਸੀਗੀ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਜੇ ਮੈਂ ਸ਼ੁਰੂ ਚ ਮੇਰੇ ਹੁਣੇ ਹੁਣੇ ਦਿਮਾਗ ਚ ਆਈ ਗੱਲ ਤੁਸੀਂ ਪੁਰਾਣੀ ਰਾਮਲੀਲ ਆਹ ਦੇਖੇ ਹੋਣੇ ਆ ਮਹਾਭਾਰਤ ਰਮਾਇਣ ਵਗੈਰਾ ਤੇ ਉਹਦੇ ਚ ਨਾ ਇੱਕ ਜਦੋਂ ਕੋਈ ਬੰਦਾ ਜਾਂ ਪੁਰਾਣੇ ਰਾਜੇ ਮਹਾਰਾਜਿਆਂ ਦੀ ਇਹ ਪਰੰਪਰਾ ਸੀਗੀ ਤੇ ਉਹ ਪਰੰਪਰਾ ਦਾ ਮੈਂ ਕਾਰਨ ਵੀ ਦੱਸੂ ਕੀ ਸੀ ਜਾਂ ਕਿਵੇਂ ਸੀ ਉਹ ਦੋ ਤਿੰਨ ਕਾਰਨਾਂ ਕਰਕੇ ਸੀਗੀ ਤੇ ਆਪਣਾ ਆਪਣਾ ਵੀ ਡਿਊਟੀ ਆ ਵੀ ਆਪਾਂ ਉਹ ਪਰੰਪਰਾ ਨੂੰ ਕਾਇਮ ਰੱਖੀਏ ਪਰੰਪਰਾਵਾਂ ਨੂੰ ਬਣਾ ਕੇ ਰੱਖੀਏ ਤੇ ਪਰ ਸਮੇਂ ਮੁਤਾਬਕ ਪਰੰਪਰਾਵਾਂ ਦੇ ਵਿੱਚ ਆਏ ਜਿਹੜੇ ਦੋਸ਼ ਜਾਂ ਪਰੰਪਰਾਵਾਂ ਦੇ ਵਿੱਚ ਆਈਆਂ ਕਮੀਆਂ ਉਹਨਾਂ ਨੂੰ ਆਪਾਂ ਦੂਰ ਕਰਦੇ ਜਾਈਏ ਤੇ ਉਹ ਜ਼ਰੂਰੀ ਨਹੀਂ ਹੁੰਦਾ ਵੀ ਹੂ ਬੂ ਉਵੇਂ ਲਾਗੂ ਕਰੀਏ ਹੋ ਸਕਦਾ ਉਹਦੇ ਜਮਾਂ ਐਂਟੀ ਜਾ ਕੇ ਲਾਗੂ ਕਰੀਏ ਪਰ ਮੇਰਾ ਮੰਨਣਾ ਵੀ ਪਰੰਪਰਾਵਾਂ ਤੋੜਨੀਆਂ ਨਹੀਂ ਚਾਹੀਦੀਆਂ ਜਿਹੜੀਆਂ ਬਣੀਆਂ ਉਹਨਾਂ ਦੇ ਵਿੱਚ ਕੋਈ ਨਾ ਕੋਈ ਤਾਂ ਗੱਲ ਹੁੰਦੀ ਆ ਤੁਸੀਂ ਨੋਟ ਕੀਤਾ ਹੋਣਾ ਜਦੋਂ ਮਹਾਭਾਰਤ ਚ ਕਿਉਂਕਿ ਆਪਾਂ ਰਾਜੇ ਮਹਾਰਾਜਿਆਂ ਵੇਲੇ ਤਾਂ ਹੈ ਨਹੀਂ ਸੀ ਲਾਈਵ ਤਾਂ ਆਪਾਂ ਦੇਖਿਆ ਨੀ ਆਪਾਂ ਦੇਖਿਆ ਇਹਨਾਂ ਸੀਰੀਅਲਾਂ ਚ ਤਾਂ ਸੀਰੀਅਲਾਂ ਦੇ ਵਿੱਚ ਦੇਖੋ ਜਦੋਂ ਮੰਨ ਲਓ ਵੀ ਅਰਜਨ ਆਉਂਦਾ ਸੀ ਜਾਂ ਕੋਈ ਵੀ ਤਾਂ ਉਦੋਂ ਉਸ ਦਰਬਾਰ ਦੇ ਵਿੱਚ ਬੋਲਿਆ ਜਾਂਦਾ ਵੀ ਮਹਾਪਰਕਰਮੀ ਅਤੀ ਯੋਧੇ ਬਲਸ਼ਾਲੀ ਤੀਰ ਅੰਦਾਜ਼ ਫਲਾਨਾ ਧਮਕਾ ਖਾਸਾ ਕੁਛ ਕਹਿ ਕੇ ਤੇ ਉਹਨੂੰ ਬੁਲਾਇਆ ਜਾਂਦਾ ਸੀਗਾ ਠੀਕ ਹੈ ਨਾ ਉਹਦਾ ਕਾਰਨ ਕੀ ਸੀਗਾ ਉਹਦਾ ਕਾਰਨ ਕੀ ਸੀ ਉਹਦੇ ਕਾਰਨ ਦੋ ਸੀ ਦੋ ਵੀ ਤਿੰਨ ਕਾਰਨ ਸੀ ਇੱਕ ਦਾ ਕਾਰਨ ਇਹ ਸੀ ਵੀ ਜਿਹੜਾ ਉਹ ਯੋਧਾ ਸੀ ਉਸ ਯੋਧੇ ਦੀ ਪਤਾ ਨੀ ਕਿੰਨੀ ਕੁ ਮਿਹਨਤ ਲੱਗੀ ਹੋਈ ਸੀ ਉਹਦੇ ਮਗਰ ਤੇ ਉਹਦੀ ਲਾਈਵ ਫੀਡਬੈਕ ਹੁੰਦੀ ਸੀ ਤੇ ਉਹਦੀ ਹੱਲਾਸ਼ੇਰੀ ਹੁੰਦੀ ਸੀਗੀ ਠੀਕ ਹੈ ਨਾ ਵੀ ਸ਼ਾਬਾਸ਼ੇ ਭਾਈ ਸ਼ਾਬਾਸ਼ੇ ਬਹੁਤ ਸਿਰਾ ਹੀ ਆ ਤੂੰ ਦੂਜਾ ਉਹਨੂੰ ਅਹਿਸਾਸ ਕਰਾਇਆ ਜਾਂਦਾ ਸੀ ਵੀ ਉਹ ਭੁੱਲ ਨਾ ਜਾਵੇ ਆਪਦੇ ਬਾਹੂਬਲੀ ਆਪਦੇ ਜਨੂਨ ਨੂੰ ਆਪਦੇ ਗੁਣਾਂ ਨੂੰ ਭੁੱਲ ਨਾ ਜਾਵੇ ਤੇ ਉਹ ਗੁਣਾਂ ਮੁਤਾਬਕ ਜਮੇ ਗੁਣਾਂ ਵਾਂਗੂ ਰਹੇ ਤੀਜਾ ਸੀਗਾ ਵੀ ਰਾਜੇ ਮਹਾਰਾਜਿਆਂ ਨੂੰ ਜਿਹੜਾ ਇੱਕ ਕਿਸਮ ਦਾ ਮੱਖਣ ਲਾਉਣਾ ਵੀ ਉਹ ਮੱਖਣ ਲਾਉਣ ਦੀ ਵੀ ਗੱਲ ਹੁੰਦੀ ਸੀ ਵੀ ਉਹਨਾਂ ਨੂੰ ਉਹਨਾਂ ਦੀ ਨਜ਼ਰਾਂ ਚ ਵੱਡਾ ਹੋਣ ਲਈ ਫਿਰ ਉੱਚੀ ਆਵਾਜ਼ ਚ ਕਿਹਾ ਜਾਂਦਾ ਸੀ ਮਹਾਪਰਕਰਮੀ ਅਤੀ ਬਲਸ਼ਾਲੀ ਏਦਾਂ ਕਰ ਕਰਕੇ ਗੱਲ ਕਰਦੇ ਸੀ ਇਹ ਸਾਰੀਆਂ ਗੱਲਾਂ ਉਸ ਉਦੋਂ ਦਰਬਾਰਾਂ ਦੇ ਵਿੱਚ ਆਮ ਸੀ ਆਮ ਗੱਲਾਂ ਸੀ ਕੋਈ ਵੀ ਰਾਜਾ ਇਸ ਨੂੰ ਰੋਕਦਾ ਨਹੀਂ ਸੀ ਬਕਾਇਦਾ ਰਾਜੇ ਉਸ ਟਾਈਮ ਸ਼ਾਨ ਨਾਲ ਆਉਂਦੇ ਸੀ ਤੇ ਇੱਕ ਬੰਦੇ ਦੀ ਇਹ ਪੂਰੀ ਜੋਬ ਹੁੰਦੀ ਸੀ ਜਿਹੜਾ ਇਹ ਕਹਿੰਦਾ ਸੀਗਾ ਤੇ ਜਿਹਦੇ ਨਾਲ ਕਿ ਦੋ ਗੱਲਾਂ ਹੋ ਜਾਂਦੀਆਂ ਸੀ ਇੱਕ ਤਾਂ ਦਰਬਾਰੀ ਸਾਵਧਾਨ ਹੋ ਜਾਂਦੇ ਸੀ ਤੇ ਦੂਜਾ ਰਾਜਾ ਆਪਦੀ ਹੋਮੇ ਉਹਦੇ ਪੱਠੇ ਰਾਜੇ ਦੀ ਹੋਮੇ ਨੂੰ ਪੱਠੇ ਪੈ ਜਾਂਦੇ ਸੀ ਸੋ ਹੁਣ ਮੇਰੀ ਮੇਰੀ ਕੋਈ ਮੇਰੀ ਜਿਹੜੀ ਅੱਜ ਗੱਲ ਸੁਣਾਉਣ ਦਾ ਹੁਣੇ ਹੁਣੇ ਅਚੰਚੇ ਤੇ ਦਿਮਾਗ ਚ ਆਈ ਆ ਗੱਲ ਮੈਂ ਕੋਈ ਪਹਿਲਾਂ ਨੀ ਕੋਈ ਇਹ ਬਣਾਈ ਇਹ ਮੈਂ ਕੁਦਰਤੀ ਬੈਠੇ ਬੈਠੇ ਹੁਣ ਦਿਮਾਗ ਚ ਆਈ ਜੋ ਤੁਸੀਂ ਕਿਹਾ ਵੀ ਲਓ ਜੀ ਮਿੰਟੂ ਬਰਾੜ ਆ ਗਏ ਜੇ ਤੁਸੀਂ ਹੁਣ ਜੇ ਇਹੀ ਤੁਹਾਡੇ ਕਿਹੜਾ ਕੋਈ ਜ਼ੋਰ ਲੱਗਦਾ ਜੇ ਤੁਸੀਂ ਹੁਣ ਇਹ ਪੰਜ ਸੱਤ ਸ਼ਬਦ ਕਿਹਾ ਕਰੋ ਮੂਹਰੇ ਤੇ ਪੰਜ ਸੱਤ ਸ਼ਬਦ ਕਰਕੇ ਕਿਹਾ ਕਰੋ ਤੁਸੀਂ ਪਤਾ ਕੀ ਕਹਿਣਾ ਗਾ ਤੁਸੀਂ ਕਹਿਣਾ ਮਗਜ ਖਾਣੇ ਸਿਰੇ ਦੇ ਨਿੰਦਕ ਲੋਕਾਂ ਦਾ ਚੀਰ ਫਾੜ ਕਰਕੇ ਆਪਦੀ ਰੋਜੀ ਰੋਟੀ ਚਲਾਉਣ ਵਾਲੇ ਬਿਨਾਂ ਮਤਲਬ ਲੋਕਾਂ ਤੇ ਉਂਗਲਾਂ ਉਠਾਉਣ ਵਾਲੇ ਆ ਰਹੇ ਆ ਜੀ ਅਤੀ ਘਟੀਆ ਇਨਸਾਨ ਮਿੰਟੂ ਬਰਾੜ ਉਹਦਾ ਪਤਾ ਕੀ ਫਰਕ ਹੋਊਗਾ
ਲੈ ਭਾਜੀ ਦੇਖੋ ਇਹ ਤਾਂ ਜਿਹਦੇ ਕਹਿਣਾ ਹੁੰਦਾ ਤਾਂ ਉਹਨੇ ਰਾਜਾ ਥੋੜੀ ਦੱਸਦਾ ਹੋਊਗਾ ਉਹਨਾਂ ਨੂੰ ਜਾਂ ਕੋਈ ਜਿਹੜੇ ਭਈ ਤੁਸੀਂ ਮੇਰੇ ਬਾਰੇ ਕੀ ਕਹਿਣਾ ਆ
ਉਹ ਨਾ ਮੈਂ ਤਾਂ ਕਹਿਣਾ ਨਾ ਤਾਂ ਕਹਿਣਾ ਉਹਦੇ ਉਹਦੇ ਪਤਾ ਕੀ ਫਾਇਦੇ ਹੋਣਗੇ ਉਹਦੇ ਇੱਕ ਤਾਂ ਫਾਇਦੇ ਹੋਣਗੇ ਵੀ ਜਿਹੜੇ ਰੇਡੀਓ ਦੇ ਲਿਸਨਰ ਆ ਉਹ ਟੈਨਸ਼ਨ ਹੋ ਜਾਣਗੇ ਲਓ ਜੀ ਵੀ ਹੁਣ ਲੂਣ ਮਿਰਚ ਮਸਾਲੇ ਲੱਗੇ ਵਾਲੀਆਂ ਇਧਰਲੀਆਂ ਉਧਰਲੀਆਂ ਟੇਢੀਆਂ ਬਿੰਗੀਆਂ ਗੱਲਾਂ ਨਿੰਦਿਆ ਚੁਗਲੀ ਬੜਾ ਕੁਛ ਸੁਣਨ ਨੂੰ ਮਿਲੂਗਾ ਚੀਰ ਫਾੜ ਹੋਰ ਕੁਛ ਤੇ ਦੂਜਾ ਕੀ ਹੋਊਗਾ ਵੀ ਮੈਨੂੰ ਜਦੋਂ ਹੁਣ ਉਦੋਂ ਰਾਜੇ ਨੂੰ ਜੋ ਸਿੰਘਾਸਨ ਤੇ ਬੈਠਾ ਹੁੰਦਾ ਸੀ ਤੇ ਰਾਜੇ ਦੇ ਅਚਨ ਅਚੇਤ ਮਨ ਦੇ ਵਿਚ ਨਾ ਇੱਕ ਪਿਛਲੇ ਮਨ ਦੇ ਵਿਚ ਇਹ ਗੱਲ ਚੱਲੀ ਜਾਂਦੀ ਸੀ ਤੇ ਉਹ ਬੈਠਣ ਦਾ ਐਟੀਟਿਊਡ ਹੀ ਉਹਦਾ ਬਦਲ ਜਾਂਦਾ ਸੀ ਕੁਰਸੀ ਦੇ ਵੀ ਮੈਂ ਮਹਾਨ ਆ ਕਿਉਂਕਿ ਉਹਨੂੰ ਤਾਜ਼ਾ ਤਾਜ਼ਾ ਜਿੱਦਾਂ ਜਚਾਇਆ ਹੁੰਦਾ ਸੀ ਵੀ ਤੂੰ ਮਹਾਨ ਆ ਤੇ ਮੈਨੂੰ ਜਦੋਂ ਤੁਸੀਂ ਤਾਜ਼ਾ ਤਾਜ਼ਾ ਜਿਤਾਇਆ ਹੋਇਆ ਵੀ ਤੂੰ ਤਾਂ ਮਗਜ਼ਖਾਨਾ ਮਿਮਣਾ ਮਾਤਾ ਨਿੰਦਕ ਆ ਤਾਂ ਫਿਰ ਮੈਂ ਵੀ ਆਪਦੇ ਆਪ ਚ ਮਾੜਾ ਜਿਹਾ ਕੰਟਰੋਲ ਚ ਤਾਂ ਰਹੂੰਗਾ ਨਾ ਵੀ ਮਾੜਾ ਜਿਹਾ ਘੱਟ ਖਾਵਾਂ ਮਗਜ਼ ਮਾੜੀ ਜਿਹੀ ਨਿੰਦਿਆ ਘੱਟ ਕਰਾਂ ਲਿਮਿਟ ਚ ਰਹਿ ਕੇ ਗੱਲ ਕਰਾਂ ਸੋ ਇਹਦੇ ਕਈ ਫਾਇਦੇ ਹੋਣਗੇ ਕਿਵੇਂ ਲੱਗਿਆ ਤੈਨੂੰ ਆਈਡੀਆ
ਮੈਨੂੰ ਤਾਂ ਇਹ ਲੱਗਾ ਵੀ ਮੈਂ ਏਦਾਂ ਕਿਆ ਕਰੂੰਗੀ ਭਾਜੀ ਭਈ ਲੈ ਬਈ ਮਾਈ ਮੋਣੋ ਜਰਾ ਕੰਨ ਲਾ ਕੇ ਸੁਣੀ ਭਾਈ ਮਿੰਟੂ ਬਰਾੜ ਅੱਜ ਕੀ ਗੱਲ ਸੁਣਾਉਣ ਲੱਗਾ ਏ ਅਸੀਂ ਖਬਰਾਂ ਦਾ ਅਖਾੜਾ ਲਾਉਂਦੇ ਆ ਭਾਜੀ
ਚਲੋ ਜੀ ਚਲੋ ਸ਼ੁਗਲ 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 ਨਾ ਰਹਿ ਗਿਆ ਪਰ ਪਰਸੋਂ ਚੌਥੇ ਜਿਹੜਾ ਅਖਾੜਾ ਵੀ ਲਾਈਵ ਸੁਣਨ ਨੂੰ ਮਿਲਿਆ ਤੇ ਬੜਾ ਵਧੀਆ ਲੱਗਿਆ ਤੇ ਬਹੁਤ ਵਧੀਆ ਤੁਸੀਂ ਜਿਹੜਾ ਜਨਮ ਦਿਨ ਪਾਹੁਲ ਦਾ ਮਨਾਇਆ ਤੇ ਸਭ ਤੋਂ ਵੱਡੀ ਗੱਲ ਆ ਜਿਹੜੀ 2-3 ਘੰਟੇ ਜ਼ਿੰਦਗੀ ਦੇ ਜਿਹੜੇ ਉਸ ਕਲਚਰ ਚ ਜਿਉਣ ਦਾ ਮੌਕਾ ਮਿਲਿਆ ਉਵੇਂ ਦੇ ਰਹਿਣ ਦਾ ਮੌਕਾ ਮਿਲਿਆ ਉਹ ਕਾਫੀ ਵਧੀਆ ਲੱਗਿਆ ਜੀ ਸੋ ਇਸ ਲਈ ਵਧਾਈ
ਸਾਰੇ ਬਿਲਕੁਲ ਬਹੁਤ ਵਧੀਆ ਬਰਾੜ ਸਾਹਿਬ ਹੋਸਟਿੰਗ ਦੀ ਗੱਲ ਕਰੀਏ ਤੇ ਬੈਠ ਕੇ ਤੁਹਾਡੇ ਸਾਰਿਆਂ ਨਾਲ ਮੈਨੂੰ ਇੱਕ ਵਾਰੀ ਲੱਗਾ ਕਿ ਮੈਂ ਜਿਹੜੇ ਪੰਜਾਬ ਦੇ ਸੁਪਨੇ ਦੇਖਦੀ ਹਾਂ ਅਜੇ ਤੱਕ ਵੀ ਜੋ ਮੇਰੀਆਂ ਯਾਦਾਂ ਦੇ ਵਿੱਚ ਆਉਂਦਾ ਉਹਨੂੰ ਤੁਹਾਡੇ ਸਾਰਿਆਂ ਨਾਲ ਬੈਠ ਕੇ ਇੱਕ ਵਾਰੀ ਮੈਂ ਫੇਰ ਤੋਂ ਹੰਢਾ ਲਿਆ ਸੋ ਉਹਦੇ ਲਈ ਤੁਹਾਡਾ ਸਭ ਦਾ ਵੀ ਸ਼ੁਕਰੀਆ ਜੀ ਮੇਰੇ ਇੱਕ ਸੁਪਨੇ ਨੂੰ ਸਭ ਨੇ ਸਾਕਾਰ ਕੀਤਾ ਤੁਸੀਂ ਬੈਠ ਕੇ ਤੇ ਮੈਂ ਤੁਹਾਡੇ ਤੇ ਚਾਰ ਲਾਈਨਾਂ ਲਿਖੀਆਂ ਸੀ ਜਿਹੜੀਆਂ ਉਹ ਵੀ ਮੈਂ ਜ਼ਰੂਰ ਸੁਣਾਉਣਾ ਚਾਹੁੰਦੀ ਹਾਂ ਮੈਨੂੰ ਲੱਗਦਾ ਮੈਂ ਸਾਂਝੀਆਂ ਕਰਾਂ
ਪਿੱਛੇ ਸੁਣਾ ਲਿਓ ਹੁਣ ਨਾ ਸੁਣਾਇਓ
ਨਾ ਨਾ ਹਵਾ ਚ ਕਾਹਨੂੰ ਹੋਣਾ ਲੋ ਜੀ ਮੈਂ ਬਰਾੜ ਸਾਹਿਬ ਬਾਰੇ ਚਾਰ ਲਾਈਨਾਂ ਲਿਖੀਆਂ ਸੀਗੀਆਂ ਇਹ ਸਾਡੇ ਇੱਕ ਸਹੀ ਬੈਠ ਕੇ ਲੋਹੜੀ ਮਨਾਈ ਸੀ ਜੀ ਇੱਕ ਦਿਨ ਤੇ ਨਾਲ ਹੀ ਮੇਰੇ ਬੱਚੇ ਦਾ ਮੇਰੇ ਬੇਟੇ ਦਾ ਬਰਥਡੇ ਸੀਗਾ ਸੋ ਅਸੀਂ ਪੁਰਾਣਾ ਪੰਜਾਬ ਵਸਾਇਆ ਜੀ ਤੇ ਜੀਆ ਵੀ ਚਾਰ ਕੁ ਘੰਟੇ ਚਾਰ ਪੰਜ ਘੰਟੇ ਉਸ ਪੰਜਾਬ ਨੂੰ ਤੇ ਉਹਦੇ ਵਿੱਚ ਮੈਂ ਮਿੰਟੂ ਭਾਜੀ ਦੀ ਚਾਰ ਲਾਈਨਾਂ ਲਿਖੀਆਂ ਸੀ ਕਿ ਗੱਲ ਸੁਣਾਵਾਂ ਮੈਂ ਉਸਦੀ ਜੱਗ ਉਸਦੀਆਂ ਗੱਲਾਂ ਸੁਣਦਾ ਹੈ ਕੀ ਗੱਲ ਸੁਣਾਵਾਂ ਮੈਂ ਉਸਦੀ ਜੱਗ ਉਸਦੀਆਂ ਗੱਲਾਂ ਸੁਣਦਾ ਹੈ ਛੱਡਿਆ ਨਹੀਂ ਕੋਈ ਕੰਮ ਉਹਨੇ ਹਰ ਕੰਮ ਉਧੇੜ ਦਾ ਬੁਣਦਾ ਹੈ ਅਖਬਾਰ ਰੇਡੂਆ ਸਿੱਖ ਖੇਡਾਂ ਕਦੇ ਪੇਂਡੂ ਆਸਟ੍ਰੇਲੀਆ ਦਿਖਾਉਂਦਾ ਹੈ ਕੋਈ ਭੰਡੇ ਕੋਈ ਸਲਾਵੇ ਉਹਨੂੰ ਉਹ ਰੱਬ ਦੀ ਰਜ਼ਾ ਚ ਜਿਉਂਦਾ ਹੈ ਸੋ ਮੈਨੂੰ ਉਮੀਦ ਹੈ ਜੀ ਸਾਡੇ ਸਾਰੇ ਸਰੋਤੇ ਇਹਨਾਂ ਚਾਰ ਲਾਈਨਾਂ ਦੇ ਨਾਲ ਬਿਲਕੁਲ ਸਹਿਮਤ ਹੋਣਗੇ ਜੋ ਮੈਂ ਬਰਾੜ ਸਾਹਿਬ ਨੇ ਲਿਖੀਆਂ ਤੇ ਚਲੋ ਬਰਾੜ ਸਾਹਿਬ ਖਬਰਾਂ ਵੀ ਸ਼ੁਰੂ ਕਰਦੇ ਆ ਪਰ ਉਸ ਤੋਂ ਪਹਿਲਾਂ ਮੌਸਮ ਦਾ ਦੇਖੋ ਪਹਿਲਾਂ ਠੰਡ ਆ ਨਹੀਂ ਸੀ ਰਹੀ ਤੇ ਹੁਣ ਜਾਣ ਦਾ ਨਾਂ ਨਹੀਂ ਲੈ ਰਹੀ ਮੌਸਮ ਫੇਰ ਅੱਜ ਚੰਗੇ ਬੱਦਲ ਹੋਏ ਹੋਏ ਨੇ ਤੇ ਰਿਵਰਲੈਂਡ ਦੇ ਵਿੱਚ ਮੌਸਮ ਦਾ ਕੀ ਹਾਲ ਚਾਲ ਹੈ
ਦੇਖੋ ਰਿਵਰਲੈਂਡ ਚ ਵੀ ਬੱਦਲ ਬਾਈ ਠਾਏ ਹੋਈ ਆ ਤੇ ਪਰ ਥੋੜੀ ਜਿਹੀ ਬੱਦਲਾਂ ਦੀ ਗਰਮੈਸ਼ ਅੱਜ ਥੋੜੀ ਜਿਹੀ ਠੰਡ ਦੀ ਥਾਂ ਤੇ ਨਾ ਬੱਦਲਾਂ ਨਾਲ ਇੱਕ ਗਰਮੈਸ਼ ਜੀ ਹੋ ਜਾਂਦੀ ਹੈ ਤੇ ਲੇਟ ਸ਼ਾਵਰਸ ਵੀ ਦੱਸੇ ਆ ਵੀ ਜਾਣੀ ਕਿ ਪਿਛਲੇ ਪੈਰ ਕਿਸੇ ਵੀ ਟਾਈਮ ਥੋੜੇ ਬਹੁਤ ਸ਼ਾਵਰਸ ਵੀ ਆ ਸਕਦੇ ਆ ਪਰ ਜਿਹੜਾ ਮੌਸਮ ਆ ਉਹ ਮੌਸਮ ਇਸ ਰੁੱਤ ਦੇ ਵਿੱਚ ਜਿਹੜੀਆਂ ਚੀਜ਼ਾਂ ਚਾਹੀਦੀਆਂ ਉਹੀ ਚੱਲ ਰਿਹਾ ਕਿਉਂਕਿ ਥੋੜੀ ਬਹੁਤ ਬਰਸਾਤ ਵੀ ਚੱਲਦੀ ਹੈ ਤੇ ਫ੍ਰੀਜ਼ਿੰਗ ਆਵਰ ਵੀ ਚਾਹੀਦੀ ਹੈ ਜ਼ਿਮੀਦਾਰ ਲਈ ਠੀਕ ਆ ਦੋ ਕੁ ਦਿਨਾਂ ਦੀ ਗਰਮੀ ਨੇ ਜਿੱਥੇ ਦੱਸਿਆ ਸੀ ਵੀ ਫਲਾਵਰਿੰਗ ਪਹਿਲਾਂ ਹੋ ਗਈ ਸੀ ਪਰ ਹੁਣ ਕਿਤੇ ਨਾ ਕਿਤੇ ਫਰੋਸਟ ਆ ਜਿਹੜੀ ਉਹਦਾ ਡਰ ਲੱਗਿਆ ਹੋਇਆ ਤੇ ਵਾਰਨਿੰਗ ਦੇ ਵਿੱਚ ਹੈ ਵੀ ਫਰੋਸਟ 2-3 ਦਿਨਾਂ ਤੱਕ ਪੈਣੀ ਆ ਤੇ ਸੋ ਜ਼ਿਮੀਦਾਰ ਭਰਾਵਾਂ ਨੂੰ ਮੇਰੀ ਬੇਨਤੀ ਆ ਜਿਹੜੇ ਵੀ ਸਾਡੇ ਲਿਸਨਰ ਆ ਵੀ ਜ਼ਰੂਰ 2-3 ਦਿਨ ਜਿਹੜੇ ਨੈਕਸਟ ਆਉਣ ਵਾਲੇ ਆ ਵੈਦਰ ਦੇ ਉਹਦੇ ਚ ਅਵੇਅਰ ਰਹਿਣਗੇ ਜਿਨ੍ਹਾਂ ਦੇ ਵੀ ਜਿਹੜੇ ਵੀ ਕਿਸਮ ਦੀ ਖੇਤੀ ਕਰਦੇ ਆ ਜੇ ਉਹਨਾਂ ਦੀ ਖੇਤੀ ਇਸ ਟਾਈਮ ਫਲਾਵਰਸ ਤੇ ਆ ਤਾਂ ਫਲਾਵਰਸ ਨੂੰ ਜਿਹੜੀ ਫਰੋਸਟ ਆ ਕਿਤੇ ਨਾ ਕਿਤੇ ਜਾਂ ਪ੍ਰੂਨਿੰਗ ਨੂੰ ਜਿੱਥੇ ਕਿਤੇ ਅੱਖਾਂ ਨਵੀਆਂ ਨਿਕਲ ਰਹੀਆਂ ਉਹਨਾਂ ਨੂੰ ਇਹ ਡੈਮੇਜ ਕਰ ਸਕਦੀ ਆ ਸੋ ਕੋਸ਼ਿਸ਼ ਕਰੋ ਜੀ ਫਰੋਸਟ ਤੋਂ ਬਚਣ ਲਈ ਆਮ ਲੋਕ ਤਕਰੀਬਨ ਜਿਹੜਾ ਤਰੀਕਾ ਬਣਾਉਂਦੇ ਹੁੰਦੇ ਆ ਪੰਜਾਬ ਚ ਤਾਂ ਧੂਈ ਪਾ ਦਿੰਦੇ ਸੀ ਧੂੰਆਂ ਕਰ ਦਿੰਦੇ ਸੀ ਏਰੀਏ ਚ ਪਰ ਪਾਣੀ ਲਾਉਣਾ ਇੱਕ ਸਭ ਤੋਂ ਬੈਸਟ ਤਰੀਕਾ ਵੀ ਆਪਦੇ ਬਲਾਕ ਨੂੰ ਜਿਸ ਦਿਨ ਫਰੋਸਟ ਪੈਣੀ ਆ ਜੇ ਉਦਨ ਤੁਸੀਂ ਹਲਕਾ ਹਲਕਾ ਪਾਣੀ ਸਾਰੇ ਬਲਾਕ ਨੂੰ ਲਾ ਦਿਓ ਤਾਂ ਜਿੱਥੇ ਪਾਣੀ ਹੁੰਦਾ ਉੱਥੇ ਫਰੋਸਟ ਨਹੀਂ ਪੈਂਦੀ ਜਿੱਥੇ ਗਿੱਲੀ ਧਰਤੀ ਹੁੰਦੀ ਆ ਇਹ ਇੱਕ ਕੁਦਰਤ ਦਾ ਲਾਅ ਆ ਤੇ ਦੂਜਾ ਜਿਹੜੇ ਝੋਕ ਵਾਲੇ ਏਰੀਏ ਕਈ ਏਰੀਏ ਇਹੋ ਜਿਹੇ ਹੁੰਦੇ ਆ ਜਿੱਥੇ ਜ਼ਮੀਨਾਂ ਚ ਇੱਥੇ ਆਸਟ੍ਰੇਲੀਆ ਚ ਜ਼ਮੀਨਾਂ ਤੁਹਾਨੂੰ ਪਤਾ ਪੱਧਰ ਨਹੀਂ ਹੈ ਤੇ ਝੋਕ ਪੈਂਦੀ ਆ ਜ਼ਮੀਨਾਂ ਦੇ ਝੋਕ ਦਾ ਪਤਾ ਕੀ ਹੁੰਦਾ ਆਪਾਂ ਇੱਕ ਅੱਧਾ ਸ਼ਬਦ ਵੀ ਨਾਲ ਨਾਲ ਵਿਚਾਰ ਲਿਆ ਕਰੀਏ ਕਿਉਂਕਿ ਮੇਰੀ ਭਾਸ਼ਾ ਚ ਦੇਸੀ ਸ਼ਬਦ ਬਹੁਤ ਆਉਂਦੇ ਆ ਤੇ ਫਿਰ ਮੈਨੂੰ ਲੋਕ ਬਾਅਦ ਚ ਪੁੱਛਦੇ ਵੀ ਜਿਹੜਾ ਕੱਲ ਤੂੰ ਸ਼ਬਦ ਬੋਲਿਆ ਸੀ ਉਹਦੇ ਮੇਣੇ ਕੀ ਹੁੰਦਾ ਝੋਕ ਪਤਾ ਕੀ ਹੁੰਦੀ ਚੀਜ਼
ਨਹੀਂ ਮੈਨੂੰ ਵੀ ਨੀ ਪਤਾ ਬਰਾੜ ਸਾਹਿਬ
ਜ਼ਮੀਨ ਦੇ ਮਾਮਲੇ ਚ ਵੈਸੇ ਤਾਂ ਬਹੁਤ ਥਾਂ ਤੇ ਸ਼ਬਦ ਵਰਤਿਆ ਜਾਂਦਾ ਪਰ ਜ਼ਮੀਨਦਾਰ ਇਸ ਸ਼ਬਦ ਨੂੰ ਆਮ ਹੀ ਵਰਤਦਾ ਇੰਡੀਆ ਦੇ ਵਿੱਚ ਤਾਂ ਤਕਰੀਬਨ ਪੱਧਰ ਹੁੰਦੀ ਹੈ ਜ਼ਮੀਨ ਤੇ ਜੇ ਕਿਤੋਂ ਕਰਾਹਾ ਸਹੀ ਨਹੀਂ ਲੱਗਿਆ ਤੇ ਕੋਈ ਕਿਆਰਾ ਨੀਵਾਂ ਕਿਸੇ ਥਾਂ ਚੋ ਤਾਂ ਫਿਰ ਜ਼ਮੀਨਦਾਰ ਕਹਿੰਦਾ ਵੀ ਉੱਥੇ ਝੋਕ ਜੀ ਪੈਂਦੀ ਹੈ ਪਾਣੀ ਇਕੱਠਾ ਜਾ ਕੇ ਉੱਥੇ ਹੋ ਜੂਗਾ ਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਉੱਚੀ ਨੀਵੀਂ ਜ਼ਮੀਨ ਹੋਣ ਕਰਕੇ ਝੋਕਾਂ ਬਹੁਤ ਜ਼ਿਆਦਾ ਪੈਂਦੀਆਂ ਵੀ ਕਿਤੇ ਨਾ ਕਿਤੇ ਨੀਵਾਂ ਥਾਂ ਹੁੰਦਾ ਤੇ ਉਹਨੂੰ ਝੋਕ ਵਾਲਾ ਏਰੀਆ ਕਿਹਾ ਜਾਂਦਾ ਤੇ ਨੀਵੇਂ ਥਾਵਾਂ ਦੇ ਉੱਤੇ ਫਰੋਸਟ ਪੈਂਦੀ ਆ ਜੇ ਜ਼ਮੀਨ ਦੀ ਢਾਲ ਨਹੀਂ ਹੈ ਤੇ ਜੇ ਕਿਸੇ ਇੱਕ ਪਾਸੇ ਨੂੰ ਤਾਂ ਉਹ ਫਰੋਸਟ ਉਸ ਉਹਨਾਂ ਥਾਵਾਂ ਦੇ ਉੱਤੇ ਜ਼ਿਆਦਾ ਪੈਂਦੀ ਆ। ਤੇ ਤੁਸੀਂ ਨੋਟ ਕੀਤਾ ਹੋਣਾ ਕਈ ਥਾਵਾਂ ਦੇ ਉੱਤੇ ਨਾ ਜਿਵੇਂ ਬਿਜਲੀ ਵਾਲੀਆਂ ਚੱਕੀਆਂ ਲਾ ਕੇ ਪਾਣੀ ਉਹ ਹਵਾ ਵਾਲੀਆਂ ਪਾਉਣ ਚੱਕੀਆਂ ਲਾ ਕੇ ਬਿਜਲੀ ਬਣਾਈ ਜਾਂਦੀ ਆ, ਉਵੇਂ ਕਈ ਵਾਰੀ ਨਾ ਕਿਤੇ ਕਿਤੇ ਬਿਰਲੇ ਬਿਰਲੇ ਖੇਤਾਂ ਚ ਤੁਹਾਨੂੰ ਉਹ ਪਾਉਣ ਚੱਕੀ ਲੱਗੀ ਦਿਖੀ ਹੋਊਗੀ, ਤਾਂ ਉਹ ਪਾਉਣ ਚੱਕੀ ਇਸੇ ਲਈ ਲਾਈ ਜਾਂਦੀ ਆ। ਉਹ ਤਕਰੀਬਨ ਝੋਖਾਂ ਵਾਲੇ ਏਰੀਆ ਚ ਲੱਗੀ ਹੁੰਦੀ ਆ, ਤੇ ਜਿਹੜੀ ਕਿ ਉਹ ਉਸ ਟਾਈਮ ਚਲਾ ਦਿੱਤੀ ਜਾਂਦੀ ਆ ਜਦੋਂ ਫਰੋਸਟ ਦੀ ਕੋਈ ਵਾਰਨਿੰਗ ਆਈ ਹੋਵੇ, ਤਾਂ ਉਹ ਹਵਾ ਛੱਡਦੀ ਆ ਤੇ ਉਸ ਏਰੀਏ ਦੇ ਵਿੱਚ ਫਿਰ ਫਰੋਸਟ ਨੂੰ ਦੂਰ ਰੱਖਦੀ ਆ। ਸੋ ਇਹ ਜਿਹੜਾ ਮੌਸਮ ਦੇ ਵਿੱਚ ਜਿਹੜੀ ਚਿੰਤਾ ਦੀ ਗੱਲ ਇਹੀ ਆ ਜੀ ਵੀ ਆਉਣ ਵਾਲੇ 2-3 ਦਿਨ ਫਰੋਸਟ ਪੈਣੀ ਆ ਤੇ ਉਹਦੀ ਕੇਅਰ ਦੀ ਲੋੜ ਆ।
ਜੀ ਜੀ ਵਿਰਾਟ ਸਾਹਿਬ, ਸੋ ਮੈਂ ਖਬਰਾਂ ਸ਼ੁਰੂ ਕਰਾਂ ਉਸ ਤੋਂ ਪਹਿਲਾਂ ਜਿਹੜੇ ਮੈਸੇਜ ਆਏ ਆ ਮੈਂ ਉਹ ਲੈ ਲੈਂਦੀ ਹਾਂ। ਜਸਪਾਲ ਰਾਮਾ ਸਿਡਨੀ ਤੋਂ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਨੇ ਕਿ ਡਰਾਈਵਿੰਗ ਕਰਦੇ ਕਰਦੇ ਸੁਣ ਰਹੇ ਆ ਜੀ, ਬਹੁਤ ਸੋਹਣਾ ਤੇ ਬਹੁਤ ਬਹੁਤ ਸ਼ੁਕਰੀਆ ਜੀ। ਤੇ ਟੈਲੀਗ੍ਰਾਮ ਦੇ ਰਾਹੀਂ ਦਵਿੰਦਰ ਸ਼ਰਮਾ ਹੁਣਾਂ ਨੇ ਸਾਂਝ ਪਾਈ ਹੈ ਤੇ ਗੁੱਡ ਮਾਰਨਿੰਗ ਬੁਲਾ ਰਹੇ ਸਾਰਿਆਂ ਨੂੰ ਤੇ ਕਹਿ ਰਹੇ ਕਿ ਸੌਂਗ ਸੁਣਨ ਦੀ ਫਰਮਾਇਸ਼ ਕੀਤੀ ਹੈ। ਐਮੀ ਵਿਰਕ ਦਾ ਖੇਤ ਨਿਊ ਸੌਂਗ ਹੈ ਜੀ, ਐਮੀ ਵਿਰਕ ਦਾ ਕਹਿ ਰਹੇ ਨੇ ਕੋਈ, ਸੋ ਜ਼ਰੂਰ ਤੁਹਾਡੀ ਫਰਮਾਇਸ਼ ਸਰਬਜੀਤ ਭਾਜੀ ਤੱਕ ਪਹੁੰਚ ਗਈ ਹੈ ਪ੍ਰੋਗਰਾਮ ਦੇ ਵਿੱਚ, ਗੀਤ ਜ਼ਰੂਰ ਚਲਾਵਾਂਗੇ ਜੀ। ਤੇ ਧਨੀ ਸਾਹਿਬ ਹੁਣਾਂ ਨੇ ਲਓ ਜੀ ਅੰਗੂਠੇ ਚੱਕ ਕੇ ਕਹਿ ਦਿੱਤਾ, ਕਹਿੰਦੇ ਬੱਲੇ ਮਹਾਰਾਜ ਜੀ
ਮਿਹਰਬਾਨੀ ਜੀ।
ਤੇ ਨਿੱਕਾ ਢਿੱਲੋਂ ਹੁਣੇ ਵੀ ਜੁੜੇ ਨੇ ਤੇ ਕਹਿ ਰਹੇ ਨੇ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ, ਨਾਈਸ ਕਹਿੰਦੇ ਥੈਂਕਸ ਤੇ ਸ਼ੁਕਰੀਆ। ਕੁਲਦੀਪ ਕੌਰ ਹੁਣਾਂ ਨੇ ਲਿਖਿਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਸੁਖਪ੍ਰੀਤ ਕੌਰ ਜੀ, ਮਿੰਟੂ ਬਰਾੜਵੀਰ ਜੀ, ਸਰਬਜੀਤ ਸਿੰਘ ਤੇ ਹਰਮਨ ਰੇਡੀਓ ਦੇ ਵਿਹੜੇ ਜੁੜ ਮਿਲ ਬੈਠੇ ਸਭ ਹੀ ਸਰੋਤਿਆਂ ਨੂੰ ਆਪ ਦਾ ਸਮਾਂ ਸੁੱਖਾਂ ਵਿੱਚ ਬਤੀਤ ਹੋਵੇ ਇਹੀ ਬੇਨਤੀ ਹੈ ਜੀ। ਤੇ ਕਹਿੰਦੇ ਪ੍ਰੋਗਰਾਮ ਦੀ ਸ਼ੁਰੂਆਤ ਵਧੀਆ ਰਹੀ ਹੈ ਜੀ, ਅੱਗੇ ਵੀ ਰੌਣਕਾਂ ਲੱਗੀਆਂ ਰਹਿਣ ਇਹੀ ਉਮੀਦ ਹੈ ਜੀ। ਬਿਲਕੁਲ ਰੌਣਕਾਂ ਤੁਹਾਡੇ ਸਾਰਿਆਂ ਨਾਲ। ਤੇ ਕਹਿ ਰਹੇ ਨੇ ਨਾ ਕੋਈ ਰਾਹ ਆਸਾਨ ਚਾਹੀਏ ਨਾ ਹੀ ਹਮੇ ਕੋਈ ਪਹਿਚਾਨ ਚਾਹੀਏ, ਇੱਕ ਹੀ ਚੀਜ਼ ਮੰਗਦੇ ਹੈ ਰੋਜ਼ ਭਗਵਾਨ ਸੇ, ਆਪਕੇ ਆਪਣੋ ਕੇ ਚਿਹਰੇ ਪੇ ਹਰ ਪਲ ਪਿਆਰੀ ਸੀ ਮੁਸਕਾਨ ਚਾਹੀਏ। ਵਾਹ ਜੀ ਵਾਹ। ਤੇ ਕਹਿੰਦੇ ਵੀਰ ਜੀ ਮੈਂ ਵੀ ਲਿਖਾਂ, ਤੇ ਕਹਿੰਦੇ ਵੀਰ ਜੀ ਦੀ ਅੱਖ ਚ ਪਾਣੀ ਨਾ ਆਵੇ ਭੈਣ, ਆਪ ਜੀ ਨੇ ਸਹੀ ਕਿਹਾ, ਪਰ ਵੀਰ ਜੀ ਉਸ ਉਹ ਪਹੁੰਚ ਦਾ ਨਾਮ ਹੈ ਜੋ ਹਰ ਤੂਫਾਨ ਨੂੰ ਠੱਲ ਪਾਉਣ ਦਾ ਜਜ਼ਬਾ ਰੱਖਦੀ ਹੈ। ਹਵਾਵਾਂ ਦੇ ਰੁੱਖ ਮੋੜਨਾ ਉਹ ਵੀ ਪਿਆਰੀਆਂ ਦਲੀਲਾਂ ਨਾਲ, ਇਹ ਹੁਨਰ ਵੀਰ ਜੀ ਨੂੰ ਪਰਮਾਤਮਾ ਵੱਲੋਂ ਗਿਫਟ ਲੱਗਦਾ ਹੈ।
ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਕੁਲਦੀਪ, ਬਹੁਤ ਮਿਹਰਬਾਨੀ
ਜੀ। ਤੇ ਰੁਪਿੰਦਰ ਜੀ,
ਵੈਸੇ ਉਹ ਪਾਤਰ ਸਾਹਿਬ ਵਾਲੀ ਗੱਲ ਇੱਥੇ ਚੇਤੇ ਆ ਜਾਂਦੀ ਹੈ, ਇਹੀ ਕਹਿ ਸਕਦੇ ਹਾਂ ਵੀ ਜਿਹੋ ਜਿਹਾ ਤੁਸੀਂ ਸੋਚਦੇ ਹਾਂ ਪਰਮਾਤਮਾ ਉਹ ਜਿਹਾ ਬਣਨ ਦਾ ਮੈਨੂੰ ਬਲ ਬਖਸ਼ੇ ਬਸ
ਜੀ। ਤੇ ਰੁਪਿੰਦਰ ਸਿੰਘ ਗਿੱਲ ਮੈਲਬਨ ਤੋਂ ਫਤਿਹ ਬੁਲਾ ਰਹੇ ਨੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਤੇ ਕਹਿੰਦੇ ਵੀ ਇੰਜੋਏ ਯੂਰ ਪ੍ਰੋਗਰਾਮ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਭੁਪਿੰਦਰ ਲਾਂਬਾ ਹੁਣੀ ਵੀ ਜੁੜੇ ਨੇ ਤੇ ਕਹਿੰਦੇ ਗੁੱਡ ਲਾਈਨਸ ਔਨ ਬਰਾੜ ਸਾਹਿਬ, ਧੰਨਵਾਦ ਜੀ। ਤੇ ਜਸਵਿੰਦਰ ਸਿੰਘ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾ ਲਈ ਆ, ਸੋ ਸਾਡੇ ਨਾਲ ਜਿਹੜੇ ਸਰੋਤੇ ਆ ਹੋਰ ਵੀ ਜੁੜ ਰਹੇ ਨੇ ਬਰਾੜ ਸਾਹਿਬ ਪ੍ਰੋਗਰਾਮ ਦੇ ਵਿੱਚ, ਪਰ ਹੁਣ ਗੱਲ ਮੈਨੂੰ ਲੱਗਦਾ ਸੀ ਖਬਰਾਂ ਦੀ ਕਰੀਏ। ਤੇ ਖਬਰਾਂ ਦੇ ਵਿੱਚ ਜਿਹੜੀ ਮੇਨ ਸੁਰਖੀ ਦਿਸ ਰਹੀ ਹੈ ਜੀ, ਉਹ ਮੈਨੂੰ ਤਲਾਕ 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 ਦੀ ਦਿਸ ਰਹੀ ਹੈ। ਸੋ ਇਹਦੇ ਬਾਰੇ ਜੋ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਆ, ਉਹਦੇ ਨਾਲ ਜਿਹੜੀਆਂ ਮੁਸਲਿਮ ਭੈਣਾਂ ਉਹਨਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਜਿਹੜੀ ਦੌੜ ਗਈ ਹੈ, ਸੋ ਇਹਦੇ ਬਾਰੇ ਗੱਲ ਕਰਦੇ ਹਾਂ ਬਰਾੜ ਸਾਹਿਬ।
ਬਿਲਕੁਲ ਜੀ, ਇਹ ਕਾਫੀ ਚਿਰ ਤੋਂ 30 ਸਾਲ ਹੋ ਗਏ ਮੇਰੇ ਹਿਸਾਬ ਨਾਲ ਇਸ ਮਸਲੇ ਨੂੰ ਜਿਹੜਾ ਜ਼ਿਆਦਾਤਰ ਜਿਹੜਾ ਸੁਰਖੀਆਂ ਬਟੋਰ ਰਿਹਾ 30 ਸਾਲ ਤੋਂ। ਤੇ ਉਹ 30 ਸਾਲ ਪਹਿਲਾਂ ਸ਼ਾਇਦ ਮੇਰੇ ਹਾਣੀ ਪ੍ਰਵਾਣੀਆਂ ਨੂੰ ਤਾਂ ਪਤਾ ਹੋਵੇ, ਹਾਣੀ ਪ੍ਰਵਾਣੀਆਂ ਨੂੰ ਜਦੋਂ ਰਾਜੀਵ ਗਾਂਧੀ ਨੇ ਅਚਾਨਕ ਇਹ ਕੇਸ ਨੂੰ ਤੇ ਬਹੁਤ ਸਾਰਾ ਜ਼ੋਰ ਲਾ ਕੇ ਇਹ ਕੇਸ ਲਾਗੂ ਕਰਵਾਉਣ ਦੀ ਕੋਸ਼ਿਸ਼ ਕਰਕੇ ਤੇ ਅਚਾਨਕ ਇਹਨੂੰ ਠੰਡੇ ਵਾਸਤੇ ਚ ਪਾਤਾ ਸੀ, ਇੱਕਦਮ ਯੂ ਟਰਨ ਮਾਰ ਲਿਆ ਸੀ ਇਲੈਕਸ਼ਨਾਂ ਤੋਂ ਪਹਿਲਾਂ। ਸੋ ਇਹ ਉਦੋਂ ਰਾਜੀਵ ਗਾਂਧੀ ਵੱਲੋਂ ਕੀਤਾ ਗਿਆ ਵਰਤਾਰਾ, ਸਿਆਸੀ ਪੱਧਰ ਦਾ ਵਰਤਾਰਾ ਸੀ ਤੇ ਉਹ ਇੱਕ ਆਮ ਲੋਕਾਂ ਦੀ ਭਲਾਈ ਨੂੰ ਨਾ ਦੇਖਦੇ ਹੋਏ ਵੋਟਾਂ ਦੇ ਮੱਦੇ ਨਜ਼ਰ ਇੱਕ ਬਹੁਤ ਨੇੜੇ ਪਹੁੰਚਿਆ ਹੋਇਆ ਫੈਸਲਾ ਜਿਹੜਾ ਕਿ 30 ਸਾਲ ਪਹਿਲਾਂ ਲਾਗੂ ਹੋ ਜਾਣਾ ਚਾਹੀਦਾ ਸੀ ਤੇ ਉਹਨਾਂ ਨੇ ਵਾਪਸ ਲੈ ਲਿਆ ਸੀ। ਇਹ ਇੰਨੀ ਕੁ ਮੇਰੇ ਯਾਦ ਤਾਜ਼ਾ, ਮੈਂ ਇਹਦੇ ਬਾਰੇ ਚ ਉਦੋਂ ਜ਼ਿਆਦਾ ਉਦੋਂ ਕਾਰਨ ਕੀ ਸੀ ਕਿਵੇਂ ਸੀ ਉਹ ਆਪਾਂ ਜ਼ਰੂਰ ਕਿਸੇ ਦਿਨ ਸਟੱਡੀ ਕਰਕੇ ਗੱਲ ਕਰਾਂਗੇ, ਪਰ ਮੈਨੂੰ ਇੰਨਾ ਜ਼ਰੂਰ ਪਤਾ ਵੀ 30 ਸਾਲ ਪਹਿਲਾਂ ਰਾਜੀਵ ਗਾਂਧੀ ਨੇ ਅਚਾਨਕ ਇਹ ਫੈਸਲਾ ਵਾਪਸ ਲੈ ਲਿਆ ਸੀ। ਪਰ ਹੁਣ ਵੱਖੋ ਵੱਖਰੇ ਧਰਮਾਂ ਦੀਆਂ ਵੱਖਰੋ ਵੱਖਰੇ ਰੀਤਾਂ, ਸਾਨੂੰ ਤਾਂ ਇੱਕ ਗੱਲ ਦਾ ਪਤਾ ਸੀਗਾ ਵੀ ਤਲਾਕ 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 ਕਹਿ ਦਿਓ ਤੇ ਤਲਾਕ ਹੋ ਜਾਂਦਾ, ਇੱਕ ਜੀਵਨ ਬਣਾਉਣ ਲਈ ਇੱਕ ਵਿਵਤਾ ਜੀਵਨ ਅੱਗੇ ਤੋਰਨ ਲਈ ਪਤਾ ਨੀ ਕਿੰਨੇ ਕੁ ਸਾਲ ਲੱਗ ਜਾਂਦੇ ਆ, ਕਿੰਨਾ ਕੁ ਵਕਤ ਲੱਗ ਜਾਂਦਾ ਉਸਨੂੰ ਇਕੱਠੇ ਕਰਕੇ ਅੱਗੇ ਵਧਾਉਣ ਲਈ ਤੇ, ਪਰ ਸਿਰਫ 3 ਤਲਾਕ ਜਿਹੜੇ ਕਿ ਤਕਰੀਬਨ 3 ਸੈਕਿੰਡ ਦੇ ਵਿੱਚ ਕਹੇ ਜਾ ਸਕਦੇ ਆ ਕਿਉਂਕਿ ਬੰਦਾ ਉਸ ਟਾਈਮ ਐਕਸਾਈਟਮੈਂਟ ਚ ਹੁੰਦਾ ਤੇ ਕਹੂਗਾ ਵੀ ਤੈਂ ਥੋੜਾ ਕਹੂਗਾ ਵੀ ਠਰਮੇ ਨਾਲ ਇੱਕ ਮਿੰਟ ਚ ਕਹੂਗਾ, ਉਹਨੇ ਇੱਕ ਸੈਕਿੰਡ ਦੇ ਵਿੱਚ ਹੀ ਤਿੰਨੇ ਤਲਾਕ ਕਹਿਣ ਦੀ ਕੋਸ਼ਿਸ਼ ਕਰਨੀ ਹੈ। ਤੇ ਇੱਕ ਸੈਕਿੰਡ, ਇੱਕ ਜ਼ਿੰਦਗੀ, ਇੱਕ ਸੁਪਨੇ, ਇੱਕ ਘਰ, ਪਤਾ ਨੀ ਕੀ ਕੁਛ ਤੋੜ ਦਿੰਦਾ। ਸੋ ਇਹ ਸਾਨੂੰ ਇੰਨੀ ਕੁ ਪਤਾ ਸੀ, ਪਰ ਜਦੋਂ ਤੁਸੀਂ ਇਹਦੀ ਜਾਓਗੇ ਨਾ ਇਹਦੀ ਤਹਿ ਤੱਕ, ਤਾਂ ਤਹਿ ਤੱਕ ਜਾ ਕੇ ਤੁਹਾਨੂੰ ਪਤਾ ਲੱਗਦਾ ਤਲਾਕ ਦੀਆਂ ਤਿੰਨ ਪ੍ਰੋਵੀਜ਼ਨਾਂ ਰੱਖੀਆਂ ਹੋਈਆਂ ਸੀਗੀਆਂ ਸ਼ਰੀ ਜਿਹੜੀ ਮੁਸਲਮਾਨ ਜਿਹੜੀ ਲਾਅ ਦੇ ਵਿੱਚ, ਪਰਸਨਲ ਲਾਅ ਜਿਹਨੂੰ ਕਹਿੰਦੇ ਆ। ਉਹਦੇ ਵਿੱਚ ਇੱਕ ਅਹਿਸਾਨ ਤਲਾਕ ਆ, ਇੱਕ ਹਸਨ ਤਲਾਕ ਆ, ਇੱਕ ਬਿਦਤ ਤਲਾਕ ਆ। ਤਿੰਨ ਕਿਸਮ ਦਾ ਤਲਾਕ ਸੀ। ਜਿਹੜਾ ਤਾਂ ਅਹਿਸਾਨ ਤਲਾਕ ਆ, ਉਹਦੇ ਵਿੱਚ ਤਾਂ ਇਹ ਹੈ ਵੀ ਪਤੀ ਪਤਨੀ ਨੂੰ 90 ਦਿਨ ਦਿੱਤੇ ਜਾਂਦੇ ਆ। ਪਤੀ ਪਹਿਲੇ ਤਲਾਕ ਕਹਿੰਦਾ ਪਹਿਲੇ ਮਹੀਨੇ, ਜੇ ਉਹ ਪੂਰਾ ਮਹੀਨਾ ਭਰ ਉਹ ਨਾ ਸੁਲਾ ਸਫਾਈ ਹੋ ਸਕੇ ਤਾਂ ਦੂਜੇ ਮਹੀਨੇ ਫੇਰ ਤਲਾਕ ਕਹਿੰਦਾ, ਜੇ ਫੇਰ ਨਾ ਹੋ ਸਕੇ ਤਾਂ ਤੀਜੇ ਮਹੀਨੇ ਜਦੋਂ ਤਲਾਕ 90 ਦਿਨਾਂ ਬਾਅਦ ਕਹਿੰਦਾ ਤਾਂ ਉਹ ਫਾਈਨਲ ਤਲਾਕ ਮੰਨਿਆ ਜਾਂਦਾ। ਜਿਹੜਾ ਕਿ ਹਜਮ ਹੋਣ ਵਾਲੀ ਗੱਲ ਵੀ ਆ, ਜਿਹੜਾ ਕਿ ਐਜ਼ ਪਰ ਲਾਅ ਵੀ ਆ, ਕਿਉਂਕਿ ਜਿਹੜਾ ਗੁੱਸਾ ਤਾਂ 10-20 ਸੈਕਿੰਡ ਦਾ ਹੁੰਦਾ ਕਹਿੰਦੇ ਆ, ਤੇ ਪਰ ਜਿਹੜਾ ਗੁੱਸਾ ਲੈਂਦੇ ਲੈਂਦੇ 24 ਘੰਟੇ ਲੱਗ ਸਕਦੇ ਆ, 36 ਲੱਗ ਸਕਦੇ ਆ, 90 ਦਿਨ ਬਹੁਤ ਵੱਡਾ ਟਾਈਮ ਆ ਵਿਚੋਲਗੀ ਕਰਨ ਦਾ, ਉਹਨਾਂ ਨੂੰ ਰਜਾਮੰਦੀ ਕਰਾਉਣ ਦਾ, ਪਰਿਵਾਰ ਘਰ ਰਿਸ਼ਤੇ ਨਾਤੇ ਬੱਚੇ ਉਹ 90 ਦਿਨਾਂ ਚ ਨੇੜੇ ਲਾ ਸਕਦੇ ਆ। ਇੰਡੀਆ ਜਿਹੜੇ ਦੂਜੇ ਆਪਣੇ ਮੰਨ ਲਓ ਵੀ ਇੰਡੀਆ ਚ ਨਾਰਮਲ ਜੇ ਹਿੰਦੂ ਸਿੱਖ ਲੋਕਾਂ ਲਈ ਜਿਹੜੇ ਤਲਾਕ ਆਮ ਕੋ ਅਪਲਾਈ ਕਰਦੇ ਆ, ਤਾਂ ਉਹਨਾਂ ਚ ਵੀ ਜੱਜ ਹਮੇਸ਼ਾ 6-6 ਮਹੀਨੇ ਦੀਆਂ 2 ਤਰੀਕਾਂ ਪਾਉਂਦਾ, ਭਾਵੇਂ ਦੋਨੇ ਜਾਣੇ ਰਜਾਮੰਦੀ ਨਾਲ ਲਿਖ ਕੇ ਦੇ ਦੇਣ, ਪਰ ਫੇਰ ਵੀ 6-6 ਮਹੀਨੇ ਦੀਆਂ 2 ਤਰੀਕਾਂ ਪਾਈਆਂ ਜਾਂਦੀਆਂ, ਸਿਰਫ ਇਸ ਲਈ ਵੀ ਇਹਨਾਂ ਨੂੰ ਸਮਾਂ ਮਿਲੇ ਤੇ ਇਹਨਾਂ ਨੂੰ ਲੱਗੇ ਵੀ ਸਾਡੀ ਗਲਤੀ ਹੈ ਤੇ ਅਸੀਂ ਗਲਤੀ ਸੁਧਾਰ ਲਈ ਤੇ ਦਰੁਸਤ ਕਰ ਲੈਣ। ਤਾਂ ਇਸ ਲਈ ਉਹ 90 ਦਿਨ ਜਿਹੜਾ ਅਹਿਸਾਨ ਤਲਾਕ ਆ ਉਹ ਸਹੀ ਤਰੀਕਾ ਹੈ ਤੇ ਉਹ ਹਜੇ ਵੀ ਲਾਗੂ ਆ। ਉਸ ਤੋਂ ਬਾਅਦ ਸੀਗਾ ਹਸਨ। ਹਸਨ ਤਲਾਕ ਦੇ ਵਿੱਚ ਕੀ ਹੁੰਦਾ, ਹਸਨ ਦੇ ਤਲਾਕ ਦੇ ਵਿੱਚ ਦਿੱਤੇ 90 ਦਿਨ ਹੀ ਜਾਂਦੇ ਆ, ਕਿਹਾ ਇੱਕ ਵਾਰੀ ਤਲਾਕ ਜਾਂਦਾ ਤੇ ਉਹ 90 ਦਿਨ ਇੱਦਤ ਦੇ ਵਿੱਚ ਜਾਣਾ ਪੈਂਦਾ, ਜਾਣੀ ਕਿ 90 ਦਿਨ ਉਹਨੂੰ ਪਾਸੇ ਰਹਿਣਾ ਪੈਂਦਾ, ਕੋਲੇ ਨਹੀਂ ਰਹਿ ਸਕਦੇ, ਉਹ ਚ ਇਕੱਠੇ ਰਹਿੰਦੇ ਆ ਪਹਿਲਾਂ ਵਾਲੇ ਅਸਾਨ ਚ। ਤਾਂ ਉਹਦੇ ਵਿੱਚ ਜੇ 90 ਦਿਨਾਂ ਦੇ ਵਿੱਚ ਨਹੀਂ ਕੋਈ ਸੁਲਾ ਸਫਾਈ ਹੋਈ ਤਾਂ ਦੁਬਾਰੇ ਤਲਾਕ ਕਹਿਣ ਦੀ ਲੋੜ ਹੀ ਨਹੀਂ ਹੈਗੀ ਹਸਨ ਦੇ ਵਿੱਚ, ਬਸ ਫੇਰ ਉਹ ਤਲਾਕ ਹੀ ਮੰਨਿਆ ਜਾਂਦਾ 90 ਦਿਨਾਂ ਦੇ ਵਿੱਚ ਜੇ ਨਹੀਂ ਉਹ ਨੇੜੇ ਲੱਗ ਸਕੇ। ਤੇ ਤੀਜਾ ਤਲਾਕ ਸੀ ਇਹ ਬਿਦਤ, ਜਿਹਦੀ ਹੁਣ ਗੱਲ ਚੱਲੀ ਆ, ਜ਼ਿਆਦਾਤਰ ਇਹ ਸੁੰਨੀਆਂ ਚ ਪ੍ਰਚਲਿਤ ਆ। ਤੇ ਬਿਦਤ ਤਲਾਕ ਦੇ ਵਿੱਚ ਤਲਾਕ 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 ਕਿਹਾ ਤੇ ਗੱਲ ਨਿਬੜ ਗਈ। ਹੁਣ ਕੱਲ ਜਿਹੜਾ ਫੈਸਲਾ ਆਇਆ, ਫੈਸਲੇ ਦੇ ਵਿੱਚ 5 ਜੱਜ ਸੀ ਟੋਟਲ ਬੈਠੇ। 5 ਜੱਜਾਂ ਚੋਂ 3 ਜੱਜਾਂ ਨੇ ਜਿਹੜੀ ਇਹਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਵੀ ਨਹੀਂ ਹੋਣਾ ਚਾਹੀਦਾ ਇਹ ਤਲਾਕ, ਬਦਲਣਾ ਚਾਹੀਦਾ ਤੇ, ਬਟ ਸਾਡੇ ਚੀਫ ਜਸਟਿਸ ਜੇ ਐਸ ਖੈਰ ਤੇ ਜਸਟਿਸ ਨਜ਼ੀਰ ਨੇ ਇਹਦੇ ਉਲਟ ਜਿਹੜੀ ਗੱਲ ਕੀਤੀ, ਕਹਿੰਦੇ ਨਹੀਂ ਇਵੇਂ ਰਹਿਣਾ ਚਾਹੀਦਾ, ਪਹਿਲਾਂ ਕਾਨੂੰਨ ਬਣਨਾ ਚਾਹੀਦਾ ਕੋਈ ਤੇ ਫੇਰ ਉਹ ਲਾਗੂ ਹੋਣਾ ਚਾਹੀਦਾ, ਇਹਦੇ ਬਾਰੇ ਪਰਮਾਨੈਂਟ ਕੋਈ ਗੱਲ ਹੋਣੀ ਚਾਹੀਦੀ ਆ। ਪਰ ਗੱਲ ਇਹ ਆ ਜਾਂਦੀ ਹੈ ਜੀ ਵੀ ਇਹ ਫੈਸਲਾ ਜਿਹੜਾ ਮੈਂ ਪੜ੍ਹ ਰਿਹਾ ਸੀ ਜਾਂ ਤਰੀਕੇ ਨਾਲ, ਮੈਨੂੰ ਇਹ ਚ ਬੂ ਇਹ ਆ ਰਹੀ ਸੀ ਵੀ ਸਿਰਫ ਪਬਲਿਕਲੀ ਮੀਡੀਆ ਦੇ ਵਿੱਚ ਬੈਲੈਂਸ ਬਣਾਉਣ ਲਈ ਜਸਟਿਸ ਖੈਰ ਵੱਲੋਂ ਇੱਕ ਬਹੁਤ ਹਾਈ ਪਿੱਚ ਡਰਾਮੇ ਦੇ ਤਹਿਤ ਇਹ ਜਿਹੜਾ ਫੈਸਲਾ ਸੁਣਾਇਆ ਗਿਆ। ਮੈਂ ਇਹਦੇ ਚ ਕੋਈ ਉਹਨਾਂ ਦੀ ਮਨਸ਼ਾ ਮਾੜੀ ਨਹੀਂ ਕਹਿ ਰਿਹਾ, ਡਰਾਮਾ ਸ਼ਬਦ ਨਾਲ ਕਈ ਵਾਰੀ ਹੁੰਦਾ ਵੀ ਮਨਸ਼ਾ ਮਾੜੀ ਆ, ਕਈ ਵਾਰੀ ਡਰਾਮਾ ਸਹੀ ਚੀਜ਼ ਨੂੰ ਲਾਗੂ ਕਰਨ ਲਈ ਵੀ ਕਰਨਾ ਪੈਂਦਾ, ਕਈ ਵਾਰੀ ਸ਼ੋਅ ਆਫ ਕਰਕੇ ਕੋਈ ਡਰਾਮਾ ਕਰਕੇ ਕਰਨਾ ਪੈਂਦਾ। ਸੋ ਮੈਨੂੰ ਇਹ ਲੱਗਿਆ ਵੀ ਕਿਸੇ ਨੂੰ ਇਹ ਨਾ ਲੱਗੇ ਮੁਸਲਿਮ, ਖਾਸ ਕਰਕੇ ਮੁਸਲਿਮ ਧਰਮ ਦੇ ਲੋਕਾਂ ਨੂੰ, ਵੀ ਸਾਡੇ ਨਾਲ ਜਿਹੜਾ ਧੱਕਾ ਹੋਇਆ ਤੇ ਸਾਰਿਆਂ ਨੇ ਇੱਕ ਪਾਸੇ ਦਾ ਫੈਸਲਾ ਸੁਣਾਤਾ ਜਿਹੜੇ ਦੂਜੇ ਧਰਮ ਦੇ ਲੋਕਾਂ ਨੇ, ਤਾਂ ਉਹਨਾਂ ਨੂੰ ਇਹ ਮਹਿਸੂਸ ਹੋਵੇ ਵੀ ਇਹ ਫੈਸਲੇ ਤੇ ਪੂਰੀ ਜਿਰਾ ਹੋਈ ਆ, ਬਹਿਸ ਹੋਈ ਆ, ਉਸ ਬਹਿਸ ਤੋਂ ਬਾਅਦ ਇਹ ਜਿਹੜਾ ਲਾਗੂ ਕੀਤਾ ਗਿਆ। ਸੋ ਇਹ ਹਾਈ ਪਿੱਚ ਡਰਾਮੇ ਦੇ ਤਹਿਤ ਇਹ ਜਿਹੜਾ ਕੱਲ ਫੈਸਲਾ ਆ ਗਿਆ ਜੀ 3-2 ਦੇ ਫਰਕ ਨਾਲ, ਵੀ ਇਹ ਕਾਨੂੰਨ ਨਹੀਂ ਮੰਨਤਾ ਇਹਦੀ, ਇਹਨੂੰ ਦੁਬਾਰੇ ਨਵੇਂ ਸਿਰੋਂ ਕੋਈ ਵਧੀਆ ਕਾਨੂੰਨ ਬਣਾ ਕੇ ਤੇ ਉਹ ਲਾਗੂ ਕੀਤਾ ਜਾਵੇ, ਉਹਨਾਂ ਚਿਰ ਇਹਦੇ ਤੇ ਸਟੇ ਰਹੂ, ਕੋਈ ਵੀ ਬੰਦਾ ਇੱਦਾਂ ਤਲਾਕ ਨਹੀਂ ਦੇ ਸਕੂਗਾ। ਸੋ ਇਹ ਇੱਕ ਵੱਡੀ ਇੱਕ ਤਬਦੀਲੀ ਦੇ ਤੌਰ ਤੇ ਦੇਖਿਆ ਜਾ ਰਿਹਾ, ਪਰ ਹੁਣ ਇਹਦੇ ਗਾਂਹ ਇੱਕ ਪਹਿਲੂ ਆ ਜਿਹੜਾ ਸਿਆਸੀ ਪਹਿਲੂ ਆ, ਕਿਉਂਕਿ ਜੇ ਅਸੀਂ ਇੱਕ ਗੱਲ ਦੇਖੀਏ ਵੀ ਨਰਿੰਦਰ ਮੋਦੀ ਆ, ਉਹ ਕੋਈ ਵੀ ਜੇ ਕੰਮ ਕਰਦੇ ਆ ਤਾਂ ਉਹ ਕੰਮ ਸਿਆਸੀ ਉਹਦੇ ਚ ਲਾਹਾ ਨਾ ਲੈ ਸਕਣ ਜਾਂ ਸਿਆਸੀ ਉਹ ਚ ਉਹਨਾਂ ਨੂੰ ਬੈਨੀਫਿਟ ਨਾ ਮਿਲੇ ਤਾਂ ਹੋ ਹੀ ਨਹੀਂ ਸਕਦਾ। ਹੁਣ ਇੱਕ ਪਾਸਾ ਜਿੱਥੇ ਮਹਿਲਾ ਵੋਟਰ ਆ ਉਹ ਮੋਦੀ ਨੇ ਪ੍ਰਭਾਵਿਤ ਕਰ ਲਿਆ ਤੇ ਮੋਦੀ ਦੇ ਹੱਕ ਚ ਉਹ ਬੋਲ ਰਹੇ ਆ ਕੱਲ ਦੇ, ਹੁਣ ਵੱਡੀ ਗਿਣਤੀ ਦੇ ਵਿੱਚ ਮੁਸਲਿਮ ਵੋਟਰ ਆ ਉਹਨਾਂ ਚੋਂ ਮਹਿਲਾ ਵੋਟਰਾਂ ਜਿਹੜੀਆਂ ਮੋਦੀ ਦੇ ਹੱਕ ਚ ਆ, ਤੇ ਹੁਣ ਇੱਕ ਘਰ ਦੇ ਵਿੱਚ ਜੇ ਘਰ ਦੀ ਮਾਲਕਣ ਆ ਜਿਹੜੀ ਉਹ ਜਿੱਧਰ ਦਾ ਝੁਕਾ ਰੱਖਦੀ ਹੋਵੇ ਉਹ ਹੌਲੀ ਹੌਲੀ 2-4-5 ਸਾਲਾਂ ਚ ਪਰਿਵਾਰ ਨੂੰ ਉਧਰ ਨੂੰ ਮੋੜ ਲੈਂਦੀ ਆ, ਇਹ ਇੱਕ ਦੁਨਿਆਵੀ ਸੱਚਾਈ ਆ। ਸੋ ਇੱਕ ਤਾਂ ਤੀਰ ਹੈਗਾ ਇਹ, ਦੂਜਾ ਮੇਰਾ ਮੰਨਣਾ ਇਹ ਸਿਧਾਂਤਿਕ ਘੇਰਾਬੰਦੀ ਵੀ ਹੈਗੀ ਆ। ਸਿਧਾਂਤਿਕ ਘੇਰਾਬੰਦੀ ਜਿਹਨੂੰ ਕਿਹਾ ਜਾਂਦਾ ਉਹ ਹੈਗੀ ਜੀ, ਜਿਵੇਂ ਇੱਕ ਗੱਲ ਦਾ ਡਰ ਜ਼ਾਹਰ ਕੀਤਾ ਜਾਂਦਾ, ਉਹ ਵੀ ਮੁਸਲਿਮ ਲੋਕ ਆ ਜਿਹੜੇ ਉਹਨਾਂ ਦੀ ਆਬਾਦੀ ਬੜੀ ਤੇਜ਼ੀ ਨਾਲ ਵੱਧ ਰਹੀ ਆ, ਉਹ ਇੰਡੀਆ ਦੇ ਕਾਨੂੰਨ ਚ ਹਮ ਦੋ ਹਮਾਰੇ ਦੋ ਵਾਲੀ ਪਾਲਣਾ ਨਹੀਂ ਕਰ ਰਹੇ, ਉਹ ਬਹੁ ਵਿਆਹ ਜਿਹੜੇ ਕਰ ਰਹੇ ਆ, ਬਾਹਲੇ ਵੱਡੇ ਵਿਆਹ ਉਮਰ ਛੋਟੀ ਉਮਰ ਦੇ ਵਿਆਹ ਕਰ ਰਹੇ ਆ, ਕਈ ਚੀਜ਼ਾਂ ਉਹਨਾਂ ਦੀਆਂ ਉਨਤਾਈਆਂ ਜਿਹੜੀਆਂ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਚ ਹਿੰਦੂਤਵ ਹਿੰਦੁਸਤਾਨ ਨੂੰ ਪ੍ਰਭਾਵਿਤ ਕਰ ਸਕਦੀਆਂ, ਜਿਹੜੀ ਇੱਕ ਸ਼ੰਕਾ ਜਤਾਈ ਜਾਂਦੀ ਆ। ਮੈਨੂੰ ਲੱਗਦਾ ਮੋਦੀ ਸਰਕਾਰ ਵੱਲੋਂ ਇਹ ਕਾਨੂੰਨ ਲੈ ਕੇ ਆ ਕੇ ਲਿਆਉਣ ਦਾ ਕਾਰਨ ਹੀ ਇਹ ਬਣਿਆ ਵੀ ਇਹ ਇੱਕ ਛੋਟਾ ਜਿਹਾ ਹਲਕਾ ਜਿਹਾ ਇੱਕ ਟੈਸਟ ਕਰਿਆ ਪਹਿਲਾਂ, ਜਿਵੇਂ ਅੱਜ ਕੱਲ ਤੁਸੀਂ ਕਹਿੰਦੇ ਨੀ ਕੋਈ ਦਵਾਈ ਲੈਣ ਤੋਂ ਪਹਿਲਾਂ ਜਾਂ ਡਾਈ ਲਾਉਣੇ, ਅੱਜ ਕੱਲ ਮੇਰੀ ਉਮਰ ਦੇ ਲੋਕ ਤਾਂ ਉਹਨੂੰ ਕਹਿੰਦੇ ਵੀ ਥੋੜੀ ਜਿਹੀ ਟੈਸਟ ਕਰ ਲਓ ਪਹਿਲਾਂ, ਜੇ ਉਹ ਨਹੀਂ ਰਿਐਕਟ ਕਰਦੀ ਤਾਂ ਠੀਕ ਆ ਲਾ ਲਓ, ਨਹੀਂ ਰਹਿਣ ਦਿਓ। ਸੋ ਇਹ ਮੈਨੂੰ ਲੱਗਦਾ ਇਹ ਕਾਨੂੰਨ ਨਾਲ ਟੈਸਟ ਕੀਤਾ ਗਿਆ ਵੀ ਮੁਸਲਮਾਨ ਕਿੰਨੇ ਕੁ ਇਕੱਠੇ ਆ, ਕਿੰਨੇ ਕੁ ਉਹ ਇਸ ਚੀਜ਼ ਦੀ ਵਿਰੋਧਤਾ ਕਰਦੇ ਆ, ਕੀ ਉਹਨਾਂ ਦੇ ਵਿੱਚ ਪਾੜਾ ਤਾਂ ਨਹੀਂ, ਹੁਣ ਉਹ ਪਾੜਾ ਬਣ ਗਿਆ, ਪਤੀ ਪਤਨੀ ਦੀ ਸੋਚ ਵੱਖਰੀ ਹੋ ਜੂਗੀ, ਹੁਣ ਇਹ ਪਾੜੇ ਤੋਂ ਬਾਅਦ ਮਹਿਲਾਵਾਂ ਨੂੰ ਇਹ ਜਗ੍ਹਾ ਜਤਾਇਆ ਜਾਊਗਾ ਵੀ ਜੇ ਤੁਸੀਂ ਵਿਆਹ ਕੇ ਆਈ ਹੋ ਤਾਂ ਤੁਸੀਂ ਮਹਾਰਾਣੀਆਂ ਹੋਣੀਆਂ ਚਾਹੀਦੀਆਂ, ਤੇ ਨਾਲ ਹੋਰ ਰਾਣੀਆਂ ਲਿਆਉਣ ਦਾ ਹੱਕ ਕੀ ਹੋਇਆ, ਤੁਹਾਡੀ ਕੀਮਤ ਘਟਦੀ ਹੈ ਉਹਦੇ ਨਾਲ। ਤਾਂ ਮੈਨੂੰ ਲੱਗਦਾ ਅਗਲਾ ਸਟੈਪ ਆ ਜਿਹੜਾ ਉਹ ਬਹੁ ਵਿਆਹ ਦੇ ਰੋਕਣ ਦੇ ਉੱਤੇ, ਜੀ ਬਹੁਤੇ ਵਿਆਹ ਨਹੀਂ ਕਰਨੇ, ਉਦੋਂ ਅਗਲਾ ਜਿਹੜਾ ਬੱਚਿਆਂ ਦੇ ਮਾਮਲੇ ਚ ਆਊਗਾ, ਤੇ ਹੌਲੀ ਹੌਲੀ ਤੌਰ ਤੇ ਸਿਧਾਂਤਕ ਤੌਰ ਤੇ ਘੇਰਾਬੰਦੀ ਮੁਸਲਮਾਨਾਂ ਦੀ ਕਰਨ ਦੀ ਜਿਹੜੀ ਵੱਡੀ ਪਾਲਿਸੀ ਜਿਹੜੀ ਮੈਨੂੰ ਦਿਖਾਈ ਦੇ ਰਹੀ ਹੈ ਨਰਿੰਦਰ ਮੋਦੀ ਦੀ, ਕੋਈ ਛੋਟੀ ਮੋਟੀ ਪਾਲਿਸੀ ਨਹੀਂ। ਪਰ ਅੱਜ ਮੇਰੀਆਂ ਇਹ ਗੱਲਾਂ ਹੋ ਸਕਦਾ ਕਿਸੇ ਦੇ ਨਾ ਹਾਜਮਾਉਣ, ਹੋ ਸਕਦਾ ਇਹ ਬਹੁਤ ਉੱਚੀਆਂ ਵੱਡੀਆਂ ਗੱਲਾਂ ਲੱਗਣ, ਵੀ ਬਹੁਤ ਐਵੇਂ ਆਈਡੀਆ ਮਾਰੀ ਜਾਂਦਾ, ਪਰ ਮੈਨੂੰ ਉਮੀਦ ਆ ਵੀ ਜਿਹੜੇ ਇਹ ਸਿਆਸੀ ਲੋਕ ਹੁੰਦੇ ਆ, ਜਿਹੜੀ ਇਹਨਾਂ ਦੀ ਸੋਚ ਸੋਝੀ ਹੁੰਦੀ ਆ, ਉਹ ਇਸੇ ਪੱਧਰ ਦੀ ਹੁੰਦੇ ਆ, ਇਹ ਕਦੇ ਵੀ 5 ਸਾਲੀਆਂ ਯੋਜਨਾਵਾਂ ਚ ਨਹੀਂ ਵਿਸ਼ਵਾਸ ਰੱਖਦੇ ਹੁੰਦੇ, ਇਹ 20-30 ਸਾਲੀਆਂ ਯੋਜਨਾਵਾਂ ਬਣਾਉਂਦੇ ਹੁੰਦੇ ਆ ਵੀ ਆਉਣ ਵਾਲੇ 30 ਸਾਲਾਂ ਨੂੰ ਕੀ ਹੋਊਗਾ, ਜਿਹਦੇ ਅਸੀਂ ਨਤੀਜੇ ਦੇਖੇ ਆ ਵੀ ਤੁਸੀਂ ਡਾਕਟਰ ਅਜਮੇਰ ਸਿੰਘ ਹੋਰਾਂ ਦੀ ਆਪਣੇ ਅਜਮੇਰ ਸਿੰਘ ਹੋਰਾਂ ਦੀ ਕਿਤਾਬ ਪੜ੍ਹੀ ਹੋਣੀ ਆ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ, ਜਾਂ ਉਹਨਾਂ ਦੇ ਲੈਕਚਰ ਸੁਣੇ ਹੋਣਗੇ, ਉਹ ਵੀ ਕਿਤੇ ਨਾ ਕਿਤੇ ਇਹਨਾਂ ਗੱਲਾਂ ਤੇ ਢੁਕਦੇ ਆ, ਇਹਨਾਂ ਗੱਲਾਂ ਤੇ ਆਉਂਦੇ ਆ ਵੀ ਸਿਧਾਂਤਿਕ ਤੌਰ ਦੇ ਉੱਤੇ ਕਿਸੇ ਨੂੰ ਵੀ ਘੇਰਾਬੰਦੀ ਕਰਕੇ ਉਹਨੂੰ ਹੌਲੀ ਹੌਲੀ ਉਹਦੀ ਜਨਰੇਸ਼ਨ ਨੂੰ ਹੋਰ ਪਾਸੇ ਮੋੜ ਲਿਆ ਜਾਂਦਾ, ਹੋਰ ਪਾਸੇ ਲਾ ਲਿਆ ਜਾਂਦਾ, ਤੇ ਹੌਲੀ ਹੌਲੀ ਉਹਦਾ ਫਿਰ ਸਾਰਾ ਉਹਦੀ ਉਸਦੀ ਕੌਮਾਂ ਨੂੰ ਹੀ ਬਦਲ ਦਿੱਤਾ ਜਾਂਦਾ। ਜੀ ਚ ਹੁਣੇ ਤਾਜ਼ਾ ਉਦਾਹਰਨ ਅਸੀਂ ਮਹਾਰਾਜਾ ਦਲੀਪ ਸਿੰਘ ਦੀ ਦੇਖੀ ਆ ਵੀ ਉਹਨੂੰ ਇਹੀ ਭੁਲਾ ਦਿੱਤਾ ਗਿਆ ਵੀ ਤੂੰ ਸਿੱਖਾਂ, ਤਾਂ ਇਹ ਚੀਜ਼ਾਂ ਸਿਧਾਂਤਿਕ ਘੇਰਾਬੰਦੀ ਇਹ ਇਹਨਾਂ ਨੂੰ ਕਿਹਾ ਜਾਂਦਾ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਜਿੱਥੇ ਮੁਸਲਿਮ ਔਰਤਾਂ ਖੁਸ਼ੀ ਮਨਾ ਰਹੀਆਂ, ਲੱਡੂ ਵੰਡ ਰਹੀਆਂ, ਇੱਕ ਦੂਜੇ ਨੂੰ ਖਵਾ ਰਹੀਆਂ, ਤੇ ਉੱਥੇ ਕਿਤੇ ਨਾ ਕਿਤੇ ਇਹ ਮੁਸਲਿਮ ਲੋਕਾਂ ਦੇ ਨੂੰ ਹੌਲੀ ਹੌਲੀ ਟਿਊਨ ਇਨ ਕਰਨ ਦਾ ਵੀ ਇੱਕ ਜ਼ਰੀਆ ਸ਼ੁਰੂ ਕੀਤਾ।
ਜੀ ਜੀ ਬਰਾੜ ਸਾਹਿਬ, ਵੈਸੇ ਇਹ ਗੱਲ ਮੁਸਲਮਾਨਾਂ ਦੇ ਵਿੱਚ ਚਲੋ ਹੈ ਨਾ, ਉਹਨਾਂ ਉਸ ਚੀਜ਼ ਨਾਲ ਜੰਮੇ ਪੜੇ ਆ, ਉਹਨਾਂ ਨੂੰ ਪਤਾ ਹੋਣਾ, ਪਰ ਜੇ ਮੈਂ ਕਦੀ ਵੀ ਸੋਚਦੀ ਆ ਵੀ ਇਹ ਤਲਾਕ 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 ਤੇ ਘਰ ਚ ਕਈ ਵਾਰੀ ਹਨਾ ਹਰ ਹਸਬੈਂਡ ਵਾਈਫ ਦੇ ਵਿੱਚ ਕਈ ਕਦੀ ਨਾ ਕਦੀ ਝਗੜੇ ਹੋ ਜਾਂਦੇ ਆ, ਤੇ ਤਲਾਕ 3 ਸ਼ਬਦ ਮੂੰਹੋਂ ਕੱਢਣੇ ਕਿਹੜਾ ਔਖੀ ਆ ਜਦੋਂ ਬੰਦਾ ਖਪਿਆ ਹੁੰਦਾ ਕਿੰਨੀ ਵਾਰੀ ਮਰਜ਼ੀ ਬੋਲੇ।
ਦੇਖੋ ਦੇਖੋ ਘਰ ਦੇ ਵਿੱਚ ਸੁਖਪ੍ਰੀਤ, ਘਰਾਂ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਕਲੇਸ਼ ਪੈਂਦਾ ਗਾ, ਘਰਾਂ ਦੇ ਵਿੱਚ ਹਰ ਰੋਜ਼ ਬੰਦਿਆਂ ਦੇ ਵਿੱਚ ਕੋਈ ਨਾ ਕੋਈ ਇਹੋ ਜਿਹੀ ਗੱਲ ਆਉਂਦੀ ਆ ਜਿਹੜੀ ਕਿ ਇੱਥੋਂ ਤੱਕ ਨੌਬਤ ਆ ਜਾਂਦੀ ਆ ਵੀ ਮੈਂ ਨਹੀਂ ਹੁਣ ਤੇਰੇ ਨਾਲ ਰਹਿਣਾ। ਅਕਸਰ ਇਹ ਜਿਹੀਆਂ ਗੱਲਾਂ ਹਰ ਘਰ ਦੇ ਵਿੱਚ ਹਰ ਰੋਜ਼ ਦੇਖਣ ਨੂੰ ਮਿਲਦੀਆਂ ਵੀ ਮੈਂ ਤੇਰੇ ਨਾਲ ਨਹੀਂ ਰਹਿਣਾ, ਮੈਂ ਲੜਾਈ ਤੋਂ ਬਾਅਦ ਇੱਦਾਂ ਮਹਿਸੂਸ ਹੁੰਦਾ ਵੀ ਬਸ ਹੁਣੇ ਛੱਡ ਦਈਏ, ਤਾਂ ਇਹਦਾ ਮਤਲਬ ਇਹ ਥੋੜਾ ਹੁੰਦਾ ਵੀ 1 ਸੈਕਿੰਡ ਦੇ ਵਿੱਚ 3 ਵਾਰੀ ਤਲਾਕ ਤਲਾਕ ਕਿਹਾ ਤੇ ਬਸ ਪਰਿਵਾਰ ਟੁੱਟ ਗਿਆ। ਜਿਹੜਾ ਪਰਿਵਾਰ ਬਸਣ ਤੇ ਬਣਨ ਤੇ ਸਦੀਆਂ ਲੱਗ ਜਾਂਦੀਆਂ ਉਹਨਾਂ ਪਰਿਵਾਰਾਂ ਨੂੰ 1 ਸੈਕਿੰਡ ਦੇ ਵਿੱਚ ਨਹੀਂ ਤੋੜਿਆ ਜਾ ਸਕਦਾ ਹੁੰਦਾ। ਸੋ ਕਾਨੂੰਨ ਦੇ ਮੁਤਾਬਕ ਦੇਖੀਏ ਤਾਂ ਇਹ ਜਿਹੜੀ ਕਾਨੂੰਨ ਆਇਆ ਬਹੁਤ ਜੈਨੂਨ ਆਇਆ, ਬਹੁਤ ਵਧੀਆ ਆਇਆ, ਤੇ ਇਹ ਇਹਦਾ ਸਵਾਗਤ ਕਰਨਾ ਬਣਦਾ। ਪਰ ਸਾਨੂੰ ਐਜ ਏ ਜਰਨਲਿਜ਼ਮ ਦੇ ਤੌਰ ਤੇ ਦੇਖੀ ਜਾਏ ਤਾਂ ਸਾਨੂੰ ਸਾਰੇ ਪੱਖ ਦੇਖਣੇ ਪੈਂਦੇ ਆ, ਸਾਨੂੰ ਇਹ ਵੀ ਦੇਖਣਾ ਪੈਂਦਾ ਵੀ ਕੀ ਇਹ ਸਿਧਾਂਤਿਕ ਤੌਰ ਤੇ ਕਿਸੇ ਕੌਮ ਨੂੰ ਪਿੱਛੇ ਕਰਨਾ ਜਾਂ ਉਹਨੂੰ ਖਤਮ ਕਰਨਾ ਤਾਂ ਨਹੀਂ ਹੈ। ਪਰ ਜੇ ਤਾਂ ਇਹ ਤਲਾਕ ਵਾਲਾ ਕਾਨੂੰਨ ਹੀ ਰਹੇਗਾ ਇਕੱਲਾ, ਫੇਰ ਤਾਂ ਹੈਗੀ ਇਹ ਬਹੁਤ ਜੈਨੂਨ ਕਾਨੂੰਨ। ਜੇ ਕੱਲ ਨੂੰ ਇਹਨਾਂ ਦੇ ਇਹ ਆ ਗਿਆ ਵੀ ਸਾਰੇ ਕੰਮਾਂ ਦੇ ਵਿੱਚ ਹੀ ਡਿੱਕੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਇਹ ਪਰਿਵਾਰਾਂ ਨੂੰ ਆਪਸ ਮੇਂ ਤੋੜਨਾ ਸ਼ੁਰੂ ਕਰਤਾ, ਤਾਂ ਫਿਰ ਉਹ ਸਿਧਾਂਤਕ ਤੌਰ ਤੇ ਘੇਰਾਬੰਦੀ ਹੋਊਗੀ। ਪਰ ਇਹ ਤੁਹਾਨੂੰ ਮਹਿਸੂਸ ਨਹੀਂ ਹੋਊਗੀ, ਇਹ ਮੈਂ ਦਾਅਵਾ ਕਰਦਾ ਇਹ 30 ਸਾਲ ਲੱਗ ਜਾਣਗੇ ਇਹਨੂੰ, 20-30 ਸਾਲ ਲੱਗੇ ਆ ਸਿੱਖ ਕੌਮ ਦੀ ਜਿਹੜੀ ਜਨਰੇਸ਼ਨ ਨੂੰ ਵੀ ਪਿੱਛੇ ਹਟਾਉਣ ਲਈ, ਤੇ 20-30 ਸਾਲ ਹੀ ਲੱਗੇ ਆ ਲੱਗਣਗੇ ਇਸ ਚੀਜ਼ ਦੇ ਉੱਤੇ।
ਜੀ ਬਿਲਕੁਲ ਬਰਾੜ ਸਾਹਿਬ, ਸੋ ਸਾਡੇ ਨਾਲ ਗੌਰਵ ਸ਼ਰਮਾ ਹੁਣੀ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਜਸਵਿੰਦਰ ਸਿੰਘ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿਚ ਸਾਂਝ ਬੁਲਾਈ ਹੈ, ਬਣਾਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਇਹਨਾਂ ਨੇ ਇੱਕ ਗੱਲ ਪੁੱਛੀ ਹੈ, ਕਹਿੰਦੇ ਕਿ ਸਿੰਘ ਸਰਨੇਮ ਜਿਹੜਾ ਉਹ ਕਦੋਂ ਸ਼ੁਰੂ ਹੋਇਆ ਸੀ, ਤੇ ਕਹਿੰਦੇ ਕਿ ਕੋਈ ਵੀ ਜਿਹੜਾ ਇਹ ਆਪਣੇ ਨਾਮ ਦੇ ਨਾਲ ਸਿੰਘ ਲਗਾ ਸਕਦਾ ਹੈ, ਕੁਡ ਯੂਜ਼ ਐਨੀ ਵਨ, ਜਿੱਦਾਂ ਕਿ ਰਾਜਨਾਥ ਸਿੰਘ ਤੇ ਸੰਜੇ ਸਿੰਘ?
ਨਹੀਂ ਨਹੀਂ, ਉਹ ਨਾ ਇਹਦੇ ਚ ਇਹਦੇ ਤੇ ਪਹਿਲੀ ਗੱਲ ਤਾਂ ਇਹ ਨਿਊਜ਼ ਨਹੀਂ ਹੈ, ਇੱਕ ਬਹੁਤ ਵੱਡਾ ਵਿਸ਼ਾ। ਵੈਸੇ ਤਾਂ ਜਿਹੜਾ ਸਿੰਘ ਸ਼ਬਦ ਆ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਜੀ, ਜੇ ਸਿੱਖ ਕੌਮ ਨੂੰ ਕਿਹਾ ਜਾਈਏ ਤਾਂ ਉਹਨਾਂ ਨੇ ਸਾਰਿਆਂ ਨੂੰ ਸਿੰਘ ਤੇ ਕੌਰ ਜਿਹੜਾ ਸ਼ਬਦ ਸਾਨੂੰ ਦਿੱਤਾ। ਪਰ ਜਿਹੜਾ ਸਿੰਘ, ਇੱਕ ਸਿੰਘ ਤੇ ਇੱਕ ਸਿੰਘ ਸ਼ੇਰ ਤੋਂ ਲਿਆ ਗਿਆ ਸੀ ਜਿਹੜਾ ਸਿੰਘ, ਉਹ ਵੀ ਇੱਕ ਸ਼ਬਦ ਜਿਹੜਾ ਪ੍ਰਾਚੀਨ, ਉਦੋਂ ਵੀ ਪ੍ਰਾਚੀਨ ਜਿਹੜਾ ਚੱਲਦਾ ਆ ਰਿਹਾ ਸੀ। ਤਾਂ ਇਹਦੇ ਚ ਇਹ ਨਹੀਂ ਹੁੰਦਾ ਵੀ ਜਿਹੜਾ ਸਿੰਘ ਸ਼ਬਦ ਆ ਉਹ ਕੋਈ ਤੁਹਾਨੂੰ ਸਿਰਫ ਤੇ ਸਿਰਫ ਸਿੱਖ ਸਿੱਖੀ ਸਰੂਪ ਦਾ ਹੀ ਇੱਕ ਸਾਈਨ ਆ, ਤੇ ਕੋਈ ਗੰਜਾ ਬੰਦਾ ਨਹੀਂ ਇਹਨੂੰ ਰੱਖ ਸਕਦਾ। ਜਾਂ ਰਾਜਪੂਤਾਂ ਦੇ ਵਿੱਚ, ਹੋਰ ਬਹੁਤ ਸਾਰੀਆਂ ਕੌਮਾਂ ਦੇ ਵਿੱਚ ਵੀ ਸਿੰਘ ਸ਼ਬਦ ਜਿਹੜਾ ਸਿੰਘ ਸਿੰਘ ਕਹਿੰਦੇ ਉਹਨੂੰ ਹਿੰਦੀ ਦਾ ਸ਼ਬਦ ਆ ਰਾਜਨਾਥ ਸਿੰਘ, ਤਾਂ ਉਹ ਮਤਲਬ ਉਹਦਾ ਵੀ ਸ਼ੇਰ ਹੀ ਆ। ਸੋ ਇਸ ਕਰਕੇ ਇਹਦੀ ਕਾਫੀ ਲੰਮੀ ਹਿਸਟਰੀ ਆ। ਕਿਸੇ ਦਿਨ ਨਾ ਅਮਨਦੀਪ ਨੂੰ ਇਸ ਚੱਕਰ ਰਲਜਾਵਾਂਗੇ ਤਾਂ ਕਿ ਆਪਾਂ ਇਹਦੀਆਂ ਬਰੀਕੀਆਂ ਤੇ ਅਸਲੀਅਤ ਜਾਣ ਸਕੀਏ। ਤੁਸੀਂ ਯਾਦ ਕਰਾਇਓ ਸੰਡੇ ਦੇ ਪ੍ਰੋਗਰਾਮ ਚ, ਤਾਂ ਸੰਡੇ ਦੇ ਪ੍ਰੋਗਰਾਮ ਚ ਅਸੀਂ ਇਸ ਸ਼ਬਦ ਦੀ ਨਾ ਤਹਿ ਤੱਕ ਤੁਹਾਨੂੰ ਜਾ ਕੇ ਆਵਾਂਗੇ। ਪਰ ਇਹ ਨਹੀਂ ਹੈਗਾ ਵੀ ਇਹ ਸ਼ਬਦ ਦਾ ਕੋਈ ਕਾਪੀ ਰਾਈਟ ਆ, ਵੀ ਇਹ ਸਿੱਖ ਜਾਂ ਪੰਜਾਬੀ ਹੀ ਜਾਂ ਅਸੀਂ ਲਾ ਸਕਦੇ ਹਾਂ। ਇਹ ਸਾਰੇ ਬੰਦੇ ਇਹਦੇ ਚ ਬਹੁਤ ਸਾਰੇ ਤੁਹਾਨੂੰ ਹੋਰ ਵੀ ਕੌਮਾਂ ਦੇ ਵਿੱਚ ਸੇਮ ਸ਼ਬਦ ਲਿਖਿਆ ਮਿਲ ਜੂਗਾ
ਜੀ ਬਰਾੜ ਸਾਹਿਬ। ਤੇ ਅਗਲੀਆਂ ਖਬਰਾਂ ਦੇ ਵਿਚ ਡੇਰਾ ਸੱਚਾ ਸੌਦਾ ਦੀ ਗੱਲ ਕਰਦੇ ਆ, ਜਿਹਦੇ ਮੁਖੀ ਗੁਰਮੀਤ ਰਾਮ ਰਹੀਮ ਤੇ ਚੱਲ ਰਿਹਾ ਜਿਹੜਾ ਜਿਨਸੀ ਸ਼ੋਸ਼ਣ ਮਾਮਲਾ, ਉਹਦੇ 25 ਅਗਸਤ ਨੂੰ ਫੈਸਲਾ ਆਉਣਾ ਤੇ ਉਹਨੂੰ ਲੈ ਕੇ ਜਿਹੜੇ ਹਾਲਾਤ ਵਿਗੜਦੇ ਦਿਸ ਰਹੇ ਨੇ ਪੰਜਾਬ ਦੇ ਵਿਚ, ਤੇ ਕਹਿ ਰਹੇ ਨੇ ਕਿ ਕਾਫੀ ਜਿਹੜੀ ਭਾਰੀ ਫੋਰਸ ਜਿਹੜੀ ਉਹ ਮੌਜੂਦ ਰਹੇਗੀ ਇਹਨਾਂ ਦਿਨਾਂ ਦੇ ਵਿਚ ਪੰਜਾਬ ਦੇ ਵਿਚ। ਸੋ ਕੀ ਲੱਗਦਾ ਬਰਾੜ ਸਾਹਿਬ, ਇਹ ਹਾਲਾਤ ਖਰਾਬ ਹੋ ਸਕਦੇ ਨੇ ਪੰਜਾਬ ਦੇ ਵਿਚ?
ਦੇਖੋ ਹਾਲਾਤ ਤਾਂ 50-50 ਦੇ ਉੱਤੇ ਖੜੇ ਆ, ਤਲਵਾਰ ਦੇ ਉੱਤੇ ਖੜੇ ਆ। ਜੇ ਦੇਖੋ ਡੇਰਾ ਪ੍ਰੇਮੀ ਆਪਦੇ ਲਾਂਭਬੱਧ ਹੋ ਰਹੇ ਆ, ਪਰ ਪਹਿਲੀ ਵਾਰ ਮੈਂ ਦੇਖਿਆ ਵੀ ਸਰਕਾਰ ਪਿਛਲੇ 1 ਵੀਕ ਤੋਂ ਚੌਕਸਾ, ਤੇ 1 ਵੀਕ ਤੋਂ ਸਰਕਾਰ ਜਿਹੜੀ ਕੋਸ਼ਿਸ਼ ਕਰ ਰਹੀ ਹੈ ਵੀ ਕਿਵੇਂ ਨਾ ਕਿਵੇਂ ਮਾਹੌਲ ਨੂੰ ਸਖਾਵਾਂ ਰੱਖਿਆ ਜਾਵੇ, ਤਾਂ ਉਹ ਮਾਹੌਲ ਨੂੰ ਸਖਾਵਾਂ ਰੱਖਣ ਲਈ ਬਹੁਤ ਕੁਛ ਕੀਤਾ ਜਾਊਗਾ। ਪਰ ਗੱਲ ਤਾਂ ਇਹ ਆ ਜਾਂਦੀ ਹੈ ਵੀ ਇਹ ਚੀਜ਼ਾਂ ਹੋਣੀਆਂ ਕਿਉਂ ਚਾਹੀਦੀਆਂ? ਜੇ ਕਾਨੂੰਨ ਆ ਸਭ ਲਈ ਬਰਾਬਰ ਆ, ਜੇ ਆਮ ਬੰਦੇ ਨੂੰ ਕਿਸੇ ਨੂੰ ਸਜ਼ਾ ਮਿਲਦੀ ਆ ਪਿੰਡਾਂ ਚ, ਗਲੀਆਂ, ਮਹੱਲਿਆਂ ਚ, ਕੀ ਉੱਥੇ ਉਹਦੀ ਵਿਰੋਧਤਾ ਹੈ ਕੀਤੀ ਜਾਂਦੀ ਹੈ ਵੀ ਇਹਨੂੰ ਜੇਲ੍ਹ ਨਹੀਂ ਜਾਣ ਦੇਣਾ ਸੀ? ਹਾਲਾਂਕਿ ਕਈ ਨਿਰਦੋਸ਼ੇ ਵੀ ਜੇਲ੍ਹ ਜਾਂਦੇ ਆ, ਤੇ ਇਹ ਜੇ ਹੁਣ ਬਾਬਾ ਦੋਸ਼ੀ ਹੋ ਕੇ ਜੇਲ੍ਹ ਜਾ ਰਿਹਾ ਤਾਂ ਜਾਣਾ ਚਾਹੀਦਾ, ਜਾਣਦੇ ਨੂੰ ਇਹਨੂੰ ਰੋਕਣ ਵਾਲੇ ਪ੍ਰੇਮੀ ਕਿਸ ਮੂੰਹ ਤੇ ਉਹਨੂੰ ਰੋਕਣਾ ਚਾਹੁੰਦੇ ਆ ਵੀ ਅਸੀਂ ਇਹਨੂੰ ਰੋਕੀਏ? ਸੋ ਕੁੱਲ ਮਿਲਾ ਕੇ ਸਭ ਤੋਂ ਮੇਰੀ ਜਿਹੜੀ, ਮੈਨੂੰ ਇਸ ਚੀਜ਼ ਦਾ ਡਰ ਨਹੀਂ, ਮੈਨੂੰ ਇਸ ਚੀਜ਼ ਦਾ ਡਰ ਆ ਵੀ ਅਸੀਂ ਕਿਸੇ ਦਾ ਗੁਲਾਮਾ ਆਪਦੇ ਗਲ ਚ ਨਾ ਪਾ ਲਈਏ। ਸਭ ਮੈਂ ਕੱਲ ਮੈਸੇਜ ਪੜ ਰਿਹਾ ਸੀ, ਬਹੁਤ ਸਾਰੇ ਮੈਸੇਜ ਆ ਰਹੇ ਸੀ ਜਿਹ ਚ ਕਿਹਾ ਜਾਂਦਾ ਸੀ ਵੀ ਸਿੰਘੋ ਆਪਦੀਆਂ ਸੋਟੀਆਂ, ਡਾਂਗਾਂ, ਹਥਿਆਰ ਤਿਆਰ ਰੱਖਿਓ, ਕਿਸੇ ਵੀ ਟਾਈਮ ਐਂ ਕਰਨਾ ਪੈ ਸਕਦਾ, ਗੁਰਦੁਆਰਿਆਂ ਦੀ ਰਾਖੀ ਵਧਾ ਦਿਓ, ਇੱਦਾਂ ਕਰੋ, ਵੋ ਕਰੋ। ਉਹ ਯਾਰ ਤੁਸੀਂ ਕਿਉਂ ਇਹ ਗੱਲ ਕਹਿਣੇ ਹੋ? ਕਿਉਂ ਆਪਾਂ ਹੁਣ ਜੇ ਮੰਨ ਲਓ ਵੀ ਅਸੀਂ ਕਿਤੇ ਗਲੀ ਵਿੱਚ ਦੀ ਆਰਾਮ ਨਾਲ ਲੰਘੇ ਜਾਂਦੇ ਹਾਂ ਤੇ ਚੁੱਪ ਕਰਕੇ ਅਸੀਂ ਲੰਘਦਿਆਂ ਨੂੰ ਜੇ ਕਿਉਂ ਅਸੀਂ ਅਟੈਂਸ਼ਨ ਕਿਸੇ ਕੁੱਤੇ ਨੂੰ ਅਟੈਂਸ਼ਨ ਦੇਈਏ ਵੀ ਉਹ ਸਾਨੂੰ ਭੌਂਕੇ ਤੇ ਸਾਡੇ ਮਗਰ ਪਵੇ, ਤੇ ਕੀ ਲੋੜ ਵੀ ਹੈ ਸਾਨੂੰ ਆਰਾਮ ਨਾਲ ਆਪਦਾ ਲੰਘ ਜਾਣਾ ਚਾਹੀਦਾ? ਸੋ ਇਹੀ ਚੀਜ਼ ਆ, ਜੇ ਕੋਈ ਬੰਦਾ ਕੋਈ ਵੀ ਇੱਕ ਗਲਤੀ ਕਰਦਾ, ਕਾਨੂੰਨ ਉਹਨੂੰ ਸਜ਼ਾ ਸੁਣਾਉਂਦਾ, ਕਾਨੂੰਨ ਦੇ ਮੁਤਾਬਕ ਉਹਦੀ ਲੜਾਈ ਕਾਨੂੰਨ ਨਾਲ ਆ, ਉਹਦੀ ਸਾਡੇ ਨਾਲ ਤਾਂ ਕੋਈ ਲਾਗਾ ਤਾਂ ਕਈ ਨੀ ਉਸ ਚ ਕਿਸੇ ਮਸਲੇ ਦੇ ਉੱਤੇ, ਕਿਉਂਕਿ ਕੱਲ ਵੀ ਮੈਂ ਦੱਸਿਆ ਜੀ ਵੀ ਸਾਡੇ ਤਾਂ ਕਿਸੇ ਮਸਲੇ ਚ ਤਰੀਕ ਨਹੀਂ ਆ ਰਹੀ, ਅਸੀਂ ਕਿਉਂ ਡਾਂਗਾ ਸੁੱਟੀਆਂ ਖਿੱਚੀਏ, ਸਾਨੂੰ ਕੀ ਲੋੜ ਪਈ ਆ? ਜੇ ਅਸੀਂ ਜੇ ਉਹ ਕੁਛ ਗਲਤ ਕਰਨਗੇ ਤਾਂ ਸਰਕਾਰ ਇਸੇ ਲਈ ਬੈਠੀ ਆ, ਸਰਕਾਰ ਇਸੇ ਲਈ 75 ਬਟਾਲੀਅਨ ਸੱਦ ਚੁੱਕੀ ਆ, ਆਪੇ ਡਾਂਗਾ ਖਾਣਗੇ। ਜੇ ਤੁਸੀਂ ਬਰਾਬਰ ਡਾਂਗਾ ਚਲਾਉਣ ਲੱਗ ਗਏ, ਮੈਂ ਗਰੰਟੀ ਕਰਦਾ ਵੀ ਅਕਸਰ ਮਾੜਾ ਬੰਦਾ ਹੁੰਦਾ ਉਹ ਤਕੜੇ ਨੂੰ ਮਾਰ ਜਾਂਦਾ, ਇਹ ਪਤਾ ਹੀ ਆ। ਹਮੇਸ਼ਾ ਜਿਹੜੀ ਸ਼ਹਾਦਤ ਮਿਲੂਗੀ ਉਹ ਸਾਡੇ ਗਲਾਮਿਆਂ ਚ ਆਊਗੀ, ਉਹ ਮਾੜੇ ਭੱਜ ਜਾਣਗੇ ਟਡਲਾ ਸਿਰ ਚ ਕਿਸੇ ਨਾ ਕਿਸੇ ਦੇ ਮਾਰ ਕੇ, ਤੇ ਕੱਲ ਨੂੰ ਕੋਈ ਪਤਾ ਲੱਗੂਗਾ ਜੀ ਕਾ ਜਸਪਾਲ ਸਿੰਘ ਹੋਰ ਸ਼ਹੀਦ ਹੋ ਗਿਆ ਜੀ ਫਲਾਨੇ ਥਾਂ ਤੇ, ਫਲਾਨਾ ਸਿੰਘ ਸ਼ਹੀਦ ਹੋ ਗਿਆ, ਤੇ ਫੇਰ ਪਾਈ ਜਾਓ ਗਲਾਂ ਚ ਪਰਨੇ ਪਿਆਂ ਦੇ, ਤੇ ਪਾਈ ਜਾਓ ਫੋਟੋਆਂ ਫੇਸਬੁੱਕ ਤੇ। ਕਿਉਂ ਕਿਸੇ ਦੀਆਂ ਗੱਲਾਂ ਲਈ ਕਰਦੇ ਹੋ? ਬਹੁਤ ਕੁਛ ਕਰਨ ਵਾਲਾ ਪਿਆ ਸਾਡੇ ਧਰਮ ਲਈ, ਬਹੁਤ ਥਾਂ ਤੇ ਹੋਰ ਸਾਡੀ ਜੱਦੋਜਹਿਦ ਕਰਨ ਵਾਲੀ ਪਈ ਆ, ਉੱਥੇ ਕਰੋ। ਐਵੇਂ ਨਾ ਇੱਕ ਦੂਜੇ ਨੂੰ ਭੜਕਾਈ ਜਾਓ ਵੀ ਭਾਈ ਉਹ ਕਰ ਦਿਓ ਵੋ ਕਰ ਦਿਓ, ਕੁਛ ਨਹੀਂ ਆ। ਜਿਹੜਾ ਜਿਹੜਾ ਜੇ ਕੋਈ ਕੱਲ ਨੂੰ 4 ਦਿਨਾਂ ਨੂੰ ਕਾਨੂੰਨ ਇਹਦੇ ਸਜ਼ਾ ਸੁਣਾਉਂਦਾ ਤੇ ਕਾਨੂੰਨ ਉਹਨਾਂ ਨੂੰ ਉਹਦੇ ਪ੍ਰੇਮੀ ਆ ਜਿਹੜੇ ਉਹ ਵਿਰੋਧਤਾ ਕਰਦੇ ਆ, ਉਹ ਸਰਕਾਰ ਦੀ ਵਿਰੋਧਤਾ ਕਰਨਗੇ, ਸਿੱਖਾਂ ਦਾ ਉਹਦੇ ਨਾਲ ਕੀ ਲੱਗਾ? ਦੇਖਾ ਅਸੀਂ ਕਿਉਂ ਅਸੀਂ ਬਿਨਾਂ ਮਤਲਬ ਤੋਂ ਲੋਕਾਂ ਨੂੰ ਮੈਸੇਜ ਪਾ ਭੇਜ ਪਏ? ਨੌਜਵਾਨ ਆ ਜਿਹੜੇ ਜਵਾਨ ਆ ਉਹਨਾਂ ਨੂੰ ਨਹੀਂ ਉਨੀ ਬੁੱਧੀ ਕੰਮ ਕਰਦੀ, ਜਿਹੜਾ ਟੀਨੇਜਰ ਬੱਚਾ ਉਹਨੂੰ ਨਹੀਂ ਕਰਦਾ, ਉਹ ਤਾਂ ਡਿੱਕੀ ਜਾਂਦਾ ਵੀ ਪਿੰਡ ਚ ਫਲਾਣੇ ਫਲਾਣੇ ਦੇ ਰੌਲੇ ਪੈਣਗੇ, ਡਾਂਗਾਂ ਚੱਲਣਗੀਆਂ, ਬੱਸਾਂ ਭੰਨਾਂਗੇ, ਨਜ਼ਾਰਾ ਆਊਗਾ। ਉਹਨਾਂ ਦੀ ਤਾਂ ਇੱਥੇ ਤੱਕ ਸੀਮਤ ਆ, ਉਹਨਾਂ ਨੂੰ ਇਹ ਥੋੜਾ ਪਤਾ ਕਿਸੇ ਦਾ ਮਾਂ ਦਾ ਪੁੱਤ ਵੀ ਮਰ ਸਕਦਾ ਗਾ। ਮੇਰੇ ਅੱਜ ਵੀ ਉਹ ਸ਼ਬਦ ਯਾਦ ਆ ਜਦੋਂ ਜਸਪਾਲ ਸਿੰਘ ਹੋਰਾਂ ਦੀ ਇੱਕ ਡੈਥ ਹੋਈ ਸੀ ਗੁਰਦਾਸਪੁਰ ਦੇ ਵਿੱਚ ਇੱਕ ਮਹਾ ਮਾਮਲੇ ਦੇ ਵਿੱਚ, ਤਾਂ ਉਦੋਂ ਉਹਨਾਂ ਦੇ ਬਾਪ ਨਾਲ ਜਿਹੜੀ ਮੈਂ ਗੱਲਬਾਤ ਕੀਤੀ ਸੀ ਫੋਨ ਤੇ, ਉਹ ਮੇਰੇ ਹਜੇ ਯਾਦ ਆ ਵੀ ਉਹ ਕਿੰਨੇ ਕੁ ਦੁਖੀ ਸੀ। ਉਹ ਜਵਾਬ ਬੱਚੇ ਦੀਆਂ ਟੀਨੇਜਰ ਦੀਆਂ ਹਰਕਤਾਂ ਕਰਕੇ ਕਿੰਨੇ ਕੁ ਗੱਲਾਂ ਤੋਂ ਦੁਖੀ ਸੀ, ਪਰ ਲੋਕ ਉਹਨਾਂ ਦੀ ਡੈਡ ਬਾਡੀ ਦੇ ਉੱਤੇ ਸੈਲਫੀਆਂ ਖਿਚਾ ਖਿਚਾ ਪਾ ਰਹੇ ਸੀ, ਬੜਾ ਦੁੱਖ ਹੋ ਰਿਹਾ ਸੀ। ਇੱਕ ਮਾਂ ਪਿਓ ਦਾ ਪੁੱਤ ਇੱਕ ਬਿਨਾਂ ਮਤਲਬ ਮਸਲੇ ਚ ਉਹਨੂੰ ਮਰਨਾ ਪੈ ਗਿਆ, ਜਾਨ ਗਵਾਉਣੀ ਪੈ ਗਈ, ਤੇ ਦੂਜੇ ਉਹਨੂੰ ਸ਼ਹੀਦ ਦਾ ਦਰਜਾ ਦੇਣ ਲਈ, ਸੈਲਫੀਆਂ ਪਾਉਣ ਲਈ, ਆਪਦੇ ਆਪ ਨੂੰ ਵੱਡਾ ਦਿਖਾਉਣ ਲਈ, ਲਾਈਕ ਸ਼ੇਰਾਂ ਲਈ ਉਹਦੇ ਤੇ ਨੱਚੀ ਜਾਂਦੇ ਸੀਗੇ। ਸੋ ਇਹ ਗੱਲਾਂ ਤੋਂ ਬਚ ਗਏ ਅਸੀਂ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਸਾਨੂੰ ਬੇਨਤੀ ਹੈ ਵੀ ਕਿਸੇ ਦੀ ਬਿਮਾਰੀ ਆਪਦੇ ਗਲ ਨਾ ਪਾਓ, ਉਹਨਾਂ ਨੂੰ 25 ਤਰੀਕ ਆ, 25 ਤਰੀਕ ਨੂੰ ਸੰਜਮ ਵਰਤੋ। ਜਿਹੜਾ ਕੁਛ ਕਰਦੇ ਆ ਦੇਖਦੇ ਆ ਕੀ ਕਰਦੇ ਆ, ਐਡੀ ਵੀ ਕੋਈ ਤੋਪ ਨਹੀਂ ਚੱਲਦੀ। ਜੋ ਕੰਟਰੋਲ ਆ ਚਾਰ ਸਵੇਰੇ, ਇੱਕ ਦਿਨ ਦੋ ਦਿਨ ਵਿਰੋਧ ਤਾਂ ਕਰ ਲੈਣਗੇ, ਚਾਰ ਬੱਸਾਂ ਭੰਨ ਲੈਣਗੇ, ਆਪੇ ਸਰਕਾਰ ਕਾਬੂ ਕਰ ਲੂਗੀ, ਬਸ ਇੱਥੇ ਤੱਕ ਰਹਿਣ ਦੀ ਉਮੀਦ ਆ। ਜੇ ਅਸੀਂ ਮੂਹਰੋਂ ਪੈ ਗਏ ਫੇਰ ਇਹ ਪਤਾ ਨੀ, ਇਹ ਦੰਗਿਆਂ ਫੇਰ ਇਹ ਦੰਗਿਆਂ ਦਾ ਰੂਪ ਵੀ ਧਾਰਨ ਕਰ ਸਕਦੀ ਹੈ।
ਜੀ ਬਿਲਕੁਲ। ਸੋ ਬਰਾੜ ਸਾਹਿਬ, ਅੱਗੇ ਇੱਕ ਖਬਰ ਦੇ ਵਿੱਚ ਆ ਰਿਹਾ ਹੈ ਕਿ ਅੱਤਵਾਦੀਆਂ ਨੂੰ ਪਨਾਹ ਦੇਣ ਤੇ ਪਾਕ ਨੂੰ ਟਰੰਪ ਦੀ ਖੁਰਕੀ। ਸੋ ਡੋਨਲਡ ਟਰੰਪ ਨੇ ਅੱਤਵਾਦੀਆਂ ਨੂੰ ਸੁਰੱਖਿਅਤ ਟਿਕਾਣਾ ਜਿਹੜਾ ਮੁਹੱਈਆ ਕਰਾਉਣ ਤੇ ਪਾਕਿਸਤਾਨ ਨੂੰ ਬੜੇ ਸਖ਼ਤ ਲਹਿਜ਼ੇ ਚ ਚੇਤਾਵਨੀ ਦਿੱਤੀ ਹੈ।
ਦੇਖੋ, ਪਾਕਿਸਤਾਨ ਦੀ ਕਿਤੇ ਨਾ ਕਿਤੇ ਡਰੋਬੈਕ ਤਾਂ ਆ ਚੁੱਕਿਆ ਵੀ ਉਹਦਾ ਬਹੁਤ ਸਾਰਾ ਫੰਡ ਅਮਰੀਕਾ ਵੱਲੋਂ ਬੰਦ ਕੀਤਾ ਜਾ ਸਕਿਆ, ਕੀਤਾ ਜਾ ਚੁੱਕਿਆ, ਤੇ ਇੱਧਰ ਹੁਣ ਟਰੰਪ ਵੀ ਘੁਰਕੀਆਂ ਦੇ ਰਿਹਾ, ਪਰ ਕੱਲੀਆਂ ਘੁਰਕੀਆਂ ਨਾਲ ਨਹੀਂ ਸਰਦਾ। ਪਾਕਿਸਤਾਨ ਜਿਹਨੂੰ ਕਹਿੰਦੇ ਨਾ ਅਲਫ ਨੰਗਾ ਹੋ ਚੁੱਕਿਆ ਦੁਨੀਆਂ ਦੇ ਸਾਹਮਣੇ, ਜਿਹ ਚ ਕੋਈ ਸ਼ੱਕ ਹੀ ਨਹੀਂ ਰਿਹਾ ਵੀ ਅੱਤਵਾਦ ਨੂੰ ਸ਼ਹਿ ਦੇਣ ਵਾਲਾ ਜਾਂ ਅੱਤਵਾਦੀਆਂ ਦੀ ਜਿਹੜੀ ਇੱਕ ਪਨਾਹ ਗਿਰਾ ਉਹ ਪਾਕਿਸਤਾਨ ਆ, ਤੇ ਪਾਕਿਸਤਾਨ ਤੋਂ ਹੀ ਜਿਹੜੀ ਇਹ ਪੈਦਾਇਸ਼ ਆ ਇਹਦੀ, ਤਾਂ ਸਾਰੀ ਦੁਨੀਆਂ ਉਹਨੂੰ ਇਹ ਕਹਿ ਚੁੱਕੀ ਆ। ਚੀਨ ਸਿਰਫ ਆਪਦੇ ਮਤਲਬ ਲਈ ਉਹਨੂੰ ਹਮਾਇਤ ਦੇ ਰਿਹਾ ਵੀ ਭਾਰਤ ਨਾਲ ਸਿਰ ਚੱਕ ਲੇ, ਸਿਰਫ ਆਹੀ ਕਾਰਨ ਆ ਚੀਨ ਦਾ ਹਮਾਇਤ ਦੇਣਾ, ਪਰ ਅੰਦਰੋਂ ਤਾਂ ਚੀਨ ਨੂੰ ਵੀ ਪਤਾ। ਸੋ ਜੇ ਦੂਜੀਆਂ ਕੰਟਰੀਆਂ ਸਾਰੀਆਂ ਨੂੰ ਪਤਾ ਤਾਂ ਫਿਰ ਕੱਲੀਆਂ ਘੁਰਕੀਆਂ ਕਿਉਂ? ਸਾਰੇ ਮੁਲਕ ਰਲ ਕੇ ਪਾਕਿਸਤਾਨ ਨੂੰ ਕਿਉਂ ਨੀ ਉਹਨੂੰ ਇੱਕ ਹਾਸ਼ੀਏ ਤੇ ਧੱਕ ਦਿੰਦੇ? ਤਾਂ ਉਹਨੂੰ ਪਤਾ ਹੀ ਹੈ ਸਾਨੂੰ ਪਾਕਿਸਤਾਨ ਦੇ ਕੋਲੇ ਆਪਦਾ ਕੀ ਆ ਤੇ ਉਹ ਕਿੰਨੇ ਕੁ ਚਿਰ ਸਰਵਾਈਵ ਕਰ ਸਕਦਾ ਦੁਨੀਆਂ ਦੇ ਬਿਨਾਂ। ਤਾਂ ਜੇ ਤੁਸੀਂ ਉਹਨੂੰ ਉਹਨੇ ਹਰ ਚੀਜ਼ ਬੈਨ ਕਰ ਦਿਓ ਪਾਕਿਸਤਾਨ ਦੀ, ਤਾਂ ਤੁਹਾਨੂੰ ਆਪ ਹੀ ਪਤਾ ਲੱਗੂ ਪਾਕਿਸਤਾਨ ਦੇ ਵਿੱਚ ਉਹਨੇ ਗੌਰਮੈਂਟ ਨੂੰ ਵੀ ਅਸੀਂ ਕਿੱਥੋਂ ਗੌਰਮੈਂਟ ਉਹ ਕਰੀਏ। ਸੋ ਕਿਤੇ ਨਾ ਕਿਤੇ ਇਹ ਕੁਝ ਕੁ ਸਿਆਸੀ ਲੋਕ ਆ ਜਿਹੜੇ ਉਹ ਨਹੀਂ ਜਾਣ ਦਿੰਦੇ ਹੁਣ ਚਾਈਨਾ ਪਾਕਿਸਤਾਨ ਨੂੰ, ਇਸੇ ਲਈ ਸਾਰਾ ਦੇ ਰਿਹਾ ਵੀ ਭਾਈ ਕੋਈ ਇਹਨਾਂ ਦਾ ਉਹ ਨਾ ਹੋ ਜੇ ਕਿਤੇ ਨਾ ਕਿਤੇ ਵੀ ਭਾਰਤ ਨਾ ਇੱਥੇ ਸਟਰੋਂਗ ਹੋ ਜੇ ਏਸ਼ੀਆ ਦੇ ਵਿੱਚ। ਬਸ ਆਹ ਇੱਕ ਕਾਰਨ ਕਰਕੇ ਜਿਹੜੀ ਆਪਣਾ ਤੇ ਕਰੋੜਾਂ ਰੁਪਈਆ ਸਿਰਫ ਇਸ ਲਈ ਦਿੱਤਾ ਜਾ ਰਿਹਾ ਵੀ ਭਾਈ ਤੁਸੀਂ ਹਥਿਆਰ ਚੱਕੋ, ਲੋਕਾਂ ਨੂੰ ਨਿਹੱਥੇ ਲੋਕਾਂ ਨੂੰ ਮਾਰੋ ਤੇ ਦਹਿਸ਼ਤ ਫੈਲਾਓ।
ਜੀ ਸਬਰਾਟ ਸਾਹਿਬ, ਖਬਰਾਂ ਦੇ ਵਿੱਚ ਅੱਗੇ ਆ ਰਿਹਾ ਕਿ ਇੱਕ ਹੋਰ ਖਬਰ ਜਿਹੜੀ ਹੈ ਮੰਦਭਾਗੀਆ ਰਹੀ ਕਿ ਨਿਹੰਗ ਮੁਖੀ ਨੂੰ ਗੋਲੀ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਹੈ। ਪਿੰਡ ਕਾਹਨਕੇ ਚ ਬੁੱਢਾ ਦਲ ਦੇ ਸੁਰਜੀਤ ਸਿੰਘ ਦੇ ਧੜੇ ਦੀ ਘੋੜਿਆਂ ਵਾਲੀ ਵਹੀਰ ਦੇ ਮੁਖੀ ਬਹਾਦਰ ਸਿੰਘ ਦੀ ਰਾਤ 11 ਵਜੇ ਸੁੱਤੇ ਪਿਆਂ ਨੂੰ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਜਿਹੜੀ ਕਰ ਦਿੱਤੀ ਗਈ ਹੈ।
ਦੇਖੋ, ਕੁਝ ਇੱਕ ਸੰਸਥਾਵਾਂ ਜਾਂ ਕੁਝ ਇੱਕ ਅਦਾਰੇ ਇਹ ਜਿਹੇ ਹੁੰਦੇ ਆ ਜਿੱਥੇ ਵਿਵਾਦ ਬਚਪਨ ਤੋਂ ਚੱਲਦਾ ਰਿਹਾ। ਗੁਰੂ ਦੀਆਂ ਲਾਡਲੀਆਂ ਫੌਜਾਂ ਰੰਗਰੇਟੇ ਗੁਰੂ ਕੇ ਬੇਟੇ ਇਹ ਜਿਹੇ ਸ਼ਬਦਾਂ ਨਾਲ ਨਵਾਜੇ ਗਏ ਸੀ ਗੁਰੂ ਸਾਹਿਬ ਵੱਲੋਂ। ਇਹ ਕੌਮ ਇਹ ਖੁਦ ਬਣਾਈ ਗਈ ਸੀਗੀ, ਇੱਕ ਕਹਿ ਸਕਦੇ ਕੌਮ ਨੀ ਕਹਿ ਸਕਦੇ, ਪੰਥ ਦੀ ਇੱਕ ਰਵਾਇਤ ਸੀ, ਪੰਥ ਦੇ ਵਿੱਚ ਇੱਕ ਮੂਹੀ ਸੀ ਇਹ ਜਿਹਨੂੰ ਕਹਿ ਸਕਦੇ ਹਾਂ। ਤਾਂ ਉਹ ਉਹਨਾਂ ਨੂੰ ਜਿਹੜੀਆਂ ਕੁਝ ਕੁ ਵੱਖਰੀਆਂ ਹਦਾਇਤਾਂ ਦਿੱਤੀਆਂ ਗਈਆਂ ਸੀ, ਵੱਖਰੇ ਰੂਪ ਦੇ ਵਿੱਚ ਉਹਨਾਂ ਦਾ ਰਹਿਣ ਸਹਿਣ ਸੀ, ਉਹਨਾਂ ਦੇ ਨੀਲੇ ਰੰਗ ਦੇ ਨਿਸ਼ਾਨ ਸਭ ਚੜਾਏ ਜਾਂਦੇ ਆ। ਜੇ ਤੁਸੀਂ ਕਦੇ ਵੀ ਦੇਖੋਗੇ ਨਿਹੰਗ ਮੁਖੀਆਂ ਦੇ ਤਾਂ ਕਦੇ ਵੀ ਉਹ ਪੀਲੇ ਰੰਗ ਦਾ ਜਿਹੜਾ ਕੇਸਰੀ ਜਿਹੜੇ ਝੰਡੇ ਆ ਉਹ ਨਹੀਂ ਹੁੰਦੇ, ਨੀਲੇ ਝੰਡੇ ਜਿਹੜੇ ਚੜਾਏ ਜਾਂਦੇ ਇਹਨਾਂ ਦੇ। ਤਾਂ ਉਹ ਤੁਸੀਂ ਇਹਨਾਂ ਦੀ ਜਿਹੜੀ ਇਸ ਜਿਹੜੀ ਇੱਕ ਮੂਹੀ ਆ, ਇਹਨਾਂ ਮੂਹੀ ਦੇ ਵਿੱਚ ਜਿਹੜੀ ਦੁਸ਼ਮਣੀ ਆ ਆਪਸੀ ਅੰਦਰਲੀ ਅੰਦਰੂਨੀ ਦੁਸ਼ਮਣੀ ਉਹ ਬਹੁਤ ਪਹਿਲਾਂ ਤੋਂ ਚੱਲਦੀ ਆ ਰਹੀ ਆ। ਕੁਝ ਕੁ ਚਿਰ ਸੰਤਾ ਸਿੰਘ ਜਿੰਨਾ ਚਿਰ ਮੁਖੀ ਰਹੇ ਆ 35-40 ਸਾਲ ਉਹਨਾਂ ਨੇ ਜ਼ਰੂਰ ਇਕਜੁੱਟ ਕਰੀ ਰੱਖਿਆ, ਪਰ ਉਦੋਂ ਬਾਅਦ ਬਲਵੀਰ ਸਿੰਘ ਹੋਰਾਂ ਦੇ ਧੜੇ ਦੇ ਵਿੱਚ ਆਪਸ ਵਿੱਚ ਦੀ ਇਹਨਾਂ ਦਾ ਗੋਲੀ ਚੱਲਦੀ ਰਹੀ ਆ। ਬਹੁਤ ਬਲਵੀਰ ਸਿੰਘ ਤੁਹਾਨੂੰ ਪਤਾ ਹੋਣਾ ਜਿਹੜਾ ਹੁਣ ਦੇ ਮੁਖੀ ਆ ਬਲਵੀਰ ਸਿੰਘ ਉਹਨਾਂ ਦਾ ਪਰਿਵਾਰ ਦੇ ਬਹੁਤ ਸਾਰੇ ਜੀ 8-9 ਜੀ ਇੱਕੋ ਟਾਈਮ ਮਾਰਤੇ ਸੀਗੇ ਜਦੋਂ ਮੁਖੀ ਬਣੇ ਸੀ। ਪਰ ਉਹ ਚੀਜ਼ਾਂ ਇਹਨਾਂ ਲਈ ਆਮ ਚੀਜ਼ਾਂ ਤੇ ਇਹ ਇੱਕ ਜਿਹੜੀ ਕਬਜ਼ਿਆਂ ਦੀ ਜਾਂ ਚੌਧਰ ਦੀ ਲੜਾਈਆਂ ਅਕਸਰ ਲੜਦੇ ਆ। ਪਰ ਦੁੱਖ ਲੱਗਦਾ ਵੀ ਗੁਰੂ ਮਹਾਰਾਜ ਦੀ ਇੱਕ ਵੱਡੀ ਮਹਾਨ ਪਰੰਪਰਾ ਜਿਹੜੀ ਬਣਾਈ ਗਈ ਸੀ, ਰੰਗਰੇਟੇ ਗੁਰੂ ਕੇ ਬੇਟੇ ਜਾਂ ਨਿਹੰਗ ਸਿੰਘ ਸਾਜੇ ਗਏ ਸੀ, ਤਾਂ ਉਹਨਾਂ ਜਿਹੜੀ ਉਹ ਜਿਹੜੀ ਇੱਕ ਪਰਥਾ, ਉਸ ਪਰਥਾ ਦੇ ਵਿੱਚ ਜਿਹੜੀ ਅੰਦਰੂਨੀ ਕਲੇਸ਼ ਆ ਉਹ ਕਿਤੇ ਨਾ ਕਿਤੇ ਚੰਗਾ ਨਹੀਂ ਲੱਗਦਾ। ਦੂਜਾ ਇਹ ਆ ਵੀ ਪੂਰਨ ਸਿੱਖੀ ਸਰੂਪ ਚ ਰਹਿਣ ਵਾਲੇ ਲੋਕ ਹੁੰਦੇ ਆ ਇਹ ਲੋਕ। ਜਿਹੜਾ ਆਮ ਜਿਹੜਾ ਸਿੱਖ ਆ, ਚਾਹੇ ਉਹ ਅੰਮ੍ਰਿਤਧਾਰੀ ਸਿੱਖ ਆ, ਤੁਸੀਂ ਦੇਖਿਆ ਹੋਣਾ ਉਹ ਦੁਨਿਆਵੀ ਕੱਪੜੇ ਪਾਉਂਦੇ ਆ, ਦੁਨਿਆਵੀ ਢੰਗ ਨਾਲ ਰਹਿੰਦੇ ਆ, ਆਪਦਾ ਸਭ ਕੁਝ ਕਰਦੇ ਆ। ਪਰ ਇੱਕੋ ਇੱਕ ਜਿਹੜੀ ਇਹ ਮੂਹ ਸਾਡੇ ਸਿੱਖ ਕੌਮ ਦੇ ਵਿੱਚ ਜੇ ਨਿਹੰਗ ਸਿੰਘ ਦੀ ਮੂਹੀ ਦੇਖੀ ਜਾਏ ਤਾਂ ਉਹ ਹਰ ਟਾਈਮ ਪੂਰੇ ਬਾਣੇ ਦੇ ਵਿੱਚ ਰਹਿੰਦੇ ਆ, ਪੂਰਾ ਉਵੇਂ ਸੱਜ ਧੱਜ ਕੇ ਪੂਰੇ ਗੁਰਸਿੱਖ ਰਹਿੰਦੇ। ਕਈ ਵਾਰ ਤਾਂ ਇੰਨੇ ਕੁ ਜਾਚ ਰਹੇ ਹੁੰਦੇ ਆ ਵੀ ਬੰਦਾ ਮੱਲੋ ਜੋਰੀ ਤੁਸੀਂ ਦੇਖਿਆ ਹੋਣਾ ਵੀ ਉਹਨਾਂ ਦੀਆਂ ਫੋਟੋਆਂ ਖਿੱਚਦਾ, ਉਹਨਾਂ ਦਾ ਪਹਿਰਾਵਾ ਐਡਾ ਕੁ ਜਾਚ ਰਿਹਾ ਹੁੰਦਾ, ਐਡਾ ਬਹੁਤ ਭਾਵੇਂ ਠੀਕ ਆ ਵੀ ਸਾਨੂੰ ਅਸੀਂ ਵਿਦੇਸ਼ਾਂ ਚ ਆ ਗਏ ਵੱਖਰੀ ਗੱਲ ਆ, ਸਾਨੂੰ ਜੋਬ ਕਰਨ ਚ ਦਿੱਕਤਾਂ ਆਉਂਦੀਆਂ ਜਾਂ ਹੋਰ ਆਉਂਦੀਆਂ, ਪਰ ਇਹ ਨੀ ਹੈਗਾ ਵੀ ਉਹ ਪਹਿਰਾਵਾ ਕੋਈ ਸਵਾਂਗ ਹੋਵੇ। ਉਹ ਪਹਿਰਾਵਾ ਇੱਕ ਸ਼ਾਨ ਲੱਗਦਾ, ਇੱਕ ਦਿਖਾਉਂਦਾ ਆਪਣੇ ਆਪ ਦੇ ਵਿੱਚ, ਬੋਲਦਾ ਵੀ ਸਿੱਖੀ ਸਰੂਪ ਦਾ ਪਹਿਰਾਵਾ ਜੀ, ਕਿਆ ਸਜੇ ਧਜੇ, ਕਿਆ ਦਸਤਾਰਾਂ ਸਜਾਈਆਂ, ਕਿਵੇਂ ਉਹਨਾਂ ਨੇ ਖੰਡੇ ਕਿਹਦਾ, ਕਿੰਨਾ ਕੁਛ ਉਹਨਾਂ ਨੇ ਜਿਹੜਾ ਲਾਇਆ ਹੁੰਦਾ। ਪਰ ਜਦੋਂ ਤੁਸੀਂ ਇੰਨੇ ਅਟ੍ਰੈਕਸ਼ਨ ਚੋਂ, ਸੈਂਟਰ ਆਫ ਅਟ੍ਰੈਕਸ਼ਨ, ਉਦੋਂ ਤੁਸੀਂ ਕੋਈ ਮਾੜਾ ਕਾ ਵਿਹਾਰ ਕਰਦੇ ਹੋ, ਕੋਈ ਮਾੜੀ ਉਦਾਹਰਣ ਪੇਸ਼ ਕਰਦੇ ਹੋ, ਤਾਂ ਉਹ ਕਿਤੇ ਨਾ ਕਿਤੇ ਸਾਰੇ ਕੌਮ ਲਈ ਬਹੁਤ ਮਾੜੀ ਹੋ ਜਾਂਦੀ ਆ। ਤੇ ਇਹ ਕੁੱਲ ਮਿਲਾ ਕੇ ਜਿਹੜੀਆਂ ਇਹ ਜਿਹੀਆਂ ਬੁੱਢਾ ਦਲ ਦੀਆਂ ਗਤੀਆਂ ਦੀਆਂ ਅੰਦਰ ਖਾਤੇ ਕਤਲੋ ਗੌਰਤ ਅਕਸਰ ਚੱਲਦੀ ਰਹਿੰਦੀ ਆ। ਪਿੱਛੇ ਜੇ ਮੁਕਤਸਰ ਦੇ ਇੱਕ ਗੁਰਦੁਆਰਾ ਸਾਹਿਬ ਚ ਵੀ ਇਹਨਾਂ ਦਾ ਆਪਸ ਵਿੱਚ ਧੜਿਆਂ ਦਾ ਦੋ ਦਾ ਕਤਲ ਹੋਇਆ ਸੀ। ਸੋ ਇਹ ਕਬਜ਼ਿਆਂ ਨੂੰ ਲੈ ਕੇ, ਇਹਨਾਂ ਨੂੰ ਲੈ ਕੇ ਚੱਲਦੀਆਂ, ਇਹ ਕਿਤੇ ਨਾ ਕਿਤੇ ਪਰਸਨਲ ਚੀਜ਼ਾਂ ਤੇ ਗੁਰੂ ਸਾਹਿਬ ਦੀ ਮਹਾਨ ਪਰੰਪਰਾ ਦੀ ਵੀ ਇਹ ਮੇਰੇ ਹਿਸਾਬ ਨਾਲ ਉਲਟ ਚੱਲਦੀਆਂ ਹੋਈਆਂ ਗੱਲਾਂ।
ਹੈਲੋ
ਜੀ 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 ਸੁਖਪ੍ਰੀਤ
ਜੀ ਜੀ ਬਰਾੜ ਸਾਹਿਬ। ਸੋ ਅੱਗੇ ਖਬਰਾਂ ਦੇ ਵਿੱਚ ਗੱਲ ਕਰਦੇ ਆ ਜੀ, ਸੁਰਜੀਤ ਪਾਤਰ ਹੁਣਾਂ ਦੀ, ਜਿਨ੍ਹਾਂ ਨੂੰ ਕਲਾ ਪਰਿਸ਼ਦ ਦੇ ਚੇਅਰਮੈਨ ਦੀ ਜਿਹੜੇ ਨਿਯੁਕਤੀ ਪੱਤਰ ਆ ਜਿਹੜਾ ਨਵਜੋਤ ਸਿੱਧੂ ਨੇ ਸੌਂਪਿਆ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਰਿਹਾਇਸ਼ ਤੇ। ਸੋ ਬੜਾ ਹੀ ਸ਼ਲਾਘਾਯੋਗ ਕਦਮ ਹੈ ਜੀ, ਕੀ ਕਹੋਗੇ ਇਹਦੇ ਬਾਰੇ?
ਦੇਖੋ ਕੱਲ ਉਹਨਾਂ ਦੀ ਨਿਯੁਕਤੀ ਬਾਰੇ ਥੋੜੀ ਜਿਹੀ ਗੱਲ ਆਈ ਸੀਗੀ, ਪਰ ਅੱਜ ਪਤਾ ਲੱਗਿਆ ਵੀ ਉਹਨਾਂ ਦੇ ਜਿਹੜਾ ਇੱਕ ਬਹੁਤ ਵਧੀਆ ਰਵਾਇਤ ਜਿਹਨੂੰ ਮੈਂ ਕਹੂੰਗਾ, ਉਹ ਅਜੀ ਵੀ ਇੱਕ ਮੰਤਰੀ, ਉਸ ਮਹਿਕਮੇ ਦਾ ਮੰਤਰੀ ਖੁਦ ਜਾ ਕੇ ਉਹਨਾਂ ਦੇ ਘਰੇ ਨਿਯੁਕਤੀ ਪੱਤਰ ਦੇ ਰਿਹਾ। ਇਹ ਹੁੰਦਾ ਜੀ ਸਨਮਾਨ, ਇਹ ਹੁੰਦੀ ਹੈ ਤੁਹਾਡੀ ਕਮਾਈ ਜਿਹੜੀ ਪਾਤਰ ਸਾਹਿਬ ਨੇ ਕੀਤੀ ਆ। ਬਹੁਤ ਸਾਰੇ ਲੋਕ ਪਾਤਰ ਸਾਹਿਬ ਨੂੰ ਦੀ ਵੀ ਨਿੰਦਿਆ ਕਰਦੇ ਆ, ਕਿਉਂਕਿ ਪਾਤਰ ਸਾਹਿਬ ਕਿਤੇ ਕਰੜੇ ਸ਼ਬਦ ਨਹੀਂ ਬੋਲਦੇ ਤੇ ਲੋਕਾਂ ਨੂੰ ਕਰੜੇ ਸ਼ਬਦ ਪਸੰਦ ਆ, ਲੋਕ ਕਹਿੰਦੇ ਵੀ ਕਰੜੇ ਸ਼ਬਦ ਬੋਲਣ। ਪਰ ਇੱਕ ਜਿਹੜਾ ਕੋਮਲ ਕਵੀ, ਕੋਮਲ ਹਿਰਦਾ ਬੰਦਾ ਹੁੰਦਾ ਨਾ, ਉਹਦੇ ਸ਼ਬਦ ਇੰਨੇ ਕੁ ਕਰੜੇ ਹੁੰਦੇ ਆ ਜੇ ਤੁਸੀਂ ਮਹਿਸੂਸ ਕਰੋ ਤਾਂ, ਉਹਦੇ ਸ਼ਬਦ ਸਦੀਆਂ ਤੱਕ ਲੋਕਾਂ ਦੇ ਸੀਨਿਆਂ ਚ ਵੱਜਦੇ ਰਹਿੰਦੇ ਆ। ਪਾਤਰ ਸਾਹਿਬ ਦੀਆਂ ਕਵਿਤਾਵਾਂ ਨੂੰ ਜੇ ਤੁਸੀਂ ਮਹਿਸੂਸ ਕਰੋ ਨਾ, ਤੇ ਉਹ ਪਤਾ ਨੀ ਕਿੰਨੇ ਕੁ ਹਾਕਮਾਂ ਨੂੰ, ਕਿੰਨੇ ਕੁ ਬਾਬਰਾਂ ਨੂੰ ਜਾਬਰ ਕਹਿ ਚੁੱਕੇ ਆ। ਉਹ ਕੋਈ ਇਹ ਨੀ ਹੈ ਵੀ ਉਹਨਾਂ ਨੇ ਕਿਤੇ ਕੀਤਾ ਨੀ, ਪਰ ਰੌਲਾ ਇਹ ਆ ਵੀ ਸਾਨੂੰ ਤਾਂ ਇਹ ਚੀਜ਼ ਚਾਹੀਦੀ ਆ ਵੀ ਪਾਤਰ ਸਾਹਿਬ ਇੱਕ ਕਵੀ ਸ਼ਾਇਰ ਆ ਤੇ ਉਹ ਉੱਠ ਕੇ ਤੜਕੇ ਕਹਿਣ ਬਾਦਲ ਮੁਰਦਾਬਾਦ, ਕੈਪਟਨ ਅਮਰਿੰਦਰ ਸਿੰਘ ਮੁਰਦਾਬਾਦ, ਵੀ ਬਸ ਸਾਨੂੰ ਇਹ ਚੀਜ਼ ਚਾਹੀਦੀ ਆ। ਸਾਨੂੰ ਇਹ ਨੀ ਚਾਹੀਦਾ ਵੀ ਉਹ ਕੀ ਕਰੈਕਟਰ ਆ ਯਾਰ। ਕਿਸੇ ਬੰਦੇ ਨੂੰ ਉਹਨਾਂ ਦਾਇਰਿਆਂ ਤੋਂ ਬਾਹਰ ਕੱਢ ਕੇ ਵੀ ਦੇਖ ਲਓ, ਉਸ ਦਾਇਰਿਆਂ ਤੋਂ ਬਾਹਰ ਕੱਢ ਕੇ ਦੇਖੋ ਵੀ ਉਸ ਇਨਸਾਨ ਦਾ ਕੀ ਸਾਡੇ ਜੀਵਨ ਦੇ ਵਿੱਚ ਰੋਲ ਆ, ਉਸ ਇਨਸਾਨ ਕਿਹੜੇ ਮਕਸਦ ਲਈ ਇਸ ਦੁਨੀਆਂ ਦੇ ਉੱਤੇ ਆਇਆ ਤੇ ਉਸ ਮਕਸਦ ਦੇ ਵਿੱਚ ਉਹ ਕਿੱਥੋਂ ਤੱਕ ਕਾਮਯਾਬ ਹੋਇਆ, ਜੇ ਉਸ ਨਜ਼ਰੀਏ ਨਾਲ ਦੇਖੋਗੇ ਨਾ। ਹੁਣ ਵੀ ਮੈਂ ਦੇਖਿਆ ਬਹੁਤ ਸਾਰੇ ਸਿਆਸੀ ਲੋਕ ਕਹੀ ਜਾਂਦੇ ਜੀ ਉਹ ਸੱਤੀ ਸੀਗੀ ਜਿਹੜੀ ਉਹ ਅਕਾਲੀਆਂ ਦੀ ਚਹੇਤੀ ਸੀ, ਪਾਤਰ ਸਾਹਿਬ ਕਾਂਗਰਸੀਆਂ ਦੇ ਚਹੇਤੇ ਆ, ਚਲੋ ਜੀ ਪਾਤਰ ਸਾਹਿਬ ਨੂੰ ਉਹਨਾਂ ਨੇ ਨਿਯੁਕਤੀ ਦੇ ਦਿੱਤੀ। ਉਹ ਯਾਰ ਇਦੋਂ ਬਾਹਰ ਨਿਕਲ ਕੇ ਵੀ ਸੋਚ ਲਓ ਕਿਤੇ, ਜੇ ਹੁਣ ਚਹੇਤਿਆਂ ਨੂੰ, ਜੇ ਮੈਨੂੰ ਇੱਥੇ ਨਵਜੋਤ ਸਿੱਧੂ ਦਾ ਜੇ ਕਿਸੇ ਨੂੰ ਆਰਟ ਦਾ ਬਣਾਉਣਾ ਚਾਹੁੰਦੇ ਸੀ ਤੇ ਉਹ ਕਿਸੇ ਨੂੰ ਵੀ ਬਣਾ ਸਕਦੇ ਸੀ, ਕਿਉਂਕਿ ਇਸ ਚ ਕੋਈ ਜ਼ਰੂਰੀ ਨਹੀਂ ਵੀ ਸੁਰਜੀਤ ਪਾਤਰ ਜਿੱਡਾ ਕੱਦ ਕਾਠ ਹੋਣਾ ਜ਼ਰੂਰੀ ਆ। ਉਹਨੂੰ ਕਿਸੇ ਵੀ ਆਪਦੇ ਚਹੇਤੇ ਨੂੰ ਵੀ ਇਸ ਅਹੁਦੇ ਤੇ ਲਾ ਸਕਦੇ ਸੀ ਤੇ ਸੁੱਖ ਸਹੂਲਤਾਂ ਦੇ ਸਕਦੇ ਜਿਵੇਂ ਕਿ ਅਕਸਰ ਗੌਰਮੈਂਟ ਕਰਦੀ ਆ। ਪਰ ਹੁਣ ਜੇ ਸੁਰਜੀਤ ਪਾਤਰ ਵਰਗੇ ਇਨਸਾਨ ਨੂੰ ਉਹਦੇ ਘਰੇ ਜਾ ਕੇ ਨਿਯੁਕਤੀ ਪੱਤਰ ਦੇ ਕੇ, ਪਹਿਲਾਂ ਤਾਂ ਨਵਜੋਤ ਸਿੱਧੂ ਦੀ ਇਸ ਚ ਸ਼ਲਾਘਾ ਕਰਨੀ ਬਣਦੀ ਹੈ ਜੀ, ਉਹਨਾਂ ਨੇ ਬਹੁਤ ਵਧੀਆ ਇਹ ਕੰਮ ਕੀਤਾ, ਉਹ ਆਪਣੇ ਆਪ ਚ ਬਹੁਤ ਵੱਡੇ ਇੱਕ ਸਟਾਰ ਆ, ਤੇ ਉਹ ਜੇ ਕਿਸੇ ਦੇ ਘਰ ਜਾ ਕੇ ਇੱਦਾਂ ਕੁਛ ਕਹਿੰਦੇ ਆ ਤਾਂ ਕੋਈ ਅਹਿਮੀਅਤ ਆ ਉਹਦੇ ਵਿੱਚ, ਤਾਂ ਫਿਰ ਹੁਣ ਤੁਸੀਂ ਦੇਖੋ ਵੀ ਪਾਤਰ ਸਾਹਿਬ ਕਿੱਡੇ ਸਟਾਰ ਹੋਣਗੇ। ਇੱਕ ਸੁਪਰ ਸਟਾਰ ਜਿਹੜਾ ਉਹਨਾਂ ਦੇ ਘਰੇ ਜਾ ਕੇ ਨਿਯੁਕਤੀ ਦੇ ਰਿਹਾ ਤਾਂ ਪਾਤਰ ਸਾਹਿਬ ਦਾ ਕੀ ਰੁਤਬਾ ਹੋਊਗਾ? ਸੋ ਪਾਤਰ ਸਾਹਿਬ ਨੂੰ ਜਿੱਦਾਂ ਨੇ ਨੇੜੇ ਤੋਂ ਜਾਣਿਆ ਜਾਂ ਸਮਝਿਆ ਜਾਂ ਦੇਖਿਆ, ਉਹਨਾਂ ਲੋਕਾਂ ਨੂੰ ਤਾਂ ਕੋਈ ਕਿੰਤੂ ਪਰੰਤੂ ਆਉਂਦਾ ਹੀ ਨਹੀਂ। ਉਹ ਤਾਂ ਕਹਿ ਦਿੰਦੇ ਵੀ ਇੱਕੋ ਸ਼ਬਦ ਜਿਹੜਾ ਕਾਮਨ ਮੈਂ ਸੁਣਦਾ ਆਇਆ ਪਾਤਰ ਸਾਹਿਬ ਦੇ ਮਾਮਲੇ ਚ, ਜਾਂ ਮੈਨੂੰ ਵੀ ਪਿਛਲੇ ਜਿਹੜੇ ਟੂਰ ਚ ਉਹਨਾਂ ਨਾਲ ਵਿਚਰਨ ਦਾ ਮੌਕਾ ਮਿਲਿਆ ਕਾਫੀ ਚਿਰ ਤੇ ਮੇਰੇ ਕੋਲ ਉਹ ਘਰ ਰਹੇ ਤੇ ਮੈਂ ਉਹਨਾਂ ਨੂੰ ਬੜੀ ਨੇੜੇ ਤੋਂ ਬਚਿਆ, ਤਾਂ ਉਸ ਟਾਈਮ ਦੇ ਵਿੱਚ ਜਿਹੜੀਆਂ ਮੈਂ ਗੱਲਾਂ ਨੋਟ ਕੀਤੀਆਂ ਤੇ ਉਹੀ ਗੱਲ ਜਦੋਂ ਵੀ ਕਿਸੇ ਨਾਲ ਸ਼ੇਅਰ ਕਰੀਏ ਤਾਂ ਇੱਕੋ ਗੱਲ ਕਹਿੰਦੇ ਯਾਰ ਵੀ ਜਿਹੜੀ ਪੋਲਾਈਟਨੈਸ ਹੁੰਦੀ ਆ, ਜਿਹੜੀ ਕੋਮਲਤਾ ਹੁੰਦੀ ਆ, ਉਹਦਾ ਹੱਦ ਆ, ਉਹਦਾ ਸਿਰਾ ਪਾਤਰ ਸਾਹਿਬ, ਬਸ ਉਹਦਾ ਦੂਜਾ ਪਾਸਾ ਵੀ ਉਦੋਂ ਕੋਮਲ ਨਹੀਂ ਹੋ ਸਕਦਾ ਕੋਈ। ਮੇਰੇ 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 ਕੋਲ ਅੱਜ ਵੀ ਉਹਨਾਂ ਦਾ ਇੱਕ ਮੈਸੇਜ ਸਾਹਮਣੇ ਪਿਆ, ਉਹਨਾਂ ਨੇ ਮੈਨੂੰ ਇੱਕ ਵਟਸਐਪ ਦੇ ਉੱਤੇ ਮੈਸੇਜ ਭੇਜਿਆ ਆਪਦੇ ਟੂਰ ਤੋਂ ਘੱਟੋ ਘੱਟ 15 ਦਿਨਾਂ ਬਾਅਦ, 15 ਦਿਨ ਟੂਰ ਤੇ ਆਇਆ ਨੂੰ ਹੋ ਗਏ ਸੀ ਤੇ ਉਹ ਗਿਆ ਨੂੰ ਇੱਥੋਂ ਹੋ ਗਏ ਸੀ, ਤਾਂ 15 ਦਿਨਾਂ ਬਾਅਦ ਉਹਨਾਂ ਨੇ ਮੈਨੂੰ ਇੱਕ ਮੈਸੇਜ ਭੇਜਿਆ ਤੇ ਉਹ ਮੈਸੇਜ ਮੈਂ ਅੱਜ ਵੀ ਉਹਦੀ ਪ੍ਰਿੰਟ ਕਰਕੇ ਵੀ ਰੱਖ ਰੱਖਿਆ ਤੇ ਮੈਂ ਉਹਨੂੰ ਉਂਝ ਵੀ ਸਾਂਭ ਕੇ ਰੱਖਿਆ ਹੋਇਆ, ਕਿਉਂਕਿ ਇਹ ਇੱਕ ਕਿਸਮ ਦੀ ਕਮਾਈ ਹੁੰਦੀ ਹੈ ਤੁਹਾਡੀ ਤੇ ਇਸ ਕਮਾਈ ਨੂੰ ਤੁਸੀਂ ਕਦੇ ਵੀ ਨਹੀਂ ਗਵਾਉਣਾ ਚਾਹੋਗੇ। ਤਾਂ ਉਸ ਕਮਾਈ ਦੇ ਵਿੱਚ ਨਾ ਮੈਂ ਦੇਖਿਆ ਵੀ ਉਹਨਾਂ ਨੇ ਪਾਤਰ ਸਾਹਿਬ ਨੇ ਨਿੱਕੀ ਨਿੱਕੀ ਗੱਲ ਦਾ ਜਿਹੜਾ ਕ੍ਰੈਡਿਟ ਦਿੱਤਾ ਹੋਇਆ, ਨਿੱਕੀ ਨਿੱਕੀ ਗੱਲ ਦਾ, ਵੀ ਇਹ ਨਹੀਂ ਵੀ ਤੁਹਾਨੂੰ ਉਹਨਾਂ ਨੇ ਇਕੱਲੀਆਂ ਧਰ ਦੀਆਂ ਗੱਲਾਂ ਹੀ ਕਹਿਤੀਆਂ ਹੋਣ। ਉਹ ਜੇ ਉਹ ਮੇਰੇ ਕੋਲ ਰਹੇ ਜਿੰਨਾ ਕੁ ਟਾਈਮ ਗੁਜ਼ਾਰ ਕੇ ਗਏ ਉਸ ਟਾਈਮ ਦੇ ਮਾਮਲੇ ਚ, ਉਹਨਾਂ ਨੇ ਪੂਰਾ ਕਲੀਅਰ ਕੱਟ ਮੈਸੇਜ ਲਿਖਿਆ ਵੀ ਮੈਨੂੰ ਕਿਹੋ ਜਿਹਾ ਲੱਗਿਆ ਤੇਰੇ ਘਰ ਰਹਿਣਾ, ਤੇਰੇ ਬੱਚਿਆਂ ਨਾਲ, ਤੇਰੇ ਘਰ ਵਾਲੀ ਦਾ ਖਾਣੇ ਦਾਣੇ ਦਾ ਖਵਾਉਣ ਤੋਂ ਲੈ ਕੇ ਹਰ ਚੀਜ਼ ਉਹਨਾਂ ਨੇ ਐਡੀ ਕੁ ਹੋਮਿਓ ਰਹਿਤ ਲਿਖੀ ਵੀ ਇੱਕ ਮੇਰੇ ਜਿਹੇ ਨਾ ਚੀਜ਼ ਇਨਸਾਨ ਨੂੰ ਉਹਨਾਂ ਨੇ ਇਹ ਜੇ ਸ਼ਬਦ ਦਿੱਤੇ। ਪਰ ਕੀ ਸੀ ਉਹਨਾਂ ਦੀ ਉਹ ਨਿਮਰਤਾ ਤੇ ਉਹਨਾਂ ਦਾ ਜੀਵਨ ਜਾਂਚ ਸਿਖਾਉਂਦੀ ਆ ਵੀ ਉਹ ਜੀਵਨ ਜਾਂਚ ਕਿੱਥੇ ਆ ਉਹਨਾਂ ਦੀ ਤੇ ਉਹ ਕਿਹੋ ਜਿਹੇ ਆ। ਸੋ ਮੈਨੂੰ ਲੱਗਦਾ ਹੁਣ ਜਿਹੜੀ ਉਹਨਾਂ ਦੀ ਨਿਯੁਕਤੀ ਹੋਈ ਆ ਉਸ ਨਿਯੁਕਤੀ ਦੇ ਉੱਤੇ ਉਹ ਜ਼ਰੂਰ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜੀ ਆਉਣ ਵਾਲੇ ਸਮੇਂ ਲਈ, ਕਿਉਂਕਿ ਇਹ ਲੋਕ ਦੂਰ ਅੰਦੇਸ਼ੀ ਲੋਕ ਹੁੰਦੇ ਆ, ਇਹ ਕੋਈ ਨਾ ਕੋਈ ਇਹੋ ਜਿਹਾ ਕੰਮ ਜ਼ਰੂਰ ਕਰਕੇ ਜਾਣਗੇ ਜੇ ਇਹਨਾਂ ਨੂੰ ਮਾੜੀ ਜਿਹੀ ਵੀ ਸਰਕਾਰੀ ਦਖਲ ਅੰਦਾਜ਼ੀ ਨਾ ਹੋਈ ਤੇ ਖੁੱਲ੍ਹ ਕੇ ਕੰਮ ਕਰਨ ਦਾ ਮੌਕਾ ਮਿਲਿਆ, ਤਾਂ ਮੈਨੂੰ ਉਮੀਦ ਆ ਵੀ ਕੁਝ ਨਾ ਕੁਝ ਇਹੋ ਜਿਹਾ ਸਿਰਜ ਜਾਣਗੇ ਜਿਹੜੇ ਕਿ ਆਉਣ ਵਾਲੀਆਂ ਜਨਰੇਸ਼ਨ ਲਈ ਲਾਹੇਵੰਦ ਹੋਊਗਾ, ਜਿਹੜਾ ਕਿ ਕੰਮ ਕਰੂਗਾ ਨਾ ਕਿ ਇਕੱਲੀਆਂ ਸੁਰਖੀਆਂ ਹੋਊ।
ਜੀ ਜੀ ਬਰਾੜ ਸਾਹਿਬ, ਬਿਲਕੁਲ। ਸੋ ਇਹੋ ਜਿਹੇ ਕਲਾ ਪ੍ਰੇਮੀਆਂ ਦਾ ਅੱਗੇ ਆਉਣਾ ਜ਼ਰੂਰੀ ਵੀ ਹੈ, ਔਰ ਉਮੀਦ ਕਰਦੇ ਹਾਂ ਕਿ ਇਸ ਖੇਤਰ ਦੇ ਵਿੱਚ ਚੰਗੇ ਕੰਮ ਜਿਹੜੇ ਹੋਰ ਕਾਰਗੁਜ਼ਾਰੀਆਂ ਪਾਤਰ ਸਾਹਿਬ ਜ਼ਰੂਰ ਕਰਨਗੇ। ਸੋ ਬਰਾੜ ਸਾਹਿਬ, ਖਬਰਾਂ ਦੇ ਵਿੱਚ ਅੱਜ ਮੇਰੇ ਕੋਲ ਇੰਨਾ ਹੀ ਹੈ, ਜੇ ਤੁਹਾਡੇ ਕੋਈ ਖਬਰ ਹੋਵੇ ਤੇ ਤੁਸੀਂ ਜ਼ਰੂਰ ਸਾਂਝ ਪਾਓ।
ਨਹੀਂ ਜੀ, ਬਸ ਖਬਰਾਂ ਤਾਂ ਇੰਨੀਆਂ ਹੀ ਆ, ਸਾਡੇ ਕੋਲ ਤਾਂ ਮੁੱਕਦਾ ਨੀ, ਤਾਂ 24 ਘੰਟੇ ਚੱਲਣ ਵਾਲਾ ਰੇਡੀਓ ਸਟੇਸ਼ਨ ਆ ਸਾਡਾ, ਤਾਂ ਜਿੱਦਾਂ ਪੁੱਛੀ ਜਾਓਗੇ ਚੱਲੀ ਜਾਊਗਾ। ਪਰ ਐਂ ਵੀ ਉਹ ਦੇਖਣ ਨੂੰ ਮੇਰੇ ਵੀ ਅੱਜ ਪਰੁਜੇਵੇਂ ਬਹੁਤ ਜ਼ਿਆਦਾ ਆ, ਤੇ ਮੈਂ ਕਹਿੰਦੇ ਨੀ ਹੁੰਦੇ ਜੇ ਹੁਣ ਇੰਡੀਆ ਦੇ ਵਿੱਚ ਇਹ ਗੱਲ ਲਿਸਨਰਾਂ ਨੂੰ ਸੁਣਦੇ ਆ ਤਾਂ ਇੰਡੀਆ ਦੇ ਲੋਕ ਹੈਰਾਨ ਹੋਣਗੇ ਵੀ ਇਹ ਕੀ ਸਿਸਟਮ ਆ। ਮੈਂ 200 ਕਿਲੋਮੀਟਰ ਅੱਜ ਜਾਣਾ, ਹੁਣ 240 ਕਿਲੋਮੀਟਰ, ਤੇ ਮੈਂ ਇੱਕ ਮੇਰੀ ਅਪੁਆਇੰਟਮੈਂਟ ਆ 15 ਮਿੰਟ ਦੀ, ਉਹ ਅਟੈਂਡ ਕਰਕੇ ਮੈਂ 240 ਕਿਲੋਮੀਟਰ ਵਾਪਸ ਆਉਣਾ ਅੱਜ ਇੱਥੇ ਰਿਵਰਲੈਂਡ ਤੋਂ। ਮੈਂ ਐਡਲੇਡ ਜਾ ਰਿਹਾ ਤੇ ਇੱਕ ਅਪੁਆਇੰਟਮੈਂਟ ਲਈ, ਤੇ ਪਰ ਇਹ ਕੋਈ ਬੋਝਾ ਨਹੀਂ ਲੱਗ ਰਿਹਾ, ਕੋਈ ਇਹ ਨਹੀਂ ਲੱਗ ਰਿਹਾ ਵੀ ਕੋਈ ਬਹੁਤ ਵੱਡਾ ਕੰਮ ਅੱਜ ਤਾਂ, ਤੇ ਪਰ ਐਂ ਲੱਗ ਰਿਹਾ ਵੀ ਚੱਲ ਕੋਈ ਨਹੀਂ, ਮੈਂ ਭੱਜ ਕੇ ਜਾ ਕੇ ਇੱਥੇ ਪਿਕਿੰਗ ਚੱਲ ਰਹੀ ਹੈ ਤੇ ਮੈਂ ਆਪਦੀ ਅਪੁਆਇੰਟਮੈਂਟ ਅਟੈਂਡ ਕਰਿਆ ਵਾਂ। ਸੋ ਵਿਦੇਸ਼ ਚ ਤਾਂ ਇਹ ਜਿਹੜਾ ਕਹਿੰਦੇ ਆਸਟ੍ਰੇਲੀਆ ਚ ਰਹਿਣਾ ਤੇ ਕਿਲੋਮੀਟਰਾਂ ਤੋਂ ਡਰਨਾ, ਇਹ ਤਾਂ ਹੋ ਹੀ ਨਹੀਂ ਸਕਦਾ, ਤੇ ਇਸ ਕਰਕੇ ਜਿਹੜੇ ਮੇਰੇ ਕਾਫੀ ਰੁਝੇਵੇਂ ਆ। ਪਰ ਨਾ ਮੈਂ ਜਾਂਦੇ ਜਾਂਦੇ ਸੁਖਪ੍ਰੀਤ, ਇੱਕ ਸਾਹਿਤ ਨਾਲ ਰਿਲੇਟਡ ਇੱਕ ਹੋਰ ਸੁਰਖੀ ਬਣੀ ਹੋਈ ਆ, ਤੇ ਉਹ ਸੁਰਖੀ ਦੇ ਮਾਮਲੇ ਚ ਮੈਂ ਸਾਡੇ ਸਰੋਤਿਆਂ ਨੂੰ ਬੇਨਤੀ ਕਰੂੰਗਾ ਵੀ ਅੱਜ ਉਹ ਨਾ ਜ਼ਰੂਰ, ਮੈਨੂੰ ਟਾਈਮ ਲੱਗਿਆ ਤਾਂ ਮੈਂ ਸ਼ੇਅਰ ਕਰੂੰਗਾ ਉਹ ਖਬਰ, ਤੇ ਪਰ ਉਹਨੂੰ ਜ਼ਰੂਰ ਵੱਧ ਤੋਂ ਵੱਧ ਸਪੋਰਟ ਕਰਿਓ। ਉਹ ਹੈ ਜੀ ਪੰਜਾਬ ਦੇ ਵਿੱਚ ਨਾ ਪਟਿਆਲੇ ਦੇ ਵਿੱਚ ਇੱਕ ਸਾਹਿਤ ਭਵਨ ਬਣਿਆ ਹੋਇਆ ਸੀਗਾ, ਤੇ ਉਹ ਪੰਜਾਬ ਭਾਸ਼ਾ ਵਿਭਾਗ ਦਾ, ਤੇ ਉਹਦੇ ਵਿੱਚ ਬਹੁਤ ਸੋਹਣੀ ਲਾਇਬ੍ਰੇਰੀ ਬਣੀ ਹੋਈ ਸੀ, ਤੇ ਉੱਥੇ ਵਿੱਚ ਨਾ ਉਹਦੇ ਚ ਇਹੋ ਜਿਹਾ ਸਿਸਟਮ ਬਣਾਇਆ ਹੋਇਆ ਸੀ ਜਿਹਦੇ ਚ ਵੀ ਕੋਈ ਸਾਹਿਤ ਪ੍ਰੇਮੀ ਜਾਂ ਸਾਹਿਤਕ ਲੋਕ ਰਹਿ ਸਕਦੇ ਸੀ, ਉੱਥੇ ਗੋਸ਼ਟੀਆਂ ਕਰ ਸਕਦੇ ਸੀ, ਸਭ ਕੁਝ ਕਰ ਸਕਦੇ। ਪਰ ਕੱਲ ਸਰਕਾਰ ਨੇ ਨਾ ਇੱਕ ਵਾਰ ਫੇਰ ਉਹਦੇ ਅਟੈਕ ਕੀਤਾ, ਪਹਿਲਾਂ ਵੀ 2 ਵਾਰੀ ਉਹਦੇ ਤੇ ਅਟੈਕ ਹੋ ਚੁੱਕਿਆ, ਉਹ ਕਿਸੇ ਨਾ ਕਿਸੇ ਹੋਰ ਡਿਪਾਰਟਮੈਂਟ ਨੂੰ ਬਿਲਡਿੰਗ ਅਲਾਟ ਕਰ ਦਿੱਤੀ ਜਾਂਦੀ ਆ, ਤੇ ਪਹਿਲਾਂ ਵੀ 2 ਵਾਰ ਅੱਜ ਤੋਂ 10-15 ਸਾਲ ਪਹਿਲਾਂ ਉਹਦੀ ਵਿਰੋਧਤਾ ਹੋ ਕੇ ਤੇ ਫੇਰ ਉਹ ਕਾਮਯਾਬ ਰੱਖਿਆ, ਉਹਨੂੰ ਰੱਖਣ ਚ ਕਾਮਯਾਬ ਹੋਏ ਸੀਗੇ ਭਾਸ਼ਾ ਵਿਭਾਗ ਚ। ਪਰ ਉਹ ਹੁਣ ਫੇਰ ਤੀਜਾ ਅਟੈਕ ਹੋਇਆ ਜੀ, ਵੀ ਹੁਣ NCC ਵਾਲਿਆਂ ਨੂੰ ਉਹ ਬਿਲਡਿੰਗ ਦੇ ਦਿੱਤੀ ਗਈ ਆ, ਤੇ ਉਸ ਬਿਲਡਿੰਗ ਦੀ ਇੱਕ ਪਹਿਲਾਂ ਤਾਂ ਆਪਣੀ ਬਿਊਟੀ ਸੀ ਜਿਹੜੀ ਬਣੀ ਸਾਹਿਤਕਾਰਾਂ ਨੂੰ ਮੱਦੇਨਜ਼ਰ ਰੱਖ ਕੇ ਸੀ ਪਟਿਆਲੇ ਦੇ ਵਿੱਚ, ਤੇ ਦੂਜੀ ਇਹ ਸੀ ਵੀ ਜੇ ਕੋਈ ਇਹੋ ਜਿਹੇ ਥਾਂ ਬਣੇ ਹੁੰਦੇ ਆ ਤੇ ਉੱਥੇ ਜ਼ਰੂਰ ਕੋਈ ਨਾ ਕੋਈ ਜਿਹੜੇ ਚੰਗੇ ਕਾਰਜ ਵੀ ਹੁੰਦੇ ਆ। ਸੋ ਮੈਂ ਬੇਨਤੀ ਕਰਦਾ ਜੋ ਵੀ ਸਾਹਿਤ ਨਾਲ ਪੜ੍ਹਨ ਲਿਖਣ ਨਾਲ ਜੁੜੇ ਹੋਏ ਲੋਕ ਆ, ਉਹ ਸਰਕਾਰੀ ਵੈਬਸਾਈਟ ਤੇ ਜਾ ਕੇ ਜਾਂ ਸਰਕਾਰ ਨੂੰ ਜਾਂ ਫੋਟੋ ਨੂੰ ਮੀਡੀਆ ਜ਼ਰੀਏ ਇਹਦੇ ਤੇ ਜ਼ਰੂਰ ਆਪਦੀ ਫੀਡਬੈਕ ਦੇਣ ਵੀ NCC ਲਈ ਹੋਰ ਦਫ਼ਤਰ ਬਥੇਰੇ ਹੋ ਸਕਦੇ ਆ। ਇਹ ਜੇ ਕੋਈ ਭਾਸ਼ਾ ਵਿਭਾਗ ਲਈ ਬਣੀ ਆ 1992 ਦੀ ਇਹ ਬਿਲਡਿੰਗ, ਤੇ ਇਹਨੂੰ ਉਸੇ ਲਈ ਰਹਿਣ ਦਿਓ, ਤੇ ਨਹੀਂ ਤਾਂ ਰਹਿਣ ਬਸੇਰਾ ਕਹਿੰਦੇ ਆ ਜੀ। ਅੱਜ ਇਹ ਖਬਰ ਹੀ ਇਹ ਆਈ ਆ ਵੀ ਰਹਿਣ ਬਸੇਰਾ ਖੋਲਿਆ ਜੀ ਸਾਹਿਤਕਾਰਾਂ ਦਾ। ਸਾਹਿਤਕਾਰ ਪਹਿਲਾਂ ਬਹੁਤ ਗਰੀਬ ਆ ਇੰਡੀਆ ਦੇ ਵਿੱਚ, ਤੇ ਬਹੁਤ ਉਹਨਾਂ ਕੋਲੇ ਘੱਟ ਸਹੂਲਤਾਂ, ਉਹ ਫੇਰ ਵੀ ਸਾਹਿਤ ਰਚ ਰਹੇ ਆ, ਤੇ ਜੇ ਕੋਈ ਉਹਨਾਂ ਕੋਲੇ ਇੱਕ ਸਾਂਝਾ ਥਾਂ ਸੀ ਤਾਂ ਉਹ ਵੀ ਖੋਲਿਆ। ਸੋ ਮੈਂ ਜ਼ਰੂਰ ਬੇਨਤੀ ਕਰਦਾ ਸਾਰੇ ਸੱਜਣਾ ਮਿੱਤਰਾਂ ਨੂੰ ਵੀ ਇਸ ਚੀਜ਼ ਦਾ ਜ਼ਰੂਰ ਜੱਚ ਕੇ ਅਸੀਂ ਵਿਰੋਧਤਾ ਕਰੀਏ ਤੇ ਇਹਨੂੰ ਬਚਾਈਏ
ਜੀ। ਬਰਾੜ ਸਾਹਿਬ ਲੋ ਸਿਮਰਨਜੀਤ ਸਿੰਮੀ ਹੁਣਾਂ ਦਾ ਮੈਸੇਜ ਆਇਆ, ਉਹ ਪੁੱਛ ਰਹੇ ਨੇ ਜੀ ਬਰਾੜ ਸਾਹਿਬ ਔਰੇਂਜ ਫਾਰਮ ਕਿੱਥੇ ਆ ਜੀ ਤੁਹਾਡੇ?
ਇਹ ਆਪਣੇ ਜੀ ਕਿੰਗਸਟਨ ਆਉਣ ਮਰੇ ਰਿਵਰਲੈਂਡ ਦੇ ਵਿੱਚ ਪੈਂਦਾ ਏਰੀਆ ਜੀ, ਤੇ ਜੇ ਤੁਸੀਂ ਰਿਵਰਲੈਂਡ ਬਾਰੇ ਜ਼ਿਆਦਾ ਜਾਣਦੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਣਾ। ਤੇ ਤੁਹਾਨੂੰ ਉੱਥੇ ਆ ਜੀ ਛੋਟਾ ਜਿਹਾ ਕਿਵੇਂ ਐਡਵਰਟਾਈਜਮੈਂਟ ਹੀ ਵਾਲੀ ਆ, ਫਾਰਮ ਤਾਂ ਨਹੀਂ ਐਡਾ ਹੈਗਾ, ਪਰ ਠੀਕ ਆ ਜੀ ਉਹ ਸਾਧਨਾਂ ਤੇ ਉਹ ਕਰੀ ਜਾਂਦੇ ਅਸੀਂ। ਪਰ ਕੱਲ ਆਪਣਾ ਸੁਖਪ੍ਰੀਤ, ਮੈਂ ਨਾ ਇੱਕ ਤਾਨਾ ਮਾਰਿਆ ਸੀ ਸਾਡੇ ਸਾਇਲੈਂਟ ਲਿਸਨਰਸ ਨੂੰ, ਤੇ ਪਰ ਕਈ ਵਾਰੀ ਹੁੰਦਾ ਵੀ ਉਹ ਤਾਨਾ ਤੁਹਾਡੇ ਉਲਟ ਪੈ ਜਾਂਦਾ। ਕੱਲ ਫਿਰ ਮੈਨੂੰ ਇੰਨੀਆਂ ਕੁ ਕਾਲਸ ਆਈਆਂ, ਮੈਂ ਕਈ ਤਾਂ ਚੱਕ ਨਹੀਂ ਸਕਿਆ, ਤੇ ਮੈਂ ਸਾਰਿਆਂ ਨੂੰ ਕਿਹਾ ਸੀ ਵੀ ਭਾਈ ਤੁਸੀਂ ਜ਼ਰੂਰ ਫੀਡਬੈਕ ਦਿਆ ਕਰੋ, ਤਾਂ ਫਿਰ ਮੈਨੂੰ ਪਰਸਨਲ ਪੱਧਰ ਤੇ ਬਹੁਤ ਸਾਰੀ ਫੀਡਬੈਕ ਆਈ, ਤੇ ਕਈ ਕਈ ਚੀਜ਼ਾਂ ਬੜੀਆਂ ਹੈਰਾਨ ਕਰਨ ਵਾਲੀਆਂ ਵੀ ਹੁੰਦੀਆਂ। ਹੁਣ ਰਿਵਰਲੈਂਡ ਦੇ ਵਿੱਚ ਵੀ ਜਿੰਨੇ ਸਾਡੇ ਸੱਜਣ ਮਿੱਤਰ ਰਹਿੰਦੇ ਆ ਉਹ ਸੁਣਦੇ ਆ, ਬਹੁਤ ਸਾਰੇ ਸੱਜਣ ਮਿੱਤਰ ਸੁਣਦੇ ਆ, ਤੇ ਕੱਲ ਮੈਨੂੰ ਬਾਈ ਜੋਗਾ ਸਿੰਘ ਹੋਰਾਂ ਦਾ ਫੋਨ ਆਇਆ, ਤੇ ਉਹ ਹੱਸਣ ਲੱਗ ਗਏ, ਕਹਿੰਦੇ ਤੈਨੂੰ ਪਤਾ ਹੀ ਆ ਮੈਂ ਕੀ ਦੱਸਾਂ ਵੀ ਮੈਂ ਵੀ ਸਾਇਲੈਂਟ ਲਿਸਨਰ ਆ। ਪਰ ਉਦੋਂ ਬਾਅਦ ਬੜੀ ਮੈਨੂੰ ਹੈਰਾਨੀ ਇਹ ਹੋਈ ਵੀ ਮੇਰੇ ਨਾਲ ਵਾਲੇ ਖੇਤ ਦੇ ਵਿੱਚ ਬਾਈ ਸੁਖਵਿੰਦਰ ਕੰਮ ਕਰ ਰਿਹਾ ਸੀ, ਤੇ ਉਹ 3 ਵਜੇ ਕਿਤੇ ਪ੍ਰੂਨਿੰਗ ਕਰਦੇ ਕਰਦੇ ਟਰੈਕਟਰ ਲੈ ਕੇ ਛੱਡ ਕੇ ਤੇ ਯੂਟ ਜਾ ਲੈ ਕੇ ਮੇਰੇ ਕਿੰਨੀ ਨੇ ਆਏ। ਮੈਂ ਕਿਹਾ ਕੌਣ ਆ ਦੇਖਿਆ ਤਾਂ ਸੁਖਵਿੰਦਰ, ਤੇ ਮੈਨੂੰ ਉਹਦੇ ਸ਼ੋਅ ਕਿੱਥੋਂ ਕਰ ਰਹੇ ਸੀ ਰੇਡੀਓ ਦਾ, ਮੈਂ ਕਿਹਾ ਇੱਥੋਂ ਹੀ ਬਲੌਕ ਚੋਂ ਹੀ। ਕਹਿੰਦਾ ਅੱਛਾ ਅੱਛਾ, ਮੈਂ ਕਹਿੰਦਾ ਬੱਟ ਤੇ ਪਰਲੇ ਪਾਸੇ ਸੁਣੀ ਜਾਂਦਾ ਸੀ, ਇੰਨਾ ਪਤਾ ਹੁੰਦਾ ਤੇਰੇ ਕੋਲੇ ਆ ਕੇ ਸੁਣ ਲੈਂਦਾ। ਸਾਇਲੈਂਟ ਲਿਸਨਰ ਕਈ ਵਾਰੀ ਬੱਟ ਦੇ ਦੂਜੇ ਪਾਸੇ ਵੀ ਸੁਣੀ ਜਾਂਦੇ ਹੁੰਦੇ ਆ, ਪਤਾ ਨੀ ਲੱਗਦਾ। ਤੇ ਪਰ ਕੁੱਲ ਮਿਲਾ ਕੇ ਬੜਾ ਚੰਗਾ ਲੱਗਿਆ ਜੀ, ਕੱਲ ਬਹੁਤ ਸਾਰੇ ਲੋਕਾਂ ਨੇ ਫੀਡਬੈਕ ਦਿੱਤੀ ਹੈ, ਸੋ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਤੇ ਹੁਣ ਤੁਸੀਂ ਪ੍ਰੋਗਰਾਮ ਜਾਰੀ ਰੱਖੋ ਜੀ, ਮੈਨੂੰ ਇਜਾਜ਼ਤ ਦਿਓ
ਜੀ। ਬਰਾੜ ਸਾਹਿਬ ਇਜਾਜ਼ਤ ਜ਼ਰੂਰ ਦਵਾਂਗੇ, ਪਰ ਉਸ ਤੋਂ ਪਹਿਲਾਂ ਤੇ ਸਾਡੇ ਨਾਲ ਤੁਸੀਂ ਇੱਕ ਆਪਣੀ ਯਾਦ ਸਾਂਝੀ ਕਰਕੇ ਜਾਣੀ। ਅੱਜ ਅਸੀਂ ਗੱਲ ਕਰਨੀ ਹੈ ਜੀ ਗੱਡੇ ਨਾਲ ਜੁੜੀਆਂ ਯਾਦਾਂ ਦੀ, ਕਿਉਂਕਿ ਅੱਜ ਇੱਕ ਗੱਡੇ ਤੋਂ ਸ਼ੁਰੂ ਹੋਈ ਇੱਕ ਮੁਹਿੰਮ ਜਿਹੜੀ ਆ, ਕਹੋ ਵੀ ਉੱਥੇ ਇੱਕ ਗੱਡਾ ਚੌਂਕ ਬਣਿਆ ਤੇ ਗੱਡਾ ਚੌਂਕ ਤੋਂ ਕਿਵੇਂ ਉਹ ਇੱਕ ਮੁਹਿੰਮ ਬਣੀ ਜੋ ਉਸ ਪਿੰਡ ਨੂੰ ਸਵਾਰ ਰਹੀ ਹੈ, ਸ਼ਿੰਗਾਰ ਰਹੀ ਹੈ। ਸੋ ਮੈਂ ਸੋਚਿਆ ਕਿਉਂ ਨਾ ਉਹਦੇ ਨਾਲ ਲੱਗਦੇ ਅਸੀਂ ਆਪਣੀਆਂ ਗੱਡੇ ਨਾਲ ਜੁੜੀਆਂ ਜਿਹੜੀਆਂ ਯਾਦਾਂ ਉਹ ਵੀ ਸਾਂਝਾ ਕਰ ਲਈਏ। ਸੋ ਤੁਸੀਂ ਦੱਸੋ ਵੀ ਤੁਸੀਂ ਗੱਡਾ ਕਦੀ ਹੱਕਿਆ ਜਾਂ ਝੂਟਿਆ ਤੇ ਜ਼ਰੂਰ ਹੋਣਾ, ਇੰਨਾ ਮੈਨੂੰ ਪਤਾ।
ਦੇਖੋ ਜੇ ਮੈਂ ਗੱਡਾ ਛੇੜ ਲਿਆ ਨਾ, ਮੇਰਾ ਗੱਡਾ ਤੁਰਦਾ ਵੀ ਸਲੋ ਸੀਗਾ ਤੇ ਤੁਹਾਡਾ ਪ੍ਰੋਗਰਾਮ ਮੇਰੇ ਗੱਡੇ 'ਚ ਅੜਕ ਕੇ ਰਹਿ ਜੂਗਾ। ਪਰ ਮੈਂ ਇੰਨਾ ਕੁ ਦੱਸ ਦਿੰਦਾ ਵੀ ਮੈਂ ਗੱਡਾ ਹੱਕਿਆ ਵੀ ਆ ਜੀ, ਮੈਂ ਗੱਡਾ ਜੋੜਿਆ ਵੀ ਆ, ਮੈਂ ਗੱਡਾ ਤੋਰਿਆ ਵੀ ਆ। ਤੇ ਸਾਡੇ ਗੱਡੇ ਦੇ ਉੱਤੇ, ਕਿਉਂਕਿ ਅਸੀਂ ਪਿੰਡ ਦੇ ਨੰਬਰਦਾਰ ਸੀ, ਥੋੜੇ ਜਿਹੇ ਸ਼ੁਰੂ 'ਚ ਸੁਪੀਰੀਅਰ ਸੀਗੇ ਆਮ ਪਿੰਡ ਨਾਲੋਂ, ਤੇ ਸਾਡੇ ਗੱਡੇ ਦੇ ਉੱਤੇ ਪੱਤੀਆਂ ਸੀ ਜਿਹੜੀਆਂ ਪਿੱਤਲ ਦੀਆਂ ਲੱਗੀਆਂ ਹੋਈਆਂ ਸੀ, ਆਮ ਲੋਹੇ ਦੀਆਂ ਪੱਤੀਆਂ ਦਾ ਗੱਡਾ ਹੁੰਦਾ ਸੀ ਨਾ, ਤੇ ਸਾਡੇ ਗੱਡੇ ਦੇ ਉੱਤੇ ਆਮ ਫਰਸ਼ 'ਚ ਵੀ ਹਜੇ ਮੈਨੂੰ ਪਤਾ ਹੈ ਚੌਂਕ ਬਣਿਆ ਹੋਇਆ ਸੀ, ਵਿਚਾਲੇ ਫੁੱਲ ਜਿਹੇ ਲੱਗੇ ਸੀ, ਤੇ ਪਿੱਤਲ ਦੀਆਂ ਪੱਤੀਆਂ ਨਾਲ ਜਿੱਥੇ ਫੱਟਾਂ ਦੇ ਜੋੜ ਹੁੰਦੇ ਸੀ ਉਹ ਢਕੇ ਹੋਏ ਸੀ। ਤੇ ਉਹ ਮੈਨੂੰ ਸਾਡੇ ਬਲਦਾਂ ਦੇ ਨਾਂ ਵੀ ਜਿਹੜੇ ਸੀਗੇ ਤੇ ਉਹ ਜੇ ਨਾਂ ਰੱਖੇ ਹੁੰਦੇ ਸੀ ਉਦੋਂ, ਨਾੜਾ ਤੇ ਏਦਾਂ ਕਹਿੰਦੇ ਹੁੰਦੇ ਸੀ, ਆਪੋ ਆਪਦੇ ਨਾਂ ਰੱਖੇ ਹੁੰਦੇ ਸੀ, ਬੱਲਾ ਜੀ ਇਹ ਸਿੰਗੜ ਆ ਜੀ ਇਹ ਇਦੋਂ ਏਦਾਂ ਕਰਕੇ, ਤੇ ਉਹ ਰੱਖੇ ਹੋਏ ਸੀ। ਤੇ ਮੈਂ ਅਕਸਰ ਤੜਕੇ ਤੜਕੇ ਜਦੋਂ ਜੋੜ ਦਿੰਦੇ ਸੀ ਤੇ ਮੈਂ ਆਪਦਾ ਹੱਥ ਬਣਾਉਂਦਾ ਹੁੰਦਾ ਸੀ, ਤੇ ਉਦੋਂ ਬਾਅਦ ਉਹਦੇ 'ਚ ਮੈਂ ਜਿਹੜੀਆਂ ਜਦੋਂ ਸ਼ਾਮ ਨੂੰ ਹਰਾ ਆਉਂਦਾ ਸੀ ਤਾਂ ਮੈਂ ਨਿੱਕੇ ਨਿੱਕੇ ਹੱਥਾਂ ਨਾਲ ਭਰੀਆਂ ਵੀ ਲਾਉਂਦਾ ਰਿਹਾ, ਮੇਰੇ ਉਹ ਵੀ ਗੱਲਾਂ ਯਾਦ ਆ। ਤੇ ਪਰ ਮੈਂ ਜਾਂਦਾ ਜਾਂਦਾ ਇੱਥੇ ਜਿਹੜੀ ਤੁਸੀਂ ਗੱਡੇ ਨਾਲ ਕੁੱਤਾ ਬੰਨੇ ਦੀ ਗੱਲ ਅਕਸਰ ਸੁਣਦੇ ਰਹਿੰਦੇ ਹੋ ਵੀ ਗੱਡੇ ਨਾਲ ਕੁੱਤਾ ਬੰਨਿਆ, ਤੇ ਜਾਂ 2-3 ਕਹਾਵਤਾਂ ਆਉਂਦੀਆਂ ਵੀ ਇੱਕ ਕਹਿੰਦੇ ਹੁੰਦੇ ਵੀ ਕੁੱਤੇ ਨੂੰ ਲੱਗਦਾ ਵੀ ਮੇਰੇ ਸਾਰੇ ਗੱਡਾ ਚੱਲ ਰਿਹਾ। ਤੇ ਇਹ 2 ਕਹਾਵਤਾਂ ਮੈਂ ਜ਼ਰੂਰ ਜਾਂਦਾ ਜਾਂਦਾ ਸੁਣਾ ਜਾਂਦਾ, ਸ਼ਾਇਦ ਕਈ ਲੋਕਾਂ ਨੂੰ ਇਸ ਨਜ਼ਰੀਏ ਤੋਂ ਨਾ ਪਤਾ ਹੋਵੇ। ਜਿਹੜੀ ਤਾਂ ਕੁੱਤੇ ਵਾਲੀ ਗੱਲ ਆ ਜੀ, ਉਹ ਤਾਂ ਤੁਸੀਂ ਸੀਨ ਹੁਣ ਮਿਸ ਕਰਦੇ ਹੋਵੋਗੇ, ਪਰ ਅਸੀਂ ਤਾਂ ਬਹੁਤ ਉਹ ਸੀਨ ਦੇਖਿਆ ਵੀ ਜਦੋਂ ਕੁੱਤਾ ਖੇਤ ਨੂੰ ਜਾਂਦਾ ਸੀ ਨਾ ਗੱਡੇ ਦੇ ਨਾਲ, ਤੇ ਹਮੇਸ਼ਾ ਕੁੱਤਾ, ਇਹ ਪਤਾ ਨੀ ਕੋਈ ਕੁਦਰਤ ਦਾ ਇਸ ਤਰੀਕਾ ਸੀ, ਜਾਂ ਤਾਂ ਛਾਵੇਂ ਚੱਲਦਾ ਸੀ ਤੇ ਉਹ ਗੱਡੇ ਦੇ ਵਿਚਾਲੇ ਵੜ ਜਾਂਦਾ, ਗੱਡੇ ਦੇ ਹਿੱਸੇ ਦੇ ਮਗਰ ਮਗਰ ਨਾ ਇੱਕ ਥਾਂ ਆਉਂਦਾ ਤੇ ਉੱਥੇ ਵੜ ਜਾਂਦਾ ਤੇ ਉੱਥੇ ਤੁਰਿਆ ਜਾਂਦਾ ਨਾਲ ਨਾਲ ਨਾਲ, ਤੇ ਉਹ ਉਹਨੂੰ ਐਂ ਲੱਗਦਾ, ਉਹਨੂੰ ਮਹਿਸੂਸ ਹੁੰਦਾ ਵੀ ਮੇਰੇ ਸਾਰੇ ਗੱਡਾ ਚੱਲਦਾ। ਤਾਂ ਫਿਰ ਉਹ ਇੱਕ ਕਹਾਵਤ ਬਣ ਗਈ ਵੀ ਕੁੱਤੇ ਨੂੰ ਐਂ ਲੱਗਦਾ ਵੀ ਗੱਡਾ ਮੇਰੇ ਸਾਰੇ ਚੱਲ ਰਿਹਾ, ਵੀ ਮੈਂ ਜੇ ਥੱਲੇ ਵੜ ਕੇ ਤੁਰਦਾ ਤਾਂ ਗੱਡਾ ਤੁਰਦਾ। ਸੋ ਇਹ ਉਦੋਂ ਬਾਅਦ ਇੱਕ ਦਲੀਲ ਬਣ ਗਈ ਲੋਕਾਂ ਨੂੰ ਦੇਣ ਦੀ ਵੀ ਨਹੀਂ ਕੰਮ ਤਾਂ ਜਿਹੜੇ ਉਹ ਕੁਦਰਤ ਨਾਲ ਹੋਣੇ ਹੁੰਦੇ ਆ ਤੇ ਜਿਹਨੇ ਕਰਨੇ ਆ ਕਰਨੇ ਹੁੰਦੇ ਆ, ਕਿਸੇ ਸਹਾਰੇ ਕੋਈ ਚੀਜ਼ ਨਹੀਂ ਖੜਦੀ। ਦੂਜਾ ਜਿਹੜਾ ਗੱਡੇ ਨਾਲ ਕੁੱਤਾ ਬੰਨਣ ਵਾਲੀ ਗੱਲ ਆ, ਉਹ ਉਦਾਹਰਨ ਮੈਂ ਸਾਡੇ ਬਜ਼ੁਰਗ ਵੀ ਕਹਿੰਦੇ ਰਹੇ ਆ ਤੇ ਉਹ ਇਹ ਹੁੰਦਾ ਸੀ ਵੀ ਜਦੋਂ ਪਿੰਡਾਂ ਦੇ ਵਿੱਚ ਨਾ ਉਦੋਂ ਸਾਧਨਾਂ ਦੀ ਕਮੀ ਹੁੰਦੀ ਸੀਗੀ ਤੇ ਪਹਿਲਾਂ ਗੱਡੇ ਮੰਗਦੇ ਲੋਕ, ਫਿਰ ਟਰਾਲੀਆਂ ਮੰਗਣ ਲੱਗ ਗਏ, ਫਿਰ ਕਾਰਾਂ ਜੀਪਾਂ ਮੋਟਰਸਾਈਕਲ ਮੰਗਣ ਲੱਗ ਗਏ, ਐਂ ਕਰਦੇ ਕਰਾਉਂਦੇ। ਅੱਜ ਤਾਂ ਚਲੋ ਹੁਣ ਇਹ ਹੋ ਗਿਆ ਵੀ ਘਰ ਘਰ ਹੈਗੇ ਆ, ਨਹੀਂ ਹੈ ਤਾਂ ਅੱਜਕੱਲ ਮੰਗਣਾ ਨੀ ਪੈਂਦਾ, ਉਬਰ ਲੋਗਨ ਕਰਕੇ ਬੰਦਾ ਗੁਆਂਢੀ ਦਾ ਮੋਟਰਸਾਈਕਲ ਲੈ ਜਾਂਦਾ ਅੱਜਕੱਲ, ਉਹ ਹੋਰ ਗੱਲ ਹੋਗੀ। ਪਰ ਟਾਈਮ ਟਾਈਮ ਦੀ ਗੱਲ ਸੀ, ਜਦੋਂ ਗੱਡੇ ਮੰਗਣ ਦੀ ਗੱਲ ਸੀ ਨਾ ਤੇ ਉਦੋਂ ਗੱਡਿਆਂ ਦੇ ਨਾਲ ਪਤਾ ਕੀ ਅਗਲਾ ਮੂਹਰਲਾ ਬੰਦਾ ਫਿਰ ਪਿੰਡ ਚ ਮੂੰਹ ਮੱਥੇ ਲੱਗਦੇ ਬੰਦੇ ਹੁੰਦੇ ਸੀ, 500-400 ਬੰਦਾ ਹੁੰਦਾ ਸੀ, ਤਾਂ ਫਿਰ ਕਹਿੰਦੇ ਆ ਵੀ ਉਹ ਨਾ ਇੱਕ ਬੜੀ ਅਜੀਬ ਜੀ ਗੱਲ ਤਰੀਕੇ ਨਾਲ ਜਵਾਬ ਦਿੰਦਾ। ਜੇ ਮੂਹਰਲਾ ਕਹਿੰਦਾ ਨਾ ਵੀ ਬਾਈ ਅੱਜ ਤੁਹਾਡਾ ਗੱਡਾ ਵਿਹਲਾ, ਗੱਡਾ ਲੈਣਾ ਸੀ, ਉਹ ਭਾਈ ਗੱਡਾ ਤਾਂ ਵਿਹਲਾ ਸੀ ਪਰ ਗੱਡੇ ਨਾਲ ਨਾ ਕੁੱਤਾ ਬੰਨ ਰੱਖਿਆ ਜਵਾਕਾਂ ਨੇ। ਉਹਨੂੰ ਜਵਾਬ ਦੇਣ ਦਾ ਇੱਕ ਤਰੀਕਾ ਸੀਗਾ ਵੀ ਅਗਲੇ ਨੂੰ ਜਵਾਬ ਦੇਣਾ ਵੀ ਭਾਈ ਇੱਕ ਗੱਡਾ ਤਾਂ ਸਾਡਾ, ਨਹੀਂ ਤਾਂ ਕੁੱਤਾ ਤਾਂ ਖੋਲ ਕੇ ਕਿਤੇ ਵੀ ਬੰਨਿਆ ਜਾ ਸਕਦਾ ਸੀ ਨਾ,
ਤੇ
ਪਰ ਉਹ ਸਿਰਫ ਤੇ ਸਿਰਫ ਉਸ ਟਾਈਮ ਦੇ ਵਿੱਚ ਜਵਾਬ ਦੇਣ ਦਾ ਤਰੀਕਾ ਸੀ ਵੀ ਗੱਡੇ ਨਾਲ ਤਾਂ ਜੀ ਕੁੱਤਾ ਬੰਨਿਆ ਪਿਆ, ਇਸ ਕਰਕੇ ਸਾਡਾ ਤਾਂ ਗੱਡਾ ਹੈ ਨੀ। ਬਾਅਦ ਚ ਫਿਰ ਵੱਖਰੀ ਗੱਲ ਆ, ਇਹ ਕਹਾਵਤ ਬਦਲ ਗਈ ਤੇ ਟਰਾਲੀਆਂ ਦੇ ਮਗਰ ਫਿਰ ਅਸੀਂ ਲਿਖ ਲਿਆ ਨਿਤ ਨੀ ਮੰਗਮੀ ਟਰਾਲੀ ਮਿੱਤਰਾ ਮਿਲਣੀ ਆਪਣੀ ਬਣਾ ਲਾ ਮਿੱਤਰਾ, ਉਹ ਚ ਉਹ ਫਿਰ ਕੇ ਸ਼ੇਰ ਲਿਖਿਆ ਹੁੰਦਾ ਸੀਗਾ ਉਦੋਂ ਬਾਅਦ। ਤੇ ਦੇਖੋ ਜੀ ਇਹ ਟਾਈਮ ਸਮੇਂ ਸਮੇਂ ਦੀਆਂ ਗੱਲਾਂ, ਪਰ ਤੁਸੀਂ ਪੁਰਾਣੀ ਗੱਲ ਛੇੜੀ ਆ ਤੇ ਮੈਂ ਵੀ ਉਸ ਚ ਗੁਆਚ ਗਿਆ ਸੀ, ਪਰ ਫਿਲਹਾਲ ਤੁਸੀਂ ਹੁਣ ਲੋਕਾਂ ਦੀਆਂ ਸੁਣੋ, ਮੇਰੀਆਂ ਤਾਂ ਬਹੁਤ ਸੁਣ ਲਈਆਂ
ਜੀ। ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ, ਸਾਨੂੰ ਸ਼ੁਰੂਆਤ ਜਿਹੜੀ ਸੀ ਸਾਨੂੰ ਤੁਸੀਂ ਉੱਥੇ ਤੱਕ ਲੈ ਕੇ ਜਾਣ ਦੀ, ਬਿਲਕੁਲ ਉਹ ਮਾਹੌਲ ਜਿਹੜਾ ਬਣ ਗਿਆ। ਸੋ ਜ਼ਰੂਰ ਹੁਣ ਬਾਕੀ ਗੱਲਾਂ ਬਾਤਾਂ ਮੈਂ ਲਿਸਨਰਸ ਨਾਲ ਕਰਦੀ ਹਾਂ ਅੱਜ ਦੇ ਪ੍ਰੋਗਰਾਮ ਵਿੱਚ ਸਾਂਝ ਪਾਉਣ ਦੇ ਲਈ। ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ, ਤੇ ਦਿਨ ਤੁਹਾਡਾ ਵਧੀਆ ਜਾਵੇ, ਲੌਂਗ ਡਰਾਈਵ ਤੇ ਜਾ ਰਹੇ ਹੋ, ਸੋ ਇੰਜੋਏ ਕਰੋ ਜੀ ਇਹਨੂੰ।
ਮਿਹਰਬਾਨੀ ਜੀ, ਮਿਹਰਬਾਨੀ
ਜੀ। ਸੋ ਖਬਰਾਂ ਦੀ ਗੱਲਬਾਤ ਵੀ ਹੋ ਗਈ ਜੀ, ਬਰਾੜ ਸਾਹਿਬ ਦੇ ਨਾਲ ਹੋਰ ਵਿਚਾਰ ਚਰਚਾ ਵੀ ਕਰ ਲਈ ਤੇ ਗੱਲ ਆ ਗਈ ਹੈ ਜੀ ਹੁਣ ਯਾਦਾਂ ਤੇ। ਸੋ ਹੁਣ ਅਸੀਂ ਯਾਦਾਂ ਦਾ ਗੱਡਾ ਆਪਣਾ ਜਿਹੜਾ ਉਹ ਅੱਗੇ ਤੋਰਨਾ ਹੈ, ਸੋ ਤੁਸੀਂ ਵੀ ਆਪਣੇ ਥੋੜੇ ਜਿਹੇ ਦਿਮਾਗ ਤੇ ਜ਼ੋਰ ਪਾਓ ਤੇ ਸਾਂਝੀਆਂ ਕਰੋ ਕੁਝ ਯਾਦਾਂ। ਸੋ ਮੇਰੇ ਕੋਲ ਕੁਝ ਮੈਸੇਜਿਸ ਵੀ ਆਏ ਹੋਏ ਨੇ ਤੇ ਮੈਂ ਜਲਦੀ ਜਲਦੀ ਉਹ ਮੈਸੇਜਿਸ ਵੀ ਜ਼ਰੂਰ ਮੈਂ ਸ਼ਾਮਿਲ ਕਰਨਾ ਚਾਹੁੰਦੀ ਪ੍ਰੋਗਰਾਮ ਤੇ, ਉਸ ਤੋਂ ਬਾਅਦ ਵਿੱਚ ਇੱਕ ਬ੍ਰੇਕ ਲਵਾਂਗੇ ਜੀ। ਸੋ ਸੁਖਦੇਵ ਸਿੰਘ ਹੁਣਾਂ ਨੇ ਸਾਡੇ ਨਾਲ ਸਾਂਝ ਪਾਈ ਹੈ ਜੀ ਵਿਨੀਪੈਗ ਕੈਨੇਡਾ ਤੋਂ, ਡਾਕਟਰ ਸੁਖਦੇਵ ਸਿੰਘ ਹੁਣਾਂ ਨੇ। ਸੋ ਗੁੱਡ ਮਾਰਨਿੰਗ ਬੁਲਾ ਰਹੇ ਨੇ ਸੁਖਪ੍ਰੀਤ ਐਂਡ ਮਿੰਟੂ ਬਰਾੜ ਜੀ, ਕਹਿੰਦੇ ਸਟਾਰਟ ਯੂਅਰ ਡੇ ਵਿਦ ਅ ਬਿਊਟੀਫੁਲ ਸਮਾਈਲ, ਗੋਡ ਬਲੈਸ ਯੂ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਹੈ, ਸੁਰਿੰਦਰ ਕੌਰ ਦਾ ਸੌਂਗ ਬਹੁਤ ਵਧੀਆ ਸੀ ਤੇ ਵਿਨੀਪੈਗ ਵਿੱਚ 3-4 ਦਿਨ ਦੀ ਗਰਮੀ ਤੋਂ ਬਾਅਦ ਅੱਜ ਹਲਕੀ ਹਲਕੀ ਬਾਰਿਸ਼ ਹੋ ਰਹੀ ਹੈ, ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹਾਂ ਜੀ। ਲਿਵ ਲੌਂਗ। ਬਹੁਤ ਬਹੁਤ ਸ਼ੁਕਰੀਆ ਸੁਖਦੇਵ ਸਿੰਘ ਜੀ ਆਪਣੀਆਂ ਤੁਹਾਡੀਆਂ ਬਲੈਸਿੰਗਸ ਦੇ ਲਈ ਤੇ ਇਸ ਹੌਸਲਾ ਅਫਸਾਈ ਦੇ ਲਈ। ਸੋ ਤੁਸੀਂ ਅੱਜ ਜਿਹੜੀ ਕਣੀਆਂ ਮਿਣੀਆਂ ਵਾਲਾ ਦਿਨ ਜਿਹੜਾ ਆ ਉਹ ਮਾਣ ਰਹੇ ਹੋ, ਇੰਜੋਏ ਕਰੋ ਇਸ ਦਿਨ ਨੂੰ ਤੇ ਨਾਲ ਦੀ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਕੇ ਰੱਖੋ ਤੇ ਆਪਣੀਆਂ ਯਾਦਾਂ ਜਿਹੜੀਆਂ ਸਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਰਹੋ। ਤੇ ਲਓ ਜੀ ਟੈਰੀ ਲੋਚਮ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਹੈ ਜੀ, ਕਹਿੰਦੇ ਪ੍ਰੋਗਰਾਮ ਗੋਇੰਗ ਗ੍ਰੇਟ, ਸੌਂਗ ਸੁਣਨ ਦੀ ਫਰਮਾਇਸ਼ ਕੀਤੀ ਹੈ ਇਹਨਾਂ ਨੇ, ਗੁਰਨਾਮ ਭੁੱਲਰ ਤੇ ਦੀਪਕ ਢਿੱਲੋਂ ਦਾ ਡਿਲੀਵਰੀ ਜੀ। ਤੁਹਾਡੀ ਫਰਮਾਇਸ਼ ਪਹੁੰਚ ਗਈ ਹੈ ਸਰਬਜੀਤ ਭਾਜੀ ਤੱਕ ਤੇ ਗੀਤ ਮਿਲਿਆ ਤੇ ਜ਼ਰੂਰ ਪ੍ਰੋਗਰਾਮ ਦੇ ਵਿੱਚ ਲਗਾਵਾਂਗੇ। ਤੇ ਟੈਰੀ ਲੋਚਮ ਹੁਣਾਂ ਨੇ ਕਿਹਾ ਕਿ ਜੀ ਗੱਡੇ ਨਾਲ ਕੱਟਾ ਬੰਨਿਆ ਜੀ ਅਸਲੀ ਕਹਾਵਤ ਇਹ ਹੁੰਦੀ ਹੈ, ਠੀਕ ਹੈ ਜੀ, ਕਹਿੰਦੇ ਗੱਡੇ ਨਾਲ ਕੱਟਾ ਬੰਨਿਆ ਇਹ ਕਹਾਵਤ ਹੁੰਦੀ ਹੈ। ਸੋ ਠੀਕ ਹੈ ਜੀ, ਚਲੋ ਕਿਸੇ ਨੇ ਕੱਟਾ ਬੰਨ ਦਿੱਤਾ, ਕਿਸੇ ਨੇ ਕੁੱਤਾ ਬੰਨ ਦਿੱਤਾ, ਗੱਲ ਤਾਂ ਇਹ ਹੈ ਕਿ ਜਵਾਬ ਦੇਣ ਦੇ ਲਈ ਇੱਕ ਬਹਾਨਾ ਬਣ ਜਾਂਦਾ ਸੀਗਾ ਵੀ ਇਹ ਬੰਨਿਆ ਅਸੀਂ। ਸੋ ਐਨੀਵੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਤੇ ਪ੍ਰਦੀਪ ਸਿੰਘ ਤੂਰ ਹੁਣਾਂ ਨੇ USA ਤੋਂ ਸਾਂਝ ਪਾਈ ਹੈ ਜੀ, ਤੇ ਸੁਖਪ੍ਰੀਤ ਭੈਣ ਜੀ, ਮਿੰਟੂ ਭਾਜੀ ਤੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ, ਕਹਿੰਦੇ ਭਾਜੀ ਗੱਲਬਾਤ ਬਹੁਤ ਵਧੀਆ ਚੱਲ ਰਹੀ ਹੈ ਜੀ। ਬਹੁਤ ਬਹੁਤ ਸ਼ੁਕਰੀਆ ਤੇ ਸਾਂਝ ਤੁਸੀਂ ਇਸੇ ਤਰ੍ਹਾਂ ਜਿਹੜੀ ਬਣਾਈ ਰੱਖਣੀ ਹੈ ਪ੍ਰੋਗਰਾਮ ਦੇ ਵਿੱਚ। ਤੇ ਲਓ ਜੀ ਦਲਜੀਤ ਸਿੰਘ ਹੁਣਾਂ ਨੇ ਇੱਕ ਗੱਡੇ ਦੀ ਫੋਟੋ ਵੀ ਭੇਜ ਦਿੱਤੀ ਹੈ ਤੇ ਲਿਖਿਆ ਹੈ ਕਿ ਮੇਰੇ ਦਾਦਾ ਜੀ ਰੋਜ਼ਾਨਾ ਅੰਮ੍ਰਿਤ ਵੇਲੇ ਗੱਡਾ ਲੈ ਕੇ ਉਸ ਉੱਪਰ ਹਲ ਪੰਜਾਲੀ ਲੱਦ ਕੇ ਖੇਤੀ ਕਰਨ ਜਾਂਦੇ ਸੀ, ਕਹਿੰਦੇ ਅਤੇ ਵਾਪਸ ਆਉਂਦੇ ਹੋਏ ਚਾਰਾ ਲੱਦ ਕੇ ਆਉਂਦੇ ਹੁੰਦੇ ਸੀ। ਬਿਲਕੁਲ ਦਲਜੀਤ ਸਿੰਘ ਜੀ, ਅਸੀਂ ਥੋੜਾ ਜਿਹਾ ਯਾਦ ਕਰੀਏ ਤਾਂ ਸਾਨੂੰ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਉਹ ਅੱਖਾਂ ਅੱਗੇ ਆ ਜਾਣੀਆਂ। ਨਾ ਸਿਰਫ ਗੱਡਾ ਹੀ ਯਾਦ ਆਉਣਾ, ਉਹ ਉਹਨਾਂ ਦੇ ਅੱਗੇ ਜੁੜੇ ਹੋਏ ਜਿਹੜੇ ਬਲਦ ਸੀ ਉਹ ਵੀ ਯਾਦ ਆ ਜਾਣੇ ਆ, ਤੇ ਉਹਨਾਂ ਦੇ ਨਾਮ ਕੀ ਹੁੰਦੇ ਸੀ ਉਹ ਵੀ ਯਾਦ ਆ ਜਾਣੇ ਆ, ਤੇ ਉਹ ਜਿਹੜੇ ਬਲਦ ਹੁੰਦੇ ਸੀਗੇ ਸਾਡੇ ਬਜ਼ੁਰਗਾਂ ਨੂੰ ਕਿੰਨੇ ਪਿਆਰੇ ਹੁੰਦੇ ਸੀਗੇ ਉਹ ਵੀ ਯਾਦ ਆ ਜਾਣੇ ਆ, ਤੇ ਉਹ ਰਾਹ ਵੀ ਯਾਦ ਆ ਜਾਣੇ ਆ, ਉਹ ਖੇਤ ਵੀ ਯਾਦ ਆ ਜਾਣੇ ਆ ਜਿਸ ਤੇ ਜਿਨ੍ਹਾਂ ਰਾਹਾਂ ਤੇ ਉਹ ਗੱਡੇ ਤੇ ਬੈਠ ਕੇ ਅਸੀਂ ਜਾਈਦਾ ਹੁੰਦਾ ਸੀ। ਸੋ ਸਾਰੀਆਂ ਗੱਲਾਂ ਦੀ ਸਾਂਝ ਤੁਸੀਂ ਮੇਰੇ ਨਾਲ ਜ਼ਰੂਰ ਪਾਉਣੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਦਲਜੀਤ ਸਿੰਘ ਜੀ ਆਪਣੀਆਂ ਯਾਦ ਸਾਡੇ ਨਾਲ ਸਾਂਝੀ ਕਰਨ ਦੇ ਲਈ। ਸੋ ਲਓ ਜੀ, ਮੈਨੂੰ ਲੱਗਦਾ ਹੁਣ ਵੇਲਾ ਹੋ ਗਿਆ ਇੱਕ ਬ੍ਰੇਕ ਦਾ ਹੈ ਨਾ। ਸੋ ਅਸੀਂ ਲੈਣੇ ਆ ਬ੍ਰੇਕ, ਤੇ ਮੈਂ ਬ੍ਰੇਕ ਤੋਂ ਬਾਅਦ ਕੋਸ਼ਿਸ਼ ਕਰਦੀ ਹਾਂ ਕਿ ਗੁਰਮੇਲ ਸਿੰਘ ਹੁਣਾਂ ਨੂੰ, ਜਿਨ੍ਹਾਂ ਨੇ ਅੱਜ ਸਾਡੇ ਨਾਲ ਗੱਡੇ ਚੌਂਕ ਦੀਆਂ ਗੱਲਾਂ ਕਰਨੀਆਂ ਹੈ, ਉਹਨਾਂ ਨੂੰ ਮੈਂ ਨਾਲ ਲੈ ਕੇ ਆਵਾਂ ਵਾਪਿਸ। ਮਿਲਦੀ ਆ ਜੀ ਇਸ ਬ੍ਰੇਕ ਤੋਂ ਬਾਅਦ।
ਕੀ ਭੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ।
ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ, ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ, ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ, ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ, ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ। ਹਰ ਬੁੱਧਵਾਰ ਸਵੇਰੇ 8 ਤੋਂ 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ।
ਜਲੰਕ ਕਿਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 04258888556।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 04041875, ਯਾਨੀ ਕਿ 04054-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ, ਰਜਿਸਟ੍ਰੇਸ਼ਨ ਨੰਬਰ 0851410।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ, ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ
लो जी तुसी भी कॉल करो सुनील वर्मा नू 0411-229-631 0411-229-631 या विजिट करो www.healthdrops.com.au।
ਇੱਕ ਤੁਸੀਂ ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ, ਡੇਰਾ ਸਾਹਿਬ ਅਤੇ ਲਾਹੌਰ ਦੇ ਹੋਰ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨਾ ਚਾਹੁੰਦੇ ਹੋ ਤਾਂ ਦੇਰ ਨਾ ਕਰੋ। 24 ਅਕਤੂਬਰ ਤੋਂ 2 ਨਵੰਬਰ ਤੱਕ ਆਰੰਭ ਹੋ ਰਹੀ ਹੈ ਨਨਕਾਣਾ ਸਾਹਿਬ ਦੀ ਯਾਤਰਾ। ਟੂਰ ਦੌਰਾਨ ਰਿਟਰਨ ਹਵਾਈ ਟਿਕਟ, ਪਾਕਿਸਤਾਨ ਦਾ ਵੀਜ਼ਾ, ਸਿਕਿਉਰਿਟੀ, 4-star ਹੋਟਲ, ਖਾਣਾ, ਏਸੀ ਬੱਸਾਂ ਤੇ ਸਮਾਪਤੀ ਸਮੇਂ ਟੂਰ ਦੀ ਪੂਰੀ DVD। ਸੀਟਾਂ ਸੀਮਤ ਨੇ, ਬੁਕਿੰਗ ਲਈ ਸੰਪਰਕ ਕਰੋ ਹੈਪੀ ਕਾਲੋ। ਫੋਨ ਨੰਬਰ 0430-726-549 ਜਾਂ ਫਿਰ ਈਮੇਲ ਕਰੋ happy.kalo273@gmail.com। ਜਲਦੀ ਸੰਪਰਕ ਕਰੋ ਨਨਕਾਣਾ ਸਾਹਿਬ ਦੇ ਦਰਸ਼ਨ, 6ਵੀਂ ਯਾਤਰਾ।
साल दे तजुर्बे नाल ऑस्ट्रेलिया दे मेलबर्न विच जे तुसी IELTS या PTE नाल संबंधित कोर्सेस करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS ते PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria।
ਕੀ ਤੁਸੀਂ ਪ੍ਰਾਪਰਟੀ ਖਰੀਦਣ ਜਾਂ ਵੇਚਣ ਬਾਰੇ ਸੋਚ ਰਹੇ ਹੋ ਤਾਂ ਅੱਜ ਹੀ ਕੰਟੈਕਟ ਕਰੋ ਪ੍ਰਾਪਰਟੀ ਐਕਸਪਰਟ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਨੂੰ। ਇਨ੍ਹਾਂ ਵੱਲੋਂ ਪ੍ਰਾਪਰਟੀ ਦੀ ਕਰੰਟ ਮਾਰਕੀਟ ਵੈਲਿਊ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ। ਤਾਂ ਫਿਰ ਨੰਬਰ ਨੋਟ ਕਰੋ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਦਾ 0433-256-135 0433-256-135।
ਵਿਰਸੇ ਦੇ ਵਾਰਸ ਤੇ ਵਿਰਾਸਤ ਫਿਲਮਸ ਪਹਿਲੀ ਵਾਰ ਆਸਟ੍ਰੇਲੀਆ ਦੇ ਵਿੱਚ ਲੈ ਕੇ ਆ ਰਹੇ ਨੇ ਇੱਕ ਵਿਲੱਖਣ ਮੰਚ। ਜੀ ਹਾਂ, ਸਰਦਾਰਨੀ ਐਂਡ ਸਰਦਾਰ ਜੀ ਇੰਟਰਨੈਸ਼ਨਲ ਕੰਟੈਸਟ 2017, ਜਿਸ ਵਿੱਚ ਪਰਖੇ ਜਾਣਗੇ ਕੁਝ ਖਾਸ ਸਰਦਾਰ ਤੇ ਸਰਦਾਰਨੀਆਂ ਆਉਂਦੀ 27 ਅਗਸਤ 2017 ਨੂੰ ਪੈਨਿਨਸੁਲਾ 161 ਹਾਰਬਰ ਐਸਪਲਾਨੇਡ ਡੌਕਲੈਂਡਸ ਵਿਖੇ, ਸੋ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਦੇ ਵਿੱਚ ਲੱਗਣਗੀਆਂ ਰੌਣਕਾਂ। ਪਰਖੇ ਜਾਣਗੇ ਕੁਝ ਖਾਸ ਚਿਹਰੇ ਜਿਨ੍ਹਾਂ ਨੂੰ ਹੋਵੇਗੀ ਆਪਣੀ ਕਲਾ ਦੇ ਖੇਤਰ ਵਿੱਚ ਖਾਸ ਮੁਹਾਰਤ। ਜੀ ਹਾਂ, ਜਿਨ੍ਹਾਂ ਨੂੰ ਹੈ ਆਪਣੇ ਵਿਰਸੇ ਤੇ ਮਾਣ ਤੇ ਸਰਦਾਰੀ ਹੈ ਜਿਨ੍ਹਾਂ ਦੀ ਖਾਸ ਪਛਾਣ। ਇਸ ਮੌਕੇ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਸਿਤਾਰੇ ਵੀ ਬਣਨਗੇ ਇਸ ਸਮਾਰੋਹ ਦੀ ਸ਼ਾਨ। ਤਰਸੇਮ ਜੱਸੜ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਨਰਿੰਦਰ ਨੀਨਾ, ਮਲਕੀਤ ਰੌਣੀ, ਜਰਨੈਲ ਸਿੰਘ, ਜਸਪਿੰਦਰ ਚੀਮਾ ਤੇ ਗੁਰਜੀਤ ਸਿੰਘ ਹੋਣਗੀਆਂ ਪਰਖਾਂ, ਲੱਗਣਗੀਆਂ ਰੌਣਕਾਂ। ਤੇ ਤੁਸੀਂ ਵੀ ਇਨ੍ਹਾਂ ਰੌਣਕਾਂ ਚ ਸ਼ਾਮਲ ਹੋਣਾ ਚਾਹੁੰਦੇ ਹੋ ਤੇ ਅੱਜ ਹੀ ਟਿਕਟਾਂ ਖਰੀਦਣ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ www.virsedevaris.com ਜਾਂ ਫਿਰ ਵਿਜ਼ਿਟ ਕਰੋ ਸਾਡਾ ਫੇਸਬੁੱਕ ਪੇਜ ਵਿਰਸੇ ਦੇ ਵਾਰਿਸ। 27 ਅਗਸਤ 2017 ਪੈਨਿਨਸੁਲਾ 161 ਹਾਰਬਰ ਐਸਪਲਾਨੇਡ ਡੌਕਲੈਂਡਸ ਮੈਲਬਰਨ, ਸਰਦਾਰਨੀ ਐਂਡ ਸਰਦਾਰ ਜੀ ਇੰਟਰਨੈਸ਼ਨਲ ਕੰਟੈਸਟ 2017।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ या वेबसाइट नोट करो negotiators.com.au।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो। हरमन रेडियो 24
घंटे 7 दिन। हरमन रेडियो तुसी सुन रहे हो जी हरमन रेडियो ते प्रोग्राम चल रहा है लहरा। ਬੁੱਧਵਾਰ ਦੀਆਂ ਲਹਿਰਾਂ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਜੀ ਯਾਦਾਂ ਦੀ, ਆਪਣੇ ਉਹਨਾਂ ਪਿੰਡਾਂ ਦੀ, ਆਪਣੇ ਪੰਜਾਬ ਦੀ, ਉਹਨਾਂ ਗਲੀਆਂ ਦੀ ਜਿੱਥੇ ਅਸੀਂ ਆਪਣਾ ਬਚਪਨ ਗੁਜ਼ਾਰਿਆ ਹੈ ਤੇ ਜਿਹਦੀਆਂ ਯਾਦਾਂ ਅਜੇ ਵੀ ਸਾਡੀ ਰੂਹ ਵਿਚ ਸਮਾਈਆਂ ਹੋਈਆਂ ਏ। ਸੋ ਹਰ ਬੁੱਧਵਾਰ ਜੀ ਤੁਹਾਡੇ ਸਾਰਿਆਂ ਦੇ ਨਾਲ ਮੈਂ ਗੇੜਾ ਮਾਰ ਆਉਂਦੀ ਹਾਂ ਆਪਣੀਆਂ ਯਾਦਾਂ ਦੇ ਜ਼ਰੀਏ ਆਪਣੇ ਪਿੰਡ ਵਿਚ, ਤੇ ਤੁਸੀਂ ਘੁਮਾਉਂਦੇ ਹੋ ਜੀ ਆਪਣੇ ਪਿੰਡ ਦੀਆਂ ਫਿਰਨੀਆਂ ਤੇ ਉਹ ਗਲੀਆਂ। ਸੋ ਇਕੱਠੇ ਬੈਠ ਕੇ ਯਾਦਾਂ ਨੂੰ ਫਰੋਲਦੇ ਹਾਂ ਅਸੀਂ ਤੇ ਸਾਂਝੀਆਂ ਕਰਦੇ ਹਾਂ ਉਹ ਪਿਆਰੀਆਂ ਪਿਆਰੀਆਂ ਖੱਟੀਆਂ ਮਿੱਠੀਆਂ ਜਿਹੀਆਂ ਯਾਦਾਂ। ਸੋ ਬੁੱਧਵਾਰ ਦੀ ਸਵੇਰ ਹੈ ਜੀ, ਤੇ ਇਸ ਵੇਲੇ ਜਿਹੜਾ ਟਾਈਮ ਹੈ ਉਹ ਐਡੀਲੇਡ ਦੇ ਵਿਚ ਹੋ ਗਿਆ ਹੈ 8:50। ਸੋ ਸਾਡਾ ਹੁਣ ਕੋਈ ਅੱਧੇ ਪੌਣੇ ਘੰਟੇ ਦਾ ਟਾਈਮ ਰਹਿਣਾ ਤੇ ਉਹਦੇ ਵਿਚ ਅਸੀਂ ਗੁੰਦਣੀਆਂ ਜੀ ਆਪਣੀਆਂ ਬਹੁਤ ਸਾਰੀਆਂ ਯਾਦਾਂ। ਤੇ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸੀਗਾ ਕਿ ਅੱਜ ਸਾਡੇ ਨਾਲ ਇਟਲੀ ਤੋਂ ਪ੍ਰੋਗਰਾਮ ਦੇ ਵਿਚ ਸ਼ਾਮਿਲ ਹੋਣ ਜਾ ਰਹੇ ਨੇ ਗੁਰਮੇਲ ਸਿੰਘ ਹੁਣੀ, ਜੋ ਸਾਡੇ ਨਾਲ ਬੈਠ ਕੇ ਸਾਂਝੀਆਂ ਕਰਨਗੇ ਆਪਣੇ ਪਿੰਡ ਦੀਆਂ ਯਾਦਾਂ। ਤੇ ਉਹਨਾਂ ਦਾ ਮੈਂ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੀ ਹਾਂ। ਸਤਿ ਸ੍ਰੀ ਅਕਾਲ ਗੁਰਮੇਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ।
ਤੇ ਪਹਿਲੇ ਤਾਂ ਮੈਂ ਸਭ ਤੋਂ ਪਹਿਲੇ ਆਪਣੇ ਵੱਲੋਂ ਤੇ ਆਪਣੀ ਗੱਡਾ ਟੀਮ ਵੱਲੋਂ ਤੇ NRI ਸੇਵਾ ਸੋਸਾਇਟੀ ਮੂਕਾਂ ਵੱਲੋਂ, ਮੈਂ ਹਰਮਨ ਰੇਡੀਓ ਤੇ ਉਹਨੇ ਜਿੰਨੇ ਵੀ ਸਰੋਤੇ ਸੁਣ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਉਂਦੀ
ਜੀ। ਬਹੁਤ ਬਹੁਤ ਸ਼ੁਕਰੀਆ। ਔਰ ਮੈਨੂੰ ਬਹੁਤ ਵਧੀਆ ਗੱਲ ਲੱਗੀ, ਦੇਖੋ ਤੁਸੀਂ ਯਾਰੀ ਦੋਸਤੀ ਨਿਭਾਉਣ ਦੀ ਗੱਲ ਹੁੰਦੀ ਹੈ ਜੀ, ਤੁਸੀਂ ਇਕੱਲੇ ਆਪਣੇ ਵੱਲੋਂ ਨਹੀਂ ਆਪਣੇ ਸਾਰੇ ਯਾਰਾਂ ਦੋਸਤਾਂ ਵੱਲੋਂ ਜਿਹੜੀ ਆ ਉਹਨਾਂ ਦਾ ਵੀ ਪ੍ਰਤੀਨਿਧਿਤਵ ਕਰ ਰਹੇ ਹੋ। ਸੋ ਉਹਨਾਂ ਸਾਰਿਆਂ ਦੇ ਬਿਹਾਫ ਤੇ ਗੱਲ ਕਰਨ ਜਾ ਰਹੇ ਹੋ ਅੱਜ। ਸੋ ਬਿਲਕੁਲ ਜੀ, ਗੱਲ ਕਰਦੇ ਹਾਂ ਅਸੀਂ ਸ਼ੁਰੂ ਉਹਨਾਂ ਯਾਰੀ ਦੋਸਤੀ ਤੋਂ ਹੀ, ਪਰ ਸਭ ਤੋਂ ਪਹਿਲਾਂ ਤੇ ਮੈਂ ਦੱਸ ਦੇਵਾਂ ਕਿ ਇਟਲੀ ਤੋਂ ਸਾਡੇ ਨਾਲ ਗੁਰਮੇਲ ਸਿੰਘ ਹੁਣੀ ਜੁੜੇ ਨੇ। ਸੋ ਤੁਸੀਂ ਥੋੜਾ ਆਪਣੇ ਬਾਰੇ ਦੱਸੋ ਕਿ ਇਟਲੀ ਵਿਚ ਕਿੱਥੇ ਰਹਿ ਰਹੇ ਹੋ ਤੁਸੀਂ?
ਮੈਂ ਭੈਣ ਜੀ, ਮੇਰਾ ਡਿਸਟ੍ਰਿਕਟ ਮੋਦਨਾ ਪੈਂਦਾ ਆ ਤੇ ਪਿੰਡ ਜਿੱਦਾਂ ਸਨ ਫਲੀਚੇ ਸੋਲ ਪਨਾਰੂ ਪੈਂਦਾ ਆ ਤੇ ਇਟਲੀ ਦੇ ਵਿਚ ਡਿਸਟ੍ਰਿਕਟ ਮੋਦਨਾ ਪੈਂਦਾ। ਹਾਂਜੀ
ਜੀ। ਤੇ ਪੰਜਾਬ ਦੇ ਵਿਚੋਂ ਤੁਸੀਂ ਕਿੱਥੋਂ ਹੋ?
ਪੰਜਾਬ ਦੇ ਵਿਚੋਂ ਭੈਣ ਜੀ ਮੈਂ, ਸਾਡਾ ਡਿਸਟ੍ਰਿਕਟ ਹੁਸ਼ਿਆਰਪੁਰ ਪੈਂਦਾ, ਪਿੰਡ ਮੂਨਕ ਕਲਾਂ ਪੈਂਦਾ ਆ। ਜੇ ਅਸੀਂ ਜਲੰਧਰ ਤੋਂ ਪਠਾਨਕੋਟ ਰੋਡ ਨੂੰ ਜਾਈਏ ਤੇ ਟਾਂਡਾ ਉੜ ਮੋੜ ਆਏਗਾ, ਉਹਦੇ ਦੇ ਨਾਲ ਹੀ ਮਤਲਬ 1.5 ਕਿਲੋਮੀਟਰ ਤੇ ਆਏਗਾ ਸਾਡਾ ਪਿੰਡ। ਮਤਲਬ ਆਪਣੀ ਜਲੰਧਰ ਤੋਂ ਜਾਂ ਰੇਲਵੇ ਸਟੇਸ਼ਨ ਜਿਹੜੀ ਆਪਣੀ ਟ੍ਰੇਨ ਦੀ ਵੀ ਜਾਂਦੀ ਆ, ਪਟੜੀ ਜਾਂਦੀ ਆ, ਜਾਂ ਆਪਣੀ GT ਰੋਡ ਦੀ ਜਿਹੜੀ ਜਾਂਦੀ ਆ, ਟਾਂਡੇ ਤੋਂ 1.5 ਕਿਲੋਮੀਟਰ ਬਿਲਕੁਲ ਖੱਬੇ ਪਾਸੇ ਮਤਲਬ ਤੁਹਾਨੂੰ ਸਾਡਾ ਪਿੰਡ ਜਿਹੜਾ ਆ ਉਹ ਆਏਗਾ ਜੀ, ਉੱਥੇ ਸਾਡਾ ਪਿੰਡ ਮੂਨਕ ਕਲਾਂ
ਜੀ। ਜੀ ਬਿਲਕੁਲ ਜੀ, ਮੂਨਕ ਕਲਾਂ ਇਹਦੇ ਨਾਲ, ਇਸ ਪਿੰਡ ਦੇ ਨਾਲ ਮੇਰੀਆਂ ਵੀ ਬੜੀਆਂ ਯਾਦਾਂ ਜੁੜੀਆਂ ਹੋਈਆਂ ਨੇ, ਕਿਉਂਕਿ ਜੀ ਇਹ ਪਿੰਡ ਆ ਮੇਰੀ ਭੂਆ ਜੀ ਦਾ। ਜੀ ਹਾਂ, ਇਸ ਪਿੰਡ ਦੇ ਵਿਚ ਬਹੁਤ ਵਾਰ ਛੁੱਟੀਆਂ ਕੱਟਣ ਗਈ ਹੋਈ ਆ ਮੈਂ। ਸੋ ਬੜਾ ਹੀ ਪਿਆਰਾ ਜਿਹਾ ਪਿੰਡ ਆ ਜੀ, ਤੇ ਬੜੇ ਪਿਆਰੇ ਪਿਆਰੇ ਲੋਕ ਨੇ ਇਸ ਪਿੰਡ ਦੇ। ਸੋ ਸਭ ਤੋਂ ਵੱਡੀ ਗੱਲ ਗੁਰਮੇਲ ਜੀ ਮੈਂ ਤੁਹਾਨੂੰ ਇੱਕ ਦੱਸਦੀ ਆ ਕਿ ਇਸ ਪਿੰਡ ਦੇ ਵਿਚ ਮੇਰੇ ਭੂਆ ਵੀ ਰਹਿੰਦੇ ਆ, ਮੇਰੇ ਮੰਮੀ ਦੇ ਭੂਆ ਜੀ ਵੀ ਰਹਿੰਦੇ ਆ, ਤੇ ਮੇਰੇ ਡੈਡੀ ਦੇ ਭੂਆ ਜੀ ਵੀ ਰਹਿੰਦੇ ਆ। ਸੋ ਅਸੀਂ ਇਹਨੂੰ ਭੂਆ ਪਿੰਡ ਕਹੀਦਾ ਹੁੰਦਾ। ਮੰਮੀ ਡੈਡੀ ਤੇ ਸਾਡੀ
ਮੂਨਕਾ ਦੇ ਨਾਲ ਕਾਫੀ ਜੁੜੇ ਹੋਏ ਹੋ ਤੇ ਤੁਸੀਂ ਮੂਨਕਾ ਦੇ ਮਹਿਮਾਨ ਵੀ, ਫੇਰ ਤਾਂ ਤੁਹਾਨੂੰ ਸਮਝ ਸਕਦੇ ਕਿ ਤੁਸੀਂ ਮਹਿਮਾਨ ਵੀ ਹੋ ਮੂਨਕਾ ਦੇ, ਕਿਉਂਕਿ ਤੁਹਾਨੂੰ
ਬਿਲਕੁਲ ਇੱਕ ਤਾਂ ਮਹਿਮਾਨ ਸਮਝ ਸਕਦੇ ਆ ਗੁਰਮੇਲ ਜੀ, ਪਰ ਦੂਸਰੀ ਗੱਲ ਇਹ ਹੋ ਜਾਂਦੀ ਆ ਕਿ ਜਵਾਈਆਂ ਦਾ ਪਿੰਡ ਆ ਜੀ, ਜੇ ਕਹਿ ਲੋ ਕਿ ਫੁੱਫੜ ਸਾਰੇ ਸਾਡੇ ਮੂਨਕਾ ਤੋਂ ਹੀ ਆ ਜੀ। ਚਲੋ ਜੀ, ਨਹੀਂ ਬੜੀ ਬੜਾ ਹੀ ਪਿਆਰਾ ਪਿੰਡ ਆ ਤੇ ਓਨੇ ਪਿਆਰੇ ਲੋਕ ਨੇ ਉੱਥੋਂ ਦੇ, ਤੇ ਉਸ ਪਿੰਡ ਨਾਲ ਜੁੜੀਆਂ ਯਾਦਾਂ ਵੀ ਬੜੀਆਂ ਪਿਆਰੀਆਂ ਪਿਆਰੀਆਂ ਜੀ ਮੇਰੀਆਂ। ਮੈਂ ਵੀ ਉਹ ਗੱਲਾਂ ਯਾਦਾਂ ਜ਼ਰੂਰ ਤਾਜ਼ਾ ਕਰੂੰਗੀ। ਸਭ ਤੋਂ ਪਹਿਲਾਂ ਤੁਸੀਂ ਆਪਣੀਆਂ ਯਾਦਾਂ ਦੀ ਜਿਹੜੀ ਆ ਉਹ ਪਟਾਰੀ ਖੋਲੋ ਤੇ ਦੱਸੋ ਕਿ ਮੂਨਕਾ ਯਾਦ ਕਰਦੇ ਆ ਕੀ ਕੀ ਯਾਦਾਂ ਤੁਹਾਨੂੰ ਯਾਦ ਆ ਜਾਂਦੀਆਂ ਨੇ, ਕਿਹੜੀਆਂ ਸ਼ਰਾਰਤਾਂ ਉੱਥੇ ਕੀਤੀਆਂ ਜਿਹੜੀਆਂ ਉਹ ਯਾਦ ਆਉਂਦੀਆਂ ਨੇ, ਤੇ ਕੀ ਕੁਝ ਸਿੱਖਿਆ ਹੈ ਮੂਨਕਾ ਵਿਚ ਰਹਿ ਕੇ ਉਹ ਬਚਪਨ ਤੋਂ ਲੈ ਕੇ ਜਵਾਨੀ ਤੱਕ ਦੀਆਂ, ਜੋ ਖੱਟੀਆਂ ਮਿੱਠੀਆਂ ਯਾਦਾਂ ਤੁਹਾਨੂੰ ਜਲਦੀ ਜਲਦੀ ਦਿਮਾਗ ਚ ਆ ਰਹੀਆਂ ਨੇ ਸਾਡੇ ਨਾਲ ਜ਼ਰੂਰ ਸਾਂਝੀਆਂ ਕਰੋ।
ਹਾਂਜੀ ਠੀਕ ਹੈ। ਪਹਿਲੇ ਤਾਂ ਭੈਣ ਜੀ ਇਹ ਆ ਕਿ ਕਾਫੀ ਅਰਸਾ ਹੋ ਗਿਆ ਕਿ ਮਤਲਬ ਆਇਆ ਨੂੰ ਵੀ ਪਿੰਡੋਂ, ਮਤਲਬ 18 ਸਾਲ ਹੋ ਗਏ ਆ, ਲੇਕਿਨ ਫੇਰ ਵੀ ਅੱਜ ਵੀ ਜਿਹੜਾ ਜੇ ਕਹੀਏ ਮਹਿਸੂਸ ਇਹ ਹੀ ਕਰਦੇ ਕਿ ਜਿੱਦਾਂ ਅੱਜ ਵੀ ਉੱਥੇ ਹੀ ਆ। ਮਤਲਬ ਕਿਉਂਕਿ ਮੈਂ 23 ਸਾਲ ਦੀ ਉਮਰ ਦੇ ਵਿਚ ਆਇਆ ਸੀਗਾ ਤੇ ਜੋ ਮੈਂ ਆਪਣੇ ਮਤਲਬ ਮੇਰਾ ਹੈ ਕਿ ਜੋ ਵੀ ਪ੍ਰੈਕਟੀਕਲ ਦੇ ਹਿਸਾਬ ਦੇ ਨਾਲ ਮੈਂ ਆਪਣਾ ਦੱਸਾਂ ਕਿ ਜਿਹੜੇ 16-17 ਸਾਲ ਜਾਂ 18 ਸਾਲ ਦੀ ਉਮਰ ਦੇ ਵਿਚ ਜਿਹੜੇ ਆਪਣੇ ਦੋਸਤ ਮਿੱਤਰ ਪਿੰਡ ਦੇ ਬਣਦੇ ਆ ਨਾ, ਮਤਲਬ ਉਹ ਜਿਹੜੇ ਦੋਸਤ ਮਿੱਤਰ ਆ ਤੇ ਮੈਂ ਇਹ ਸਮਝਦਾ ਕਿ ਮਤਲਬ ਉਹ ਜਿਹੜੇ ਆ ਜਿੰਨੀ ਦੇਰ ਬੰਦੇ ਦੀ ਜ਼ਿੰਦਗੀ ਆ ਉਨੀ ਦੇਰ ਉਹ ਸਾਥ ਨਿਭਾਉਂਦੇ ਆ, ਉਹਨਾਂ ਨਾਲ ਜਿਹੜੀਆਂ ਯਾਦਾਂ ਆ ਉਹ ਜੁੜੀਆਂ ਰਹਿੰਦੀਆਂ। ਦੂਸਰਾ ਇਹ ਹੈਗਾ ਕਿ ਜਿੱਦਾਂ ਅੱਜ ਕੱਲ ਸੋਸ਼ਲ ਮੀਡੀਆ ਹੈਗਾ ਕਿ ਟੈਲੀਫੋਨ ਦੀ ਕੋਈ ਪ੍ਰੋਬਲਮ ਨੀ ਹੈਗੀ ਜਾਂ ਇਹੋ ਜਿਹਾ ਕੋਈ ਨੀ ਹੈਗਾ ਕਿ ਮਤਲਬ ਅਸੀਂ ਹੁਣ ਇੱਥੇ ਵੀ ਜਿੱਦਾਂ ਜੋਬ ਕਰਦੇ ਆ ਅਸੀਂ ਸ਼ਾਮ ਨੂੰ ਆਉਂਦੇ ਆ ਅਸੀਂ ਜਿੱਦਾਂ ਆਪਣੇ ਪਿੰਡ ਦਾ ਆ ਜਿੱਦਾਂ ਅਸੀਂ ਇੱਕ ਗਰੁੱਪ ਬਣਾਇਆ ਹੋਇਆ ਆ ਮਤਲਬ ਜਿਸ ਵਿਸ਼ੇ ਤੇ ਅੱਜ ਮਤਲਬ ਤੁਸੀਂ ਸਾਨੂੰ ਸੱਦਿਆ ਆ ਉਹ ਵਿਸ਼ਾ ਜਿੱਦਾਂ ਗੱਡਾ ਚੌਂਕ ਦਾ ਗਰੁੱਪ ਬਣਾਇਆ ਹੋਇਆ ਉਹਦੇ ਤੇ ਅਸੀਂ ਜਿੱਦਾਂ ਆਪਣੇ ਤਕਰੀਬਨ 37-38 ਬੰਦੇ ਜਿਹੜੇ ਅਸੀਂ ਉਹਦੇ ਵਿੱਚ ਐਡ ਹੈਗੇ ਆ ਜੀ ਤੇ ਜੁੜੇ ਹੋਏ ਆ ਸ਼ਾਮ ਨੂੰ ਇੱਕ ਦੂਜੇ ਨਾਲ ਉਸੇ ਹੀ ਸ਼ੁਕਲ ਮੇਲਾ ਜਿੱਦਾਂ ਅਸੀਂ ਪਿੰਡ ਪਹਿਲੇ ਕਰਦੇ ਹੁੰਦੇ ਸੀ ਉਹੀ ਸ਼ੁਕਲ ਮੇਲੇ ਅੱਜ ਵੀ ਜਿੱਦਾਂ ਕਰੀ ਦੇ ਆਪਣੀਆਂ ਪੁਰਾਣੀਆਂ ਯਾਦਾਂ ਉਹ ਤੈਨੂੰ ਉਹ ਫਲਾਣਾ ਚੇਤਾ ਤੇਰੇ ਨਾਲ ਕੀਤਾ ਇੱਕ ਵਾਰੀ ਐ ਕੀਤੀ ਸੀ ਇੱਕ ਵਾਰੀ ਐ ਕੀਤੀ ਸੀ ਤੇ ਏਦਾਂ ਦੀ ਅਸੀਂ ਗੱਲਾਂ ਜਿਹੜੀਆਂ ਹਜੇ ਵੀ ਮਤਲਬ ਇੰਨਾ ਵਕਤ ਹੋਣ ਦੇ ਬਾਵਜੂਦ ਵੀ ਮਤਲਬ ਅਸੀਂ ਪਿੰਡ ਦੇ ਨਾਲ ਹਜੇ ਤੱਕ ਇਹ ਨਹੀਂ ਟੁੱਟੇ ਹੈਗੇ ਮਤਲਬ ਇਹ ਕਿ ਰੱਬ ਦੀ ਜਾਂ ਕਿਰਪਾ ਰੱਖ ਲਓ ਮੇਹਰ ਰੱਖੋ ਕਿ ਰੱਬ ਦੀ ਇੰਨੀ ਦਇਆ ਆ ਤੇ ਦੂਸਰਾ ਇਹ ਆ ਕਿ ਭੈਣ ਜੀ ਜਿੱਦਾਂ ਕਿ ਸਾਡੇ ਸੀਗਾ ਕਿ ਸਾਡੇ ਪਿੰਡ ਦੇ ਵਿੱਚ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਟਾਹਲੀ ਸਾਹਿਬ ਜਿੱਥੋਂ ਇਹ ਆ ਕਿ ਸਾਡੇ ਉੱਥੇ ਜਿੱਦਾਂ ਮੱਸਿਆ ਲੱਗਦੀ ਆ ਤੇ ਉਦਾਂ ਵੀ ਡੇਲੀ ਸ਼ਾਮ ਨੂੰ ਜਿੱਦਾਂ ਇਤਿਹਾਸਕ ਗੁਰੂ ਘਰ ਆ ਤੇ ਅਸੀਂ ਉੱਥੇ ਜਿੱਦਾਂ ਮੱਸਿਆ ਤੇ ਵੀ ਜਾਂਦੇ ਹੁੰਦੇ ਸੀ ਸੇਵਾ ਕਰਨੀ ਜੋੜਿਆਂ ਦੀ ਸੇਵਾ ਕਰਨੀ ਲੰਗਰ ਵਿੱਚ ਸੇਵਾ ਕਰਨੀ ਜਿਹੜੀ ਕਿ ਅੱਜ ਵੀ ਚੱਲ ਰਹੀ ਆ ਮਤਲਬ ਕਿਉਂਕਿ ਅੱਜ ਵੀ ਸਾਡੇ ਜਿਹੜੇ ਜੇ ਤੁਹਾਨੂੰ ਕਹੀਏ ਕਿ ਜਿਹੜੇ ਛੋਟੇ ਆਉਣ ਵਾਲੀ ਪੀੜ੍ਹੀ ਸੀਗੀ ਜਾਂ ਸਾਡੇ ਕੋਈ ਭਤੀਜੇ ਜਾਂ ਉਹ ਅੱਜ ਵੀ ਉਹ ਜਿਹੜੇ ਕਰ ਰਹੇ ਆ ਜਾਂ ਕੁਛ ਜਿਹੜੇ ਸਾਡੇ ਸਾਥੀ ਆਪਣੇ ਕੋਲ ਕਾਰੋਬਾਰ ਇੰਡੀਆ ਕਰ ਰਹੇ ਆ ਜਾਂ ਉਹ ਵੀ ਉਸ ਸੇਵਾ ਦੇ ਵਿੱਚ ਕਰਦੇ ਆ ਤੇ ਬਾਕੀ ਪਿੰਡ ਦੀਆਂ ਯਾਦਾਂ ਤੇ ਭੈਣ ਜੀ ਏਦਾਂ ਹੈ ਕਿ ਜਿੰਨੀ ਮਰਜ਼ੀ ਜ਼ਿੰਦਗੀ ਜਿਹੜੀ ਬਾਹਰ ਆਈ ਅਕਸਰ ਜਿਸ ਅਸੀਂ ਮਿੱਟੀ ਦੇ ਵਿੱਚ ਜਨਮ ਲਿਆ ਆ ਤੇ ਖਿੱਚ ਸਾਡੀ ਜਿਹੜੀ ਆ ਅੱਜ ਉੱਥੇ ਨੂੰ ਹੀ ਮਤਲਬ ਬਿਲਕੁਲ ਰਹਿੰਦੀ ਆ ਕਿ ਅੱਜ ਮੱਸਿਆ ਆ ਤੇ ਮੱਸਿਆ ਤੇ ਉਹ ਗਏ ਹੋਣੇ ਆ ਉੱਥੇ ਅੱਜ ਆਹ ਕਰਦੇ ਹੋਏ ਆ ਤੇ ਅੱਜ ਹਾਂਜੀ ਤੇ ਅੱਜ ਇੱਕ ਜਿੱਦਾਂ ਤੁਹਾਨੂੰ ਦੱਸਾਂ ਕਿ ਮਤਲਬ ਜਿੱਦਾਂ ਸਾਡਾ ਜਿੱਦਾਂ ਗਰੁੱਪ ਬਣਿਆ ਹੋਇਆ ਪਿੰਡ ਦੇ ਕੋਈ ਵੀ ਭਲਾਈ ਦੇ ਕੰਮ ਜਿਹੜੇ ਕਰਨੇ ਆ ਮਤਲਬ ਉਹਨਾਂ ਦੇ ਵਿੱਚ ਸਭ ਤੋਂ ਉਹਨਾਂ ਨੇ ਹਿੱਸਾ ਜੇ ਅੱਜ ਕਿਸੇ ਦੀ ਇੱਕ ਮੈਰਿਜ ਆ ਜਾਂ ਉਹਨਾਂ ਦੇ ਵਿੱਚ ਏਦਾਂ ਦੇ ਜਿਹੜੇ ਹਿੱਸੇ ਆ ਮਤਲਬ ਉਹ ਅੱਜ ਵੀ ਜਿਹੜੀਆਂ ਮਤਲਬ ਦਿਲ ਜਿਹੜਾ ਆ ਉਹ ਉੱਥੇ ਹਰ ਵੇਲੇ ਮਤਲਬ ਆਪਣੇ ਪਿੰਡ ਮੂਨਕਾਂ ਦੇ ਨਾਲ ਮਤਲਬ ਜੁੜਿਆ ਰਹਿੰਦਾ
ਜੀ ਜੀ ਬਿਲਕੁਲ ਸੋ ਗੁਰਮੇਲ ਜੀ ਗੱਲ ਇਹ ਹੈ ਕਿ 18 ਸਾਲ ਹੋ ਗਏ ਤੁਹਾਨੂੰ ਉਸ ਪਿੰਡ ਤੋਂ ਤੁਰਿਆ ਹੋਇਆ ਜਾਂ ਉੱਥੋਂ ਨਿਕਲਿਆ ਹੋਇਆ ਪਰ ਉਹ ਜਿਹੜੀ ਸਾਂਝ ਹੈ ਉਹ ਪਿਆਰ ਹੈ ਉਹ ਜਿਹੜੀ ਖਿੱਚ ਹੈ ਉਹ ਅਜੇ ਵੀ ਤੁਹਾਡੀ ਪਿੰਡ ਦੇ ਨਾਲ ਜਿਉਂ ਦੀ ਤਿਉਂ ਬਣੀ ਹੋਈ ਹੈ ਹਨਾ ਸੋ ਗੱਲ ਕਰਦੇ ਹਾਂ ਜੀ ਉਸ ਯਾਰੀ ਦੋਸਤੀ ਦੀ ਜਿਹੜੀ ਤੁਸੀਂ ਕਹਿੰਦੇ ਆ ਕਿ 38-40 ਦੋਸਤ ਜਿਹੜੇ ਤੁਸੀਂ ਅਜੇ ਵੀ ਉਸ ਗਰੁੱਪ ਦੇ ਵਿੱਚ ਹੋ ਸੋ ਬਹੁਤ ਵੱਡੀ ਗੱਲ ਹੈ ਜੀ ਇੱਕ ਪਿੰਡ ਦੇ ਵਿੱਚ ਰਹਿ ਕੇ ਵੀ ਮੈਨੂੰ ਲੱਗਦਾ ਕਿ ਏਡੀ ਸਾਂਝ ਨਹੀਂ ਪੁੱਕਦੀ ਤੁਸੀਂ ਸਾਰਿਆਂ ਨੇ ਆਪਣੇ ਪਿੰਡ ਨੂੰ ਛੱਡਿਆ ਹੋਇਆ ਉਸ ਤੋਂ ਬਾਅਦ ਵੀ ਇਹ ਜਿਹੜੀ ਸਾਂਝ ਹੈ 38-40 ਮੁੰਡਿਆਂ ਨੇ ਬਣਾ ਕੇ ਰੱਖੀ ਹੋਈ ਹੈ ਔਰ ਉਹ ਕਿੰਨੀ ਵਧੀਆ ਗੱਲ ਹੈ ਕਿ ਤੁਹਾਨੂੰ ਉਸ ਸਾਂਝ ਦੇ ਜ਼ਰੀਏ ਹੀ ਇਹ ਲੱਗਦਾ ਕਿ ਨਹੀਂ ਅਸੀਂ ਅਜੇ ਵੀ ਇਕੱਠੇ ਹਾਂ ਅਸੀਂ ਪਿੰਡ ਹੀ ਬੈਠੇ ਹਾਂ ਤੇ ਉਹੀ ਗੱਲਾਂ ਉਹੀ ਸ਼ਰਾਰਤਾਂ ਜਿਹੜੀਆਂ ਕਰ ਰਹੇ ਹਾਂ ਸੋ ਪਰ ਸ਼ੁਰੂ ਕਰਦੇ ਹਾਂ ਜੀ 18 ਸਾਲ ਪਹਿਲਾਂ ਦੀ ਪਿੱਛੇ ਚੱਲਦੇ ਹਾਂ ਗੁਰਮੇਲ ਜੀ ਅੱਜ ਤੋਂ 18 ਸਾਲ ਪਹਿਲਾਂ ਜਦੋਂ ਤੁਸੀਂ ਉਸ ਗੱਡਾ ਚੌਂਕ ਤੇ ਬੈਠਦੇ ਹੁੰਦੇ ਸੀ ਸੋ ਇੱਕ ਗੱਡਾ ਚੌਂਕ ਜਿਹੜਾ ਸਾਡੇ ਲਈ ਤਾਂ ਇੱਕ ਮਿਸਟਰੀ ਹੈ ਜੀ ਤੇ ਮੈਨੂੰ ਲੱਗਦਾ ਸਾਡੇ ਸਰੋਤਿਆਂ ਲਈ ਵੀ ਸੋ ਤੁਸੀਂ ਇਹ ਦੱਸੋ ਵੀ ਉਹ ਗੱਡਾ ਚੌਂਕ ਬਣਿਆ ਕਿੱਦਾਂ ਉਹ ਗੱਡਾ ਚੌਂਕ ਦੀ ਹੋਂਦ ਕਿੱਦਾਂ ਬਣੀ
ਭੈਣ ਜੀ ਹੋਂਦ ਤੇ ਏਦਾਂ ਹੈ ਕਿ ਸਾਡੇ ਪਿੰਡ ਦੇ ਵਿੱਚ ਨਾ ਮਤਲਬ ਪਿੰਡ ਦੇ ਜਿੱਦਾਂ ਆਬਾਦੀ ਦੇ ਵਿੱਚ ਨਾ ਇੱਕ 2-2.5 ਕਨਾਲ ਦੀ ਸ਼ਾਮ ਲਾਟ ਆ ਪੰਚਾਇਤ ਦੀ ਜਿੱਦਾਂ ਜਗ੍ਹਾ ਸੀ ਉੱਥੇ ਜਿੱਦਾਂ ਤੁਸੀਂ ਹੁੰਦੇ ਸੀ ਨਾ ਪੁਰਾਣੇ ਸਮਿਆਂ ਦੇ ਵਿੱਚ ਪਿੱਪਲ ਲੱਗੇ ਹੁੰਦੇ ਸੀ ਥੜੇ ਬਣੇ ਹੁੰਦੇ ਸੀ ਜਿੱਦਾਂ ਤੱਥਾਂ ਵਾਲੇ ਹੁੰਦੇ ਸੀ ਮਤਲਬ ਬਜ਼ੁਰਗ ਵਹਿੰਦੇ ਹੁੰਦੇ ਸੀ ਤੇ ਥੜਾ ਬਣਿਆ ਹੋਇਆ ਸੀਗਾ ਸਾਡੇ ਉੱਥੇ ਤੇ ਉੱਥੇ ਏਦਾਂ ਜਿੱਦਾਂ ਢਾਣੀਆਂ ਬਣ ਕੇ ਬਹਿੰਦੇ ਹੁੰਦੇ ਸੀ ਜਿੱਦਾਂ ਸ਼ਾਮ ਨੂੰ ਕਿਉਂਕਿ ਪਿੰਡਾਂ ਦੇ ਵਿੱਚ ਜੋ ਰਿਵਾਜ ਹੁੰਦਾ ਸੀਗਾ ਕਿ ਜਦੋਂ ਆਪਾਂ ਸ਼ਾਮ ਨੂੰ ਵਿਹਲੇ ਹੋ ਗਏ ਆਪਣੇ ਕੰਮਾਂ ਕਾਰਾਂ ਤੋਂ ਤੇ ਉੱਥੇ ਬਜ਼ੁਰਗਾਂ ਨੇ ਵੀ ਬੈਠੇ ਹੋਣਾ ਕਿਸੇ ਨੇ ਮੂੰਗਫਲੀ ਖਾਂਦੇ ਹੋਣਾ ਧੂਣੀਆਂ ਤੇ ਬੈਠੇ ਹੋਣਾ ਜਾਂ ਕਿਸੇ ਨੇ ਤਾਸ਼ਾਂ ਖੇਡਦੇ ਹੋਣਾ ਤੇ ਉਹ ਅਸੀਂ ਉੱਥੇ ਮਤਲਬ ਕਿਉਂਕਿ ਸਾਡੀ ਵੀ ਉਹ ਤੁਹਾਨੂੰ ਦੱਸੀਏ ਕਿ ਉਹ ਹੀ ਮਤਲਬ 16-17 ਦੀ ਏਜ ਦੇ ਵਿੱਚ ਅਸੀਂ ਸੀਗੇ ਅੱਲਣ ਉਮਰ ਸੀਗੀ ਤੇ ਅਸੀਂ ਵੀ ਉੱਥੇ ਜਾ ਕੇ ਬਹਿੰਦੇ ਹੁੰਦੇ ਸੀ ਕਿਉਂਕਿ ਅਸੀਂ ਬਜ਼ੁਰਗਾਂ ਦੇ ਲਾਗੇ ਤੇ ਜਿੱਦਾਂ ਨਹੀਂ ਬਹਿਣਾ ਜਿੱਦਾਂ ਉਹਨਾਂ ਨੇ ਬਜ਼ੁਰਗਾਂ ਨੇ ਆਪਣੀ ਤਾਸ਼ ਖੇਡਣੀ ਜਾਂ ਆਪਣੀਆਂ ਗੱਲਾਂ ਬਾਤਾਂ ਕਰਨੀਆਂ ਅਸੀਂ ਆਪਣਾ ਜਿੱਦਾਂ ਕਿਉਂਕਿ ਜਗ੍ਹਾ ਕਾਫੀ ਖੁੱਲੀ ਹੁੰਦੀ ਸੀ ਅਸੀਂ ਥੋੜਾ ਜਿਹਾ ਹਟ ਕੇ ਜਿੱਦਾਂ ਮਤਲਬ ਉਹਨਾਂ ਤੋਂ ਜਿੱਦਾਂ ਕਲਕ ਮਤਲਬ ਥੋੜਾ ਜਿਹਾ ਹਟ ਕੇ ਅਸੀਂ ਬਹਿ ਜਾਣਾ ਉੱਥੋਂ ਤੇ ਉੱਥੇ ਇਹ ਹੁੰਦਾ ਸੀਗਾ ਕਿ ਇਹ ਭੈਣ ਜੀ ਗੱਲਾਂ ਜਿਹੜੀਆਂ ਇਹ 94-95 ਦੇ ਮਤਲਬ 1994-95 ਦੀਆਂ ਮੈਂ ਤੁਹਾਨੂੰ ਦੱਸ ਰਿਹਾ ਕਿਉਂਕਿ ਮੇਰੀ ਉਦੋਂ ਉਮਰ ਜਿਹੜੀ 16-17 ਸਾਲ ਦੇ ਲਾਗੇ ਛਾਗੇ ਸੀਗੇ ਤੇ ਫਿਰ ਉੱਥੇ ਨਾ ਲਾ ਕੇ ਇੱਕ ਨਾ ਕਿਸੇ ਦੇ ਨਾ ਹਵੇਲੀ ਹੁੰਦੀ ਸੀ ਤੇ ਉਹਨਾਂ ਦੇ ਜਿੱਦਾਂ ਗੱਡਾ ਹੁੰਦਾ ਸੀ ਮਤਲਬ ਉਹਨਾਂ ਨੇ ਗੱਡਾ ਖੜਾ ਕੀਤਾ ਹੋਇਆ ਸੀਗਾ ਤੇ ਉਹਨਾਂ ਨੂੰ ਜਿੱਦਾਂ ਉਹਨੇ ਗੱਡੇ ਨੂੰ ਨਾ ਚਲਾਉਣਾ ਬੰਦ ਕਰ ਦਿੱਤਾ ਸੀ ਕਿਉਂਕਿ ਟਰੈਕਟਰ ਦਾ ਜਮਾਨਾ ਆ ਗਿਆ ਉਹਨੇ ਟਰੈਕਟਰ ਟੂਟਰ ਲੈ ਲਏ ਸੀ ਅਸੀਂ ਉਹਨਾਂ ਨੂੰ ਜਿੱਦਾਂ ਪੁੱਛ ਲਏ ਹਾਂਜੀ ਉਹ ਵੀ ਬਹਿੰਦੇ ਹੁੰਦੇ ਸੀ ਉੱਥੇ ਤੇ ਅਸੀਂ ਉਹਨਾਂ ਨੂੰ ਮਤਲਬ ਪੁੱਛਿਆ ਕਿ ਅਸੀਂ ਤੁਹਾਡਾ ਜਿਹੜਾ ਗੱਡਾ ਆ ਕਿ ਗੱਡਾ ਅਸੀਂ ਤੁਹਾਡਾ ਲੈ ਲਈਏ ਉਹ ਕਹਿੰਦੇ ਕੀ ਕਰਨਾ ਅਸੀਂ ਉਹਨਾਂ ਨੂੰ ਕਿਹਾ ਕਿ ਮਤਲਬ ਜਿੱਦਾਂ ਹੁਣ ਆਪਣੇ ਬਜ਼ੁਰਗ ਆ ਉਹ ਤਾਂ ਥੜੇ ਦੇ ਉੱਤੇ ਬੈਠੇ ਹੁੰਦੇ ਆ ਤੇ ਅਸੀਂ ਮਤਲਬ ਥੱਲੇ ਬੈਠੀ ਦਾ ਕਿਉਂਕਿ ਥੱਲੇ ਤੁਹਾਨੂੰ ਪਤਾ ਇੰਡੀਆ ਉਦੋਂ ਏਦਾਂ ਹੀ ਹੁੰਦਾ ਸੀ ਪੰਜਾਬ ਦੇ ਵਿੱਚ ਜੇ ਮੀਂਹ ਪੈ ਗਿਆ ਤੇ ਥੱਲੇ ਗਿੱਲਾ ਹੋਣਾ
ਬਿਲਕੁਲ
ਤੇ ਜਾਂ ਬਰਸਾਤੀ ਆ ਤਾਂ ਜਾਂ ਘਾਹ ਹੋਣਾ ਤੇ ਅਸੀਂ ਉਹਨਾਂ ਨੂੰ ਕਹਿਣਾ ਅਸੀਂ ਵੀ ਤਾਸ਼ ਦੇ ਵਿੱਚ ਖੇਡਦੇ ਹੈਗੇ ਅਸੀਂ ਗੱਡੀ ਦੇ ਉੱਤੇ ਤੁਹਾਡੀ ਬਹਿ ਜਮਾਂ ਕਰਾਂਗੇ ਮਤਲਬ ਤੇ ਉਹ ਵੀ ਜਿੱਦਾਂ ਬੜੇ ਖੁਸ਼ ਹੁੰਦੇ ਸੀਗੇ ਤੇ ਉਹਨਾਂ ਨੇ ਕਹਿਣਾ ਉਹ ਕਹਿੰਦੇ ਚਲੋ ਲੈ ਲਓ ਸਾਡਾ ਗੱਡਾ ਤੁਸੀਂ ਇੱਥੇ ਚੌਂਕ ਦੇ ਵਿੱਚ ਖੜਾ ਕਰ ਲਓ ਤੇ ਉਹ ਚੌਂਕ ਇੱਕ ਬਣਦਾ ਸੀਗਾ ਉੱਥੇ ਤੇ ਅਸੀਂ ਹਾਂਜੀ ਅਸੀਂ ਉਹ ਚੌਂਕ ਦੇ ਵਿੱਚ ਨਾ ਭੈਣ ਜੀ ਗੱਡਾ ਉਹਨਾਂ ਦਾ ਉੱਥੇ ਲੈ ਕੇ ਤੇ ਖੜਾ ਕਰ ਲਿਆ ਮਤਲਬ ਅਸੀਂ ਉਹਦੇ ਤੇ ਤਾਸ਼ ਖੇਡਣੀ ਜਿਹੜੀ ਜਾਂ ਆਪਾਂ ਸ਼ਾਮ ਨੂੰ ਆਪਣੀ ਮੂੰਗਫਲੀ ਚੱਬਣੀ ਜਾਂ ਹੋਰ ਜਿੱਦਾਂ ਜੋ ਪਿੰਡਾਂ ਦੇ ਚੱਲ ਰਿਹਾ ਹੁੰਦਾ ਸੀ ਉਹ ਅਸੀਂ ਮਤਲਬ ਆਪਣੀਆਂ ਗੱਲਾਂ ਬਾਤਾਂ ਕਰਨੀਆਂ ਰਾਤ ਨੂੰ 10-10-11 ਵਜੇ 12 ਵਜੇ ਤੱਕ ਉੱਥੇ ਬੈਠੇ ਰਹਿਣਾ ਮਤਲਬ ਇੱਕ ਦੂਜੇ ਦੇ ਨਾਲ ਇਲਤਾਂ ਲੈਣੀਆਂ ਸ਼ਰਾਰਤਾਂ ਏਦਾਂ ਜਿਹੜੀਆਂ ਉਹ ਅਸੀਂ ਤੇ ਉਸ ਤੋਂ ਬਾਅਦ ਇਹ ਹੈਗਾ ਕਿ ਮਤਲਬ ਜਿੱਦਾਂ ਉਹ ਗੱਡੇ ਦਾ ਤਾਂ ਇਹ ਹੋ ਗਿਆ ਕਿ ਉੱਥੇ ਉਹ ਗੱਡਾ ਜਿਹੜਾ ਥੋੜੀ ਕੁ ਦੇਰ ਜਿੱਦਾਂ ਰਿਹਾ ਮਤਲਬ ਉਦੋਂ ਹਜੇ ਉਸ ਜਿਹੜੀ ਜਗ੍ਹਾ ਦਾ ਨਾਂ ਆ ਉਹ ਹਾਂਜੀ ਉਹ ਜਿਹੜੀ ਜਗ੍ਹਾ ਆ ਉਹਦਾ ਨਾਂ ਜਿੱਦਾਂ ਥੜਾ ਚੌਂਕ ਵੱਜਦਾ ਹੁੰਦਾ ਸੀ ਮਤਲਬ ਸਾਡੇ ਪਿੰਡ ਦੇ ਵਿੱਚ ਪਹਿਲੇ ਹਾਂਜੀ ਜਿੱਦਾਂ ਪੰਚਾਇਤ ਦਾ ਜਿੱਦਾਂ ਤੁਹਾਨੂੰ ਸੀਗਾ ਥੜਾ ਹੁੰਦਾ ਸੀਗਾ ਥੜੇ ਤੇ ਪੇਪਰ ਲੱਗਾ ਹੁੰਦਾ ਸੀ ਹੋ ਸਕਦਾ ਪਹਿਲੇ ਪੰਚਾਇਤਾਂ ਵੀ ਉੱਥੇ ਹੁੰਦੀਆਂ ਸੀ ਜਿੱਦਾਂ ਪਿੰਡਾਂ ਵਿੱਚ ਪੰਚਾਇਤਾਂ ਹੁੰਦੀਆਂ ਸੀ ਜਿਵੇਂ ਬਜ਼ੁਰਗ ਬਹਿਣ ਲੱਗ ਪਏ ਉਹਨਾਂ ਦੇ ਅਸੀਂ ਉਸ ਚੌਂਕ ਦੇ ਵਿੱਚ ਜਿਹੜਾ ਗੱਡਾ ਖੜਾ ਕਰ ਦਿੱਤਾ ਅਸੀਂ ਗੱਡੇ ਦੇ ਉੱਤੇ ਮਤਲਬ ਆਪਣਾ ਲੱਭ ਏਦਾਂ ਕਰਨ ਤੇ ਫਿਰ ਹੌਲੀ ਹੌਲੀ ਹੋਇਆ ਕਿ ਜਿੱਦਾਂ ਥੋੜਾ ਜਿੱਦਾਂ ਸਾਲ ਕੁ ਦੇ ਅੰਦਰ ਅੰਦਰ ਹੀ ਨਾ ਮਤਲਬ ਏਦਾਂ ਖੁਸ਼ ਹੋਣੇ ਕਿ ਜਿੱਦਾਂ ਅਸੀਂ ਨਾ ਇਹ ਵੀ ਤੁਸੀਂ ਮੰਨ ਕੇ ਚੱਲੋ ਕਿ ਜਿੱਦਾਂ ਸਾਡੇ ਪਿੰਡ ਦੇ ਵਿੱਚ ਨਾ ਜਿੱਦਾਂ ਤੁਹਾਨੂੰ ਦੱਸੀ ਕਿ ਇੱਕ ਬਖਸ਼ਿਸ਼ ਹੀ ਸੀਗੀ ਕਿ ਸਾਡੇ ਪਿੰਡ ਤੋਂ ਆਨੰਦਪੁਰ ਸਾਹਿਬ ਨੂੰ ਹੋਲੇ ਮਹੱਲੇ ਤੇ ਵਿਸਾਖੀ ਤੇ ਲੰਗਰ ਜਿਹੜਾ ਜਾਂਦਾ ਸੀ ਮਤਲਬ ਲੱਗਦਾ 8-10 ਦਿਨ ਲੱਗਦਾ ਹੁੰਦਾ ਸੀ ਅਸੀਂ ਉਹਦੇ ਵਿੱਚ ਵੀ ਬਜ਼ੁਰਗ ਜਿਹੜੇ ਸਾਡੇ ਉਦੋਂ ਗਰਾਈਆਂ ਕਰਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਵੀ ਮਤਲਬ ਕਰਦੇ ਹੁੰਦੇ ਸੀ ਸਾਨੂੰ ਝੋਲੀਆਂ ਫੜਾ ਦੇਣੀਆਂ ਅਸੀਂ ਪਿੰਡ ਦੇ ਵਿੱਚ ਉਹ ਗਰਾਈਆਂ ਕਰਨੀਆਂ ਬਜ਼ੁਰਗਾਂ ਦੇ ਨਾਲ ਉੱਥੇ ਲੰਗਰ ਲਾਉਣਾ ਆਪਣੇ ਪਿੰਡਾਂ ਦੇ ਵਿੱਚ ਸਾਡੇ 3 ਪਿੰਡ ਜਿੱਦਾਂ ਇਕੱਠੇ ਸੀ ਉਹ ਵੀ ਉਹਨਾਂ ਦੇ ਨਾਲ ਕਰਨੀ ਤੇ ਉਹ ਅਸੀਂ ਉਹਨਾਂ ਨੇ ਕਿਹਾ ਜਿੱਦਾਂ ਸਾਡੇ ਖਿਆਲਾਤ ਜਿਹੜੇ ਸੀਗੇ ਕਿ ਮਤਲਬ ਉਧਰ ਨੂੰ ਬਦਲਦੇ ਗਏ ਕਿਉਂਕਿ ਜਿੱਦਾਂ ਸਾਡਾ ਪਿਛੋਕੜ ਵੀ ਜਿੱਦਾਂ ਸੀਗਾ ਕਿ ਜਿਹੜੇ ਸਾਡੇ ਬਜ਼ੁਰਗ ਸੀਗੇ ਸਾਡੇ ਡੈਡੀ ਜਾਂ ਚਾਚੇ ਤਾਏ ਸੀਗੇ ਉਹ ਉਧਰਲੇ ਪਾਸੇ ਨੂੰ ਜੁੜੇ ਹੋਏ ਸੀਗੇ ਤੇ ਸਾਨੂੰ ਵੀ ਜਿੱਦਾਂ ਉਹਨਾਂ ਨੇ ਹੌਲੀ ਹੌਲੀ ਨਾਲ ਜਿਹੜਾ ਆ ਉਧਰ ਨੂੰ ਜੋੜ ਲਿਆ ਮਤਲਬ ਤੇ ਅਸੀਂ ਫਿਰ ਨਾ ਜਿੱਦਾਂ ਕੋਈ ਪਿੰਡ ਦੇ ਵਿੱਚ ਨਾ ਜਿੱਦਾਂ ਕੋਈ ਹੋਣਾ ਕੋਈ ਕੰਮ ਹੋਣਾ ਜਿੱਦਾਂ ਮੈਂ ਤੁਹਾਨੂੰ ਦੱਸਾਂ ਕਿ ਮਤਲਬ ਕੋਈ ਸਾਂਝੇ ਤੌਰ ਤੇ ਹੋਣਾ ਜਿੱਦਾਂ ਕਹਿਣਾ ਕਿਸੇ ਰਾਹੇ ਉਹਨਾਂ ਟਾਈਮਾਂ ਚ ਬਹੁਤ ਖਰਾਬ ਹੁੰਦੇ ਸੀ ਕਹਿਣਾ ਕਿ ਰਾਹਾ ਜਿਹੜਾ ਰਾਹਾ ਬਣਾਉਣਾ ਉੱਥੇ ਮਿੱਟੀ ਪਾਉਣੀ ਹੈ ਤੇ ਉੱਥੋਂ ਹੌਲੀ ਹੌਲੀ ਹੋਇਆ ਕਿ ਲੋਕਾਂ ਨੇ ਇਹ ਕਹਿਣ ਲੱਗ ਪਿਆ ਕਿ ਗੱਡੇ ਚੌਂਕ ਦੇ ਉੱਤੇ ਮੁੰਡੇ ਬਹੁਤ ਵਹਿੰਦੇ ਆ ਗੱਡੇ ਦੇ ਉੱਤੇ ਮੁੰਡੇ ਬਹੁਤ ਵਹਿੰਦੇ ਆ ਉਹ ਮੁੰਡੇ ਜਵਾਨ ਜਾਂ ਉਹਨਾਂ ਨੂੰ ਕਹੋ ਤਾਂ ਹਲੋ ਯਾਨੀ ਕਿ ਉੱਥੋਂ ਹੌਲੀ ਹੌਲੀ ਲੋਕੀ ਜਿਹੜੇ ਆ ਹਾਂਜੀ ਉੱਥੋਂ ਲੋਕੀ ਜਿਹੜੇ ਆ ਸਾਨੂੰ ਹੌਲੀ ਹੌਲੀ ਕਹਿਣ ਲੱਗ ਪਏ ਤੇ ਜਿੱਦਾਂ ਗੱਡਾ ਚੌਂਕ ਦੇ ਵਿੱਚ ਖੜਾ ਹੁੰਦਾ ਸੀ ਪਰ ਗੱਡੇ ਚੌਂਕ ਦੇ ਵਿੱਚ ਮੁੰਡੇ ਹੈਗੇ ਉਹਨਾਂ ਨੂੰ ਬਾਜ ਮਾਰ ਲਿਆ ਮਤਲਬ ਗੱਡੇ ਚੌਂਕ ਦੀ ਹੋਂਦ ਆਈ ਹਾਂਜੀ ਉਹ ਹਾਂਜੀ ਥੜੇ ਤੋਂ ਥੜਾ ਚੌਂਕ ਤੋਂ ਜਿਹੜੀ ਉਹਦੀ ਫਿਰ ਚੇਂਜਿੰਗ ਇਹ ਹੋਈ ਕਿ ਮਤਲਬ ਜਿੱਦਾਂ ਉਹਨਾਂ ਨੇ ਕਹਿਣਾ ਕਿ ਮਤਲਬ ਗੱਡੇ ਚ ਉੱਥੋਂ ਗੱਡੇ ਤੇ ਮੁੰਡੇ ਬੈਠੇ ਹੋਣੇ ਆ ਸੱਦ ਲਿਓ ਮਤਲਬ ਜਿਹਨੂੰ ਵੀ ਕਿਸੇ ਦੇ ਘਰ ਦੇ ਵਿੱਚ ਵੀ ਕੋਈ ਲੋੜ ਆ ਜਾਂ ਕੁਛ ਵੀ ਆ ਕਿਸੇ ਦੇ ਕੋਈ ਫੰਕਸ਼ਨ ਆ ਜਾਂ ਕੁਛ ਤੇ ਕਿਉਂਕਿ ਕਾਫੀ ਮੁੰਡੇ ਜਿਹੜੇ ਤੁਹਾਨੂੰ ਦੱਸਿਆ ਕਿ ਮਤਲਬ 35-40 ਮੁੰਡੇ ਜਿਹੜੇ ਹੁੰਦੇ ਸੀ ਤੇ ਉਹਨਾਂ ਨੇ ਕਹਿਣਾ ਉਹ ਗੱਡੇ ਚੌਂਕ ਦੇ ਉਹ ਜਿਹੜਾ ਥੜਾ ਚੌਂਕ ਜਿਹੜਾ ਨਾਂ ਉਹਦਾ ਮੁੱਕ ਗਿਆ ਤੇ ਕਹਿਣਾ ਗੱਡੇ ਚੌਂਕ ਦੇ ਵਿੱਚ ਜਾ ਕੇ ਨਾ ਉਹਨਾਂ ਨੂੰ ਮੁੰਡਿਆਂ ਨੂੰ ਕਹਿ ਦੋ ਤੇ ਉਹਨੇ ਉਹ ਕੰਮ ਕਰ ਦੇਣਾ ਮਤਲਬ ਇਸ ਤਰ੍ਹਾਂ ਦਾ ਜੀ
ਗੱਲ ਏਦਾਂ ਹੌਲੀ ਹੌਲੀ ਜੀ ਏਦਾਂ ਹੌਲੀ ਹੌਲੀ ਗੱਡੇ ਚੌਂਕ ਦੀ ਮਹਿਮਾ ਜਿਹੜੀ ਉਹ ਗੱਡੇ ਚੌਂਕ ਦੀ ਮਹਿਮਾ ਜਿਹੜੀ ਵਧਣ ਲੱਗ ਗਈ ਏਦਾਂ ਹੌਲੀ ਹੌਲੀ
ਹਾਂਜੀ ਹਾਂਜੀ ਗੱਡੇ ਚੌਂਕ ਜਿਹੜਾ ਥੜਾ ਚੌਂਕ ਸੀਗਾ ਉਹ ਤੋਂ ਥੜਾ ਚੌਂਕ ਤੋਂ ਮੁੱਕੇ ਕਿਉਂਕਿ ਉਹ ਗੱਡਾ ਜਿਹੜਾ ਆ ਉਹ ਤਕਰੀਬਨ ਜਿਹੜਾ ਆ ਉੱਥੇ ਕੋਈ 10-12 ਸਾਲ ਫੇਰ ਖੜਾ ਰਿਹਾ ਮਤਲਬ ਉਹਨਾਂ ਨੇ ਹਿਲਾਇਆ ਨੀ ਉਹ ਗੱਡਾ ਜਿਹੜਾ ਮਤਲਬ ਇਹ ਵੀ ਨੀ ਕਿ ਥੋੜਾ
ਬਾਕੀ ਮੈਨੂੰ ਯਾਦ ਹੈ ਕਿ ਮੇਰੇ ਭੂਆ ਜੀ ਦਾ ਮੁੰਡਾ ਦੱਸਦੇ ਹੁੰਦੇ ਸੀਗੇ
ਮਤਲਬ ਸੀਗਾ ਮਤਲਬ 10-12 ਸਾਲ ਉਹ ਜਿਹੜਾ ਗੱਡਾ ਆ ਉਹ ਨੀ ਉੱਥੋਂ ਮਤਲਬ ਹਿਲਾਇਆ ਗੱਡਾ ਉੱਥੇ ਖੜਾ ਸੀ ਉਹਦੇ ਤੇ ਮਤਲਬ ਆਪਣੀਆਂ ਜੋ ਵੀ ਸ਼ਰਾਰਤਾਂ ਆ ਜਾਂ ਆਪਣੀਆਂ ਅਸੀਂ ਕਾਸ਼ ਵਗੈਰਾ ਜਾਂ ਹੋਰ ਜੋ ਵੀ ਅਸੀਂ ਏਦਾਂ ਦੇ ਆਪਣੇ ਇਲਤਾ ਪੰਗੇ ਕਰਨੇ ਉਹ
ਜੀ ਮੈਨੂੰ ਲੱਗਦਾ ਕਿ ਜਿਹੜਾ ਸੰਪਰਕ ਹੈ ਉਹ ਸਾਡਾ ਗੁਰਮੇਲ ਜੀ ਨਾਲ ਟੁੱਟ ਗਿਆ ਹੈ ਪਰ ਬੜਾ ਹੀ ਮਜ਼ਾ ਆ ਰਿਹਾ ਜੀ ਮੈਨੂੰ ਤਾਂ ਬੈਠੀ ਨੂੰ ਸੁਣਦੀ ਜਾ ਰਹੀ ਹਾਂ ਉਹਨਾਂ ਦੀਆਂ ਗੱਲਾਂ ਮੈਂ ਕਿੰਨੀਆਂ ਪਿਆਰੀਆਂ ਗੱਲਾਂ ਜੀ ਬਿਲਕੁਲ ਸੋ ਗੱਡੇ ਚੌਂਕ ਦੀ ਮਹਿਮਾ ਇਸ ਤਰ੍ਹਾਂ ਵਧਣ ਲੱਗ ਗਈ ਸੋ ਥੜਾ ਚੌਂਕ ਤੋਂ ਗੱਡਾ ਚੌਂਕ ਦੀ ਹੋਂਦ ਜਿਹੜੀ ਬਣ ਗਈ ਹੈ ਉਸ ਤੋਂ ਬਾਅਦ ਜਿਹੜਾ ਗੱਡਾ ਚੌਂਕ ਹੈ ਉਹ ਉਹਨੇ ਹੋਰ ਕੀ ਕੰਮ ਕੀਤੇ ਉਹ ਵੀ ਮੈਂ ਜ਼ਰੂਰ ਦੱਸਾਂਗੀ ਸੋ ਜੀ ਗੁਰਮੇਲ ਜੀ ਸੰਪਰਕ ਜਿਹੜਾ ਸਾਡਾ ਤੁਹਾਡੇ ਨਾਲ ਥੋੜੀ ਦੇਰ ਲਈ ਟੁੱਟ ਗਿਆ ਸੀਗਾ ਪ੍ਰੋਗਰਾਮ ਦੇ ਵਿੱਚ ਦੁਬਾਰਾ ਸਵਾਗਤ ਹੈ ਜੀ ਸੋ ਮੇਰੇ ਨਾਲ ਕਈ ਲਿਸਨਰਸ ਵੀ ਜੁੜ ਰਹੇ ਨੇ ਸਾਡੇ ਨਾਲ ਗੁਰਮੇਲ ਜੀ ਸੋ ਮੈਂ ਉਹਨਾਂ ਦੇ ਜਿਹੜੇ ਮੈਸੇਜਿਸ ਆ ਉਹ ਵੀ ਲੈਣੀ ਆ ਸੋ ਇੰਦਰਜੀਤ ਸਿੰਘ ਕੈਲੀਫੋਰਨੀਆ USA ਤੋਂ ਇਹਨਾਂ ਨੇ ਸਾਂਝ ਪਾਈ ਹੈ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਸਾਰੇ ਸਰੋਤਿਆਂ ਨੂੰ ਵੀ ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਜੀ ਬਹੁਤ ਸੋਹਣੇ ਵਿਚਾਰ ਸਾਰਿਆਂ ਦੇ ਸੋ ਬਹੁਤ ਬਹੁਤ ਸ਼ੁਕਰੀਆ ਇੰਦਰ ਜੀ ਪ੍ਰੋਗਰਾਮ ਦੇ ਜੀ ਤੇ ਜੋਧਾ ਸਿੰਘ ਧਾਰੀਵਾਲ ਮਿਲਜੂਰਾ ਤੋਂ ਜੁੜੇ ਆ ਜੀ ਤੇ ਇਹਨਾਂ ਨੇ ਇੱਕ ਜਿਹੜੀ ਕਵਿਤਾ ਲਿਖੀ ਹੋਈ ਹੈ ਉਹ ਭੇਜੀ ਹੈ ਬਚਪਨ ਲਿਖਿਆ ਕਾਸ਼ ਕਿਤੇ ਜੇ ਬਚਪਨ ਵਾਪਿਸ ਆ ਜਾਵੇ ਖੇਡਾਂ ਰੱਜ ਕੇ ਯਾਰਾਂ ਨਾਲ ਦੁਬਾਰਾ ਮੈਂ ਅੱਜ ਵੀ ਚੇਤੇ ਬਚਪਨ ਕਿੰਨਾ ਪਿਆਰਾ ਸੀ ਫੋੜ ਲੱਕੜ ਦਾ ਮੂੰਹ ਦੇ ਨਾਲ ਫੁਕਾਰਾ ਸੀ ਮਿੱਟੀ ਦੇ ਨਾਲ ਘਰ ਬਣਾਏ ਚੇਤੇ ਨੇ ਦੂਜੀ ਮੰਜ਼ਿਲ ਪਾਉਂਦਾ ਰਿਹਾ ਚੁਬਾਰਾ ਮੈਂ ਕਾਸ਼ ਕਿਤੇ ਜੇ ਬਚਪਨ ਵਾਪਿਸ ਆ ਜਾਵੇ ਖੇਡਾਂ ਰੱਜ ਕੇ ਯਾਰਾਂ ਨਾਲ ਦੁਬਾਰਾ ਮੈਂ ਬਾਂਦਰ ਕਿੱਲਾ ਗੁੱਲੀ ਡੰਡਾ ਖੇਡਾਂ ਸੀ ਬੋਲੀ ਕੌਡੀ ਦੇ ਵਿੱਚ ਪਾਉਂਦੇ ਰੇਡਾਂ ਸੀ ਤੜਕੇ ਆਪਣੇ ਯਾਰਾਂ ਦੇ ਨਾਲ ਤੁਰ ਜਾਣਾ ਵੜਦਾ ਘਰ ਨਾ ਉਦੋਂ ਸੀ ਦਿਨ ਸਾਰਾ ਮੈਂ ਨਾ ਕੋਈ ਟੈਨਸ਼ਨ ਨਾ ਫਿਕਰ ਨਾ ਫਾਕੇ ਸੀ ਸ਼ਾਮ ਨੂੰ ਮੁੜਦੇ ਨਹਿਰ ਦੇ ਵਿੱਚ ਨਹਾ ਕੇ ਸੀ ਰਾਤ ਨੂੰ ਬਾਤਾਂ ਸੁਣਨੀਆਂ ਦਾਦੇ ਦਾਦੀ ਤੋਂ ਸੌ ਜਾਣਾ ਸੀ ਭਰਦਾ ਫਿਰ ਹੁੰਗਾਰੇ ਮੈਂ ਉਦੋਂ ਕਿਹੜਾ ਲੈਪਟਾਪ ਕੰਪਿਊਟਰ ਸੀ ਕੈਂਚੀ ਸਾਈਕਲ ਸਾਡੇ ਲਈ ਸਕੂਟਰ ਸੀ ਬਹੁਤ ਖੂਬ ਜੀ ਚੋਰ ਸਿਪਾਹੀ ਖੇਡਿਆ ਸਾਡੇ ਸਾਰੇ ਪਿੰਡ ਵਿੱਚ ਹੀ ਦੋਸਤ ਦੇ ਘਰ ਪੜ੍ਹਨ ਦਾ ਲਾ ਕੇ ਲਾਰਾ ਮੈਂ ਬਿਲਕੁਲ ਸੱਚੀਆਂ ਗੱਲਾਂ ਜੀ ਤੇ ਕਹਿੰਦੇ ਯੋਧੇ ਆਈ ਜਵਾਨੀ ਫਿਕਰਾਂ ਵਿੱਚ ਪੈ ਗਏ ਦਿਨ ਬਚਪਨ ਦੇ ਬਸ ਹੁਣ ਯਾਦਾਂ ਵਿੱਚ ਰਹਿ ਗਏ ਸੈਦੋ ਚੱਲਾ ਆ ਗਿਆ ਵਿੱਚ ਆਸਟ੍ਰੇਲੀਆ ਦੇ ਸੈਦੋ ਵਾਲਾ ਆ ਗਿਆ ਵਿੱਚ ਆਸਟ੍ਰੇਲੀਆ ਦੇ ਹੁਣ ਨਹੀਂ ਦੇਖਿਆ ਕਦੇ ਵੀ ਟੁੱਟਦਾ ਤਾਰਾ ਮੈਂ ਕਾਸ਼ ਕਿਤੇ ਜੇ ਬਚਪਨ ਵਾਪਿਸ ਆ ਜਾਵੇ ਖੇਡਾਂ ਰੱਜ ਕੇ ਯਾਰਾਂ ਨਾਲ ਦੁਬਾਰਾ ਮੈਂ ਬਹੁਤ ਹੀ ਖੂਬਸੂਰਤ ਰਚਨਾ ਜੀ ਬਹੁਤ ਹੀ ਪਿਆਰੀ ਜਿਹੀ ਕਵਿਤਾ ਤੇ ਉਸ ਤੋਂ ਵੀ ਪਿਆਰੇ ਤੁਹਾਡੇ ਜਜ਼ਬਾਤ ਜਿਹੜੇ ਹੈ ਔਰ ਦੇਖ ਲਓ ਹੈਨਾ ਇਹ ਜਿਹੜੀਆਂ ਯਾਦਾਂ ਹੈ ਸਾਨੂੰ ਸ਼ਾਇਰ ਵੀ ਬਣਾ ਦਿੰਦੀਆਂ ਨੇ ਤੇ ਔਰ ਇਹ ਤੁਹਾਡੇ ਤੋਂ ਹੁਨਰ ਹੈ ਜੀ ਤੁਸੀਂ ਆਪਣੇ ਜਜ਼ਬਾਤਾਂ ਨੂੰ ਸ਼ਬਦਾਂ ਦਾ ਜਿਹੜਾ ਰੂਪ ਦੇ ਦਿੰਦੇ ਹੋ ਬਹੁਤ ਹੀ ਪਿਆਰੀ ਕਵਿਤਾ ਕੀ ਕਹਿੰਦੇ ਹੋ ਗੁਰਮੇਲ ਸਿੰਘ ਜੀ
ਹਾਂਜੀ ਭੈਣ ਜੀ ਸੁਣੀ ਹੈ ਬਹੁਤ ਵਧੀਆ ਉਹਨਾਂ ਦੀ ਕਵਿਤਾ ਹੈਗੀ ਆ ਲੇਕਿਨ ਇਹ ਆ ਕਿ ਤੁਹਾਨੂੰ ਜਿੱਦਾਂ ਮੈਂ ਪਹਿਲੇ ਵੀ ਦੱਸਿਆ ਕਿ ਮਤਲਬ ਜਿੱਦਾਂ ਹੁਣ ਮੈਨੂੰ ਵੀ ਇੰਨਾ ਅਰਸਾ ਹੋ ਗਿਆ ਇਹਨੂੰ ਲੇਕਿਨ ਫੇਰ ਵੀ ਜਿੱਦਾਂ ਅਸੀਂ ਤੇ ਹਜੇ ਤੁਹਾਨੂੰ ਦੱਸੀਏ ਕਿ ਜਿੱਦਾਂ ਬੱਚੇ ਵੀ ਹੁਣ ਜਿਹੜੇ ਆ ਜਿੱਦਾਂ ਸਾਡੇ ਜਿਹੜੇ ਹੁੰਦੇ ਅਸੀਂ ਅੱਜ ਵੀ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਿਹੜਾ ਆ ਉਹਾ ਹੀ ਅਸੀਂ ਪੁਰਾਣਾ ਜਿਹੜਾ ਆ ਅਸੀਂ ਜਿੱਦਾਂ ਮਤਲਬ ਹਜੇ ਹੱਸ ਖੇਡ ਲਈਦਾ ਆ ਕਿ ਮਤਲਬ ਉਹਨਾਂ ਨੂੰ ਟੀਚਰ ਮਖੌਲ ਜਾਂ ਕਰ ਲਈਦਾ ਤੇ ਇੱਕ ਭੈਣ ਜੀ ਇਹ ਹੁੰਦਾ ਸੀਗਾ ਕਿ ਜਿੱਦਾਂ ਅਸੀਂ ਤੁਹਾਨੂੰ ਮੈਂ ਤੁਹਾਨੂੰ ਪਹਿਲੇ ਦੱਸਿਆ ਨਾ ਕਿ ਜਿੱਦਾਂ ਅਸੀਂ ਮਤਲਬ 35-37 ਬੰਦੇ ਹੁੰਦੇ ਸੀਗੇ ਮਤਲਬ ਭੈਣ ਜੀ ਇਕੱਠ ਜਿਹੜਾ ਨਾ ਇਕੱਠ ਇੰਨਾ ਹੁੰਦਾ ਸੀਗਾ ਕਿ ਮਤਲਬ ਕੁਦਰਤੀ ਤੌਰ ਤੇ ਹੁੰਦਾ ਸੀਗਾ ਕਿ ਜੇ ਕਿਸੇ ਤੇ ਕੋਈ ਮਾੜੀ ਜੀ ਆਂਚ ਵੀ ਆ ਗਈ ਨਾ ਮਤਲਬ ਕਿਸੇ ਪਰਿਵਾਰ ਤੇ ਉਹਨਾਂ ਦੇ ਘਰ ਦੇ ਵਿੱਚੋਂ ਤੇ ਜਿੱਦਾਂ ਦੁੱਖ ਜਿਹੜਾ ਹੁੰਦਾ ਸੀ ਜਿੱਦਾਂ ਸਾਰਿਆਂ ਨੂੰ ਹੁੰਦਾ ਸੀਗਾ ਕਿ ਮਤਲਬ ਕਿ ਇਹ ਜਿਹੜਾ ਦੁੱਖ ਆ ਗਿਆ ਕਿ ਜਿੱਦਾਂ ਸਾਡੇ ਤੇ ਆ ਗਿਆ ਮਤਲਬ ਇੱਕ ਦੂਸਰਾ ਇਹ ਹੁੰਦਾ ਸੀਗਾ ਕਿ ਜਿੱਦਾਂ ਜਿੰਨਾ ਸਾਨੂੰ ਆਪਣੇ ਮਾਂ ਪਿਓ ਦਾ ਡਰ ਹੁੰਦਾ ਸੀਗਾ ਓਨਾ ਹੀ ਸਾਨੂੰ ਮਤਲਬ ਆਪਣੇ ਕਿਸੇ ਵੀ ਜਿਹੜੇ ਸਾਡੇ ਪਿੰਡ ਦੇ ਸੱਜਣ ਵੇਲੀ ਜਿਹੜੇ ਸਾਡੇ ਸੀਗੇ ਇਹ ਗੱਡੇ ਚੌਂਕ ਵਾਲੇ ਉਹਨਾਂ ਦੇ ਓਨਾ ਹੀ ਮਾਂ ਪਿਓ ਦਾ ਸਾਨੂੰ ਜਿਹੜਾ ਡਰ ਹੁੰਦਾ ਸੀ ਕਿ ਜਿੰਨਾ ਸਾਨੂੰ ਆਪਣੇ ਮਾਂ ਪਿਓ ਦਾ ਜਿਹੜਾ ਡਰ ਹੁੰਦਾ ਸੀ ਮਤਲਬ ਤੇ ਹਾਂਜੀ ਤੇ ਬਾਕੀ ਆ ਜਿੱਦਾਂ ਤੁਹਾਨੂੰ ਯਾਦਾਂ ਦੀ ਗੱਲ ਕਰਦੇ ਆ ਤੇ ਯਾਦਾਂ ਦੀ ਇਹ ਆ ਕਿ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਇੱਕ ਦੱਸਾਂ ਕਿ ਮਤਲਬ ਇੱਕ ਵਾਰੀ ਨਾ ਇਦਾਂ ਨਾ ਮਤਲਬ ਝੋਨੇ ਤੁਹਾਨੂੰ ਪਤਾ ਆਪਣੇ ਉਧਰ ਲੱਗਦੇ ਹੁੰਦੇ ਸੀ ਤਾਂ ਬੜਾ ਮਤਲਬ ਬਾਰਿਸ਼ ਕਈ ਵਾਰ ਜਦੋਂ ਵੱਢਣੀ ਹੋਣੀ ਬਾਰਿਸ਼ ਪੈ ਜਾਣੀ ਮਤਲਬ ਤੇ ਅਸੀਂ ਜ਼ਿਮੀਦਾਰ ਸੀਗੇ ਤੇ ਸਾਡਾ ਨਾ ਤਕਰੀਬਨ 3 ਕਿੱਲੇ ਨਾ ਝੋਨਾ ਜਿਹੜਾ ਨਾ ਮਤਲਬ ਬਈਆਂ ਦੇ ਕੋਲ ਵਢਾ ਕੇ ਤੇ ਬੋਰੀਆਂ ਭਰ ਕੇ ਖੇਤ ਦੇ ਵਿੱਚ ਨਾ ਢੱਕਿਆ ਹੋਇਆ ਸੀ ਮਤਲਬ ਰਾਹ ਹੈ ਨੀ ਸੀਗਾ ਮਤਲਬ 1.5 ਕਿਲੋਮੀਟਰ ਸਾਡੇ ਪਿੰਡ ਦੇ ਨਾਲ ਪੈਲੀ ਜਿਹੜੀ ਸਾਡੀ ਹਟਵੀਂ ਸੀਗੀ ਤੇ ਰਾਹ ਨੀ ਸੀ ਟਰਾਲੀ ਟਰੈਕਟਰ ਨੀ ਜਾਂਦਾ ਸੀ ਮਤਲਬ ਫਿਰ ਨੀ ਕਿ ਉਹ ਗੰਦੀਆਂ ਹੁੰਦੀਆਂ ਸੀ ਅੱਜ ਦੇ ਸੜਕਾਂ ਬਣ ਗਈਆਂ ਉਦੋਂ ਬਹੁਤ ਖਰਾਬ ਰਾਹੇ ਜਿਹੜੇ ਹੁੰਦੇ ਸੀ ਤੇ ਅਸੀਂ ਨਾ ਸਾਡੇ ਡੈਡੀ ਹੁਣੀ ਆਪਸ ਘਰ ਗੱਲ ਕਰਨਗੇ ਮਤਲਬ ਉੱਥੇ ਹੁਣ ਬਾਰਿਸ਼ ਵੀ ਪਈ ਜਾਂਦੀ ਆ ਹੁਣ ਬੋਰੀਆਂ ਭਰੀਆਂ ਉਹ ਵੀ ਕਿਤੇ ਪਾਣੀ ਨਾ ਆ ਜਾਵੇ ਖਰਾਬ ਨਾ ਹੋ ਜਾਵੇ ਅਸੀਂ ਏਦਾਂ ਗੱਡੇ ਚੌਂਕ ਦੇ ਉੱਤੇ ਬੈਠੇ ਤੇ ਮੈਂ ਉਹਨਾਂ ਨਾਲ ਏਦਾਂ ਗੱਲ ਕੀਤੀ ਮੈਂ ਕਿਹਾ ਯਾਰ ਏਦਾਂ ਕਰਕੇ ਸਾਡਾ ਝੋਨਾ ਵੱਢ ਉਹ ਕਹਿੰਦੇ ਝੋਨਾ ਵੱਢਿਆ ਏਦਾਂ ਕਰੋ ਆਪਣੇ ਆਪਣੇ ਘਰੋਂ ਨਾ ਰੋਟੀ ਖਾ ਕੇ ਆ ਜਾਓ ਮਤਲਬ ਦਲੇਰੀ ਤੇ ਇੰਨੀ ਇੱਕ ਦੂਜੇ ਨੂੰ ਹਿੰਮਤ ਹੁੰਦੀ ਸੀਗੀ ਕਿ ਕਹਿੰਦੇ ਆਪਣੇ ਆਪਣੇ ਘਰੋਂ ਰੋਟੀ ਖਾ ਕੇ ਜਿਹੜੀ ਇੱਕ ਨੇ ਗੱਲ ਕਹਿਤੀ ਉਹ ਸਾਰਿਆਂ ਨੇ ਜਿਹੜੀ ਪਗਾਉਣੀ ਆ ਜਿੱਦਾਂ ਉਹ ਹੁੰਦੀ ਸੀਗੀ ਕਿ ਪਗਾਉਣੀ ਆ ਗੱਲ ਜਿਹੜੀ ਮਤਲਬ ਮੈਨੂੰ ਕਹਿੰਦੇ ਮਤਲਬ ਕਿੰਨਾ ਕੁ ਮੈਂ ਕਹਾਂ ਬੋਰੀਆਂ ਭਰੀਆਂ ਪਈਆਂ ਆ ਉੱਥੇ ਤੇ ਉਹ ਕਹਿੰਦੇ ਵੀ ਕਿਸੇ ਨੂੰ ਮਤਲਬ ਪਤਾ ਨਾ ਲੱਗੇ ਤੇ ਆਪਾਂ ਨਾ ਉਹਨੂੰ ਆਪਣੇ ਆਪਣੇ ਘਰੋਂ ਰੋਟੀ ਖਾ ਕੇ ਜਦੋਂ ਆਪਣੇ ਘਰ ਦੇ ਜਿਹੜੇ ਸੌ ਜਾਣਗੇ ਤੇ ਆਪਾਂ ਉੱਠ ਕੇ ਆ ਜਾਣਾ ਤੇ ਉਹ ਝੋਨੇ ਨੂੰ ਆਪਾਂ ਨਾ ਢੋ ਲੈਣਾ ਇੱਧਰ ਆਪਣੇ ਪਿੰਡ ਅਸੀਂ ਮਤਲਬ ਜਿੱਦਾਂ ਮਤਲਬ ਸੀਗੇ ਅਸੀਂ ਉੱਠ ਕੇ ਆਪਣੇ ਆਪਣੇ ਘਰੋਂ ਰੋਟੀ ਖਾਧੀ ਮਤਲਬ ਤੇ ਉਦੋਂ ਨਾ ਅਕਤੂਬਰ ਦਾ ਮਹੀਨਾ ਹੁੰਦਾ ਸੀਗਾ ਤੇ ਰਾਹ ਜਿਹੜੇ ਗਿੱਲੇ ਹੁੰਦੇ ਸੀ ਚਿੱਕੜ ਹੁੰਦਾ ਸੀ ਜਦੋਂ ਸਾਡੇ ਘਰ ਦੇ ਸੌ ਗਏ ਮਤਲਬ ਅਕਤੂਬਰ ਮਹੀਨੇ ਦੇ ਵਿੱਚ ਇੰਡੀਆ ਜਿਹੜੇ ਲੋਕੀ ਘਰਾਂ ਦੇ ਵਿੱਚ ਜਿਹੜੇ ਅੰਦਰਾਂ ਦੇ ਵਿੱਚ ਸੌਣ ਲੱਗ ਪੈਂਦੇ ਅੱਗੇ ਬਾਹਰ ਸੌਂਦੇ ਹੁੰਦੇ ਸੀ ਅੱਜ ਕੱਲ੍ਹ ਤਾਂ ਚਲੋ ਵੈਸੇ ਵੀ ਅੰਦਰਾਂ ਚ ਸੌਂਦੇ ਆ ਉਦੋਂ ਲੋਕੀ ਬਾਹਰ ਵਿਹੜਿਆਂ ਵਿੱਚ ਕੋਠੀਆਂ ਦੇ ਸੌਂਦੇ ਹੁੰਦੇ ਤਾਂ ਅੰਦਰਾਂ ਵਿੱਚ ਸੌਣ ਲੱਗ ਪੈਂਦੇ ਹੁੰਦੇ ਸੀ ਲੋਕੀ ਤੇਲ ਪੈਣ ਲੱਗ ਪੈਂਦੇ ਹੁੰਦੇ ਤੇ ਸਾਡੇ ਜਿੱਦਾਂ ਮੰਮੀ ਡੈਡੀ ਸੀਗੇ ਮੰਮੀ ਡੈਡੀ ਸਾਡੇ ਸੌ ਗਏ ਤੇ ਅਸੀਂ ਮੈਂ ਤੇ ਮੇਰਾ ਛੋਟਾ ਭਾਈ ਮੇਰੇ ਤੋਂ 2.5 ਸਾਲ ਸੀਗਾ ਅਸੀਂ ਵੀ ਦੋਨੇ ਜਣੇ ਜਿੱਦਾਂ ਉੱਠੇ ਤੇ ਅਸੀਂ ਉੱਠ ਕੇ ਤੇ ਮਤਲਬ ਜਿੱਦਾਂ ਅਸੀਂ ਪਲਾਨ ਬਣਾਇਆ ਸੀਗਾ ਕਿ ਲਓ ਜੀ ਮੀਹਾਂ ਭਗਤ ਗੁਰਦੁਆਰੇ ਦੇ ਲਾਗੇ ਉੱਥੇ ਅਸੀਂ ਸਾਰਿਆਂ ਨੇ ਮਿਲਣਾ ਮੰਨ ਲਓ ਅਸੀਂ ਜਿੱਦਾਂ ਰਾਤ ਨੂੰ 10:30 ਵਜੇ ਉੱਥੇ ਮਤਲਬ ਅਸੀਂ ਸਾਰੇ ਜਣੇ ਮਿਲ ਲਏ ਦੇਖ ਲਓ ਕਿ ਅਸੀਂ ਉਹ ਮਤਲਬ ਜਿਹੜਾ ਉੱਥੇ ਬੋਰੀਆਂ ਭਰੀਆਂ ਹੋਈਆਂ ਝੋਨੇ ਦੀਆਂ ਸੀਗੀਆਂ ਨਾ ਅਸੀਂ ਉਹ ਮੇਰੇ ਖਿਆਲ 4 ਘੰਟਿਆਂ ਦੇ ਵਿੱਚ ਢੋ ਕੇ ਉੱਥੇ ਟਾਂਕਾਂ ਜਿਹੜੀਆਂ ਉਹਦੀਆਂ ਲਾ ਤੀਆਂ ਮਤਲਬ ਤੇ ਉੱਥੇ ਮੁੜ ਕੇ ਤਰਪਾਲ ਦੇ ਕੇ ਢੱਕ ਦਿੱਤਾ ਅਸੀਂ ਤਰਪਾਲ ਦੇ ਕੇ ਢੱਕਦਾ ਅਸੀਂ ਮੁੜ ਕੇ ਘਰ ਜਾ ਕੇ ਆਪੋ ਆਪਣੇ ਘਰਾਂ ਤੇ ਸਾਹ ਸੌ ਗਏ ਸਾਡੇ ਕਿਸੇ ਦੇ ਘਰਦਿਆਂ ਨੂੰ ਪਤਾ ਨੀ ਲੱਗਾ ਮਤਲਬ ਜਦੋਂ ਸਵੇਰ ਹੋਈ ਲੋਕੀ ਸਵੇਰ ਹੋਈ ਉਹਨਾਂ ਟਾਈਮਾਂ ਦੇ ਵਿੱਚ ਜਿੱਦਾਂ ਘਰਾਂ ਦੇ ਵਿੱਚ ਟੋਇਲਟਾਂ ਵੀ ਘੱਟ ਹੁੰਦੀਆਂ ਸੀਗੀਆਂ ਤੇ ਲੋਕੀ ਬਾਹਰ ਨੂੰ ਜਾਣ ਤੇ ਦੇਖਣਗੇ ਝੋਨਾ ਇੱਥੇ ਆ ਫੇਰਨੀ ਦੇ ਉੱਤੇ ਕਿਹੜਾ ਪਿਆ ਹੋਇਆ ਆ ਮਤਲਬ ਏਦਾਂ ਅਸੀਂ ਵੀ ਆਪਣੇ ਘਰ ਸੁੱਤੇ ਹੋਏ ਵੀ ਜਿੱਦਾਂ ਮਤਲਬ ਅਸੀਂ ਸੁੱਤੇ ਹੋਏ ਆ ਤੇ ਉਹ ਮਤਲਬ ਸਾਨੂੰ ਤਾਂ ਪਤਾ ਹੀ ਨੀ ਹੈਗਾ ਮਤਲਬ ਤੇ ਸਾਡੇ ਡੈਡੀ ਮੰਮੀ ਵੀ ਉੱਠੇ ਉਹ ਵੀ ਸਵੇਰੇ ਪਹਿਲਾਂ ਗੁਰੂ ਘਰ ਜਾਂਦੇ ਹੁੰਦੇ ਸੀ ਉਹ ਉੱਥੋਂ ਮਤਲਬ ਆ ਕੇ ਤੇ ਮੁੜ ਕੇ ਉਹਨਾਂ ਨੇ ਖੇਤਾਂ ਨੂੰ ਜਾਣਾ ਜਿੱਦਾਂ ਫੇਰਵਾਨ ਗਏ ਤਾਂ ਉਹ ਦੇਖਿਆ ਕਿ ਉੱਥੇ ਸਾਡੇ ਬੋਰੀਆਂ ਹੈ ਨੀ ਉਹ ਬੋਰੀਆਂ ਇੰਨੀਆਂ ਕਿੱਥੇ ਢੋਤੀਆਂ ਰਾਤ ਮਤਲਬ ਤੇ ਉਹ ਜਦੋਂ ਆ ਦੇਖਿਆ ਫਿਰਨੀ ਤੇ ਕਿ ਫਿਰਨੀ ਤੇ ਤਾਂ ਜਿਹੜੀਆਂ ਬੋਰੀਆਂ ਪਈਆਂ ਤਾਂ ਮਤਲਬ ਸਾਡੀਆਂ ਢੋਲੀਆਂ ਇਹ ਕਿ ਘਰ ਆ ਕੇ ਉਹਨਾਂ ਜਦੋਂ ਪਤਾ ਲੱਗ ਗਿਆ ਕਿ ਮਤਲਬ ਇਹਨਾਂ ਨੇ ਮਤਲਬ ਮੁੰਡਿਆਂ ਨੇ ਜਿਹੜਾ ਰਾਤ ਆ ਘਰ ਆ ਕਰ ਦਿੱਤਾ ਮਤਲਬ ਏਦਾਂ ਦੀਆਂ ਜਿਹੜੀਆਂ ਯਾਦਾਂ ਹੁੰਦੀਆਂ ਸੀਗੀਆਂ ਕਿ ਮਤਲਬ ਏਦਾਂ ਦੇ ਜਿਹੜੇ ਕੰਮ ਕਰਨੇ ਅਸੀਂ ਮਤਲਬ ਪਤਾ ਹੀ ਨੀ ਲੱਗਣ ਦਿੰਦੇ ਹੁੰਦੇ ਸੀਗੇ ਕਿ ਮਤਲਬ ਕੰਮ ਜਿਹੜਾ ਕਰ ਦਿੱਤਾ ਆ ਮਤਲਬ ਮੈਂ ਤੁਹਾਨੂੰ ਦੱਸਾਂ ਸਾਡੇ ਤੋਂ ਹਾਂਜੀ ਉਹ ਹੀ ਹੁੰਦੀ ਅੱਲੜ ਉਮਰ ਹੁੰਦੀ ਆ ਅੱਲੜ ਉਮਰ ਦੇ ਵਿੱਚ ਨਾ ਤਾਂ ਕੋਈ ਦੁੱਖ ਹੁੰਦਾ ਆ ਨਾ ਕੋਈ ਤਕਲੀਫ਼ ਹੁੰਦੀ ਆ ਮਤਲਬ ਇਹ ਹੁੰਦਾ ਕਿ ਜਿਹੜੇ ਇੱਕ ਨੇ ਕਹਿਤਾ ਉਹ ਮਤਲਬ ਉਹ ਕੰਮ ਜਿਹੜਾ ਉਹ ਮਤਲਬ ਹੋ ਜਾਣਾ ਆ ਮਤਲਬ
ਬਿਲਕੁਲ ਹੁਣ ਤਾਂ ਦੱਸੀ ਪਰ ਗੱਲ ਇਹ ਹੁੰਦੀ ਆ ਕਿ
ਜੀ ਗੱਲ ਇਹ ਹੁੰਦੀ ਹੈ ਕਿ ਜਿਹੜੀ ਅੱਲੜ ਉਮਰ ਹੁੰਦੀ ਹੈ ਉਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਜਿਸ ਪਾਸੇ ਮਰਜ਼ੀ ਲਗਾ ਲਓ, ਤੁਸੀਂ ਜਿਸ ਤਰ੍ਹਾਂ ਸਾਰਿਆਂ ਨੇ ਮਿਲ ਕੇ ਜਿੱਦਾਂ ਤੁਸੀਂ 38-40 ਜਣੇ ਕਹਿੰਦੇ ਹੁੰਦੇ ਸੀਗੇ ਹਨਾ, ਇੰਨੇ ਪਿੰਡ ਦੇ ਮੁੰਡੇ ਹੁੰਦੇ ਸੀਗੇ, ਉਹ ਮਾੜੇ ਪਾਸੇ ਵੀ ਲੱਗ ਸਕਦੇ ਸੀਗੇ, ਪਰ ਪਰਮਾਤਮਾ ਦੀ ਮਿਹਰ ਕਹਿ ਲਓ, ਜਿਸ ਤਰ੍ਹਾਂ ਇਤਿਹਾਸਕ ਪਿੰਡ ਆ, ਤੁਸੀਂ ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਹੁਣਾਂ ਦੇ ਵੀ ਉੱਥੇ ਇਤਿਹਾਸਕ ਗੁਰਦੁਆਰਾ ਆ, ਇੱਕ ਦੂਸਰੇ ਪੇਰੈਂਟਸ ਦੀ ਗੱਲ ਕਰ ਲਓ ਕਿ ਮਾਪਿਆਂ ਨੇ ਜਿਵੇਂ ਤੁਸੀਂ ਕਿਹਾ ਕਿ ਪਿਓ ਚਾਚੇ ਦਾਦੇ ਜਿਹੜੇ ਹੁੰਦੇ ਸੀ ਉਹ ਉਸ ਪਾਸੇ ਲੱਗੇ ਸੀ ਪਿੰਡ ਦੇ, ਤੇ ਤੁਹਾਨੂੰ ਵੀ ਉਹਨਾਂ ਨੇ ਉਸ ਪਾਸੇ ਲਗਾ ਰੱਖਿਆ ਸੀਗਾ, ਤੇ ਦੂਸਰੀ ਤੁਹਾਡੀ ਸਾਰਿਆਂ ਦੀ ਆਪਸ ਦੀ ਕੰਪਨੀ ਬੜੀ ਵਧੀਆ ਹੁੰਦੀ ਸੀ।
ਨਸ਼ਾ ਜਿਹੜੀ ਚੀਜ਼ ਕੀ ਆ, ਮਤਲਬ ਇੱਕ ਇੰਨੀ ਮਤਲਬ ਇਹ ਅਸੀਂ ਕਹਿ ਸਕਦੇ ਹਾਂ ਕਿ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਸੀਗੀ ਕਿ ਨਸ਼ੇ ਦਾ ਨੀ ਪਤਾ ਹੁੰਦਾ ਸੀ ਕਿ ਨਸ਼ਾ ਜਿਹੜਾ ਕੀ ਆ, ਮਤਲਬ ਹਾਂ ਕਿਤੇ ਮਾੜਾ ਮੋਟਾ ਕਿਤੇ ਦੇਣ ਤਿਉਹਾਰ ਹੋਇਆ ਜਿਦਾਂ ਦੁਸਹਿਰਾ ਹੋਇਆ ਜਾਂ ਕਿਤੇ ਮਤਲਬ ਇਕੱਠਿਆਂ ਨੇ ਬਹਿ ਕੇ ਜਿਦਾਂ ਥੋੜੀ ਥੋੜੀ ਡਰਿੰਕ ਕਰਨੀ, ਮਤਲਬ ਜਿਹੜੀ ਸੱਚਾਈ ਆ ਗੱਲ, ਜਿਦਾਂ ਕਿਤੇ ਇੱਕ ਬੋਤਲ ਖੰਡ ਜਿਹੜੀ ਕਿਤੇ ਬੋਤਲ ਖੰਡ ਲੈਣ ਦੀ, ਇੰਨੇ ਬੰਦੇ ਨੂੰ ਬੋਤਲ ਖੰਡ ਕੀ ਕਰਨੀ, ਉਹ ਸ਼ੁਕਲ ਮੇਲਾ ਜਿਦਾਂ ਕਰਨਾ ਕਿ
ਮਤਲਬ
ਉਹ ਥੋੜੀ ਬਹੁਤ ਹੋਰ, ਹਾਂਜੀ ਨਹੀਂ ਤਾਂ ਹੋਰ ਕਦੀ ਕੋਈ ਮਤਲਬ ਨਸ਼ਾ ਨੀ ਕੋਈ ਕੁਛ ਨੀ, ਮਤਲਬ ਇਸ ਪੱਖੋਂ ਮਤਲਬ ਇੰਨਾ ਜਿਹੜਾ ਆ ਪਰਹੇਜ ਰਿਹਾ, ਮਤਲਬ ਮਹਾਰਾਜ ਨੇ ਕਿਰਪਾ ਰੱਖੀ ਆ
ਬਿਲਕੁਲ।
ਬਾਕੀ ਏਦਾਂ ਦੀਆਂ ਯਾਦਾਂ ਜਿਹੜੀਆਂ ਮਤਲਬ ਜੁੜੀਆਂ ਹੋਈਆਂ, ਅਨੰਦਪੁਰ ਸਾਹਿਬ ਨੂੰ ਜਿੱਦਾਂ ਜਾਣਾ ਸੀ ਹੋਲੇ ਮਹੱਲੇ ਤੇ ਜਾਣਾ, ਲੰਗਰ ਲੈ ਕੇ ਪਹਿਲੇ ਪਿੰਡੋਂ ਗ੍ਰਾਹੀ ਕਰਨੀ, ਮੁੜ ਕੇ ਅਸੀਂ ਉੱਥੇ ਜਾਣਾ, ਉੱਥੇ ਅਸੀਂ ਮਤਲਬ ਲੰਗਰ ਬਣਾਈ ਜਾਣਾ, ਵਿੱਚੇ ਹੀ ਵਰਤਾਈ ਜਾਣਾ, ਮਤਲਬ ਤੁਹਾਨੂੰ ਦੱਸੀਏ ਕਿ 7-7 8-8 ਦਿਨ ਜਿਹੜਾ ਸੌਣਾ ਨੀ, ਮਤਲਬ ਸਾਡਾ ਲੰਗਰ ਜਿਹੜਾ ਆ ਅਨੰਦਪੁਰ ਸਾਹਿਬ ਜਿੱਥੇ ਬਿਲਕੁਲ ਅਜੂਬਾ ਰੱਖਿਆ ਆਨੰਦਗੜ੍ਹ ਤੇ, ਉੱਥੇ ਸਾਡੇ ਪਿੰਡ ਦਾ ਜੇ ਕੋਈ ਪਹਿਲੇ ਤੁਸੀਂ ਕਿਤੇ ਗਏ ਹੋਵੇ ਤੇ ਉੱਥੇ ਲਿਖਿਆ ਹੁੰਦਾ ਸੀ ਪਿੰਡ ਮੂਨਕ ਕਲਾਂ ਦਾ ਲੰਗਰ, ਅੱਜ ਕੱਲ ਉਹਦੇ ਬਿਲਕੁਲ ਸਾਹਮਣੇ ਪਾਸੇ ਲੰਗਰ ਸਾਡਾ ਜਿਹੜਾ ਲੱਗਦਾ ਆ, ਅੱਜ ਵੀ ਲੱਗਦਾ
ਮਤਲਬ ਪਿੰਡ,
ਹਾਂਜੀ ਉਹ ਹਾਂਜੀ ਉਹ ਅੱਜ ਵੀ ਲੱਗਦਾ ਆ ਮਤਲਬ ਮਤਲਬ ਕਿਉਂਕਿ ਉਹ ਸਾਡੇ ਪਿੰਡ ਦਾ ਜਿਹੜਾ
ਉਹ ਅੱਜ ਵੀ ਜੀ ਮਾਣ ਹੁੰਦਾ ਕਿ ਅਸੀਂ ਉਸ ਪੰਜਾਬ ਦੇ ਵਾਸੀ ਆ, ਸਾਡੀਆਂ ਜੜਾਂ ਉਸ ਪੰਜਾਬ ਦੇ ਨਾਲ ਜੁੜੀਆਂ ਹੋਈਆਂ, ਤੇ ਮਾਣ ਹੁੰਦਾ ਜੀ ਤੁਹਾਡੇ ਵਰਗੇ ਭਰਾਵਾਂ ਤੇ ਜਿਨ੍ਹਾਂ ਨੇ ਆਪਣੀ ਜਵਾਨੀ ਕਹਿ ਲੋ ਉਸ ਪਾਸੇ ਲਗਾਈ ਹੁੰਦੀ ਸੀਗੀ, ਤੇ ਅੱਜ ਵੀ ਈਵਨ ਉਸ ਪੰਜਾਬ ਤੋਂ ਬਾਹਰ ਰਹਿ ਕੇ ਵੀ ਤੁਸੀਂ ਆਪਣੇ ਜਿਹੜੇ ਉੱਥੇ ਪਿੱਛੇ ਪਿੰਡ ਦੇ ਬੱਚੇ ਹੈਗੇ ਆ ਜਾਂ ਅੱਜ ਦੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਇੱਕ ਸੇਧ ਦਿੱਤੀ ਹੋਈ ਹੈ, ਉਹਨਾਂ ਲਈ ਇੱਕ ਮਿਸਾਲ ਜਿਹੜੀ ਤੁਸੀਂ ਕਾਇਮ ਕੀਤੀ ਹੋਈ ਹੈ, ਪਰਮਾਤਮਾ ਕਰੇ ਤੁਹਾਡੇ ਵਰਗੇ ਜਿਹੜੇ ਨੌਜਵਾਨ ਆ ਉਹ ਹਰ ਪਿੰਡ ਦੇ ਵਿੱਚ ਪੈਦਾ ਹੋਣ ਤੇ ਹਰ ਪਿੰਡ ਦਾ ਜਿਹੜਾ ਰੂਪ ਆ ਨਕਸ਼ਾ ਉਹ ਬਦਲ ਜਾਵੇ ਪੰਜਾਬ ਦਾ। ਸੋ ਗੁਰਮੇਲ ਜੀ ਮੈਂ ਨਾਲ ਦੀ ਨਾਲ ਜਿਹੜੇ ਮੈਸੇਜਿਸ ਆਏ ਹੋਏ ਆ ਉਹ ਵੀ ਲੈ ਲਵਾਂ ਸਾਡੇ ਨਾਲ, ਧਨੀ ਸਾਹਿਬ ਹੋਣਾ ਨੇ ਵੀ ਸਾਂਝ ਪਾਈ ਹੈ ਤੇ ਉਹਨਾਂ ਨੇ ਇੱਕ ਆਡੀਓ ਜਿਹੜੀ ਆ ਉਹ ਭੇਜੀ ਹੈ, ਸੋ ਮੈਂ ਸਰਬਜੀਤ ਭਾਜੀ ਨੂੰ ਕਹਿੰਦੀ ਆ ਕਿ ਉਹ ਆਡੀਓ ਵੀ ਤੁਸੀਂ ਜਰਾ ਦੇਖ ਲਓ ਤੇ ਪ੍ਰੋਗਰਾਮ ਦੇ ਵਿੱਚ ਅੱਗੇ ਫਿਰ ਜ਼ਰੂਰ ਚਲਾਉਂਦੇ ਆ। ਤੇ ਰੁਪਿੰਦਰਜੀਤ ਸਿੰਘ ਹੁਣਾਂ ਨੇ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਤਿ ਸ੍ਰੀ ਅਕਾਲ ਜੀ ਅੱਜ ਤੇ ਸਵਾਦ ਆ ਗਿਆ, ਕਹਿੰਦੇ ਗੈਸਟ ਸਾਡੇ ਇਟਲੀ ਤੋਂ ਹੀ ਇਟਲੀ ਤੋਂ ਸਾਡੇ ਨਾਲ ਰੁਪਿੰਦਰਜੀਤ ਸਿੰਘ ਹੁਣੀ ਸਾਂਝ ਪਾਉਂਦੇ ਹੁੰਦੇ ਆ ਗੁਰਮੇਲ ਜੀ, ਤੇ ਕਹਿੰਦੇ ਅੱਜ ਗੈਸਟ ਸਾਡੇ ਇਟਲੀ ਤੋਂ ਦੇਖ ਕੇ ਬਾਕੀ ਪ੍ਰੋਗਰਾਮ ਬਹੁਤ ਸੋਹਣਾ ਹਮੇਸ਼ਾ ਵਾਂਗੂ, ਤੇ ਇੱਕ ਗਾਣਾ ਕਹਿੰਦੇ ਸੁਣਾ ਦਿਓ ਮਨਮੋਹਨ ਵਾਰਸ ਦਾ ਸਪੀਕਰ। ਸੋ ਤੁਹਾਡੇ ਸਪੀਕਰ ਦੀ ਫਰਮਾਇਸ਼ ਵੀ ਮੈਂ ਸਰਬਜੀਤ ਭਾਜੀ ਤੱਕ ਪਹੁੰਚਾ ਦਿੱਤੀ ਹੈ, ਜ਼ਰੂਰ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦੇ ਵਿੱਚ ਜੇ ਟਾਈਮ ਨਾ ਮਿਲਿਆ ਤੇ ਪ੍ਰੋਗਰਾਮ ਦੇ ਖਤਮ ਹੁੰਦੇ ਸਾਰ ਹੀ ਇਹ ਪ੍ਰੋਗਰਾਮ ਦੇ ਵਿੱਚ ਲਗਾਵਾਂਗੇ। ਸੋ ਧਨੀ ਸਾਹਿਬ ਹੁਣਾਂ ਦਾ ਮੈਸੇਜ ਜਿਹੜਾ ਉਹ ਪ੍ਰੋਗਰਾਮ ਦੇ ਵਿੱਚ ਸੁਣਦੇ ਆ ਤੇ ਦੇਖੀਏ ਬਈ ਧਨੀ ਸਾਹਿਬ ਕੀ ਕਹਿੰਦੇ ਆ, ਸੁਣਿਓ ਜ਼ਰਾ ਕੰਨ ਲਾ ਕੇ।
ਸਤਿ ਸ੍ਰੀ ਅਕਾਲ ਦੀਦੀ ਜੀ, ਕੀ ਹਾਲ ਚਾਲ ਆ, ਠੀਕ ਠਾਕ ਹੋ? ਕਹਿੰਦੇ ਸਾਰੇ ਸੁਣਨ ਵਾਲਿਆਂ ਵੀਰਾਂ ਨੂੰ ਸਤਿ ਸ੍ਰੀ ਅਕਾਲ, ਹੋਰ ਸੁਣਾਓ ਵੀ ਕੀ ਹਾਲ ਚਾਲ ਆ, ਕਿੱਦਾਂ ਚੱਲਦਾ ਤੁਹਾਡਾ ਕੰਮ ਕਾਰ? ਦੇਖੋ ਜੀ ਟੋਪਿਕ ਬਹੁਤ ਵਧੀਆ ਜੀ ਅੱਜ, ਤੇ ਗੱਡੀ ਦੀ ਗੱਲ ਤੁਸੀਂ ਕਰਦੇ ਪਏ ਹੋ, ਵੈਸੇ ਤਾਂ ਗੱਡਾ ਹੀ ਕਹਿੰਦੇ ਪਿੰਡਾਂ ਵਾਲੇ ਦੀ ਮਰੂਤੀ ਹੁੰਦਾ, ਮੈਂ ਵੀ ਬੜੇ ਝੂਟੇ ਲਏ ਆ ਜੀ। ਤੇ ਇੱਕ ਵਾਰੀ ਦੀ ਗੱਲ ਹੈ ਜੀ, ਸਾਡੇ ਘਰਾਂ ਦੇ ਲਾਗੇ ਜੀ ਸਾਡੇ ਕੋਲ ਰੇੜਾ ਨਹੀਂ ਹੈਗੀ, ਮਾਝੀ ਇੱਕ ਰੱਖੀ ਸੀ, ਤੇ ਉਹ ਸਾਡੇ ਘਰ ਦੇ ਕੋਲ ਹੀ ਮਤਲਬ ਝੀਰਾਂ ਦਾ ਮਤਲਬ ਕਿ ਫੈਮਿਲੀ ਸੀ, ਉਹ ਝੀਰ ਫੈਮਿਲੀ ਝੀਰਾਂ ਦਾ ਟੱਬਰ, ਤੇ ਉਹਨਾਂ ਦੇ ਨਾਲ ਮੈਂ ਜਦੋਂ ਪੱਠੇ ਪੁੱਠੇ ਘੱਟ ਜਾਂਦੇ ਸੀ ਬਸੀਨ ਵਸੂਨ, ਤੇ ਫਿਰ ਇੱਕ ਮਾਦਾ ਮੁੱਦਾ ਜਾਣਾ ਪੈਂਦਾ ਸੀ, ਤੇ ਮੈਂ ਗਿਆ ਉਹਨਾਂ ਦੇ ਨਾਲ, ਤੇ ਮੈਂ ਰੇੜੀ ਦੇ ਪਿਛਲੇ ਪਾਸੇ ਬੈਠਾ ਜੀ, ਤੇ ਹੋਇਆ ਇੱਦਾਂ ਕਿ ਉਹ ਥੋੜੀ ਰੇੜੀ ਹੈ ਪੁਰਾਣੀ ਸੀ ਜੀ, ਉਹ ਜੋ ਮਤਲਬ ਆਪਾਂ ਜਾਂਦੇ ਪਏ ਰਸਤੇ ਚ ਹਿੱਲ ਹਿੱਲ ਕੇ ਫੱਟੀਆਂ ਚ ਕਿੱਲ, ਉਹ ਜਿਹੜਾ ਕੋਰਨਰ ਤੇ ਹੁੰਦਾ ਜੀ ਬਾਰ ਬਾਰ ਹੀ ਲੱਗੇ ਹੁੰਦੇ ਜਿਹੜੇ, ਤੇ ਉਹ ਬਾਹਰ ਆ ਗਿਆ ਜੀ। ਮੈਂ ਜਦੋਂ ਆਪਾਂ ਪਹੁੰਚ ਗਏ ਉਤਰਨ ਲੱਗੇ ਤੇ ਜੀ ਮੇਰੀ ਨਿੱਕਰ ਫਸ ਗਈ, ਮੇਰੀ ਨਿੱਕਰ ਫਸ ਗਈ ਜੀ, ਉਹ ਮੈਂ ਡਿੱਗ ਪਿਆ ਜੀ ਉੱਥੋਂ, ਨਿੱਕਰ ਮੇਰੀ ਫਸ ਗਈ, ਮੈਂ ਲਮਕ ਗਿਆ ਜੀ ਉੱਥੇ ਹੀ, ਦੂਜੇ ਪਾਸੇ ਮੇਰਾ ਜੂੜਾ ਖੁੱਲ ਗਿਆ, ਉਹ ਸੱਪ ਦੀ ਪੂਛ ਵਾਂਗੂ ਜੀ, ਕਦੀ ਮੈਂ ਜੂੜਾ ਸਾਂਭਾ ਤੇ ਕਦੀ ਨਿੱਕਰ ਫੜਾ ਆਪਣੀ, ਤੇ ਹੋਇਆ ਬੜਾ ਮਾੜਾ ਜੀ ਮੇਰੀ ਨਿੱਕਰ ਫੜ ਗਈ। ਆ ਹੋਇਆ ਜੀ ਮੇਰੇ ਨਾਲ ਐਕਸੀਡੈਂਟ, ਤਾਂ ਮੈਨੂੰ ਅੱਜ ਵੀ ਉਹ ਦਿਨ ਯਾਦ ਆਉਂਦੇ ਆ ਜੀ ਜਿਹੜੇ ਆਪਾਂ ਮਤਲਬ ਏਦਾਂ ਹੀ ਪਿੰਡਾਂ ਵਿੱਚ ਗੁਜ਼ਾਰੇ ਆ ਜੀ। ਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਅੱਜ ਦਾ ਟੋਪਿਕ ਲੈ ਕੇ ਆਏ, ਥੈਂਕ ਯੂ ਵੈਰੀ ਮੱਚ
ਜੀ, ਬਹੁਤ ਬਹੁਤ ਸ਼ੁਕਰੀਆ ਧਨੀ ਸਾਹਿਬ। ਸੋ ਆਪਣੀ ਯਾਦ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ, ਕਿੰਨੇ ਪਿਆਰੇ ਹੁੰਦੇ ਸੀ ਉਹ ਦਿਨ ਤੇ, ਕਿੰਨੇ ਸਾਦਾ ਜਿਹੀ ਹੁੰਦੀ ਸੀ ਜ਼ਿੰਦਗੀ, ਔਰ ਕਿੰਨੀਆਂ ਥੋੜੀਆਂ ਹੁੰਦੀਆਂ ਸੀ ਸਾਡੀਆਂ ਜ਼ਰੂਰਤਾਂ ਤੇ ਸਾਡੀਆਂ ਖੁਸ਼ੀਆਂ ਹੁੰਦੀਆਂ ਸੀ ਕਿੰਨੀਆਂ ਵੱਡੀਆਂ। ਸੋ ਬਿਲਕੁਲ ਜੀ, ਦਿਲ ਅੱਜ ਵੀ ਉਹ ਦਿਨ ਜਿਹੜੇ ਆ ਉਹ ਲੱਭਦਾ ਰਹਿੰਦਾ। ਸੋ ਬਹੁਤ ਬਹੁਤ ਸ਼ੁਕਰੀਆ ਧਨੀ ਸਾਹਿਬ, ਆਪਣੀ ਯਾਦ ਜਿਹੜੀ ਆ ਤੁਸੀਂ ਸਾਂਝੀ ਕਰਨ ਨਾਲ, ਯਾਦਾਂ ਦੀ ਸਾਂਝ ਤੁਸੀਂ ਵੈਸੇ ਵੀ ਹਮੇਸ਼ਾ ਪਾਉਂਦੇ ਰਹਿੰਦੇ ਹੋ, ਪਰ ਅੱਜ ਤੁਹਾਡੀ ਆਵਾਜ਼ ਵੀ ਸੁਣ ਲਈ ਔਰ ਮਜ਼ਾ ਆ ਗਿਆ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਅੱਗੇ ਕੁਲਦੀਪ ਕੌਰ ਹੁਣਾਂ ਨੇ ਸਾਂਝ ਪਾਈ ਹੈ ਜੀ ਸਾਡੇ ਨਾਲ, ਕਹਿੰਦੇ ਕਿ ਨਾਲ ਹੀ ਇਹਨਾਂ ਨੇ ਗੱਡੇ ਦੀ ਫੋਟੋ ਭੇਜੀ ਹੈ ਇੱਕ, ਤੇ ਲਿਖਿਆ ਗੱਡੇ ਦੇ ਨਾਲ ਸਾਡੇ ਘਰ ਦੀ ਸ਼ਾਨ ਤੇ ਸਾਡੇ ਪਿੰਡ ਦੀ ਆਨ ਮਾਨ ਤੇ ਕਦੇ ਨਾ ਮਿਟਣ ਵਾਲੀ ਪਹਿਚਾਣ ਮੇਰੇ ਦਾਦਾ ਜੀ ਸਰਦਾਰ ਮਹਿੰਦਰ ਸਿੰਘ ਹੋਰਾਂ ਦੇ ਪਿਆਰ ਦੀ ਯਾਦ ਤਾਜ਼ਾ ਹੋ ਗਈ ਜੀ। ਅਣਥੱਕ ਮਿਹਨਤ ਤੇ ਬਲਦਾਂ ਨੂੰ ਨਾਵਾਂ ਨਾਲ ਬੁਲਾਉਣਾ, ਬਿਲਕੁਲ ਕੁਲਦੀਪ ਕੌਰ ਜੀ ਇਹ ਗੱਲ ਤੁਸੀਂ ਬਿਲਕੁਲ ਠੀਕ ਕਹੀ ਕਿ ਅੱਗੇ ਮੈਨੂੰ ਯਾਦ ਆ ਕਿ ਜਿਹੜੇ ਬਲਦ ਹੁੰਦੇ ਸੀ ਬੜੇ ਪਿਆਰੇ ਹੁੰਦੇ ਸੀਗੇ ਸਾਡੇ ਬਜ਼ੁਰਗਾਂ ਨੂੰ, ਤੇ ਉਹਨਾਂ ਨੂੰ ਨਾਂ ਦੇ ਨਾਲ ਬੁਲਾਉਂਦੇ ਹੁੰਦੇ ਸੀ ਉਹ। ਕਹਿੰਦੇ ਸਾਨੂੰ ਤੱਤਾ 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 ਤੇ ਹਾ 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 ਅਸ਼ਕੇ ਸ਼ੇਰਾਂ ਵਰਗੇ ਸ਼ਬਦ ਜਦੋਂ ਵੀ ਕੰਨੀ ਪੈਂਦੇ ਸਾਡੇ ਦਾਦਾ ਜੀ ਦਾ ਗੱਡਾ ਤੇ ਸਾਡਾ ਕਾਲਾ ਤੇ ਬਾਗੀ ਨਾਮ ਬਲਦ ਯਾਦ ਆ ਜਾਂਦੇ ਨੇ। ਮੈਨੂੰ ਯਾਦ ਹੈ ਕਿ ਮੇਰੇ ਦਾਦਾ ਜੀ ਬਿਮਾਰ ਹੋਣ ਦਾ ਕਾਰਨ ਵੀ ਉਹਨਾਂ ਦੇ ਬਲਦ ਦੀ ਹੋਈ ਅਚਾਨਕ ਮੌਤ ਸੀ। ਕਹਿੰਦੇ ਬਿਜਲੀ ਵਾਲਿਆਂ ਨੂੰ ਬਹੁਤ ਗਾਲਾਂ ਕੱਢਣ ਲੱਗ ਗਏ ਸੀ ਜਦੋਂ ਅਚਾਨਕ ਕਰੰਟ ਲੱਗਣ ਨਾਲ ਸਾਡੇ ਬਾਗੀ ਬਲਦ ਦੀ ਮੌਤ ਹੋ ਗਈ ਸੀ। ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ ਐਂਡ ਆਈ ਐਮ ਬੈਕ ਇਨ ਮਾਈ ਵਿਲੇਜ ਵਿਦ ਮਾਈ ਦਾਦਾ ਜੀ ਨਾਓ, ਆਈ ਨੋ ਆਈ ਵੋਂਟ ਸੀ ਹਿਮ ਇਨ ਰੀਅਲ ਐਟ ਆਲ ਬਟ ਆਈ ਐਮ ਵਿਦ ਹਿਮ ਵਿਦ ਸਵੀਟ ਮੈਮੋਰੀਜ਼, ਕੀਪ ਇਟ ਅਪ ਭੈਣ ਜੀ, ਗੋਡ ਬਲੈਸ ਯੂ। ਬਹੁਤ ਬਹੁਤ ਸ਼ੁਕਰੀਆ ਕੁਲਦੀਪ ਕੌਰ ਜੀ, ਬਿਲਕੁਲ ਜ਼ਿੰਦਗੀ ਦੇ ਰਾਹ ਤੇ ਤੁਰਦਿਆਂ ਹੋਇਆ ਕਈ ਇਹੋ ਜਿਹੇ ਰਿਸ਼ਤੇ ਜਿਹੜੇ ਸਾਡੇ ਹੱਥੋਂ ਨਿਕਲ ਜਾਂਦੇ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਕਦੀ ਅਸੀਂ ਫਿਜ਼ੀਕਲੀ ਉਹਨਾਂ ਨੂੰ ਨਹੀਂ ਦੇਖ ਸਕਾਂਗੇ ਜਾਂ ਉਹਨਾਂ ਨੂੰ ਦੁਬਾਰਾ ਇਹ ਨਜ਼ਰਾਂ ਨਹੀਂ ਦੇਖ ਸਕਣਗੀਆਂ, ਪਰ ਉਹਨਾਂ ਦੀ ਮੌਜੂਦਗੀ ਜਿਹੜੀ ਅਸੀਂ ਫਿਰ ਵੀ ਹਮੇਸ਼ਾ ਮਹਿਸੂਸ ਕਰਦੇ ਰਹਿੰਦੇ ਹਾਂ, ਉਹ ਸਾਡੀਆਂ ਯਾਦਾਂ ਦੇ ਵਿੱਚ ਸਾਡੀ ਰੂਹ 'ਚ ਸਮਾਏ ਹੁੰਦੇ ਆ। ਤੇ ਏਦਾਂ ਵੀ ਹੁੰਦਾ ਕਿ ਕਦੀ ਜਦੋਂ ਅਸੀਂ ਕਿਤੇ ਫਸ ਜਾਈਏ ਜਾਂ ਕੋਈ ਮੁਸ਼ਕਿਲ ਆ ਪਵੇ ਤੇ ਪਰਮਾਤਮਾ ਤੇ ਯਾਦ ਆਉਂਦਾ ਹੀ ਆਉਂਦਾ, ਨਾਲ ਸਾਨੂੰ ਆਪਣੇ ਉਹ ਬਜ਼ੁਰਗ ਵੀ ਯਾਦ ਆ ਜਾਂਦੇ ਆ ਜਿਹੜੇ ਹੱਲਾ ਸ਼ੇਰੀ ਦਿੰਦੇ ਹੁੰਦੇ ਸੀ ਤੇ ਜਿਹੜੇ ਮੁਸ਼ਕਿਲਾਂ ਨੂੰ ਐਨ ਜੁੱਤੀ ਦੀ ਨੋਕ ਤੇ ਰੱਖਦੇ ਹੁੰਦੇ ਸੀ ਤੇ ਹਮੇਸ਼ਾ ਸਾਨੂੰ ਚੜ੍ਹਦੀ ਕਲਾ 'ਚ ਰਹਿਣ ਦਾ ਬਲ ਦਿੰਦੇ ਹੁੰਦੇ ਸੀਗੇ। ਸੋ ਬਿਲਕੁਲ ਜੀ, ਇਹਨਾਂ ਸਾਰੀਆਂ ਯਾਦਾਂ ਨੂੰ ਬੇਸ਼ੱਕ ਉਹ ਪਲ ਜਿਹੜੇ ਸਾਡੀ ਜ਼ਿੰਦਗੀ 'ਚੋਂ ਗੁਜ਼ਰ ਗਏ ਦੁਬਾਰਾ ਨਹੀਂ ਆਉਣੇ ਤੇ ਉਹ ਰਿਸ਼ਤੇ ਜਿਹੜੇ ਸਾਡੀ ਜ਼ਿੰਦਗੀ 'ਚੋਂ ਨਿਕਲ ਗਏ ਨੇ ਉਹ ਦੁਬਾਰਾ ਨਹੀਂ ਆਉਣੇ, ਪਰ ਸਾਡੀਆਂ ਯਾਦਾਂ ਦੇ ਵਿੱਚ ਅਸੀਂ ਉਹਨਾਂ ਨੂੰ ਹਮੇਸ਼ਾ ਤਾਜ਼ਾ ਰੱਖ ਸਕਦੇ ਹਾਂ, ਉਹਨਾਂ ਨੂੰ ਜ਼ਿੰਦਾ ਰੱਖ ਸਕਦੇ ਹਾਂ ਤੇ ਉਹਨਾਂ ਦੇ ਨਾਂ ਹੁੰਦਿਆਂ ਹੋਇਆਂ ਵੀ ਅਸੀਂ ਉਹਨਾਂ ਨੂੰ ਜੀਉ ਸਕਦੇ ਹਾਂ। ਸੋ ਭਾਵ ਵੇਖੋਗੇ ਜੀ, ਮੈਂ ਤੁਹਾਡਾ ਮੈਸੇਜ ਪੜ੍ਹ ਕੇ ਪਰਮਾਤਮਾ ਮਿਹਰ ਰੱਖਣ ਔਰ ਇਸੇ ਤਰ੍ਹਾਂ ਅਸੀਂ ਆਪਣੇ ਪੰਜਾਬ ਦੇ ਨਾਲ ਜੁੜੇ ਰਹੀਏ। ਜੀ ਕੁਲਦੀਪ ਕੌਰ ਹੁਣਾਂ ਨੇ ਇੱਕ ਆਡੀਓ ਮੈਸੇਜ ਵੀ ਭੇਜਿਆ ਜੀ, ਸੋ ਸੁਣਦੇ ਆ ਕੁਲਦੀਪ ਕੌਰ ਹੁਣਾਂ ਦੀ ਆਵਾਜ਼ ਦੇ ਵਿੱਚ ਉਹ ਕੀ ਕਹਿਣਾ ਚਾਹੁੰਦੇ ਨੇ।
ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ ਤੇ ਸਾਡੇ ਮਾਣਯੋਗ ਗੈਸਟ ਜੋ ਇਟਲੀ ਤੋਂ ਆਸਟ੍ਰੇਲੀਆ ਦੇ ਹਰਮਨ ਰੇਡੀਓ ਤੇ ਪ੍ਰੈਜੈਂਟ ਕਰ ਰਹੇ ਨੇ, ਉਹਨਾਂ ਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਰੇ ਹਰਮਨ ਰੇਡੀਓ ਦੇ ਵਿਹੜੇ ਬੈਠੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਟੋਪਿਕ ਹੈ ਜੀ, ਜਿੱਦਾਂ ਧਨੀ ਸਾਹਿਬ ਨੇ ਧਨੀ ਵੀਰ ਜੀ ਹੈ ਨਾ ਉਹਨਾਂ ਨੇ ਦੱਸਿਆ ਕਿ ਉਹਨਾਂ ਨਾਲ ਇੰਸੀਡੈਂਟ ਹੋਇਆ, ਮੇਰੇ ਨਾਲ ਵੀ ਹੋਇਆ ਸੀ। ਮੈਂ ਨਾ ਗੱਡੇ ਤੇ ਬੈਠ ਕੇ ਪੜ੍ਹਦੀ ਹੁੰਦੀ ਸੀ ਰੋਜ਼ ਪਿੰਡ, ਜਿੱਦਾਂ ਜਦੋਂ ਹੋਣਾ ਨਾ ਤੇ ਉਹ ਛਾਵੇਂ ਨਿੰਮ ਦਾ ਸਾਡੇ ਬੂਟਾ ਲੱਗਾ ਸੀਗਾ ਤੇ ਉੱਥੇ ਨਾ ਗੱਡੇ ਤੇ ਥੱਲੇ ਬੈਠ ਕੇ ਪੜ੍ਹਦੀ ਹੁੰਦੀ ਸੀ। ਗੱਡਾ ਥੱਲੇ ਤਕਰੀਬਨ ਓਦਾਂ ਜਿੱਦਾਂ ਜਿੱਥੇ ਬਲਦ ਬੰਨਣੇ ਲੱਗ ਗਏ ਬੰਨੇ ਤੇ ਉੱਥੇ ਮਤਲਬ ਗੱਡਾ ਨਿੰਮ ਦੇ ਲਾਗੇ ਪਿਆ ਹੁੰਦਾ ਸੀ ਨਾ। ਮੈਂ ਬੜੀ ਸੋਹਣੀ ਡਰਾਇੰਗ ਕੀਤੀ ਹੈ ਨਾ, ਬੜਾ ਵਧੀਆ ਤਰੀਕੇ ਨਾਲ ਸਾਰਾ ਕੁਛ ਕਰਦੀ ਪਈ ਤੇ ਸਾਰਾ ਕੁਛ ਹੋ ਗਿਆ। ਜਦੋਂ ਐਂਡ ਵਾਲਾ ਕੰਮ ਆਇਆ ਤੇ ਉੱਤੋਂ ਪਤਾ ਨੀ ਕਿਹੜੇ ਪੰਛੀ ਨੇ ਵਿੱਟ ਮਾਰ ਕੇ ਮੇਰੀ ਸਾਰੀ ਨਾਲੇ ਤਾਂ ਡਰਾਇੰਗ ਖਰਾਬ ਕੀਤੀ ਨਾਲੇ ਮੇਰੇ ਮੂੰਹ ਤੇ ਵਿੱਟ ਹਨਾ। ਤਾਂ ਉਹ ਸਭ ਕੁਛ ਬੜਾ ਯਾਦ ਆਉਂਦਾ ਕਿ ਗੱਡੇ ਤੇ ਨਾ ਮਤਲਬ ਹੈ ਤਾਂ ਉਹ ਜਸਟ ਸਿੰਪਲ ਗੱਡੇ ਦੇ ਉੱਤੇ ਬੈਠੀ ਸੀ ਕਿਉਂਕਿ ਕਈ ਵਾਰੀ ਮੰਜਾ ਡਾਉਣ ਦੀ ਹਿੰਮਤ ਨਹੀਂ ਹੁੰਦੀ ਜਾਂ ਆਪਾਂ ਨਹੀਂ ਡਾਉਂਦੇ। ਤਾਂ ਗੱਡਾ ਸੀਗਾ ਤੇ ਉਹਦੇ ਤੇ ਬੈਠੀ ਬੈਠੀ ਮੈਂ ਆਪਣਾ ਪੜ੍ਹਦੀ ਪਈ, ਏਦਾਂ ਮੇਰੇ ਨਾਲ ਵਿੱਟ ਵੱਜੀ ਸੀ। ਮੇਰਾ ਪਹਿਲਾਂ ਤਾਂ ਮੇਰਾ ਦਿਲ ਨਹੀਂ ਕਰ ਰਿਹਾ ਸੀ ਕਰ ਲੂ, ਪਰ ਜਦੋਂ ਧਨੀ ਵੀਰ ਜੀ ਨੇ ਨਾ ਆਪਣੇ ਬਾਰੇ ਦੱਸਿਆ ਮੈਂ ਕਿਹਾ ਆਪਾਂ ਵੀ ਦੱਸਦੀਏ, ਆਪਾਂ ਵੀ ਮਿੱਠਾ ਕਰਦੀਏ ਗੱਡੇ ਤੇ ਬੈਠ ਕੇ। ਵੈਸੇ ਜੀ ਬਹੁਤ ਵਧੀਆ, ਦਾਦਾ ਜੀ ਨਾਲ ਝੂਟੇ ਵੀ ਬਥੇਰੇ ਲਾਏ ਆ ਗੱਡੇ ਤੇ ਹਨਾ, ਤੇ ਗੱਡਾ ਜੀ ਗੱਡਾ ਹੀ ਹੁੰਦਾ ਬਸ। ਹਾਂਜੀ ਥੈਂਕ ਯੂ ਵੈਰੀ ਮਚ।
ਬਹੁਤ ਬਹੁਤ ਸ਼ੁਕਰੀਆ ਕੁਲਦੀਪ ਕੌਰ ਜੀ। ਬਿਲਕੁਲ ਗੱਡਾ ਤਾਂ ਜੀ ਗੱਡਾ ਹੀ ਹੁੰਦਾ ਆ, ਬਹੁਤ ਕਾਰਾਂ ਆ ਗਈਆਂ ਭਾਵੇਂ ਵੱਡੀਆਂ ਵੱਡੀਆਂ ਕਾਰਾਂ ਝੂਟਦੇ ਆ, ਬਹੁਤ ਸੁਖ ਸੁਵਿਧਾਵਾਂ ਆ ਗਈਆਂ, ਪਰ ਉਹ ਗੱਡਾ ਜਿਹੜਾ ਜਿਹੜੇ ਉਹਦੇ ਝੂਟੇ ਹੁੰਦੇ ਸੀਗੇ ਉਹ ਨੀ ਜੀ ਭੁੱਲਦੇ ਕਦੀ, ਤੇ ਨਾ ਹੀ ਰੱਬ ਭੁਲਾਵੇ। ਸੋ ਤੁਹਾਡੀ ਬਿੱਠ ਨੇ ਦੇਖ ਲੋ ਇੱਕ ਯਾਦ ਬਣਾ ਦਿੱਤੀ ਸੀ। ਉਹ ਜਿਹੜਾ ਪੰਛੀ ਸੀ ਉਹਨੇ ਉਦੋਂ ਬਿੱਠ ਤਾਂ ਹੀ ਕੀਤੀ ਸੀਗੀ ਕਿ ਤੁਸੀਂ ਇਹ ਗੱਲ ਜਿਹੜੀ ਆ ਹਰਮਨ ਰੇਡੀਓ ਚ ਸੁਣਾ ਸਕੋ। ਸੋ ਇਹਨੂੰ ਕਹਿੰਦੇ ਆ ਕਿ ਜੋ ਵੀ ਹੁੰਦਾ ਉਹਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਜ਼ਰੂਰ ਹੁੰਦਾ ਆ। ਸੋ ਉਹ ਬਿੱਠ ਵੀ ਅਜਾਈ ਨੀ ਗਈ, ਉਹਦੇ ਪਿੱਛੇ ਵੀ ਇੱਕ ਰੀਜ਼ਨ ਬਣਨਾ ਸੀ ਜੀ। ਸੋ ਬਹੁਤ ਖੂਬ ਜੀ, ਤੁਹਾਡੀਆਂ ਸਾਰਿਆਂ ਦੀਆਂ ਯਾਦਾਂ ਦੇ ਨਾਲ ਮੈਂ ਵੀ ਆਪਣੀਆਂ ਯਾਦਾਂ ਯਾਦ ਕਰ ਰਹੀ ਹਾਂ। ਤੇ ਅੱਗੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਵੀ ਸਾਂਝ ਪਾਈ ਹੈ ਜੀ, ਅੱਜ ਥੋੜੇ ਲੇਟ ਹੋ ਗਏ ਭਾਜੀ ਤੁਸੀਂ। ਚਲੋ ਕੋਈ ਗੱਲ ਨੀ, ਤੁਹਾਡਾ ਬੜਾ ਪਿਆਰਾ ਜਿਹਾ ਮੈਸੇਜ ਜਿਹੜਾ ਉਹ ਆਇਆ ਹੋਇਆ, ਕਹਿੰਦੇ ਸਹੀ ਫੈਸਲਾ ਦੁੱਗਣਾ ਯਕੀਨ ਬਣਾਉਂਦਾ ਹੈ ਤੇ ਗਲਤੀ ਤਜਰਬਾ ਵਧਾਉਂਦੀ ਹੈ, ਦੋਹਾਂ ਸਥਿਤੀਆਂ ਚ ਫਿਕਰ ਨਹੀਂ ਕਰਨਾ ਚਾਹੀਦਾ। ਸ਼ੁਭ ਸਵੇਰ ਦੋਸਤੋ। ਬਹੁਤ ਵਧੀਆ, ਹੁਣੇ ਗੱਲ ਕੀਤੀ ਸੀ ਆਪਣੇ ਬਜ਼ੁਰਗਾਂ ਦੀ ਕਿ ਕਿਵੇਂ ਉਹ ਜ਼ਿੰਦਗੀ ਦੀਆਂ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਸੀਗੀਆਂ, ਦੁੱਖ ਤਕਲੀਫਾਂ ਹੁੰਦੀਆਂ ਸੀ, ਉਹਨਾਂ ਨੂੰ ਇੱਕ ਗੱਲ ਦੇ ਵਿੱਚ ਹੀ ਹਵਾ ਕਰ ਦਿੰਦੇ ਹੁੰਦੇ ਸੀ। ਸੋ ਉਹੀ ਅੰਦਾਜ਼ ਢੁੱਡੀ ਕੇ ਜੀ ਤੁਹਾਡਾ ਹੈ, ਸਹੀ ਫੈਸਲਾ ਦੁੱਗਣਾ ਯਕੀਨ ਬਣਾਉਂਦਾ ਹੈ ਤੇ ਗਲਤੀ ਤਜਰਬਾ ਵਧਾਉਂਦੀ ਹੈ, ਦੋਹਾਂ ਸਥਿਤੀਆਂ ਚ ਫਿਕਰ ਨਹੀਂ ਕਰਨਾ ਚਾਹੀਦਾ। ਬਹੁਤ ਖੂਬ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅੱਜ ਕਿਸੇ ਕੰਮ ਦੀ ਵਜ੍ਹਾ ਕਾਰਨ ਲੇਟ ਹੋ ਗਏ ਆ, ਹੁਣ ਰੇਡੀਓ ਟਿਊਨ ਆਨ ਕੀਤਾ ਹੈ, ਵਧੀਆ ਪ੍ਰੋਗਰਾਮ ਲੱਗ ਰਿਹਾ ਜੀ, ਧੰਨਵਾਦ। ਸੋ ਬਹੁਤ ਬਹੁਤ ਸ਼ੁਕਰੀਆ ਜਗਤਾਰ ਗਿੱਲ ਜੀ। ਦੇਖੋ ਤੁਹਾਡੇ ਸਾਰੇ ਸਰੋਤਿਆਂ ਦੀ ਵਿਰਾਟ ਸਾਹਿਬ ਦੇ ਕਹਿਣ ਵਾਂਗੂ ਬਹੁਤ ਸਾਰੇ ਸਰੋਤੇ ਸਾਡੇ ਸਾਇਲੈਂਟ ਹੁੰਦੇ ਆ, ਪਰ ਕੁਝ ਸਰੋਤੇ ਹੁੰਦੇ ਆ ਜਿਹੜੇ ਆਪਣੇ ਦਿਲਾਂ ਦੀ ਸਾਂਝ ਪ੍ਰੋਗਰਾਮ ਦੇ ਨਾਲ ਬਣਾਉਂਦੇ ਆ, ਤੇ ਫਿਰ ਉਹ ਥੋੜੇ ਲੇਟ ਹੋ ਜਾਣ ਤੇ ਸਾਨੂੰ ਵੀ ਫਿਕਰ ਹੋ ਜਾਂਦੀ ਹੈ ਕਿ ਠੀਕ ਠਾਕ ਹੋਣ ਅੱਜ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ। ਸੋ ਗੱਡੇ ਨਾਲ ਜੁੜੀਆਂ ਯਾਦਾਂ ਤੇ ਗੱਡਾ ਚੌਂਕ ਦੀਆਂ ਗੱਲਾਂ ਅੱਜ ਅਸੀਂ ਕਰ ਰਹੇ ਹਾਂ, ਸਾਡੇ ਨਾਲ ਗੁਰਮੇਲ ਸਿੰਘ ਹੁਣ ਇਟਲੀ ਤੋਂ ਜੁੜੇ ਹੋਏ ਨੇ। ਸੋ ਗੁਰਮੇਲ ਜੀ ਗੱਲ ਕਰਦੇ ਆ ਜੀ,
ਅੱਜ ਵੀ ਮੰਨ ਲਓ ਜਿਦਾਂ ਇੰਡੀਆ ਹੈ ਨਾ, ਜਿਦਾਂ ਕਿ ਤੁਸੀਂ ਸਾਡਾ ਗੂਗਲ ਤੇ ਜਾ ਕੇ ਨਾ ਜਿਦਾਂ ਪਿੰਡ ਮੂਨ ਕਕਲਾਂ ਲਿਖ ਕੇ ਤੇ ਗੱਡਾ ਚੌਂਕ ਲਿਖੋ ਤੇ ਉਹ ਵੀ ਮੰਨ ਲਓ ਤੁਹਾਨੂੰ ਗੱਡੇ ਚੌਂਕ ਦੀ ਜਿਹੜੀ ਆ ਨਾ ਮਤਲਬ ਉੱਥੇ ਜਿਹੜੀ ਆ ਲੋਕੇਸ਼ਨ ਜਿਹੜੀ ਆ ਉਹ ਦਿਖਾਊਗਾ, ਮਤਲਬ ਉਹ ਵੀ ਕਿਉਂਕਿ ਸਾਡਾ ਜਿਹੜਾ ਗੱਡਾ ਚੌਂਕ ਉਹ ਗੂਗਲ ਦੇ ਵਿੱਚ ਵੀ ਜਿਦਾਂ ਜਿਹੜਾ ਸਾਡਾ ਚੌਂਕ ਆ ਮਤਲਬ ਉਹ ਪਿਆ ਹੋਇਆ ਆ, ਮਤਲਬ ਤੁਸੀਂ ਗੂਗਲ ਤੇ ਜਾ ਕੇ ਫਿਰ ਸਰਚ ਕਰੋਗੇ ਨਾ ਮੂਨ ਕਕਲਾਂ ਲਿਖੋਗੇ ਤਾਂ ਉਹ ਗੱਡਾ ਉਹ ਗੱਡਾ ਚੌਂਕ ਜਿਹੜਾ ਹੈ ਨਾ ਮਤਲਬ ਗੱਡਾ ਚੌਂਕ ਜਿਹੜਾ ਉਹ ਦੱਸੇਗਾ ਮਤਲਬ ਪਿੰਡ ਦੇ ਕਿੱਥੇ ਜਿਹੜਾ ਗੱਡਾ ਚੌਂਕ ਆ ਮਤਲਬ ਦੱਸੇਗਾ, ਤੇ ਏਦਾਂ ਦੀਆਂ ਹੈਲੋ
ਜੀ। ਸੋ ਗੁਰਮੇਲ ਜੀ ਗੱਲ ਜੀ ਗੱਲ ਹੋ ਗਈ ਸੀਗੀ ਕਿ ਤੁਸੀਂ ਗੱਡਾ ਚੌਂਕ ਤੇ ਬੈਠਦੇ ਸੀ, ਸੋ ਸਾਰੇ ਪਿੰਡ ਦੇ ਮੁੰਡਿਆਂ ਨੇ ਰਲ ਕੇ ਪਿੰਡ ਦੇ ਕੰਮ ਵੀ ਕਰਨੇ, ਔਰ ਮੈਨੂੰ ਯਾਦ ਹੈ ਮੇਰਾ ਭਰਾ ਮੇਰੇ ਭੂਆ ਜੀ ਦਾ ਬੇਟਾ ਮੈਨੂੰ ਬਹੁਤ ਸਾਰੀਆਂ ਗੱਲਾਂ ਉਹਨੇ ਗੱਡਾ ਚੌਂਕ ਦੀਆਂ ਸੁਣਾਈਆਂ ਹੋਈਆਂ, ਔਰ ਮੈਨੂੰ ਵੀ ਬੜਾ ਹੀ ਸਵਾਦ ਆਉਂਦਾ ਹੁੰਦਾ ਸੀ ਉਹ ਗੱਲਾਂ ਸੁਣ ਕੇ, ਹੁਣ ਵੀ ਪਿੱਛੇ ਜੇ ਪਿਛਲੇ ਸਾਲ ਹੀ ਮੇਰੇ ਕੋਲ ਹੋ ਕੇ ਗਿਆ ਉਹ, ਤੇ ਮੈਂ ਨਾ ਬਹੁਤ ਸਾਰੀਆਂ ਗੱਲਾਂ ਕੀਤੀਆਂ, ਔਰ ਉਦੋਂ ਦਾ ਮੇਰੇ ਮਨ ਵਿੱਚ ਸੀਗਾ ਕਿ ਮੈਂ ਇਹ ਸਾਰੀਆਂ ਗੱਲਾਂ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰ ਸਕਾਂ ਤਾਂ ਕਿ ਮੇਰੇ ਵਾਂਗ ਬਾਕੀ ਵੀ ਸਵਾਦ ਲੈ ਸਕਣ ਉਹਨਾਂ ਦਾ। ਸੋ ਦੱਸਦਾ ਹੁੰਦਾ ਸੀਗਾ ਕਿ ਪਿੰਡ ਦੇ ਕਿਸੇ ਦੀ ਵਿਆਹ ਸ਼ਾਦੀ ਹੁੰਦੀ ਸੀ ਤੇ ਗੱਡਾ ਚੌਂਕ ਦੇ ਨਾਂ ਤੋਂ ਕਾਰਡ ਵੀ ਹੁੰਦਾ ਸੀਗਾ ਵਿਆਹ ਦਾ, ਕੋਈ ਦੁੱਖ ਸੁੱਖ ਹੋਵੇ ਵਿਆਹ ਹੋਵੇ।
ਮੈਂ ਦੱਸਾਂ ਕਿ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦੀਆਂ ਜਿਹੜੀਆਂ ਬਰਾਤਾਂ ਹੁੰਦੀਆਂ ਨਾ, ਤੁਸੀਂ ਦੇਖੋਗੇ ਕਿ ਜਦੋਂ ਉਹ ਨਾਲ ਜਿਹੜੇ ਮੋਹਰੇ ਬਾਜੇ ਵਾਲੇ ਜਾਂਦੇ ਹੁੰਦੇ ਨੇ, ਜਿੱਦਾਂ ਰਿਵਾਜ ਹੁੰਦਾ ਸੀਗਾ ਕਿ ਅੱਜ ਕੱਲ ਮਿਲਟਰੀ ਬੈਂਡ ਜਾਂਦਾ ਸੀ ਜਾਂ ਜਿੱਦਾਂ ਜਾਂਦਾ ਹੁੰਦਾ ਸੀ, ਮਤਲਬ ਸਾਡੇ ਪਿੰਡ ਦੇ ਭੈਣ ਜੀ 95% ਜਿਹੜੀਆਂ ਬਰਾਤਾਂ ਉਹਨਾਂ ਦੇ ਨਾਲ ਸਿਰਫ ਇੱਕ ਬੀਨ ਵਾਲਾ ਤੇ ਢੋਲ ਜਾਂਦਾ ਹੁੰਦਾ ਸੀ, ਮਤਲਬ ਕਿਉਂਕਿ ਸਾਡੇ ਪਿੰਡ ਦੀ ਜਿੰਨੀ ਵੀ ਬਰਾਤ ਹਾਂਜੀ ਕਿਉਂਕਿ ਹਾਂਜੀ ਸਾਡੇ ਪਿੰਡ ਦੀ ਜਿੰਨੀ ਵੀ ਬਰਾਤ ਹੋਊਗੀ ਤੁਸੀਂ ਜੇ ਕਦੀ ਵੀ ਕਿਸੇ ਦੀ ਵੀ ਮੂਵੀ ਦੇਖੋਗੇ ਤੇ ਉਹਦੇ ਵਿੱਚ ਤੁਹਾਨੂੰ ਇਹ ਦੇਖੂਗਾ ਕਿ ਇੱਕ ਢੋਲੀ ਜ਼ਰੂਰ ਹੋਊਗਾ ਸਾਡੇ ਪਿੰਡ ਦੀ ਬਰਾਤ ਦੇ ਵਿੱਚ ਤੇ ਇੱਕ ਬੀਨਾ ਵਾਲਾ ਬਾਜਾ ਜਿਹੜਾ ਹੋਊਗਾ ਕਿ ਜਿਹਦੇ ਤੇ ਜਿਹੜੇ ਮੁੰਡੇ ਜਿਹੜੇ ਭੰਗੜਾ ਪਾ ਸਕਣ, ਮਤਲਬ ਬਹੁਤ ਘੱਟ ਚਾਂਸ ਜਿਹੜੇ ਤੁਹਾਨੂੰ ਇਹੋ ਜਿਹੇ ਦਿਖਾਂਗੇ ਕਿ ਸਾਡੇ ਉੱਥੇ ਜਿਹੜੀ ਆ ਬਰਾਤ ਦੇ ਗਾਉਣ ਵਾਲਾ ਜਾਂ ਕੋਈ ਵੀ ਸੱਭਿਆਚਾਰ ਜਿਹੜਾ ਪ੍ਰੋਗਰਾਮ ਆ ਉਹਨੂੰ ਸੱਦਿਆ ਹੋਊਗਾ, ਮਤਲਬ ਬਹੁਤ ਘੱਟ ਚਾਂਸ ਹੋਊਗੇ ਨੇ। ਤੇ ਇੰਨਾ ਹੁੰਦਾ ਸੀਗਾ ਕਿ ਡੀਜੇ ਲੱਗਾ ਹੁੰਦਾ ਸੀਗਾ ਤੇ ਮੁੰਡਿਆਂ ਨੇ ਹੀ ਮਤਲਬ ਜਿਹੜਾ ਇੰਨਾ ਭੰਗੜਾ ਪਾਉਣਾ, ਮਤਲਬ ਏਦਾਂ ਬੋਲੀਆਂ ਇੰਨੀਆਂ ਬੋਲੀਆਂ ਹੁੰਦੀਆਂ ਸੀਗੀਆਂ ਕਿ ਇੰਨੀਆਂ ਬੋਲੀਆਂ ਜਿਹੜੀਆਂ ਪਾਉਣੀਆਂ, ਮਤਲਬ ਤੇ ਜਿੱਥੇ ਵੀ ਬਰਾਤ ਜਾਣੀ ਉਹਦੀ ਮਤਲਬ ਆਸ਼ਾ ਸ਼ੇਕਾਰ ਉੱਠਣਾ ਕਿ ਮਤਲਬ ਕਿ ਬਾਕੀ ਬਰਾਤ ਆਈ ਆ ਤੇ ਇੰਨਾ ਰੌਣਕ ਮੇਲਾ ਜਿਹੜਾ ਮੁੰਡਿਆਂ ਨੇ ਮਤਲਬ ਜਿਹੜਾ ਕੀਤਾ ਆ, ਮਤਲਬ ਏਦਾਂ ਦੀਆਂ ਭੈਣ ਜੀ ਯਾਦਾਂ ਜਿਹੜੀਆਂ ਜੁੜੀਆਂ ਹੋਈਆਂ। ਮੈਂ ਹੁੰਦਾ ਤੁਹਾਨੂੰ ਏਦਾਂ ਇਹਦੇ ਦਾ ਦੱਸਦਾ ਜਾਵਾ ਕਿ ਮਤਲਬ ਸਾਡੀ ਦੇਖੋ ਕਿ ਜਿੱਦਾਂ ਇੱਕ ਹੁੰਦਾ ਸੀਗਾ ਕਿ ਜਿੱਦਾਂ ਕਿਸੇ ਗਰੀਬ ਦੀ ਵੀ ਜਿਹੜੀ ਆ ਮਦਦ ਜਿਹੜੀ ਆ ਉਹ ਜਾਂ ਕਿਸੇ ਵੀ ਮਦਦ ਜਿਹੜੀ ਉਹ ਜ਼ਰੂਰ ਕਰਨੀ, ਕਿਉਂਕਿ ਕਿਸੇ ਵੀ ਚੀਜ਼ ਦਾ ਜਿਹੜਾ ਆ ਤੁਸੀਂ ਕੋਈ ਕੰਮ ਕਰੋਗੇ ਤਾਂ ਹੀ ਕਿਸੇ ਵੀ ਮਤਲਬ ਜਿਹੜੀ ਜਗ੍ਹਾ ਦਾ ਨਾਂ ਚੇਂਜ ਹੋ ਜਾਣਾ, ਮਤਲਬ ਅਕਸਰ ਕੋਈ ਗੱਡਾ ਜਾਊਗੇ ਜਿਹੜੇ ਬੰਦੇ ਰਹਿੰਦੇ ਸੀਗੇ ਉਹਨਾਂ ਨੇ ਇਹੋ ਜਿਹੇ ਕੰਮ ਕੀਤੇ ਕਿ ਜਿਹਨਾਂ ਨੂੰ ਸਾਰਾ ਪਿੰਡ ਜਿਹੜਾ ਆ ਮਤਲਬ ਕਹਿਣ ਲੱਗ ਪਿਆ ਜੇ ਕੋਈ ਕਿਤੇ ਲੋੜ ਆ ਕਿਸੇ ਨੂੰ ਮਦਦ ਦੀ ਲੋੜ ਆ ਜਾਓ ਗੱਡੇ ਚੌਂਕ ਚੋਂ ਮੁੰਡਿਆਂ ਨੂੰ ਆਵਾਜ਼ ਮਾਰ ਲਿਆ ਸ਼ਾਮ ਨੂੰ ਉਹਨਾਂ ਨੂੰ ਦੱਸਿਆ ਕੰਮ ਜਿਹੜਾ ਹੋ ਜਾਣਾ ਮਤਲਬ ਤੇ ਮੈਂ ਤੁਹਾਨੂੰ ਦੱਸਾਂ ਕਿ ਸਾਡੇ ਨਾ ਮਤਲਬ ਪਿੰਡ ਦੇ ਵਿੱਚ ਨਾ ਅੱਖਾਂ ਦਾ ਕੈਂਪ ਲੱਗਦਾ ਹੁੰਦਾ ਸੀ ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਤੋਂ ਤੇ ਸਕੂਲ ਦੇ ਵਿੱਚ ਚਾਰ ਕੁ ਦਿਨ ਦਾ ਉਹ ਕੈਂਪ ਹੁੰਦਾ ਸੀਗਾ ਲੱਗਦਾ ਹੁੰਦਾ ਸੀ ਕਿਉਂਕਿ ਅੱਖਾਂ ਉਹਨੇ ਟੈਸਟ ਕਰਨੀਆਂ ਫਿਰ ਲੈਂਜ ਵਗੈਰਾ ਪਾਉਣੇ ਮਰੀਜ਼ਾਂ ਨੂੰ ਉੱਥੇ ਹੀ ਰੱਖਣਾ ਉਹਨੀ ਤੇ ਮੈਂ ਤੁਹਾਨੂੰ ਦੱਸਾਂ ਕਿ ਉਹਦੇ ਨਾਲ ਲੱਗ ਗਏ ਨਾ ਇੱਕ ਸੰਤਰਿਆਂ ਦਾ ਬਾਗ ਹੁੰਦਾ ਸੀ ਸਾਡੇ ਸਕੂਲ ਦੇ ਵਿੱਚ ਕੈਂਪ ਲੱਗਦਾ ਹੁੰਦਾ ਸੀ ਤੇ ਸਕੂਲ ਦੇ ਲਾਗੇ ਹੁੰਦਾ ਸੀ ਬਾਗ ਤੇ ਉਹ ਬੇਚਾਰਾ ਨਾ ਜਿੱਦਾਂ ਇੱਕ ਉਧਰੋਂ ਹਿਮਾਚਲ ਵੱਲ ਦੇ ਵਿੱਚ ਸੀਗਾ ਉਹਨੇ ਬੇਚਾਰੇ ਨੇ ਨਾ ਜਿੱਦਾਂ ਉਹ ਬਾਗ ਜਿਹੜਾ ਮੁੱਲ ਲਿਆ ਸੀਗਾ ਮਤਲਬ ਤੇ ਉਹ ਬੰਦੇ ਨੇ ਨਾ ਜਿੱਦਾਂ ਹੁੰਦਾ ਸੀਗਾ ਵੀ ਜਿੱਦਾਂ ਸ਼ਰਾਰਤਾਂ ਕਰਦੇ ਹੁੰਦੇ ਆ ਲੋਕੀ ਨਿਆਣੇ ਜਦੋਂ ਏਦਾਂ ਦੀ ਉਮਰ ਹੁੰਦੀ ਆ ਕਿ ਜਿਹੜੇ ਰਾਤ ਨੂੰ ਜਿੱਦਾਂ ਘਰੋਂ ਕਹਿਣਾ ਕਿ ਆਪਾਂ ਉੱਥੇ ਕੈਂਪ ਤੇ ਗਏ ਹੋਏ ਆ ਤੇ ਆਪ ਸੰਤਰੇ ਤੋੜਨੇ ਜਾਂ ਇੱਦਾਂ ਦੀਆਂ ਜਿਹੜੀਆਂ ਕਿਉਂਕਿ ਇਹ ਉਮਰ ਸ਼ਰਾਰਤਾਂ ਦੀ ਆ ਉਹ ਕਰਨੀ ਆ ਪਰ ਉਹ ਬੰਦਾ ਪਹਿਲੀ ਸਾਡੇ ਕੋਲ ਆਇਆ ਤੇ ਉਹਨੇ ਸਾਨੂੰ ਕਿਹਾ ਕਿ ਮਤਲਬ ਮੇਰੇ ਨਾ ਏਦਾਂ ਕਰਕੇ ਸੰਤਰੇ ਜਿਹੜੇ ਨਾ ਉਹ ਨਾ ਤੋੜਿਓ ਤੇ ਮੈਂ ਗਰੀਬ ਬੰਦਾ ਆ ਮੈਂ 1600 ਰੁਪਏ ਦਾ ਉਹਨੂੰ ਉਦੋਂ ਬਾਗ ਲਿਆ ਸੀ ਮੈਨੂੰ ਅੱਜ ਵੀ ਚੇਤਾ ਤਕਰੀਬਨ ਇਹ ਮਤਲਬ ਕੋਈ ਇਹ 97 ਜਾਂ 98 ਦੀ 97 ਦੀ ਗੱਲ ਆ ਮਤਲਬ 1600 ਰੁਪਏ ਦਾ ਉਹਨੇ ਬਾਗ ਲਿਆ ਹੋਇਆ ਸੀ ਤੇ ਅਸੀਂ ਉਹਨੂੰ ਕਿਹਾ ਅਸੀਂ ਕਿਹਾ ਤੁਸੀਂ ਅੰਕਲ ਜੀ ਜਿਹਦਾ ਬਜ਼ੁਰਗ ਸੀਗਾ ਅਸੀਂ ਕਿਹਾ ਅੰਕਲ ਜੀ ਤੁਸੀਂ ਜਾਓ ਮਤਲਬ ਤੁਸੀਂ ਇਸ ਗੱਲ ਦਾ ਫਿਕਰ ਨਾ ਕਰੋ ਚਲੋ ਉਹ ਕਹਿ ਕੇ ਸਾਨੂੰ ਚਿਲ ਗਿਆ ਅਸੀਂ ਸ਼ਾਮ ਨੂੰ ਜਿੱਦਾਂ ਗੱਡੇ ਤੇ ਬੈਠੇ ਹੋਏ ਸੀ ਤੇ ਅਸੀਂ ਆਪਦੇ ਸਲਾਹ ਕੀਤੀ ਕਿ ਯਾਰ ਜੇ ਕਿਸੇ ਨੇ ਵੀ ਸੰਤਰੇ ਤੋੜ ਲਿਆ ਇਹਨੇ ਕਹਿਣਾ ਗੱਡੀ ਚੌਂਕ ਵਾਲਿਆਂ ਨੇ ਤੋੜ ਲਿਆ ਮਤਲਬ ਤੇ ਇਹਦਾ ਯਾਰ ਸੰਤਰਾ ਕੋਈ ਵੀ ਟੁੱਟਣਾ ਚਾਹੀਦਾ ਹੈਗਾ ਅਸੀਂ ਭੈਣ ਜੀ ਕੀ ਕਰਨਾ ਕਿ ਮਤਲਬ ਜਿੱਦਾਂ ਘਰੋਂ ਅਸੀਂ ਉੱਥੇ ਵੀ ਜਾਂਦੇ ਕੈਂਪ ਦੇ ਵਿੱਚ ਵੀ ਜਾਣਾ 3-4 ਦਿਨ ਜਿੱਦਾਂ ਮਰੀਜ਼ਾਂ ਦੀ ਸੇਵਾ ਕਰਨੀ ਜਾਂ ਉਹਨਾਂ ਨੂੰ ਦਾਰੂ ਜਾਂ ਕਿਸੇ ਨੂੰ ਲੱਗਦਾ ਹੁੰਦਾ ਸੀ ਸਕੂਲ ਦੇ ਵਿੱਚ ਹੀ ਲੰਗਰ ਅਸੀਂ ਥੋੜੇ ਬੰਦਿਆਂ ਨੇ ਉਹਦੇ ਜਿਹੜਾ ਸੀ ਨਾ ਬਾਗ ਉਹਨੇ ਲਿਆ ਹੋਇਆ ਉਹਦੇ ਆਲੇ ਦੁਆਲੇ ਭੈਣ ਜੀ ਰਾਖੀ ਕਰਨੀ ਕਿ ਰਾਤ ਕੋਈ ਹੋਰ ਬੰਦਾ ਵੀ ਸੰਤਰਾ ਉਹਦੇ ਗਰੀਬ ਦੇ ਤੋੜ ਕੇ ਨਾ ਲੈ ਜਾਏ ਉਸ 4 ਦਿਨ ਮਤਲਬ ਜਿਸ 4 ਦਿਨ ਮਤਲਬ ਕੈਂਪ ਲੱਗਾ ਹੋਇਆ ਸੀਗਾ ਅਸੀਂ ਉਸ 4 ਦਿਨ ਉਹਦੇ ਬਾਗ ਦੀ ਵੀ ਰਾਖੀ ਕੀਤੀ ਤੇ ਉਹ ਬਾਅਦ ਦੇ ਵਿੱਚ ਨਾ ਜਦੋਂ ਕੈਂਪ ਖਤਮ ਹੋ ਗਿਆ ਤੇ ਜਿੱਦਾਂ ਉਹ ਰੇਹੜੀ ਪਿੰਡ ਦੇ ਵਿੱਚ ਫੇਰਦਾ ਹੁੰਦਾ ਸੀ ਤੇ ਜਦੋਂ ਅਸੀਂ ਉਹਨੂੰ ਮਿਲਣਾ ਉਹਨੇ ਕਹਿਣਾ ਨਹੀਂ ਮੈਂ ਤੁਹਾਨੂੰ ਜੂਸ ਜਿਹੜਾ ਫ੍ਰੀ ਪਿਲਾਉਣਾ ਸੀ ਉਹਨੂੰ ਕਹਿਣਾ ਨਾ ਅੰਕਲ ਜੀ ਅਸੀਂ ਫ੍ਰੀ ਨਹੀਂ ਪੀਣਾ ਹੈਗਾ ਤੁਸੀਂ ਸਾਨੂੰ ਕਹਿ ਕੇ ਗਏ ਸੀ ਆਪਣਾ ਜਿਹੜਾ ਫਰਜ਼ ਅਸੀਂ ਪੂਰਾ ਕੀਤਾ ਮਤਲਬ ਇਸ ਤਰ੍ਹਾਂ ਦੀਆਂ ਮਤਲਬ ਜਿਹੜੀਆਂ ਯਾਦਾਂ ਆ ਕਿ ਉਹ ਅੱਜ ਵੀ ਮਤਲਬ ਜਿਹੜੀਆਂ ਮਤਲਬ ਜੁੜੀਆਂ ਹੋਈਆਂ ਕਿ ਮੈਂ ਆਪਣੇ ਬੱਚਿਆਂ ਨੂੰ ਵੀ ਇਹ ਗੱਲ ਦੱਸਦਾ ਹੁੰਦਾ ਕਿ ਪੁੱਤ ਏਦਾਂ ਦੇ ਜਿਹੜੇ ਕੰਮ ਆ ਇਹ ਕਰਨੇ ਆ ਮਤਲਬ ਗਾਂ ਜਿਹੜੀਆਂ ਕਿਉਂਕਿ ਸਾਡੇ ਬਜ਼ੁਰਗਾਂ ਨੇ ਸਾਨੂੰ ਇਹ ਦੱਸੀਆਂ ਤੇ ਅਸੀਂ ਆਪਣੇ ਮਤਲਬ ਬੱਚੇ ਮੇਰੇ ਇੱਥੇ ਰਹਿੰਦੇ ਵੀ ਆ ਲੇਕਿਨ ਮੈਂ ਇੰਡੀਆ ਵੀ ਆਪਣੇ ਪਿੰਡ ਦੇ ਵਿੱਚ ਕੋਠੀ ਪਾਈ ਹੋਈ ਆ ਮੇਰੀ ਆਦਤ ਇਹ ਹੈ ਕਿ ਮੈਂ ਜਦੋਂ ਵੀ ਮਤਲਬ ਵੈਸੇ ਤਾਂ ਤਕਰੀਬਨ ਮੈਨੂੰ 3-4 ਸਾਲ ਹੋ ਗਏ ਮੈਂ ਹਰ ਸਾਲ ਬਾਅਦ ਜਾਂਦਾ ਨਾ ਬੱਚਿਆਂ ਨੂੰ 2 ਸਾਲ ਹੀ ਜ਼ਰੂਰ ਖੜਨਾ ਮਤਲਬ ਤੇ ਹੁਣ ਮੇਰੇ ਬੱਚੇ ਵੀ ਆ ਜਿੱਦਾਂ ਹੁਣ ਗੱਡਾ ਚੌਂਕ ਆ ਉੱਥੇ ਜਿੱਦਾਂ ਤੁਹਾਨੂੰ ਦੱਸਿਆ ਨਾ ਕਿ ਅਸੀਂ ਮਤਲਬ ਸਾਡੇ ਉੱਥੇ 2.5 ਕਨਾਲ ਦੀ ਸੀਗੀ ਸ਼ਾਮ ਲਾੜ ਸੀ ਅਸੀਂ ਹੁਣ ਉੱਥੇ ਉਹਨਾਂ ਨੂੰ ਬੱਚਿਆਂ ਨੂੰ ਜਿੱਦਾਂ ਉੱਥੇ ਫੁੱਟਬਾਲ ਦੀ ਬਣਾ ਤੀ ਵਿੱਚ ਗਰਾਊਂਡ ਬਣਾ ਤੀ ਜਿੱਦਾਂ ਆਪਣੇ ਫੌਰਨ ਦੇ ਵਿੱਚ ਇੱਥੇ ਆ ਮਤਲਬ ਨਿਆਣਿਆਂ ਲਈ ਪੀਂਘਾਂ ਲੱਗੀਆਂ ਹੋਈਆਂ ਆ ਜਾਂ ਬਜ਼ੁਰਗਾਂ ਦੇ ਵਹਿਣ ਨੂੰ ਜਿੱਦਾਂ ਅਸੀਂ ਇੱਥੇ ਬਾਹਰ ਆਪਣੇ ਕੁਰਸੀਆਂ ਲੱਗੀਆਂ ਹੋਈਆਂ ਗੋਲਡ ਸੀਮਿੰਟ ਦੇ ਟੇਬਲ ਮਤਲਬ ਬਣਾ ਤੇ ਉੱਥੇ ਲਾ ਤੇ ਕਿਉਂਕਿ ਖੁੱਲੀ ਜਗ੍ਹਾ ਸੀਗੀ ਉਹਨੂੰ ਐਨ ਬਿਲਕੁਲ ਸਾਫ਼ ਸਫਾਈਆ ਕਰਾ ਕੇ ਬਰਾਬਰ ਕਰਾ ਕੇ ਇੱਕ ਕਮਰਾ ਜਿਮ ਲਈ ਬਣਾ ਤਾ ਜਿਮ ਅਸੀਂ ਉੱਥੇ ਬੱਚਿਆਂ ਨੂੰ ਜਿਹੜੇ ਵੀ ਬੱਚਿਆਂ ਨੇ ਜਿਮ ਕਰਨੀ ਹੋਵੇ ਛੋਟੇ ਬੱਚੇ ਜਿਹੜੇ ਆ ਉਹਨਾਂ ਨੇ ਜਿੱਦਾਂ ਜੋ ਉਹਨਾਂ ਦੀਆਂ ਛੋਟੀਆਂ ਖੇਡਾਂ ਜਿੱਦਾਂ ਵੀ ਮਤਲਬ ਆਪਣੇ ਫੋਰਨ ਦੇ ਵਿੱਚ ਪਾਰਕਾਂ ਹੈਗੀਆਂ ਅਸੀਂ ਇੱਦਾਂ ਆਪਣੇ ਪਿੰਡ ਦੇ ਵਿੱਚ ਜਿਹੜੀ ਆ ਉਹ ਪਾਰਕ ਜਿਹੜੀ ਆ ਉੱਥੇ ਆਪਣੇ ਬੱਚਿਆਂ ਨੂੰ ਬਣਾ ਤੀ ਜੇ ਤੁਸੀਂ ਅੱਜ ਵੀ ਸ਼ਾਮ ਨੂੰ ਜਾਓਗੇ ਤੇ ਤੁਹਾਨੂੰ 50-60 ਬੱਚੇ ਵਿੱਚੇ ਬਜ਼ੁਰਗ ਮਿਲ ਗਏ ਉੱਥੇ ਸ਼ਾਮ ਨੂੰ ਜਿਹੜੇ ਆ ਜ਼ਰੂਰ ਮਿਲਣਗੇ ਮਤਲਬ ਬਹੁਤ ਵਧੀਆ ਬਗਲਾ ਕਰ ਦਿੱਤਾ ਹੋਇਆ ਆ ਸਾਰੀ ਜਿੰਨੀ ਸ਼ਾਮ ਲਾੜ ਸੀ ਤੇ ਪੂਰਾ ਉਹਦੇ ਵਿੱਚ ਸ਼ਾਮ ਨੂੰ ਜਿਹੜਾ ਨਜ਼ਾਰਾ ਆ ਮਤਲਬ ਜਿੱਦਾਂ ਅਸੀਂ ਉਹਦਾ ਪਾਰਕ ਵਾਲਾ ਮਤਲਬ ਜਿੱਦਾਂ ਬਾਹਰ ਆਪਣੀਆਂ ਫੌਰਨ ਵਾਲੀਆਂ ਏਦਾਂ ਦਾ ਸੀ ਜਿੱਦਾਂ ਉਹਦੇ ਵਿੱਚ ਜਿਹੜਾ ਬਣਾ ਮਤਲਬ
ਇਹ
ਵੀ ਹੁੰਦਾ ਆ ਕਿ ਜਿੱਦਾਂ ਹੈਲੋ
ਜੀ
ਕਹਿੰਦੇ ਕਿ ਪਿੰਡਾਂ ਦੇ ਵਿੱਚ ਵੀ ਹੁਣ ਬਾਹਰ ਨਹੀਂ ਕੋਈ ਨਿਕਲਦਾ ਹੈ ਨਾ, ਗੱਲ ਆਮ ਕਰੀਏ ਤੇ ਕਹਿੰਦੇ ਪੰਜਾਬ ਵੀ ਉਹ ਪਹਿਲਾਂ ਵਰਗਾ ਪੰਜਾਬ ਨਹੀਂ ਰਿਹਾ, ਪਰ ਜਿੰਨਾ ਕੁਛ ਤੁਸੀਂ ਆਪਣੇ ਪਿੰਡ ਲਈ ਕਰ ਰਹੇ ਹੋ ਸਮੇਂ ਦੇ ਨਾਲ ਨਾਲ ਬਦਲਾਵ ਦੇ ਨਾਲ ਨਾਲ ਪਿੰਡ ਨੂੰ ਵੀ ਬਦਲ ਰਹੇ ਹੋ, ਤੇ ਜਿਵੇਂ ਦੱਸਿਆ ਕਿ ਅੱਜ ਵੀ ਬੱਚੇ ਉੱਥੇ ਬਾਹਰ ਨਿਕਲ ਕੇ ਖੇਡਦੇ ਆ ਕਰਦੇ ਨੇ,
ਤੁਹਾਨੂੰ ਦੱਸੀਏ ਕਿ ਮਤਲਬ ਅਸੀਂ ਹੁਣ 6 ਮਹੀਨੇ ਤੋਂ ਇੱਕ ਹੋਰ ਮਤਲਬ ਜਿੱਦਾਂ ਪਹਿਲੇ ਮੈਂ ਜਿੱਦਾਂ ਪਹਿਲੇ ਜਦੋਂ ਫਸਟ ਜੀ ਕਾਲ ਬੁਲਾਈ ਸੀ ਐਨ ਆਰ ਆਈ ਸੇਵਾ ਸੋਸਾਇਟੀ, ਕਿਉਂਕਿ ਪਹਿਲੇ ਇੱਕ ਗੱਡਾ ਸੀ, ਇੱਕ ਹੁਣ ਅਸੀਂ ਹੋਰ ਸਭਾ ਬਣਾਈ ਜਿੱਦਾਂ ਐਨ ਆਰ ਆਈ ਸੇਵਾ ਸੋਸਾਇਟੀ ਬਣਾਈ ਆ, ਉਹਦੇ ਤੇ ਅਸੀਂ ਸਿਰਫ ਜੇ ਹੁਣ ਗੌਰਮੈਂਟਾਂ ਨਹੀਂ ਕੁਛ ਵੀ ਕਰਦੀਆਂ ਹੈਗੀਆਂ ਤੇ ਹੁਣ ਕਿੰਨੀ ਕੁ ਦੇਰ ਤੁਸੀਂ ਗੌਰਮੈਂਟਾਂ ਵੱਲ ਦੇਖੀ ਜਾਓਗੇ, ਅਸੀਂ ਉਹਦੇ ਵਿੱਚ ਮਤਲਬ ਇਸ ਲਈ ਉਹਦੇ ਚ ਵੀ ਅਸੀਂ 77 ਬੰਦੇ ਭੈਣ ਜੀ ਉਸ ਵੱਖਰੇ ਗਰੁੱਪ ਦੇ ਵਿੱਚ ਐਡ ਹੋਏ ਆ ਮੰਨ ਲਓ, ਲੇਕਿਨ ਉਹਦੇ ਵਿੱਚ ਅਸੀਂ ਹਾਲ ਦੀ ਘੜੀ ਸਿਰਫ ਤੇ ਸਿਰਫ ਐਨ ਆਰ ਆਈ ਜਿਹੜਾ ਐਡ ਕੀਤਾ ਗਿਆ, ਕੋਈ ਵੀ ਕਿਸੇ ਵੀ ਕੰਟਰੀ ਦੇ ਵਿੱਚ ਬੈਠਾ ਹੋਵੇ, ਤੁਹਾਡੇ ਆਸਟ੍ਰੇਲੀਆ ਤੋਂ ਵੀ ਆ, ਗੁਲਫ ਤੋਂ ਵੀ ਆ, ਕੈਨੇਡਾ, ਅਮੈਰੀਕਾ, ਇੰਗਲੈਂਡ, ਫਰਾਂਸ, ਇਟਲੀ, ਕਿਸੇ ਵੀ ਕੰਟਰੀ ਤੋਂ ਮਤਲਬ ਬੰਦੇ ਜਿਹੜੇ ਬੈਠੇ ਉਹਦੇ ਵਿੱਚ ਐਡ ਆ, ਤੇ ਅਸੀਂ ਹੁਣ ਜਿੱਦਾਂ ਆਪਣੇ ਪਿੰਡ ਦੇ ਵਿੱਚ ਸਾਰੇ ਜਿੱਦਾਂ
ਜਿਹੜੇ ਤੁਹਾਡੇ ਐਨ ਆਰ ਆਈ ਸੇਵਾ ਸੋਸਾਇਟੀ ਦੇ ਬੰਦੇ ਆ ਉਹ ਸਾਰੇ ਤੁਹਾਡੇ ਪਿੰਡ ਦੇ ਬੰਦੇ ਆ?
ਹਾਂਜੀ ਸਾਰੇ ਪਿੰਡ ਦੇ ਬੰਦੇ ਆ ਜੀ, ਹੋਰ ਵੀ ਐਡ ਹੋ ਰਿਹਾ, ਲੇਕਿਨ ਸਾਡਾ ਕਿਉਂਕਿ ਪਿੰਡ ਜਿਹੜਾ ਕਾਫੀ ਵੱਡਾ ਹੈ, ਸਾਡੇ ਪਿੰਡ ਦੇ ਵਿੱਚ ਤਕਰੀਬਨ 125 ਬੰਦਾ ਜਿਹੜਾ ਆ ਬਾਹਰ ਇਸ ਲਈ ਮਤਲਬ ਐਨ ਆਰ ਆਈ ਆ,
ਬਿਲਕੁਲ
ਹਾਂਜੀ, ਜੇ ਤੁਸੀਂ ਦੇਖੋਗੇ ਤੇ ਮਤਲਬ ਸਾਡਾ ਪਿੰਡ ਜਿਹੜਾ ਕੋਠੀਆਂ ਹੀ ਕੋਠੀਆਂ ਸਾਡੇ ਪਿੰਡ ਦੇ ਵਿੱਚ ਜਿਹੜੀਆਂ ਦਿਸੂਗੀਆਂ, ਮਤਲਬ ਬਹੁਤ ਘੱਟ, ਮਤਲਬ ਕੋਈ 5-7% ਹੀ ਮਤਲਬ ਬੰਦੇ ਜਿਹੜੇ ਆ ਉਹ ਰਹਿ ਗਏ ਆ, ਮਤਲਬ ਬਾਕੀ ਸਾਰੇ ਜਿਹੜੇ ਆ ਬਾਹਰ ਆ ਗਏ,
ਬਾਕੀ ਮੁੰਡੇ ਜਿਹੜੇ ਆ ਬਾਹਰ, ਭਾਈ
ਮੇਰਾ ਇੱਕ ਭਾਈ ਉੱਥੇ ਆ, ਮੈਂ ਇੱਥੇ ਆ, ਤੇ ਏਦਾਂ ਹੀ ਮਤਲਬ ਹਰ ਘਰ ਜਿਹੜਾ ਆ ਮਤਲਬ ਕੋਈ ਨਾ ਕੋਈ ਉਹਨਾਂ ਦਾ ਬੰਦਾ ਜਿਹੜਾ ਫੋਰਨ ਦੇ ਵਿੱਚ ਬੈਠਾ ਹੋਇਆ ਆ ਬਾਹਰ, ਤੇ ਹਾਂਜੀ ਹੁਣ ਅਸੀਂ
ਗੱਡਾ ਚੌਂਕ ਦਾ ਹੁਣ ਕਹਿ ਲਈਏ ਕਿ ਅੱਗੇ ਇੱਕ ਹੋਰ ਰੂਪ ਜਿਹੜਾ ਕਹਿ ਦਈਏ, ਜਿਹੜੇ ਬਾਹਰ ਚਲੇ ਗਏ ਮੁੰਡੇ ਉਹਨਾਂ ਨੇ ਰਲ ਕੇ ਇੱਕ ਗੱਡਾ ਚੌਂਕ ਤੋਂ ਉੱਪਰ ਉੱਠ ਕੇ ਇੱਕ ਐਨ ਆਰ ਆਈ ਸੇਵਾ ਸੋਸਾਇਟੀ ਦੇ ਵੀ ਬਣਾਈ ਹੈ, ਸੋ ਗੱਡਾ ਚੌਂਕ ਅਜੇ ਵੀ ਉੱਥੇ ਜਿਉਂ ਦਾ ਤਿਉਂ ਚੱਲ ਰਿਹਾ ਹੈ?
ਗੱਡਾ ਚੌਂਕ ਉਦਾਂ ਹੀ ਚੱਲ ਰਿਹਾ ਜੀ, ਜਿਹੜੇ ਸਾਡੇ ਨਾਲ ਦੇ ਕੋਈ ਸਾਡੇ ਸਾਥੀ ਆ ਅੱਧੇ ਕੁ ਉਹ ਵੀ ਆ ਉੱਥੇ, ਕੁਛ ਸਾਡੇ ਜਿੱਦਾਂ ਕੋਈ ਭਤੀਜੇ ਜਾਂ ਕੋਈ ਹੋਰ ਲਾ ਲਓ ਉਹ ਵੀ ਉੱਥੇ ਉਹਨਾਂ ਦੇ ਨਾਲ, ਗੱਡਾ ਚੌਂਕ ਉਦਾਂ ਹੀ ਚੱਲ ਰਿਹਾ ਹਜੇ ਵੀ। ਗੱਡੇ ਚੌਂਕ ਦਾ ਬੋਰਡ ਜਿਹੜਾ ਸਾਨੂੰ ਕੀ ਦੱਸੀ ਹੈ ਕਿ ਮਤਲਬ ਉਦੋਂ ਇੱਦਾਂ ਹੁੰਦਾ ਸੀ ਅਸੀਂ ਸੜਕ ਤੋਂ ਪੁੱਟ ਕੇ ਲਿਆਂਦਾ ਬੋਰਡ, ਉਹਦੇ ਤੇ ਲਿਖਿਆ ਜਿੱਦਾਂ ਮੁੜ ਕੇ ਰੰਗ ਕੀਤਾ ਮੁੜ ਕੇ ਉਹਨੂੰ ਗੱਡਿਆ ਲਿਖਿਆ ਗੱਡਾ ਚੌਂਕ, ਉਹ ਅੱਜ ਵੀ ਉਦਾਂ ਹੀ ਉਹਦੇ ਤੇ ਅਸੀਂ ਉੱਥੇ ਗੱਡਾ ਚੌਂਕ ਜਿਹੜਾ ਬੋਰਡ ਲੱਗਾ ਹੋਇਆ ਆ ਮਤਲਬ, ਤੇ ਉਹ ਚੌਂਕ ਨੂੰ ਅੱਜ ਵੀ ਮਤਲਬ ਜਦੋਂ ਸ਼ਾਮ ਨੂੰ ਨਿਆਣੇ ਖੇਡਣ ਜਾਂਦੇ ਨਾ ਉੱਥੇ, ਨਿਆਣੇ ਇਹ ਨਹੀਂ ਕਹਿੰਦੇ ਅਸੀਂ ਪਾਰਕ ਵਿੱਚ ਖੇਡਣ ਚੱਲੇ ਆ, ਆਪਣੇ ਘਰਦਿਆਂ ਨੂੰ ਇਹੀ ਕਹਿ ਕੇ ਚੱਲੇ ਅਸੀਂ ਗੱਡੀ ਚੌਂਕ ਚ ਚੱਲੇ ਆ
ਮਤਲਬ। ਵਾਹ ਠੀਕ ਹੈ, ਬਹੁਤ ਤੁਸੀਂ ਉਹ ਜਿਹੜੀ ਕਥਾ ਚਲਾਈ ਹੋਈ ਹੈ ਅਜੇ ਵੀ ਚੱਲਦੀ ਪਈ ਹੈ, ਤੇ ਸਮਾਂ ਜਿਹੜਾ ਸਾਡੇ ਕੋਲ ਬਹੁਤ ਜ਼ਿਆਦਾ ਨਹੀਂ ਬਚਿਆ, ਪਰ ਫੇਰ ਵੀ ਮੈਂ ਇਹ ਜ਼ਰੂਰ ਜਾਨਣਾ ਚਾਹਾਂਗੀ ਕਿ ਜਿਹੜੀ ਐਨ ਆਰ ਆਈ ਸੇਵਾ ਸੋਸਾਇਟੀ ਬਣਾਈ ਹੈ ਤੁਸੀਂ, ਤੁਸੀਂ ਉਹ ਗੱਡੇ ਚੌਂਕ ਦੇ ਮੁੰਡਿਆਂ ਨੇ ਰਲ ਕੇ ਹੁਣ ਕੀ ਉਪਰਾਲੇ ਕਰ ਰਹੇ ਹੋ, ਕੀ ਉਦਮ ਕਰ ਰਹੇ ਹੋ ਆਪਣੇ ਪਿੰਡ ਦੇ ਵਿੱਚ? ਤੁਸੀਂ ਉੱਥੇ ਰਹਿ ਕੇ ਤੇ ਪਿੰਡ ਦੇ ਕੰਮ ਕਰਦੇ ਹੀ ਹੁੰਦੇ ਸੀ ਫਿਜ਼ੀਕਲੀ ਕਹਿ ਲੋ, ਤੇ ਹੁਣ ਤੁਸੀਂ ਕੀ ਕਰ ਰਹੇ ਹੋ?
ਉਹਦੇ ਵਿੱਚ ਇਹ ਹੈ ਕਿ ਜਿੱਦਾਂ ਕੁਛ ਬੰਦੇ ਸਾਡੇ ਉੱਥੇ ਜਿਹੜੇ ਸਾਡੀ ਏਜ ਦੇ ਸੀਗੇ ਜਾਂ ਉਹਨਾਂ ਨੇ ਜਿੱਦਾਂ ਹੁਣ ਸਾਨੂੰ ਕਿਹਾ ਕਿ ਜਿੱਦਾਂ ਪਿੰਡ ਦੀ ਜਿਹੜੀ ਕਾਫੀ ਡਿਵੈਲਪਮੈਂਟ ਜਿਹੜੀ ਕਰਨਾ ਹੈ ਕਿ ਜਿੱਦਾਂ ਅਸੀਂ ਵੀ ਅਸੀਂ ਤਾਂ ਜਾਈਦਾ ਆ ਕਿ ਉਹਨਾਂ ਨੂੰ ਦੱਸੀਦਾ ਕਿ ਫੋਨ ਏਦਾਂ, ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਪਿੰਡ ਨੂੰ ਫੋਨ ਵਾਂਗੂ ਬਣਾਉਣਾ, ਵੀ ਸਾਨੂੰ ਸਾਥ ਮਤਲਬ ਜਿਹੜਾ ਅਸੀਂ ਵੀ ਤੁਹਾਡਾ ਇੱਥੋਂ ਦਿੰਦੇ ਹਾਂ ਤੁਸੀਂ ਵੀ ਇੱਥੋਂ ਸਾਡਾ ਸਾਥ ਦਿਓ। ਅਸੀਂ ਕਿਹਾ ਜੀ ਠੀਕ ਆ, ਅਸੀਂ ਉਹ ਜਿੱਦਾਂ ਕਮੇਟੀ ਬਣਾ ਕੇ ਉਹਨੂੰ ਪੂਰਾ ਰਜਿਸਟਰਡ ਕਰਾਇਆ ਜਿੱਦਾਂ ਚੈਰੀਟੇਬਲ ਟਰੱਸਟ ਬਣਾਇਆ ਆਪਣੇ ਪਿੰਡ ਦਾ। ਹੁਣ ਅਸੀਂ ਆਪਣੇ ਪਿੰਡ ਦੇ ਵਿੱਚ ਜਿਹੜੀਆਂ ਸਾਰੀਆਂ ਲਾਈਟਾਂ ਜਿਹੜੀਆਂ ਗਲੀਆਂ ਦੇ ਵਿੱਚ ਆਲੇ ਦੁਆਲੇ ਫਿਰਨੀ ਸਾਡੀ ਜਿੱਦਾਂ ਪੱਕੀ ਆ, ਉਹਦੇ ਤੇ ਸੋਲਰ ਸਿਸਟਮ ਦੇ ਨਾਲ ਅਸੀਂ ਸਾਰੀਆਂ ਲਾਈਟਾਂ ਜਿੱਦਾਂ ਫੋਰਨ ਦੇ ਵਿੱਚ ਲੱਗੀਆਂ ਹੋਈਆਂ ਮਤਲਬ। ਤੇ ਉਸ ਤੋਂ ਬਾਅਦ ਜਿੱਦਾਂ ਸਾਡੇ ਪਿੰਡ ਦੇ ਵਿੱਚ ਹਾਈ ਸਕੂਲ ਆ, ਪ੍ਰਾਇਮਰੀ ਸਕੂਲ ਆ ਉੱਥੇ, ਜਾਂ ਜਿੱਦਾਂ ਹੁਣ ਸਾਡਾ ਗੱਡਾ ਚੌਂਕ ਆ, ਗੁਰੂ ਘਰ ਆ, ਉਹਨਾਂ ਦੇ ਵਿੱਚ ਅਸੀਂ ਸਾਰੇ ਵਿਦ ਫਿਲਟਰ ਵਾਟਰ ਕੂਲਰ ਜਿਹੜੇ ਅਸੀਂ ਲਾਏ ਆ, ਮਤਲਬ ਸਾਫ਼ ਪਾਣੀ ਜਿਹੜਾ ਹੋਵੇ ਜਿਹਨੂੰ। ਤੇ ਜਿੱਦਾਂ ਪਿੰਡਾਂ ਦੇ ਵਿੱਚ ਜਿੱਦਾਂ ਹੈਗਾ ਕਿ ਕੂੜੇ ਦਾ ਆ, ਕੂੜੇ ਲਈ ਅਸੀਂ ਜਿੱਦਾਂ ਇੱਥੇ ਬਾਹਰ ਲਿਆਉ, ਜਿੱਦਾਂ ਹੈਗਾ ਕਿ ਜਿੱਦਾਂ ਟਰੋਲੀ ਸਿਸਟਮ ਬਣਾ ਰਹੇ ਹਾਂ ਕਿ ਜਿੱਦਾਂ ਪੈਟਰੋਲੀ ਸਿਸਟਮ ਅਸੀਂ ਬਣਾਈਏ, ਜਦੋਂ ਟਰੋਲੀ ਭਰ ਗਈ ਉਹ ਕਿਸੇ ਨੂੰ ਸਾਲ ਦਾ ਠੇਕਾ ਦਿਆ ਕਰਾਂਗੇ, ਉਹ ਫਿਰ ਬਾਹਰ ਕਿਤੇ ਦੂਰ ਜਾ ਕੇ ਸਾਡੇ ਪਿੰਡ ਦੀ ਜਿੱਦਾਂ ਸ਼ਾਮ ਲਾਟ ਆ ਜਾਂ ਉਹਦੇ ਵਿੱਚ ਫਿਰ ਅਸੀਂ ਉਹਨੂੰ ਜਿੱਦਾਂ ਡੰਪ ਕਰਾਂਗੇ ਉੱਥੇ। ਤੇ ਇਹ ਅਸੀਂ ਇਹ ਉਪਰਾਲਾ ਹੁਣ ਜਿੱਦਾਂ ਮਤਲਬ ਕੀਤਾ ਆ, ਤੇ ਉਹ ਅਸੀਂ ਇੱਥੋਂ ਜਿੱਦਾਂ ਉਹਨਾਂ ਨੂੰ ਮਤਲਬ ਇੱਥੋਂ ਜਿੱਦਾਂ ਕਹੀਏ ਪੈਸੇ ਇਕੱਠੇ ਕਰਕੇ ਅਸੀਂ ਉਹਨਾਂ ਨੂੰ ਜਿੱਦਾਂ ਭੇਜਦੇ ਆ, ਤੇ ਉਹ ਉੱਥੇ ਜਿਹੜੇ ਸਾਡੇ ਗੱਡੇ ਚੌਂਕ ਦੇ ਆ ਉਹ ਕਰ ਰਹੇ ਆ ਉਹ ਕੰਮ ਨੂੰ ਮਤਲਬ ਉਹ ਉਹਨੂੰ ਗਾਹ ਸਾਂਭ ਰਹੇ ਆ ਕਿ ਮਤਲਬ ਅਸੀਂ ਕੀ ਇੱਕ ਪਿੰਡ ਦੀ ਜਿਹੜੀ ਡਿਵੈਲਪਮੈਂਟ ਕਰਨੀ ਹੈ, ਕਿਉਂਕਿ ਜੇ ਹੁਣ ਗੌਰਮੈਂਟਾਂ ਨਹੀਂ ਕਰਦੀਆਂ ਹੈਗੀਆਂ ਤੇ ਅਸੀਂ ਵੀ ਆਪਣੇ ਪਿੰਡ ਦੀ ਜਿਹੜੀ ਆਪ ਹੀ ਅਸੀਂ ਜਿਹੜੀ ਆ ਨੁਹਾਰ ਆ ਉਹ ਬਦਲ ਦਈਏ, ਮਤਲਬ ਇਹ ਅਸੀਂ ਹੁਣ ਪਰਾਲਾ ਜਿਹੜਾ ਆ ਇਹ ਇੱਕ ਨਵਾਂ ਸਾਨੂੰ 6 ਮਹੀਨੇ ਤੋਂ ਅਸੀਂ ਇਹ ਕੀਤਾ ਆ ਤੇ ਉਹਦੇ ਚ ਅਸੀਂ ਮਤਲਬ ਜੇ ਤੁਹਾਨੂੰ ਦੱਸੀਏ ਤੇ ਉਹਦੇ ਚ ਹੁਣ ਅਸੀਂ ਹਜੇ ਕੂਲਰ ਲਾਏ ਆ, ਵਾਟਰ ਕੂਲਰ ਲਾਏ ਆ ਤੇ ਆਪਣੇ ਪਿੰਡ ਦੇ ਆਲੇ ਦੁਆਲੇ ਲਾਈਟਾਂ ਲਾ ਰਹੇ ਆ, ਫੇਰ ਜਿੱਦਾਂ ਕੋਈ ਸਾਡੇ ਪਿੰਡ ਦੇ ਜਿਹੜੇ ਕੋਈ ਬੱਚਿਆਂ ਦੇ ਘਰ ਦੇ ਕੋਈ ਫੀਸ ਨੀ ਦੇ ਸਕਦੇ ਹੈਗੇ ਜਾਂ ਕੋਈ ਇਲਾਜ ਨੀ ਕਰਾ ਸਕਦੇ ਹੈਗੇ ਉਹਨਾਂ ਦਾ ਇਲਾਜ ਜਾਂ ਉਹਨਾਂ ਬੱਚਿਆਂ ਦੀ ਫੀਸ ਅਸੀਂ ਦੇਣੀ ਆ ਤੇ ਜਾਂ ਅਸੀਂ ਕੁਛ ਸਾਡੇ 10-11 ਘਰ ਅਸੀਂ ਚੁਣੇ ਆ ਉਹਨਾਂ ਨੂੰ ਅਸੀਂ ਪੈਨਸ਼ਨ ਜਿੱਦਾਂ ਮਤਲਬ ਕਿ ਮਹੀਨੇ ਦੇ ਮਹੀਨੇ ਮਤਲਬ ਪੈਨਸ਼ਨ ਟੈਪ ਥੋੜਾ ਮਤਲਬ ਚਲੋ ਉਹਨਾਂ ਦਾ ਕੋਈ ਥੋੜਾ ਪੈਨਸ਼ਨ ਆ ਉਹ ਜਿੱਦਾਂ ਉਹਨਾਂ ਨੂੰ ਮਹੀਨੇ ਦੇ ਮਹੀਨੇ ਦੇਣੇ ਕਰਨੇ ਥੋੜੇ ਜਿਹਾ ਪੈਸੇ ਕਿ ਜਿੱਦਾਂ ਪੈਨਸ਼ਨਾਂ ਲਾਉਣੀ ਆ ਪਿੰਡ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਹੀ ਮਤਲਬ ਇਹ ਕਰ ਰਹੇ ਆ ਕਿਉਂਕਿ ਇਹ ਬਾਹਰ ਉਹਨਾਂ ਦੇ ਉਹਨਾਂ ਹੀ ਗੱਡੇ ਚੌਂਕ ਦੇ ਵਿੱਚੋਂ ਬੰਦੇ ਜਿਹੜੇ ਬਾਹਰ ਆਏ ਆ ਕੁਛ ਕੁਛ ਉੱਥੇ ਆ ਉਹਨਾਂ ਦੇ ਆਪਣੇ ਬਿਜ਼ਨਸ ਆ ਰੱਬ ਦੀ ਦਇਆ ਨਾਲ ਉਹ ਵੀ ਠੀਕ ਆ ਕੁਝ ਉਹ ਵੀ ਵਿੱਚ ਹਿੱਸਾ ਪਾ ਰਹੇ ਆ ਅਸੀਂ ਵੀ NRI ਪਾ ਰਹੇ ਆ ਤੇ ਉਹ ਉਹ ਪਿੱਛੇ ਜਿਹੜਾ ਕੰਮ ਆ ਉਹ ਜੋ ਅਸੀਂ ਪਹਿਲੇ ਜਿੱਦਾਂ ਉੱਥੇ ਕਰਦੇ ਹੁੰਦੇ ਸੀ ਉਹ ਹੀ ਉਹ ਕੰਮ ਜਿਹੜੇ ਆ ਹਜੇ ਉਹ ਮਤਲਬ ਕੰਮ ਜਿਹੜੇ ਆ ਉੱਥੇ ਉਹ ਕਰ ਰਹੇ ਆ ਮਤਲਬ ਜਿਹੜੀ ਉਹਦਾ ਅਸੀਂ ਹੁਣ ਨਾਂ ਜਿਹੜਾ NRI ਸੇਵਾ ਸੋਸਾਇਟੀ ਰੱਖਿਆ ਤੇ ਉਹਦੀ ਅਸੀਂ ਫੇਸਬੁੱਕ ਵੀ ਆਪਣੀ ਬਣਾਈ ਹੋਈ ਹੈ ਜਿਹੜਾ ਵੀ ਬੰਦਾ ਉਹਦਾ ਕਰਨਾ ਦੇਖਣਾ ਚਾਹੇ ਫੇਸਬੁੱਕ ਤੇ ਜਾ ਕੇ NRI ਸੇਵਾ ਸੋਸਾਇਟੀ ਤੁਸੀਂ ਮਤਲਬ ਰਿਸਰਚ ਕਰੋਗੇ ਤੇ ਉਹਦੇ ਵਿੱਚ ਵੀ ਉਹ ਜੋ ਵੀ ਕੰਮ ਕੀਤੇ ਆ ਉਹ ਆਊਗਾ ਕਿਉਂਕਿ ਉਹਨੂੰ ਥੋੜਾ ਵੀ ਹਜੇ ਇੰਨੀ 5-6 ਮਹੀਨੇ ਤੋਂ ਹੋਣ ਦੇ ਵਿੱਚ ਜਿਹੜਾ ਆ ਮਤਲਬ ਟਰੱਸਟ ਜਿਹੜਾ ਹਜੇ ਤੱਕ ਲਿਆਂਦਾ ਲੇਕਿਨ ਹੈ ਉਹ ਇੱਕ ਗੱਡਾ ਚੌਂਕ ਦਾ ਹੀ ਮਤਲਬ ਪਾਰਟਸ ਜਾਂ ਜਿੱਦਾਂ ਕਹੀਏ
ਗੱਡਾ
ਚੌਂਕ ਹਾਂਜੀ
ਜੀ ਸੋ ਬਹੁਤ ਵਧੀਆ ਗੁਰਮੇਲ ਸਿੰਘ ਜੀ ਬਹੁਤ ਹੀ ਮਜ਼ਾ ਆਇਆ ਗੱਲਬਾਤ ਕਰਕੇ ਔਰ ਨਾਲ ਦੀ ਨਾਲ ਸੱਚੀ ਦਿਲੋਂ ਦੁਆ ਨਿਕਲਦੀ ਹੈ ਤੁਹਾਡੇ ਵਰਗੇ ਭਰਾਵਾਂ ਦੇ ਲਈ ਕਿ ਰੱਬ ਦਿਨ ਦੁੱਗਣੀਆਂ ਤੇ ਰਾਤ ਚੌਗਣੀਆਂ ਤਰੱਕੀਆਂ ਬਖਸ਼ੇ ਤੁਹਾਨੂੰ ਤੁਸੀਂ ਇਸੇ ਤਰ੍ਹਾਂ ਭਾਵੇਂ ਪੰਜਾਬ ਤੋਂ ਬਾਹਰ ਹੋ ਪਰ ਫਿਰ ਵੀ ਜੋ ਹੀਲਾ ਵਸੀਲਾ ਕਰਕੇ ਤੁਸੀਂ ਪੰਜਾਬ ਨੂੰ ਉਹਦੀ ਨੁਹਾਰ ਨੂੰ ਸਵਾਰਨ ਦਾ ਕੰਮ ਜੋ ਕਰ ਰਹੇ ਹੋ ਉਹ ਵਾਕਿਆ ਹੀ ਕਾਬਲੇ ਤਾਰੀਫ ਹੈ ਸੋ ਇਹੋ ਜਿਹੇ ਚੰਗੇ ਕੰਮ ਰੱਬ ਤੁਹਾਡੇ ਹੱਥੋਂ ਕਰਵਾਈ ਜਾਵੇ ਸੋ ਗੱਲਾਂ ਬਹੁਤ ਜ਼ਿਆਦਾ ਨੇ ਅਜੇ ਤੱਕ ਜੇ ਕਹੀਏ ਉਹ ਚਾਹੇ ਯਾਦਾਂ ਦੀਆਂ ਹੋਣ ਗੱਡਾ ਚੌਂਕ ਦੀਆਂ ਹੋਣ ਜਾਂ ਜਿਹੜਾ ਤੁਸੀਂ ਇਹ ਕਦਮ ਚੁੱਕਿਆ ਹੈ ਇਹ ਹੌਸਲਾ ਕੀਤਾ ਹੈ ਆਪਣੇ ਪਿੰਡ ਨੂੰ ਸਵਾਰਨ ਦਾ ਇਹਦੇ ਨਾਲ ਰਿਲੇਟਡ ਹੋਣ ਪਰ ਜਿਹੜਾ ਸਮਾਂ ਹੈ ਉਹ ਮੈਨੂੰ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ ਇਸ ਕਰਕੇ ਅੱਜ ਪ੍ਰੋਗਰਾਮ ਨੂੰ ਇੱਥੇ ਵੀ ਆਰਾਮ ਲਗਾਉਣਾ ਪੈਣਾ ਹੈ ਪਰ ਜ਼ਰੂਰ ਹੀ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਫੇਰ ਕਿਤੇ ਹੋਇਆ ਤੇ ਮੈਂ ਜ਼ਰੂਰ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੀ ਤੇ ਅਸੀਂ ਆਪਣੀਆਂ ਯਾਦਾਂ ਤੇ ਇਹੋ ਜਿਹੇ ਉਪਰਾਲਿਆਂ ਤੇ ਫੇਰ ਗੱਲਬਾਤ ਕਰਾਂਗੇ ਸੋ ਅੱਜ ਦੇ ਪ੍ਰੋਗਰਾਮ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕੋਈ ਸੁਨੇਹਾ ਜੋ ਤੁਸੀਂ ਹਰਮਨ ਰੇਡੀਓ ਦੇ ਲਿਸਨਰਸ ਨੂੰ ਦੇਣਾ ਚਾਹੁੰਦੇ ਹੋਵੋ ਤੇ ਜ਼ਰੂਰ ਦਿੰਦੇ ਜਾਓ
ਸੁਨੇਹੇ ਤਾਂ ਭੈਣ ਜੀ ਇਹ ਹੀ ਆ ਕਿ ਮੈਂ ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਕਹੂੰਗਾ ਕਿ ਉਹ ਇਹਨਾਂ ਦਾ ਵੱਧ ਤੋਂ ਵੱਧ ਪ੍ਰੋਗਰਾਮ ਜਿਹੜਾ ਆ ਉਹ ਸੁਣੋ ਤੇ ਰੱਬ ਅੱਗੇ ਅਰਦਾਸ ਕਰੂੰਗਾ ਕਿ ਹਰਮਨ ਰੇਡੀਓ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਤੇ ਬਾਕੀ ਹੋਰ ਜਿੰਨੇ ਵੀ ਸਰੋਤੇ ਸੁਣ ਰਹੇ ਆ ਉਹਨਾਂ ਨੂੰ ਦੂਸਰਾ ਮੈਸੇਜ ਇਹ ਹੈ ਕਿ ਇਹ ਸਾਡੀਆਂ ਗੌਰਮੈਂਟਾਂ ਨਹੀਂ ਕਰ ਰਹੀਆਂ ਕੁਛ ਵੀ ਉੱਥੇ ਤੇ ਅਸੀਂ ਆਪਣੇ ਪਿੰਡਾਂ ਦੀ ਜਿਹੜੀ ਨੁਹਾਰ ਆ ਥੋੜੇ ਥੋੜੇ ਮਤਲਬ ਆਪਣਾ ਯੋਗਦਾਨ ਪਾ ਕੇ ਅਸੀਂ ਬਦਲ ਸਕਦੇ ਹਾਂ ਤੇ ਆਪਾਂ ਕੋਸ਼ਿਸ਼ ਕਰੀਏ ਤੇ ਬਦਲੀਏ ਇਹਨਾਂ ਦੇ ਨਾਲ ਹੀ ਮੈਂ ਇਹ ਮੇਰਾ ਮੈਸੇਜ ਜਿਹੜਾ ਹੋਊਗਾ ਬਾਕੀ ਹਰਮਨ ਰੇਡੀਓ ਦੀ ਸਾਰੀ ਟੀਮ ਦਾ ਆਪਣੇ ਪਿੰਡ ਵੱਲੋਂ ਗੱਡਾ ਚੌਂਕ ਵੱਲੋਂ NRI ਸੇਵਾ ਸੋਸਾਇਟੀ ਵੱਲੋਂ ਬਹੁਤ ਬਹੁਤ ਧੰਨਵਾਦ ਆ ਇਹਨਾਂ ਨੇ ਸਾਨੂੰ ਇਹ ਇੱਕ ਮੌਕਾ ਦਿੱਤਾ ਕਿ ਅਸੀਂ ਆਪਣੇ ਪਿੰਡ ਦੀ ਆਵਾਜ਼ ਜਿਹੜੀ ਆ ਉਹ ਬਾਹਰ ਸਰੋਤਿਆਂ ਤੱਕ ਜਾਂ ਆਪਣੇ ਬਲ ਦੇ ਵਿੱਚ ਅਸੀਂ ਪਹੁੰਚਾ ਸਕੇ ਕਿਉਂਕਿ ਹਰਮਨ ਰੇਡੀਓ ਦੇ ਥਰੂ ਹੀ ਇਹ ਮਤਲਬ ਹੋ ਸਕਿਆ ਆ ਪਹੁੰਚਾਈ ਆ ਅਸੀਂ ਇਹਨਾਂ ਦਾ ਜਿੰਨਾ ਵੀ ਧੰਨਵਾਦ ਕਰ ਸਕਦੇ ਹਾਂ ਉਨਾ ਅਸੀਂ ਥੋੜਾ ਆ ਇਹ ਭੈਣ ਜੀ ਮੇਰੀ ਬੇਨਤੀ ਹੈ
ਬਹੁਤ ਬਹੁਤ ਸ਼ੁਕਰੀਆ ਗੁਰਮੇਲ ਜੀ ਸੋ ਰਾਤ ਦਾ ਮੈਨੂੰ ਲੱਗਦਾ 2 ਵਜੇ ਦਾ ਟਾਈਮ ਹੋ ਗਿਆ ਹੋਣਾ 2:15 ਦਾ ਟਾਈਮ ਹੋਣਾ ਉੱਥੋਂ ਸਾਡੇ ਨਾਲ ਸਾਂਝ ਪਾਈ ਹੋਈ ਹੈ ਇਹਨਾਂ ਨੇ ਤੇ ਸਵੇਰੇ ਇਹਨਾਂ ਨੇ 7 ਵਜੇ ਜੀ ਆਪਣੀ ਜੌਬ ਤੇ ਵੀ ਜਾਣਾ ਸੋ ਮੈਨੂੰ ਲੱਗਦਾ ਹੁਣ ਥੋੜਾ ਜਿਹਾ ਜਿੰਨਾ ਕੁ ਸਮਾਂ ਬਚਿਆ ਹੈ ਤੁਸੀਂ ਜ਼ਰੂਰ ਸੋਵੋ ਤੇ ਯਾਦਾਂ ਦੇ ਵਿੱਚ ਸੁਪਨਿਆਂ ਦੇ ਵਿੱਚ ਫੇਰ ਮੋਨਕਾ ਦਾ ਗੇੜਾ ਅੱਜ ਜ਼ਰੂਰ ਲਾ ਕੇ ਆਇਓ ਸੁਪਨੇ ਦੇ ਵਿੱਚ ਹੀ ਗੱਡਾ ਚੌਂਕ ਹੋ ਕੇ ਆਓ ਅੱਜ ਤੇ ਬਹੁਤ 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 ਸ਼ੁਕਰੀਆ
ਠੀਕ ਹੈ ਜੀ ਭੈਣ ਜੀ, ਯਾਦਾਂ ਤਾਂ ਬਹੁਤ ਸੀਗੀਆਂ, ਹੁਣ ਚਲੋ ਵਕਤ ਜਿਹੜਾ ਆ ਵਕਤ ਨਹੀਂ ਦਿੰਦਾ, ਯਾਦਾਂ ਦੇਣੀਆਂ ਕਿ ਭਾਵੇਂ ਪੰਜ ਦਿਨ ਤੁਸੀਂ ਦਸ ਦਿਨ ਮੈਨੂੰ ਕਹੀ ਜਾਓ ਕਿ ਬੋਲੀ ਜਾ, ਮੈਂ ਆਪਣੇ ਮਤਲਬ ਪਿੰਡ ਦੀਆਂ ਜਿਹੜੀਆਂ ਮੇਰੇ ਦੀਆਂ ਯਾਦਾਂ ਮਤਲਬ ਨਾ ਉਹ ਮੁੱਕਣੀ ਹੈ, ਕਿਉਂਕਿ ਮੈਂ ਉੱਥੇ ਮਤਲਬ
ਬਿਲਕੁਲ
24 ਸਾਲ ਜਿਹੜੇ ਆ ਜਾ ਰਹੇ ਆ, ਨਾ ਮੁੱਕਣੀ ਹੈ ਕਿਉਂਕਿ ਨਾ ਹੀ ਮੁੱਕਦੀਆਂ, ਕਿਉਂਕਿ ਰੋਜ਼ ਸਾਡੀ ਜਿਹੜੀ ਆ ਮਤਲਬ ਉੱਥੇ ਨਵੀਂ ਜਿਹੜੀ ਆ, ਕਿਉਂਕਿ ਅਸੀਂ ਇੱਕ ਦੂਜੇ ਨਾਲ ਸਾਰੇ ਜਿਹੜੇ ਆ ਐਡ ਹੋਆ, ਤੇ ਸਾਡੀ ਰੋਜ਼ ਦੀ ਨਵੀਂ ਜਿਹੜੀ ਉਹ ਯਾਦ ਜਿਹੜੀ ਹੁੰਦੀ ਆ। ਮਤਲਬ ਅੱਜ ਵੀ ਹੁਣ ਜਿੱਦਾਂ ਵੀ ਤਾਂ ਦੱਸਾਂ ਕਿ ਮੇਰੇ ਜਿੰਨੇ ਵੀ ਆ ਮਤਲਬ ਗੱਡਾ ਚੌਂਕ ਦੇ ਵਿੱਚ ਸੀਗੇ, ਉਹਨਾਂ ਨੇ ਸਾਰੇ ਇਸ ਲਈ ਜਿਹੜੇ ਆ ਤੁਹਾਡਾ ਪ੍ਰੋਗਰਾਮ ਜਿਹੜਾ ਇੰਡੀਆ ਵੀ ਉਹ ਬੈਠੇ ਸੁਣ ਰਹੇ ਆ ਮਤਲਬ, ਤੇ ਹੁਣ ਤੁਸੀਂ ਕੱਟਣਾ ਉਹਨਾਂ ਦੇ ਨਾਲ ਮੈਸੇਜ ਆਉਣੇ ਸ਼ੁਰੂ ਹੋ ਜਾਣੇ ਆ ਕਿ ਮਤਲਬ ਗੱਲਾਂ ਬਹੁਤ ਰਹਿ ਗਈਆਂ, ਵਕਤ ਛੇਤੀ ਨਿਕਲ ਗਿਆ।
ਯਾਰ ਤੂੰ ਆਹ ਗੱਲ ਤੇ ਸੁਣਾਈ ਨੀ, ਯਾਰ ਤੂੰ ਆਹ ਗੱਲ ਤੇ ਸੁਣਾਈ ਨੀ, ਇਹ ਕੁਛ ਹੋਣਾ ਹੈ ਨਾ ਹੁਣ।
ਅਸੀਂ ਇਟਲੀ ਤੋਂ ਆਏ ਆ, ਨਹੀਂ ਏਦਾਂ ਅਸੀਂ ਜਾਂਦੇ ਹੀ ਮਤਲਬ ਸਾਨੂੰ ਕੋਈ ਥਕਾਵਟ ਨਹੀਂ ਹੁੰਦੀ, ਇਹ ਹੁੰਦਾ ਕਿ ਅਸੀਂ ਮਤਲਬ ਦਵਾਂ ਨਾ ਉੱਥੇ ਆਪਣੇ ਗੱਡੇ ਚੌਂਕ ਦੇ ਵਿੱਚ ਚੱਲ ਜਾਈਏ, ਤੇ ਉੱਥੇ ਸ਼ਾਮ ਨੂੰ ਬਿਟਾਣੀਆਂ ਬੈਠੀਆਂ ਆ, ਬੱਚੇ ਬੈਠੇ ਆਪਣੇ ਸਾਰੇ ਸੱਜਣ ਜਿਹੜੇ ਬੈਠੇ ਆ, ਅਸੀਂ ਉਹ ਹੀ ਆਪਣੀਆਂ ਪਿਛਲੀਆਂ ਜਿਹੜੀਆਂ, ਲੈ ਬਈ ਫਲਾਨਾ ਆ ਗਿਆ, ਲੈ ਫਲਾਨਾ ਆ ਗਿਆ, ਲੈ ਬਈ ਫਲਾਨਾ ਉੱਥੋਂ ਅਮੈਰੀਕਾ ਤੋਂ ਆ ਗਿਆ, ਇਟਲੀ ਤੋਂ ਆ ਗਿਆ, ਕੋਈ ਗੁਲਫ ਤੋਂ ਆ ਗਿਆ, ਵੀ ਇਹ ਜ਼ਿਆਦਾ ਵੱਲ
ਰੇਡੀਓ ਤੇ ਬੈਠੀ ਗੱਲ ਕਰ ਰਹੀ ਹਾਂ ਤੇ ਉੱਥੇ ਜਾ ਕੇ ਸਾਰਿਆਂ ਨਾਲ ਉਹ ਗੱਲਬਾਤ ਕਰਾਂ, ਉਹਨਾਂ ਨੂੰ ਪੁੱਛਾਂ ਤੇ ਉਹਨਾਂ ਦੀ ਪਿੱਠ ਤੇ ਥਾਪੀ ਦੇ ਕੇ ਆਵਾਂ ਕਿ ਬਹੁਤ ਵਧੀਆ ਕੰਮ ਜਿਹੜਾ ਕਰ ਰਹੇ ਨੇ।
ਜ਼ਰੂਰ ਜਾਓ ਤੇ ਤੁਸੀਂ ਵੀ ਉੱਥੋਂ ਬੜੀਆਂ ਯਾਦਾਂ ਜਿਹੜੀਆਂ ਲੈ ਕੇ ਆਉਂਗੇ, ਤੇ ਤੁਸੀਂ ਖੁਦ ਦੇਖੋਗੇ ਕਿ ਅਸੀਂ ਮਤਲਬ ਜਿਹੜਾ ਗੱਡਾ ਚੌਂਕ ਵਾਲਿਆਂ ਨੇ ਫੌਰਨ ਵਾਂਗੂ ਆਪਣਾ ਪਿੰਡ ਜਿਹੜਾ ਆ ਮਤਲਬ ਮੁੰਡਿਆਂ ਨੇ ਸਾਂਭਿਆ ਹੋਇਆ ਆ ਕਿ ਬਣਾਇਆ ਹੋਇਆ ਆ, ਤੇ ਬੜੀ ਜਿੱਦਣ ਵੀ ਕੋਈ ਬਾਜ ਮਾਰਦਾ ਜਿੱਥੇ ਵੀ ਕਿਸੇ ਨੂੰ ਮਦਦ ਦੀ ਲੋੜ ਆ ਉੱਥੇ ਮਤਲਬ ਉਹਨਾਂ ਨੇ ਮਤਲਬ ਚਲੇ ਜਾਣਾ ਏਦਾਂ, ਤੇ ਬਾਕੀ ਇਹ ਹੀ ਪੈਂਦੀ ਜਾਂਦਾ।
ਸੋ ਬਹੁਤ ਬਹੁਤ ਸ਼ੁਕਰੀਆ ਨਹੀਂ ਜੀ, ਹਰਮਨ ਰੇਡੀਓ ਤੁਹਾਡਾ ਸਭ ਦਾ ਆਪਣਾ ਹੈ ਜੀ, ਤੇ ਕਦੀ ਵੀ ਐਨੀ ਟਾਈਮ ਜਦੋਂ ਵੀ ਤੁਹਾਡਾ ਦਿਲ ਕਰੇ ਕਿ ਯਾਦਾਂ ਦੀ ਸਾਂਝ ਪਾਉਣੀ ਹੈ, ਤੁਸੀਂ ਬਸ ਇੱਕ ਫੋਨ ਦੀ ਦੇਰ ਆ ਤੁਸੀਂ ਮੈਨੂੰ ਕਹਿ ਸਕਦੇ ਆ, ਤੇ ਮੈਂ ਸਾਰਿਆਂ ਨੂੰ ਖੁੱਲਾ ਸੱਦਾ ਦਿੰਦੀ ਹੁੰਦੀ ਹਾਂ ਜੀ, ਪ੍ਰੋਗਰਾਮ ਤੁਹਾਡਾ ਆਪਣਾ। ਸੋ ਆਪਣੀਆਂ ਯਾਦਾਂ ਦੀ ਆਪਣੇ ਪਿੰਡ ਨਾਲ ਜੁੜੀ ਕੋਈ ਇਹੋ ਜਿਹੀ ਗੱਲ ਜਿਹਦੇ ਤੋਂ ਤੁਹਾਨੂੰ ਲੱਗੇ ਕਿ ਤੁਸੀਂ ਆਪਣੇ ਪਿੰਡ ਨੂੰ ਕੁਝ ਖਾਸ ਹੈ ਬਾਕੀਆਂ ਤੋਂ ਹਟ ਕੇ, ਜਾਂ ਤੁਸੀਂ ਉਹਨੂੰ ਕੁਝ ਕਰਨ ਦਾ ਇਰਾਦਾ ਰੱਖਦੇ ਹੋ, ਉਹਨੂੰ ਖਾਸ ਬਣਾਉਣ ਦਾ ਇਰਾਦਾ ਰੱਖਦੇ ਹੋ, ਕੋਈ ਵੀ ਗੱਲ ਜ਼ਹਿਨ ਚ ਛੁਪੀ ਹੋਵੇ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਸੋ ਯਾਦਾਂ ਸਾਡੇ ਨਾਲ ਤਾਜ਼ੀਆਂ ਕਰ ਸਕਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ ਗੁਰਮੇਲ ਜੀ, ਨਾ ਚਾਹੁੰਦੇ ਹੋਏ ਵੀ ਮੈਨੂੰ ਅਲਵਿਦਾ ਕਹਿਣਾ ਪੈਣਾ ਤੁਹਾਨੂੰ, ਤੇ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ।
ਠੀਕ ਹੈ ਜੀ, ਓਕੇ ਭੈਣ ਜੀ, ਸਤਿ ਸ੍ਰੀ ਅਕਾਲ ਹਰਮਨ ਰੇਡੀਓ ਤੇ ਸਾਰੇ ਸਰੋਤਿਆਂ ਨੂੰ
ਜੀ, ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਜੀ, ਦੇਖੋ ਕਿ ਯਾਦਾਂ ਦੀ ਗੱਲ ਛੇੜੀਏ ਤੇ ਨੀਂਦ ਵੀ ਉੱਡ ਜਾਂਦੀ ਹੈ, ਗੱਲ ਕਰੀਏ ਕਿ ਉੱਥੇ 2-2:30 ਦਾ ਟਾਈਮ ਹੋਣਾ ਹੈ ਤੇ ਸਵੇਰੇ ਜੌਬ ਤੇ ਵੀ ਜਾਣਾ ਹੈ, ਪਰ ਫਿਰ ਵੀ ਦੇਖੋ ਇੱਕ ਜਜ਼ਬਾ ਦੇਖੋ, ਆਪਣੇ ਪਿੰਡ ਨਾਲ ਪਿਆਰ ਦੇਖੋ ਕਿ ਯਾਦਾਂ ਦੀ ਗੱਲ ਤੋੜਦਿਆਂ ਹੀ ਉਹ ਨੀਂਦ ਵੀ ਉੱਡੀ ਹੋਈ ਸੀ, ਉਹਨਾਂ ਦੀ ਜ਼ਬਾਨ ਤੋਂ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਲੱਗ ਹੀ ਨਹੀਂ ਰਿਹਾ ਸੀ ਕਿ ਕਿਤੇ ਨੀਂਦ ਦਾ ਅਹਿਸਾਸ ਹੈ। ਸੋ ਇਹ ਸਿਰਫ ਗੁਰਮੇਲ ਹੁਣਾਂ ਨਾਲ ਨਹੀਂ, ਸਾਡੇ ਸਾਰਿਆਂ ਦੇ ਨਾਲ ਹੈ ਜੀ। ਜਦੋਂ ਆਪਣੇ ਪੰਜਾਬ ਨੂੰ ਯਾਦ ਕਰੀਏ ਤੇ ਬਹੁਤ ਅਸੀਂ ਵੀ ਇਮੋਸ਼ਨਲ ਹੋ ਜਾਈਦਾ, ਔਰ ਸਾਡੇ ਚਿਹਰੇ ਤੇ ਵੀ ਇੱਕ ਰੌਣਕ ਜਿਹੀ ਜਿਹੜੀ ਆ ਉਹ ਆ ਜਾਂਦੀ ਹੈ। ਸੋ ਇਹ ਜਿਹੜੀ ਰੌਣਕ ਹੈ ਚਿਹਰੇ ਤੇ ਤੁਹਾਡੀ ਆਉਂਦੀ ਹੈ ਜੀ, ਉਹ ਸਾਡੇ ਸਾਰਿਆਂ ਨਾਲ ਸਾਂਝੀ ਕਰਿਆ ਕਰੋ, ਆਪਣੇ ਤੱਕ ਹੀ ਨਾ ਰੱਖਿਆ ਕਰੋ, ਪ੍ਰੋਗਰਾਮ ਦੇ ਵਿੱਚ ਸਾਂਝ ਪਾਓ, ਪ੍ਰੋਗਰਾਮ ਦਾ ਹਿੱਸਾ ਵੀ ਬਣ ਸਕਦੇ ਹੋ ਮੈਸੇਜਸ ਕਰਕੇ, ਆਪਣੇ ਵੋਇਸ ਮੈਸੇਜਸ ਦੇ ਜ਼ਰੀਏ, ਜਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤੇ ਸਾਨੂੰ ਜ਼ਰੂਰ ਹੀ ਲਿਖ ਭੇਜੋ, ਅਸੀਂ ਰਲ ਮਿਲ ਬੈਠ ਕੇ ਯਾਦਾਂ ਨੂੰ ਜਿਹੜਾ ਹੋਰ ਅੱਗੇ ਵਧਾਵਾਂਗੇ ਯਾਦਾਂ ਦੇ ਇਸ ਸਫ਼ਰ ਨੂੰ। ਸੋ ਮੈਸੇਜਸ ਮੇਰੇ ਕੋਲ ਆਏ ਹੋਏ ਨੇ ਧਨੀ ਸਾਹਿਬ ਹੁਣਾਂ ਦੇ, ਕਹਿੰਦੇ ਬਹੁਤ ਵਧੀਆ ਗੱਲਬਾਤ ਕੀਤੀ ਅੱਜ ਜੀ ਭਾਜੀ ਨਾਲ। ਸੋ ਬਹੁਤ ਬਹੁਤ ਸ਼ੁਕਰੀਆ ਧਨੀ ਸਾਹਿਬ ਜੀ, ਤੇ ਨਾਲ ਹੀ ਇਹਨਾਂ ਨੇ ਦੋ ਜਿਹੜੇ ਆ ਮੈਨੂੰ ਸੁਨੇਹੇ ਭੇਜੇ ਹੋਏ ਆ। ਇੱਕ ਇਹਨਾਂ ਨੇ ਤਾਜ਼ਾ ਖੋਜ ਕੀਤੀ ਹੈ, ਉਹਦੇ ਤੇ ਲਿਖਿਆ ਹੈ ਕਿ ਤਾਜ਼ਾ ਖੋਜ ਤੋਂ ਪਤਾ ਲੱਗਦਾ ਕਿ ਨਵਾਂ ਸੂਟ ਪਾਉਂਦਿਆਂ ਇੱਕ ਔਰਤ ਓਨੇ ਨਸ਼ੇ ਚ ਹੁੰਦੀ ਹੈ ਜਿੰਨਾ ਇੱਕ ਬੋਤਲ ਨੂੰ ਦੇਖ ਕੇ ਬੰਦਾ। ਫੇਰ ਤਾਂ ਘੱਟ ਹੀ ਹੁੰਦਾ ਜੀ, ਔਰਤ ਦਾ ਨਸ਼ੇ ਦਾ ਤੁਸੀਂ ਅਹਿਸਾਸ ਨਹੀਂ ਲਾ ਸਕਦੇ, ਨਵਾਂ ਸੂਟ ਪਾਉਂਦਿਆਂ ਕਿੰਨਾ ਨਸ਼ਾ ਹੁੰਦਾ, ਇੱਕ ਬੋਤਲ ਤਾਂ ਕੁਛ ਵੀ ਨਹੀਂ ਉਹਦੇ ਅੱਗੇ। ਬਿਲਕੁਲ ਜੀ। ਤੇ ਅੱਗੇ ਇਹਨਾਂ ਨੇ ਲਿਖਿਆ ਕਿ ਇੱਕ ਹੱਥ ਚ ਲਿਪਸਟਿਕ, ਦੂਜੇ ਚ ਮੋਬਾਈਲ, ਇੱਕ ਕੰਨ ਕੁੱਕਰ ਦੀ ਸੀਟੀ ਤੇ ਤੇ ਦੂਜਾ ਵਟਸਐਪ ਦੇ ਨੋਟੀਫਿਕੇਸ਼ਨ ਤੇ, ਇੱਕ ਅੱਖ ਟੀਵੀ ਤੇ ਦੂਜੀ ਪਤੀ ਦੀ ਹਰਕਤਾਂ ਤੇ। ਕੌਣ ਕਹਿੰਦਾ ਇਹ ਨਾਰੀ ਜੀਵਨ ਆਸਾਨ ਹੈ? ਬਿਲਕੁਲ ਨਹੀਂ ਆਸਾਨ ਜੀ, ਬਿਲਕੁਲ ਨਹੀਂ ਆਸਾਨ। ਇਹ ਤੇ ਤੁਹਾਡਾ ਨਜ਼ਰੀਆ ਹੈ। ਹੁਣ ਜੇ ਮੈਂ ਤੁਹਾਡੇ ਅੱਗੇ ਕੰਮਾਂ ਦੀ ਲਿਸਟ ਰੱਖਾਂ ਨਾ ਨਾਰੀ ਜੀਵਨ, ਫੇਰ ਤੁਸੀਂ ਕਹੋਗੇ ਆਸਾਨ ਹੈ ਜਾਂ ਨਹੀਂ। ਉਹ ਤੁਹਾਨੂੰ ਸਾਰਿਆਂ ਨੂੰ ਵੀ ਪਤਾ, ਪਰ ਤੁਸੀਂ ਸਿਰਫ ਹੋਰ ਅੱਖਾਂ ਨਾਲ ਦੇਖਦੇ ਹੋ। ਅੱਖਾਂ ਦੇਖਣ ਲਈ ਵੀ ਤੁਹਾਨੂੰ ਤੁਹਾਡਾ ਜਿਹੜਾ ਨਜ਼ਰੀਆ ਹੈ ਨਾ, ਉਸ ਨਜ਼ਰੀਏ ਨਾਲ ਦੇਖੋ ਕਿ ਇੱਕ ਔਰਤ ਕਿੰਨਾ ਕੁਛ ਕਰਦੀ ਹੈ, ਇੱਕ ਦਿਨ ਚ ਵਿਚਾਰੀ ਕੀ ਕੀ ਕਰਦੀ ਹੈ। ਸੋ ਚਲੋ ਜੀ, ਹਾਸੇ ਮਖੌਲ ਦੀ ਗੱਲ ਹੈ। ਤੇ ਕੁਲਦੀਪ ਕੌਰ ਹੁਣਾਂ ਨੇ ਜੀ ਅੱਗੇ ਲਿਖਿਆ ਹੈ, ਬਹੁਤ ਵਧੀਆ ਉਪਰਾਲਾ ਹੈ ਜੀ, ਤੇ ਫੀਡਬੈਕ ਦਿੱਤੀ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਦੀ, ਕਹਿੰਦੇ ਲਓ ਜੀ 100/100 ਆਇਆ ਅੱਜ ਤੇ। ਬਹੁਤ ਬਹੁਤ ਸ਼ੁਕਰੀਆ ਕੁਲਦੀਪ ਕੌਰ ਜੀ। ਤੇ ਜਗਤਾਰ ਕੇ ਢੁੱਡਕੇ ਹਾਂਗਕਾਂਗ ਵਾਲਿਆਂ ਨੇ ਪੁੱਛਿਆ ਪਿੰਡ ਦਾ ਪੂਰਾ ਨਾਮ ਦੱਸਿਓ। ਪਿੰਡ ਦਾ ਪੂਰਾ ਨਾਮ ਹੈ ਜੀ ਮੂਨਕ ਕਲਾਂ, ਮੂਨਕ ਕਲਾਂ ਤੇ ਡਿਸਟ੍ਰਿਕਟ ਹੁਸ਼ਿਆਰਪੁਰ ਤੇ ਟਾਂਡੇ ਤੇ ਦਸੂਏ ਦੇ ਵਿਚ ਪੈਂਦਾ ਪਿੰਡ ਹੈ। ਔਰ ਬਿਲਕੁਲ ਜੀ, ਇਹਨਾਂ ਮੁੰਡਿਆਂ ਨੇ ਬਹੁਤ ਹੀ ਵੱਡਾ ਉੱਦਮ ਕੀਤਾ ਹੋਇਆ ਹੈ, ਪਰਮਾਤਮਾ ਦੀ ਬਖਸ਼ਿਸ਼ ਹੈ ਇਸ ਪਿੰਡ ਦੇ ਉੱਤੇ। ਸੋ ਆਓ ਅਸੀਂ ਵੀ ਰਲ ਮਿਲ ਕੇ ਸਰਕਾਰਾਂ ਦਾ ਮੂੰਹ ਦੇਖਣ ਦੀ ਬਜਾਏ ਆਪ ਉਪਰਾਲਾ ਉੱਦਮ ਕਰੀਏ ਤੇ ਆਪਣੇ ਪਿੰਡ ਨੂੰ ਆਪ ਸਵਾਰੀਏ। ਔਰ ਇਹ ਹੀ ਸਾਡੇ ਵੱਲੋਂ ਇੱਕ ਬਹੁਤ ਵੱਡੀ ਦੇਣ ਹੋਵੇਗੀ ਉਸ ਪਿੰਡ ਲਈ, ਜੋ ਉਸ ਪਿੰਡ ਨੇ ਸਾਡੇ ਲਈ ਕੀਤਾ। ਥੋੜਾ ਜਿਹਾ ਅਸੀਂ ਕੁਛ ਉਹਦੇ ਲਈ ਕਰ ਸਕੀਏ, ਚਾਹੇ ਇੱਕ ਸਕੂਲ ਦੇ ਵਿੱਚ ਲਾਇਬ੍ਰੇਰੀ ਕਹਿ ਲਓ, ਜਾਂ ਇਹਨਾਂ ਨੇ ਜਿਸ ਤਰ੍ਹਾਂ ਗੁਰਦੁਆਰਿਆਂ ਦੇ ਵਿੱਚ ਤੇ ਸਕੂਲਾਂ ਦੇ ਵਿੱਚ ਵਾਟਰ ਕੂਲਰ ਲਗਵਾ ਦਿੱਤੇ, ਜਾਂ ਕਹਿ ਰਹੇ ਨੇ ਕਿ ਹੁਣ ਸੋਲਰ ਲਾਈਟ ਸਟਰੀਟ ਲਗਵਾ ਰਹੇ ਨੇ। ਸੋ ਕੋਈ ਵੀ ਕੰਮ ਇੱਕ ਥੋਟ ਜਿਹੜਾ ਹੈ ਉਹ ਜ਼ਰੂਰੀ ਹੈ, ਇੱਕ ਵਿਚਾਰ ਮਨ ਦੇ ਵਿੱਚ ਆਵੇ ਤੇ ਉਹਨੂੰ ਪੂਰਾ ਕਰਨ ਲਈ ਜੁੱਟ ਜਾਓ ਤੇ ਬਸ ਫਿਰ ਜ਼ਿੰਦਗੀ ਉਹਦੇ ਨਾਮ ਲਗਾ ਦਿਓ। ਸੋ ਇੰਨਾ ਹੀ ਕਹਾਂਗੀ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ, ਸਾਥ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਸਮਾਂ ਮੈਂ ਜ਼ਰੂਰਤ ਤੋਂ ਜ਼ਿਆਦਾ ਲੈ ਲਿਆ। ਅਗਲੇ ਬੁੱਧਵਾਰ ਫਿਰ ਹਾਜ਼ਰ ਹੋਵਾਂਗੀ ਯਾਦਾਂ ਦਾ ਕੋਈ ਹੋਰ ਰੂਪ ਰੰਗ ਲੈ ਕੇ। ਤੇ ਲਓ ਜੀ ਕੁਲਦੀਪ ਕੌਰ ਹੁਣਾਂ ਨੇ ਜਾਂਦੇ ਜਾਂਦੇ ਕਹਿ ਦਿੱਤਾ, ਗੱਡੇ ਗੱਡੀ ਦੇ ਵਾ ਲਿਆ, ਗੱਡੇ ਹੌਲੀ ਹੌਲੀ ਤੋਰ, ਤੇ ਸਮਾਂ ਇਜਾਜ਼ਤ ਨਹੀਂ ਦਿੰਦਾ ਜੀ। ਤੇ ਬਹੁਤ ਬਹੁਤ ਬਿਲਕੁਲ ਜੀ, ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਨਹੀਂ ਤਾਂ ਯਾਦਾਂ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ 2 ਘੰਟੇ ਬਹੁਤ ਘੱਟ ਹੁੰਦੇ ਨੇ। ਪਰ ਕੋਈ ਨੀ ਜੀ, ਬੁੱਧਵਾਰ ਫਿਰ ਆਇਆ ਖੜਾ ਤੇ ਫਿਰ ਮੈਂ ਨਾਲ ਆਈ ਹਾਂ ਯਾਦਾਂ ਦੀ ਪੰਡ ਲੈ ਕੇ। ਸੋ ਅਗਲੇ ਬੁੱਧਵਾਰ ਤੱਕ ਦਿਓ ਮੈਨੂੰ ਇਜਾਜ਼ਤ, ਰੱਖੋ ਆਪਣਾ ਖਿਆਲ ਜੀ ਤੇ ਜੁੜੇ ਰਹੋ ਯਾਦਾਂ ਦੇ ਵਿੱਚ ਆਪਣੇ ਪੰਜਾਬ ਦੇ ਨਾਲ। ਰੱਬ ਰਾਖਾ।
ਜ਼ਮੀਨਾਂ ਪਰ ਖਰਚੇ ਨੇ ਜ਼ਿਆਦਾ, ਸਾਨੂੰ ਪਹਿਲਾਂ ਹੀ ਰਿਸੈਸ਼ਨ ਸਤਾ ਰੱਖਿਆ।